ਘੰਟੇ ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਨ ਰੇਡੀਓ। ਸਵੇਰ ਦੀ ਫਿਜ਼ਾ ਚ ਸਰਗਸ਼ਤੀ ਕਰਦੇ ਹੋਏ ਸਵੇਰ ਦੀ ਤਾਜ਼ਗੀ ਸੰਗ ਤਾਜ਼ਾ ਖਬਰਾਂ, ਮਹੱਤਵਪੂਰਨ ਜਾਣਕਾਰੀਆਂ, ਮਨਮੋਹਕ ਸੰਗੀਤ, ਸਿਹਤ ਸੰਬੰਧੀ ਸਿਲਸਿਲੇ, ਮੁਲਾਕਾਤਾਂ ਦਾ ਦੌਰ ਅਤੇ ਸਰਗੋਸ਼ੀਆਂ। ਮਾਲਵਨ ਤੋਂ ਮਾਣੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮ ਲਹਿਰਾਂ ਦੇ ਵਿਚ ਸਵੇਰੇ 8 ਵਜੇ ਤੋਂ 10 ਵਜੇ ਤੱਕ। ਜੀ ਦੋਸਤੋ, ਮੈਂ ਹਾਜ਼ਰਾਂ ਜੀ ਇੱਕ ਵਾਰ ਫੇਰ ਅਮਰਦੀਪ ਕੌਰ ਪ੍ਰੋਗਰਾਮ ਲਹਿਰਾਂ ਲੈ ਕੇ ਹਰਮਨ ਰੇਡੀਓ ਦੇ ਇਸ ਮੰਚ ਤੇ। ਲਹਿਰਾਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਅਮਰਦੀਪ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਅਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ ਤੁਹਾਡਾ ਅੱਜ ਦਾ ਦਿਨ ਬਹੁਤ ਖੁਸ਼ਗਵਾਰ ਚੜਿਆ ਹੋਣਾ ਔਰ ਤੁਹਾਡੇ ਦਿਨ ਦੀ, ਤੁਹਾਡੀ ਜ਼ਿੰਦਗੀ ਦੀ ਹਰ ਘੜੀ, ਹਰ ਪਲ ਜਿਹੜਾ ਜੀ ਉਹ ਖੁਸ਼ੀਆਂ ਖੇੜਿਆਂ ਭਰਪੂਰ ਹੋਵੇ, ਅਸੀਂ ਇਹ ਉਮੀਦ ਕਰਦੇ ਹਾਂ। ਤੇ ਅੱਜ ਦੇ ਦਿਨ ਦੀ ਦੋਸਤੋ ਗੱਲ ਕਰੀਏ ਤੇ ਅੱਜ ਦਿਨ ਹੈਗਾ ਜੀ ਮੰਗਲਵਾਰ। ਮੰਗਲਵਾਰ ਸਾਲ 2017 ਦੇ ਨਵੰਬਰ ਮਹੀਨੇ ਦੀ 28 ਤਰੀਕ ਹੋ ਚੁੱਕੀ ਹੈ ਤੇ ਜੇ ਅਸੀਂ ਨਾਨਕ ਸ਼ਾਹੀ ਸੰਵਤ ਵੱਲ ਦੋਸਤੋ ਨਿਗਾਹ ਮਾਰੀਏ ਤਾਂ ਨਾਨਕ ਸ਼ਾਹੀ ਸੰਵਤ 549 ਚੱਲ ਰਹੀ ਹੈ। ਮੱਘਰ ਮਹੀਨੇ ਦੀ 13 ਤਰੀਕ ਅੱਜ ਹੋਈ ਹੈ। ਸੋ ਅੱਜ ਮੰਗਲਵਾਰ ਦਾ ਦਿਨ ਤੇ ਮੰਗਲਵਾਰ ਅਸੀਂ ਜੁੜ ਬੈਨੇ ਹੁੰਦੇ ਹਾਂ ਜੀ ਮੈਲਬਨ ਤੋਂ, ਹਨਾ। ਸੋ ਅਮਰਦੀਪ ਤੁਹਾਡੀ ਖਿਦਮਤ ਚ ਹਾਜ਼ਰ ਹੈ ਤੇ ਘੜੀਆਂ ਵੱਲ ਦੋਸਤੋ ਨਜ਼ਰ ਮਾਰਦੇ ਹਾਂ ਤੇ ਘੜੀਆਂ ਕਹਿੰਦੀਆਂ ਜੀ ਸਿਡਨੀ, ਮੈਲਬਨ ਤੇ ਕੈਨਬਰਾ ਦੇ ਵਿਚ ਇਸ ਵੇਲੇ 8:02 ਹੋ ਚੁੱਕੇ ਨੇ ਤੇ ਬ੍ਰਿਸਬੇਨ ਦੇ ਵਿਚ ਸਮਾਂ ਜਿਹੜਾ ਸਾਡੇ ਨਾਲੋਂ ਵੱਖਰਾ 7:02 ਹੋਏ ਨੇ। ਪਰਥ ਦੇ ਵਿਚ ਵੀ ਸਮਾਂ ਜਿਹੜਾ ਜੀ ਉਹ ਸਾਡੇ ਨਾਲੋਂ ਵੱਖਰਾ 5:03 ਉੱਥੇ ਹੋਏ ਨੇ ਤੇ ਐਡੀਲੇਡ ਦੇ ਵਿਚ ਵੀ ਸਮੇਂ ਦਾ ਫਰਕ ਹੁੰਦਾ ਸਾਡੇ ਨਾਲੋਂ ਥੋੜਾ ਜਿਹਾ, ਸੋ ਉੱਥੇ 7:33 ਹੋਏ ਨੇ। ਆਸਟ੍ਰੇਲੀਆ ਤੋਂ ਬਾਹਰ ਚੱਲੀਏ ਤਾਂ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਦੇ ਵਿਚ ਸਾਡੇ ਤੋਂ 2 ਘੰਟੇ ਅੱਗੇ ਹੈ, ਉੱਥੇ 10:03 ਦਾ ਸਮਾਂ ਹੋ ਚੁੱਕਿਆ। ਤੇ ਦੋਸਤੋ ਬਹੁਤ ਸਾਰੇ ਦੇਸ਼ ਜਿਨ੍ਹਾਂ ਦੇ ਵਿਚ ਅਜੇ ਵੀ ਸੋਮਵਾਰ ਦਾ ਦਿਨ ਚੱਲ ਰਿਹਾ ਤੇ ਸੋਮਵਾਰ ਦੀ ਕਿਤੇ ਦੁਪਹਿਰ ਪਈ ਹੋਈ ਹੈ, ਕਿਤੇ ਸ਼ਾਮ ਪਈ ਹੋਈ ਹੈ। ਸੋ ਕਿਹੜੇ ਮੁਲਕਾਂ ਦੇ ਵਿਚ ਸੋਮਵਾਰ ਚੱਲ ਰਿਹਾ ਜੀ? ਕੈਨੇਡਾ ਦੇ ਵਿਚ, ਸਪੈਸ਼ਲੀ ਕੈਨੇਡਾ ਦੇ ਵੈਨਕੂਵਰ ਸ਼ਹਿਰ ਦੇ ਵਿਚ ਦੁਪਹਿਰ ਦਾ ਸਮਾਂ 1:03 ਉੱਥੇ ਹੋ ਚੁੱਕੇ ਨੇ ਤੇ ਉੱਥੇ 27 ਤਰੀਕ ਅਜੇ ਚੱਲ ਰਹੀ ਹੈ। ਟੋਰਾਂਟੋ ਦੇ ਵਿਚ ਵੀ ਜੀ 4:03 ਯਾਨੀ ਉੱਥੇ ਸ਼ਾਮ ਪਈ ਹੋਈ ਹੈ ਕੈਨੇਡਾ ਦੇ ਵਿਚ। ਤੇ ਇਸੇ ਤਰ੍ਹਾਂ ਜੇ ਲੋਸ ਏਂਜਲਸ ਦੀ ਗੱਲ ਕਰੀਏ ਤਾਂ ਲੋਸ ਏਂਜਲਸ ਦੇ ਵਿਚ ਵੀ ਵੈਨਕੂਵਰ ਵਾਲਾ ਸਮਾਂ ਜੀ 1:03 ਉੱਥੇ ਹੋਏ ਨੇ ਤੇ ਸੋਮਵਾਰ ਦੀ ਦੁਪਹਿਰ ਪਈ ਹੋਈ ਹੈ, ਹਨਾ। ਤੇ ਕੁਛ ਦੇਸ਼ ਜਿਨ੍ਹਾਂ ਦਾ ਸਮਾਂ ਭਾਵੇਂ ਵੱਖਰਾ ਪਰ ਉੱਥੇ ਮੰਗਲਵਾਰ ਦਾ ਦਿਨ ਚੜ ਚੁੱਕਿਆ, ਜਿਵੇਂ ਡੁਬਈ ਹੈ ਜੀ, ਡੁਬਈ ਦੇ ਵਿਚ ਮੰਗਲਵਾਰ ਚੜ ਚੁੱਕਿਆ 1:04 ਦਾ ਸਮਾਂ, ਯਾਨੀ ਕਿ 1 ਘੰਟਾ ਪਹਿਲਾਂ ਹੀ ਚੜਿਆ ਔਰ ਵੱਡਾ ਤੜਕਾ ਉੱਥੇ। ਇਸੇ ਤਰ੍ਹਾਂ ਭਾਰਤ ਦੇ ਵਿਚ ਦਿੱਲੀ ਦੇ ਵਿਚ 2:34 ਦਾ ਇਸ ਵੇਲੇ ਸਮਾਂ ਤੇ ਸਾਡੇ ਨਾਲ 5.5 ਘੰਟੇ ਪਿੱਛੇ ਹੈ ਜੀ ਇਹ ਸਮਾਂ। ਤੇ ਬਹੁਤ ਸਾਰੇ ਹੋਰ ਵੀ ਦੇਸ਼ ਜਿਨ੍ਹਾਂ ਦੇ ਵਿਚ ਚੜ ਚੁੱਕਿਆ ਜੀ ਮੰਗਲਵਾਰ, ਹਾਂਗਕਾਂਗ ਦੇ ਵਿਚ ਵੀ ਚੜ ਚੁੱਕਿਆ, 5:04 ਦਾ ਸਮਾਂ ਉੱਥੇ ਵੀ ਹੋ ਚੁੱਕਿਆ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ, ਜਿਸ ਵੀ ਧਰਤੀ ਤੋਂ, ਜਿਸ ਵੀ ਮੁਲਕ ਤੋਂ ਤੁਸੀਂ ਸਾਡੇ ਨਾਲ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਪ੍ਰੋਗਰਾਮ ਲਹਿਰਾਂ ਦੇ ਜ਼ਰੀਏ ਜੁੜਦੇ ਹੋ ਜੀ, ਤੇ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਪ੍ਰੋਗਰਾਮ ਚ ਤੇ ਨਾਲ ਹੀ ਨਾਲ ਦੁਆ ਅਰਦਾਸ ਫਿਰ ਉਹੀ ਕਿ ਤੁਹਾਡਾ ਹਰ ਪਲ, ਤੁਹਾਡੀ ਹਰ ਘੜੀ ਜਿਹੜੀ ਆ ਖੁਸ਼ੀਆਂ ਖੇੜੀਆਂ ਭਰਪੂਰ ਹੋਵੇ। ਪ੍ਰੋਗਰਾਮ ਚ ਅੱਜ ਕੀ ਹੋਣ ਜਾ ਰਿਹਾ? ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲੈ ਕੇ ਆ ਰਹੇ ਹਾਂ, ਸਿਲਸਿਲੇ ਅਲੱਗ ਅਲੱਗ ਤਰ੍ਹਾਂ ਦੇ। ਸੋ ਜਿਹੜਾ ਪ੍ਰੋਗਰਾਮ ਦਾ ਪਹਿਲਾ ਸਿਲਸਿਲਾ ਹੋਣਾ ਜੀ, ਉਹਦੇ ਵਿੱਚ ਅਸੀਂ ਖ਼ਬਰਾਂ ਦੀ ਜਾਣਕਾਰੀ ਜਿਹੜੀ ਉਹ ਲੈ ਕੇ ਆਵਾਂਗੇ ਮਿੰਟੂ ਬਰਾੜ ਹੋਰਾਂ ਦੇ ਨਾਲ। ਇਹ ਸਿਲਸਿਲਾ ਜਿਹੜਾ ਅਸੀਂ ਤੁਹਾਡੇ ਲਈ ਲਿਆਵਾਂਗੇ, ਔਰ ਕੁਝ ਜਾਣਕਾਰੀਆਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਗੀਤ ਸੰਗੀਤ ਜਿਹੜਾ ਉਹ ਤਾਂ ਆਪਾਂ ਨਾਲ ਨਾਲ ਸੁਣਾਉਂਦੇ ਰਹਾਂਗੇ, ਘਾਟ ਜ਼ਰੂਰ ਤੁਸੀਂ ਮਹਿਸੂਸ ਕਰਦੇ ਹੋ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ, ਪਰ ਅਸੀਂ ਕੋਸ਼ਿਸ਼ ਜ਼ਰੂਰ ਕਰਾਂਗੇ ਕਿ ਇਹ ਵੀ ਜਿਹੜੀ ਕਮੀ ਹੈ ਤੁਹਾਡੀ, ਅਸੀਂ ਆਪਣੀ ਜਿਹੜੀ ਕਮੀ ਹੈ ਤੁਹਾਡੇ ਲਈ ਪੂਰੀ ਕਰੀਏ। ਔਰ ਅੱਜ ਇੱਕ ਖਾਸ ਮੁਲਾਕਾਤ ਵੀ ਅਸੀਂ ਕਰਨੀ ਆਉਣ ਵਾਲੇ ਦਿਨਾਂ ਦੇ ਵਿੱਚ ਮਿਸ ਐਂਡ ਮਿਸਿਸ ਪੰਜਾਬਣ ਨਾਮ ਦਾ ਇੱਕ ਇਵੈਂਟ ਹੋਣ ਜਾ ਰਿਹਾ, ਔਰ ਉਹਨਾਂ ਦੇ ਪ੍ਰਬੰਧਕ ਸ਼ਮਾ ਪੰਗੂ ਜੀ ਸਾਡੇ ਨਾਲ ਅੱਜ ਹਾਜ਼ਰ ਹੋਣਗੇ ਗੱਲਬਾਤ ਦੇ ਲਈ, ਔਰ ਇਸ ਇਵੈਂਟ ਦੀ ਜਾਣਕਾਰੀ ਜਿਹੜੀ ਹੈ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨਗੇ। ਤੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਦੇ ਵਿੱਚ ਸਾਡੇ ਨਾਲ ਹਾਜ਼ਰ ਹੋਣਗੇ ਹਮੇਸ਼ਾ ਵਾਂਗ ਸਿਮਰਦੀਪ, ਤੇ ਅੱਜ ਅਸੀਂ ਗੱਲਬਾਤ ਕਰਾਂਗੇ ਇੱਕ ਖਾਸ ਵਿਸ਼ੇ ਤੇ। ਵਿਸ਼ਾ ਜੀ, ਪੰਜਾਬੀਆਂ ਦੀ ਪਰਦੇਸਾਂ ਵੱਲ ਪ੍ਰਵਾਸ ਦੀ ਰੁਚੀ। ਸੋ ਪੰਜਾਬੀਆਂ ਦੀ ਜਿਹੜੀ ਪ੍ਰਦੇਸਾਂ ਵੱਲ ਪ੍ਰਵਾਸ ਦੀ ਰੁਚੀ ਜਿਹੜੀ ਆ, ਇਹ ਤਾਂ ਬਹੁਤ ਪੁਰਾਣੀ ਆ, ਅੱਜ ਦੀ ਨਹੀਂ ਆ, ਪਰ ਜੇ ਅੱਜ ਅਸੀਂ ਇਸ ਰੁਚੀ ਵੱਲ ਨਜ਼ਰ ਮਾਰਦੇ ਹਾਂ ਤਾਂ ਇਹਦੇ ਵਿੱਚ ਕੀ ਬਦਲਾਅ ਆਇਆ, ਕਿਹੜੇ ਸਹੀ ਕਿਹੜੇ ਗਲਤ ਤਰੀਕੇ ਜਿਹੜੇ ਆ ਉਹ ਇਸ ਪ੍ਰਵਾਸ ਦੀ ਲਾਲਸਾ ਨੂੰ ਪੂਰੀ ਕਰਨ ਦੇ ਲਈ ਵਰਤੇ ਜਾ ਰਹੇ ਨੇ, ਔਰ ਜਿਹੜੇ ਪੰਜਾਬੀ ਆ ਉਹ ਏਜੰਟਾਂ ਦਾ ਸ਼ਿਕਾਰ ਕਿਸ ਢੰਗ ਦੇ ਨਾਲ ਹੋ ਰਹੇ ਨੇ, ਔਰ ਇੱਥੇ ਜਾਂ ਕਿਸੇ ਵੀ ਮੁਲਕ ਦੇ ਵਿੱਚ ਪਹੁੰਚਣ ਵਾਲੇ ਜਿਹੜੇ ਪੰਜਾਬੀ ਆ ਉਹਨਾਂ ਦੇ ਲਈ ਜਦੋਂ ਉਹ ਕਿਸੇ ਸਹੀ ਜਾਂ ਗਲਤ ਢੰਗ ਦੇ ਨਾਲ ਕਿਸੇ ਵੀ ਦੇਸ਼ ਦੇ ਵਿੱਚ ਪਹਿਲਾਂ ਪਹੁੰਚਦੇ, ਔਰ ਉਹਨਾਂ ਦੇ ਪਹੁੰਚਣ ਤੇ ਉਹਨਾਂ ਦੇ ਲਈ ਕਿਹੜੀਆਂ ਕਿਹੜੀਆਂ ਚੁਣੌਤੀਆਂ ਉਸ ਦੇਸ਼ ਦੇ ਵਿੱਚ ਹੁੰਦੀਆਂ ਨੇ। ਸੋ ਅੱਜ ਇਸ ਵਿਸ਼ੇ ਦੇ ਉੱਤੇ ਅਸੀਂ ਜ਼ਰੂਰ ਗੱਲਬਾਤ ਕਰਾਂਗੇ, ਔਰ ਤੁਹਾਡੇ ਵਿਚਾਰ ਵੀ ਜਾਣਨਾ ਚਾਹਾਂਗੇ, ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਗੱਲਬਾਤ ਦੇ ਵਿੱਚ ਹਮੇਸ਼ਾ ਵਾਂਗ ਜਿਹੜੀ ਪੂਰੀ ਗਹਿਮਾ ਗਹਿਮੀ ਪੂਰਾ ਜਿਹੜਾ ਆਪਣਾ ਪਾਰਟੀਸੀਪੇਸ਼ਨ ਹੈ, ਆਪਣੀ ਭਾਗੀਦਾਰੀ ਜਿਹੜੀ ਹੈ ਉਹ ਤੁਸੀਂ ਦਿਖਾਓਗੇ। ਤੁਸੀਂ ਸਾਡੇ ਨਾਲ ਸ਼ਾਮਲ ਹੋਣਾ ਜੀ, ਜਿਹੜੇ ਸਿਲਸਿਲੇ ਜਿਹੜੇ ਵੀ ਤਰੀਕੇ ਸਾਡੇ ਨਾਲ ਜੁੜਨ ਦੇ ਨੇ। ਸੋ ਈਮੇਲ ਦੇ ਰਾਹੀਂ ਤੁਸੀਂ ਸਾਨੂੰ ਮੈਸੇਜਸ ਭੇਜ ਸਕਦੇ ਹੋ, ਰਿਕੁਐਸਟ ਐਟ ਹਰਮਨ ਰੇਡੀਓ ਸਾਡਾ ਈਮੇਲ ਪਤਾ। ਟੈਲੀਗ੍ਰਾਮ ਐਪ ਜਿਹੜੀ ਹੈ, ਜੇ ਤੁਸੀਂ ਆਪਣੇ ਫੋਨ ਤੇ ਲੋਡ ਕੀਤੀ ਹੈ, ਡਾਊਨਲੋਡ ਕੀਤੀ ਹੋਈ ਹੈ, ਤਾਂ ਫੇਰ ਤੁਸੀਂ ਟੈਲੀਗ੍ਰਾਮ ਰਾਹੀਂ ਹਰਮਨ ਰੇਡੀਓ ਨੂੰ ਸਰਚ ਕਰਕੇ ਸਾਨੂੰ ਆਪਣਾ ਸੁਨੇਹਾ ਭੇਜ ਸਕਦੇ ਹੋ, ਤੇ ਫੋਨ ਰਾਹੀਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਪ੍ਰੋਗਰਾਮ ਦੇ ਅਗਲੇ ਘੰਟੇ ਦੇ ਵਿੱਚ। 02-85-99-2811 ਸਾਡਾ ਫੋਨ ਨੰਬਰ ਹੈ। ਤੇ ਦੋਸਤੋ, ਤੁਸੀਂ ਪ੍ਰੋਗਰਾਮ ਨੂੰ ਬਹੁਤ ਸਾਰੇ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਤੁਸੀਂ ਸਾਡੀ ਵੈਬਸਾਈਟ ਜ਼ਰੂਰ ਵਿਜ਼ਿਟ ਕਰੋ, www.harmanradio.com। ਸੋ ਇਸ ਵੈਬਸਾਈਟ ਤੇ ਸਾਡੇ ਬਹੁਤ ਸਾਰੇ ਜਿਹੜੇ ਤਰੀਕੇ ਨੇ ਪ੍ਰੋਗਰਾਮ ਨੂੰ ਸੁਣਨ ਦੇ ਉਹ ਮੌਜੂਦ ਨੇ। ਸਾਡੀ ਐਪ ਡਾਊਨਲੋਡ ਕਰ ਸਕਦੇ ਹੋ ਹਰਮਨ ਰੇਡੀਓ ਦੀ, ਤੁਸੀਂ ਟਿਊਨ ਇਨ ਐਪ ਤੇ ਸਾਨੂੰ ਸੁਣ ਸਕਦੇ ਹੋ, ਤੁਸੀਂ ਸਾਨੂੰ ਲਾਈਵ ਜਿਹੜਾ ਹਰਮਨ ਰੇਡੀਓ ਦੀ ਵੈਬਸਾਈਟ ਤੇ ਲਾਈਵ ਲਿੰਕ ਹੈ ਸਾਡਾ, ਉਹਨੂੰ ਵੀ ਕਲਿੱਕ ਕਰਕੇ ਸੁਣ ਸਕਦੇ ਹੋ। ਤੁਸੀਂ ਸਾਨੂੰ ਨੰਬਰ ਲਗਾ ਕੇ ਵੀ ਸੁਣ ਸਕਦੇ ਹੋ, ਸਾਡੇ ਨੰਬਰ ਜਿਹੜੇ ਸਾਡੀ ਵੈਬਸਾਈਟ ਤੇ ਮੌਜੂਦ ਨੇ। ਸੋ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਪਰ ਅਸੀਂ ਤੁਹਾਡੇ ਲਈ ਪ੍ਰੋਗਰਾਮ ਦਾ ਪਹਿਲਾ ਗੀਤ ਜਿਹੜਾ ਉਹ ਲੈ ਕੇ ਆਉਂਦੇ ਹਾਂ। ਸੋ ਸੁਣਦੇ ਹਾਂ ਪ੍ਰੀਤ ਬਰਾੜ ਦੀ ਆਵਾਜ਼ ਦੇ ਵਿੱਚ ਪ੍ਰੋਗਰਾਮ ਦਾ ਪਹਿਲਾ ਗੀਤ, ਬਹੁਤ ਜਲਦੀ ਵਾਪਸ ਆਉਂਦੇ ਹਾਂ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ।
ਅਟਕਾਇਆ ਉੱਪਰੋਂ ਪਰਬਤ ਰੁੜਦਾ ਆਇਆ ਪੰਜਾ ਲਾ ਕੇ ਸੀ ਅਟਕਾਇਆ ਮੰਨ ਗਿਆ ਬਲੀ ਗੰਧਾਰੀ ਬਾਬੇ ਨਾਨਕ ਨੇ ਸਾਰੀ ਦੁਨੀਆ ਤਾਰੀ ਬਾਬੇ ਨਾਨਕ ਨੇ ਸਾਰੀ ਦੁਨੀਆ ਤਾਰੀ
ਸਤਿਗੁਰ ਨਾਨਕ
ਦੋਸਤੋ ਪ੍ਰੋਗਰਾਮ ਦਾ ਪਹਿਲਾ ਗੀਤ ਤੁਸੀਂ ਸੁਣਿਆ ਜੀ ਪ੍ਰੀਤ ਬਰਾੜ ਹੋਰਾਂ ਦੀ ਆਵਾਜ਼ ਦੇ ਵਿੱਚ ਤੇ ਉਮੀਦ ਕਰਦੇ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ ਸਾਡੇ ਨਾਲ ਬਹੁਤ ਸਾਰੇ ਦੋਸਤ ਜਿਹੜੇ ਆ ਜੀ ਉਹ ਵੀ ਆਪਣਾ ਰਾਬਤਾ ਬਣਾ ਰਹੇ ਆ ਆਪਾਂ ਉਹਨਾਂ ਨੂੰ ਵੀ ਸ਼ਾਮਲ ਤਾਂ ਕਰਨਾ ਹੀ ਕਰਨਾ ਤੇ ਨਾਲ ਹੀ ਨਾਲ ਆਪਾਂ ਅਗਲੇ ਸਿਲਸਿਲੇ ਵੱਲ ਵੀ ਵਧਣਾ ਤੇ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਦੋਸਤਾਂ ਨੇ ਸਾਡੇ ਨਾਲ ਰਾਬਤਾ ਬਣਾਇਆ ਅਸੀਂ ਉਹਨਾਂ ਨੂੰ ਜੀਆਂ ਨੂੰ ਕਹਿੰਦੇ ਹਾਂ ਦਲਜੀਤ ਸਿੰਘ ਢਿੱਲੋਂ ਹੋਰੀ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਸੀ ਔਰ ਇਹਨਾਂ ਨੇ ਵਿਚਾਰ ਵੀ ਸੋਹਣਾ ਭੇਜਿਆ ਔਰ ਆਪਾਂ ਪਹਿਲਾਂ ਵਿਚਾਰ ਵੀ ਸਾਂਝਾ ਕਰ ਹੀ ਲੈਂਦੇ ਹਾਂ ਕਹਿੰਦੇ ਇਨਸਾਨ ਦੀ ਸਭ ਤੋਂ ਵੱਡੀ ਗਲਤ ਫਹਿਮੀ ਬਾਕੀ ਸਾਰੇ ਸੁਖੀ ਨੇ ਬਸ ਮੈਂ ਹੀ ਦੁਖੀ ਹਾਂ ਇਹੀ ਹੈ ਬਿਲਕੁਲ ਜੀ ਔਰ ਜਦੋਂ ਇਹੀ ਗਲਤ ਫਹਿਮੀ ਦੂਰ ਹੋ ਗਈ ਤਾਂ ਫੇਰ ਇਨਸਾਨ ਸੁਖੀ ਹੀ ਸੁਖੀ ਹੈ ਹਨਾ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਮਿੰਟੂ ਭਾਜੀ ਨੂੰ ਵੀ ਮੈਨੂੰ ਵੀ ਔਰ ਸਾਡੇ ਵੱਲੋਂ ਵੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰੇ ਲਿਸਨਰਸ ਨੂੰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਲਿਸਨਰਸ ਤੱਕ ਵੀ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ ਜੋਗਿੰਦਰ ਸਿੰਘ ਸੋਹੀ ਹੁਰੀ ਵੀ ਜਗਰਾਓਂ ਸਿਡਨੀ ਸਾਡੇ ਨਾਲ ਸਾਂਝ ਪਾ ਰਹੇ ਨੇ ਔਰ ਇਹਨਾਂ ਨੇ ਵੀ ਸੋਹਣਾ ਜਿਹਾ ਇੱਕ ਅਟੈਚਮੈਂਟ ਦੇ ਵਿੱਚ ਵਿਚਾਰ ਵੀ ਭੇਜਿਆ ਸਤਿ ਸ੍ਰੀ ਅਕਾਲ ਵੀ ਬੁਲਾਈ ਹੈ ਕਹਿੰਦੇ ਸਬਰ ਦੇਹੀ ਦਾਤਿਆ ਰੱਜ ਤਾਂ ਕਦੇ ਆਉਣਾ ਹੀ ਨਹੀਂ ਸਦਾ ਤੇਰੀ ਰਜ਼ਾ ਚ ਰਾਜ਼ੀ ਰਹੀਏ ਜਿੰਨਾ ਦਿੱਤਾ ਤੂੰ ਉਹਦੇ ਵਿੱਚ ਖੁਸ਼ ਰਹੀਏ, ਭੁੱਲ ਕੇ ਵੀ ਕਦੇ ਮਾੜੇ ਰਾਹ ਨਾ ਪਈਏ। ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ, ਕਿਆ ਬਾਤ ਹੈ, ਬਹੁਤ ਸੋਹਣਾ ਵਿਚਾਰ। ਔਰ ਵਿਚਾਰ ਦੇ ਵਿੱਚ ਅਸਲ ਦੇ ਵਿੱਚ ਇੱਕ ਅਰਜ਼ੋਈ, ਇੱਕ ਅਰਦਾਸ ਜਿਹੜੀ ਹੈ ਉਹ ਕੀਤੀ ਗਈ ਹੈ, ਔਰ ਇਹ ਅਰਦਾਸ ਜੇ ਸਾਨੂੰ ਸੱਚੇ ਦਿਲੋਂ ਕਰਨੀ ਆ ਜਾਵੇ ਤਾਂ ਸਾਡੀਆਂ ਬਹੁਤ ਸਾਰੀਆਂ ਮੁਸ਼ਕਲਾਂ ਜਿਹੜੀਆਂ ਦੂਰ ਹੋ ਸਕਦਾ। ਬਹੁਤ ਬਹੁਤ ਧੰਨਵਾਦ ਜੋਗਿੰਦਰ ਜੀ, ਤੁਹਾਡਾ ਤੁਸੀਂ ਸਾਂਝ ਪਾਈ ਹੈ। ਪਿੰਦਰ ਬਰਾੜਹੁਰੀ ਵੀ ਹੋਏ ਨੇ ਪ੍ਰੋਗਰਾਮ ਚ। ਪਿੰਦਰ ਜੀ, ਤੁਸੀਂ ਵੀ ਕਦੇ ਕਦੇ ਹੀ ਆਉਂਦੇ ਹੁੰਦੇ ਹੋ ਮੰਗਲਵਾਰ ਵਾਲੇ ਪ੍ਰੋਗਰਾਮ ਚ, ਪਰ ਬਹੁਤ ਚੰਗਾ ਲੱਗਦਾ ਜਦੋਂ ਤੁਸੀਂ ਸਾਂਝ ਪਾਉਂਦੇ ਹੋ। ਬਹੁਤ ਬਹੁਤ ਪਹਿਲਾਂ ਤਾਂ ਸਵਾਗਤ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਮਿੰਟੂ ਬਰਾੜ ਬਾਈ ਤੇ ਸਾਰੇ ਹਰਮਨ ਪਰਿਵਾਰ ਨੂੰ, ਅਮਰਦੀਪ ਜੀ ਸਾਰੇ ਹਰਮਨ ਪਰਿਵਾਰ ਨੂੰ। ਔਰ ਨਾਈਸ ਪ੍ਰੋਗਰਾਮ ਆ, ਕਹਿੰਦੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਵਿਚ ਰੱਖੇ ਤੇ ਸ਼ੁਭ ਸਵੇਰ। ਬਿਲਕੁਲ ਜੀ, ਤੁਹਾਨੂੰ ਵੀ ਸ਼ੁਭ ਸਵੇਰ ਹੈ, ਔਰ ਸਾਰਿਆਂ ਦੇ ਹੀ ਸਾਰਿਆਂ ਦੀ ਖੁਸ਼ੀ ਦੇ ਲਈ ਅਸੀਂ ਅਰਦਾਸ ਕਰਦੇ ਹਾਂ, ਸਾਰਿਆਂ ਦੀ ਭਲਾਈ ਦੇ ਲਈ ਆਪਾਂ ਸਾਰੇ ਅਰਦਾਸ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਪਿੰਦਰ ਜੀ, ਤੁਸੀਂ ਸਾਂਝ ਬਣਾਈ ਹੈ, ਔਰ ਇਸੇ ਤਰ੍ਹਾਂ ਬਣੇ ਰਹੋ ਸਾਡੇ ਨਾਲ। ਬਿੱਟੂ ਬੋਪਰਾਏ ਮਿਲਡੂਰਾ ਵਾਲੇ ਸਾਡੇ ਨਾਲ ਸ਼ਾਮਲ ਹੋਏ ਨੇ ਪ੍ਰੋਗਰਾਮ ਚ, ਔਰ ਉਹਨਾਂ ਨੇ ਹਮੇਸ਼ਾ ਵਾਂਗ ਮਿਲਡੂਰਾ ਦਾ ਅੱਜ ਦਾ ਜਿਹੜਾ ਮੌਸਮ ਹੈ ਸਾਡੇ ਨਾਲ ਸਾਂਝਾ ਕੀਤਾ। 38 ਡਿਗਰੀ ਸੈਲਸੀਅਸ ਤੱਕ ਅੱਜ ਤਾਪਮਾਨ ਜਾਣਾ ਮਿਲਡੂਰਾ ਦੇ ਵਿਚ, ਔਰ ਘੱਟ ਤੋਂ ਘੱਟ ਜਿਹੜਾ 23 ਡਿਗਰੀ ਰਹਿਣਾ ਹੈ, ਔਰ ਇਸ ਵੇਲੇ ਕਹਿੰਦੇ 20 ਡਿਗਰੀ ਜਿਹੜਾ ਤਾਪਮਾਨ ਹੈ, 20.3 ਡਿਗਰੀ ਸੈਲਸੀਅਸ ਉੱਥੇ ਚੱਲ ਰਿਹਾ ਜੀ। ਸੋ ਅੱਜ ਕਾਫੀ ਜ਼ਿਆਦਾ ਗਰਮੀ ਆ, ਔਰ ਸ਼ਾਵਰ ਦਾ ਕਹਿੰਦੇ ਸਲਾਈਟ ਜਿਹਾ ਹੀ ਚਾਂਸ ਆ, ਪਰ ਏਦਾਂ ਦੀ ਗਰਮੀ ਦੇ ਵਿਚ ਥੰਡਰ ਸਟੋਰਮ ਵੀ ਹੋ ਸਕਦਾ ਕਹਿੰਦੇ ਆਵੇ, ਤੇ ਇਸ ਗਰਮੀ ਦੇ ਵਿਚ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਜੀ। ਤੁਸੀਂ ਆਪਣੀ ਸਿਹਤ ਵੱਲ ਔਰ ਪਾਣੀ ਪੂਣੀ ਜਿਹੜਾ ਉਹ ਦੱਬ ਕੇ ਪੀਓ, ਔਰ ਖੇਤਾਂ ਦੇ ਵਿਚ ਕਿਉਂਕਿ ਜਿਹੜੇ ਕੰਮ ਕਰਦੇ ਨੇ ਉਹਨਾਂ ਦੇ ਲਈ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਗਰਮੀ ਦੇ ਵਿਚ, ਔਰ ਤੁਸੀਂ ਆਪਣੀ ਗਰਮੀ ਤੋਂ ਰਾਹਤ ਪਾਉਣ ਦੇ ਜਿਹੜੇ ਤਰੀਕੇ ਆ ਹਨਾ, ਉਹ ਜ਼ਰੂਰ ਧਿਆਨ ਦੇ ਵਿਚ ਰੱਖੋ, ਠੰਡੀਆਂ ਚੀਜ਼ਾਂ ਖਾਓ, ਔਰ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀ ਇਹ ਗਰਮੀ ਦਾ ਦਿਨ ਵੀ ਜਿਹੜਾ ਸੋਹਣਾ ਨਿਕਲੇ ਹਨਾ। ਸੋ ਬਣੇ ਰਹੋ ਸਾਡੇ ਨਾਲ। ਜਗਤਾਰ ਗਿੱਲ ਢੁੱਡੀ ਕੇ ਸਾਡੇ ਨਾਲ ਅੱਗੇ ਸ਼ਾਮਲ ਹੋਏ ਨੇ, ਇਹਨਾਂ ਨੇ ਵੀ ਬਹੁਤ ਸੋਹਣਾ ਵਿਚਾਰ ਅਟੈਚਮੈਂਟ ਦੇ ਵਿਚ ਭੇਜਿਆ। ਕਹਿੰਦੇ ਇੱਕ ਆਦਮੀ ਨੇ ਬੁੱਤ ਘਾੜੇ ਨੂੰ ਪੁੱਛਿਆ ਕਿ ਤੁਸੀਂ ਪੱਥਰ ਚ ਇੰਨੀਆਂ ਖੂਬਸੂਰਤ ਵਸਤਾਂ ਕਿਵੇਂ ਬਣਾ ਲੈਂਦੇ ਹੋ, ਤਾਂ ਉਸਨੇ ਕਿਹਾ ਕਿ ਸੁੰਦਰਤਾ ਤਾਂ ਉੱਥੇ ਹੀ ਹੁੰਦੀ ਹੈ, ਮੈਂ ਸਿਰਫ ਫਾਲਤੂ ਪੱਥਰ ਕੱਟ ਕਰਦਾ। ਇਨਸਾਨੀ ਜ਼ਿੰਦਗੀ ਸੇਮ ਹੈ, ਫਿਕਰਾਂ ਦੀ ਫੰਡ ਸੁੱਟ, ਖੁਸ਼ੀਆਂ ਹੀ ਖੁਸ਼ੀਆਂ ਨੇ। ਸ਼ੁਭ ਸਵੇਰ ਦੋਸਤੋ, ਕਿਆ ਬਾਤ ਹੈ। ਔਰ ਜਗਤਾਰ ਜੀ, ਤੁਹਾਡਾ ਇਹ ਵਡੱਪਣ ਹੈ ਕਿ ਤੁਸੀਂ ਬਹੁਤ ਹੀ ਸੋਹਣੇ ਅਹਿਸਾਸ ਜਿਹੜੇ ਤੁਹਾਡੇ ਤਜਰਬੇ ਜਿਹੜੇ ਉਹਨਾਂ ਦੇ ਵਿੱਚੋਂ ਬਹੁਤ ਸੋਹਣੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਹੋ, ਹਮੇਸ਼ਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਉਹਨਾਂ ਤੋਂ। ਬਹੁਤ ਬਹੁਤ ਧੰਨਵਾਦ ਸਾਂਝ ਬਣਾਉਣ ਦੇ ਲਈ। ਇਸੇ ਤਰ੍ਹਾਂ ਬਣੇ ਰਹੋ। ਗੁਰਵਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਜੀ ਆਸਟ੍ਰੇਲੀਆ ਤੋਂ ਹੀ, ਸਤਿ ਸ਼੍ਰੀ ਅਕਾਲ ਬੁਲਾਈ ਇਹਨਾਂ ਨੇ। ਸਤਿ ਸ਼੍ਰੀ ਅਕਾਲ ਅਮਰਦੀਪ ਜੀ ਤੇ ਮਿੰਟੂ ਬਾਈ ਜੀ, ਨਾਈਸ ਪ੍ਰੋਗਰਾਮ। ਤੇ ਕਹਿੰਦੇ ਇਹਨਾਂ ਨੇ ਵੀ ਵਿਚਾਰ ਭੇਜਿਆ ਬਹੁਤ ਸੋਹਣਾ, ਬਹੁਤ ਹੀ ਅਕਲ ਵੀ, ਕਹਿੰਦੇ ਖੁਸ਼ੀਆਂ ਨੂੰ ਮਾਰ ਦਿੰਦੀ ਹੈ। ਔਰ ਮਿੰਟੂ ਭਾਜੀ ਨੂੰ ਵੀ ਸਤਿ ਸ਼੍ਰੀ ਅਕਾਲ, ਇਹਨਾਂ ਨੇ ਬੁਲਾਈ ਹੈ। ਬਿਲਕੁਲ ਜੀ, ਕਈ ਵਾਰ ਅਸੀਂ ਦੇਖਦੇ ਹਾਂ ਕਿ ਬਹੁਤ ਆਪਣੇ ਆਪ ਨੂੰ ਅਕਲਮੰਦ ਔਰ ਬਹੁਤ ਬੁੱਧੀਮਤ ਸਮਝਣ ਵਾਲੇ ਜਿਹੜੇ ਲੋਕ ਨੇ, ਬੁੱਧੀਮਾਨ ਸਮਝਣ ਵਾਲੇ ਜਿਹੜੇ ਲੋਕ ਨੇ, ਉਹ ਅਸਲ ਦੇ ਵਿੱਚ ਬਹੁਤ ਜਿਹੜੀਆਂ ਕੋਮਲ ਜਿਹੀਆਂ ਖੁਸ਼ੀਆਂ, ਕੋਮਲ ਜਿਹੇ ਅਹਿਸਾਸ ਆ, ਉਹਨਾਂ ਤੋਂ ਕਾਫੀ ਕੋਰੇ ਹੋ ਜਾਂਦੇ ਆ ਹਨਾ। ਸੋ ਬਹੁਤ ਧੰਨਵਾਦ ਤੁਸੀਂ ਇਸ ਵਿਚਾਰ ਦੇ ਨਾਲ ਸਾਡੇ ਨਾਲ ਸਾਂਝ ਪਾਈ ਹੈ। ਤੇ ਹੁਣ ਵੱਧਦੇ ਹਾਂ ਜੀ ਖ਼ਬਰਾਂ ਦੇ ਸਿਲਸਿਲੇ ਵੱਲ, ਕਿਉਂਕਿ ਸਾਡੇ ਨਾਲ ਇਸ ਵੇਲੇ ਖ਼ਬਰਾਂ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ, ਖ਼ਬਰਾਂ ਦੇ ਸਿਲਸਿਲੇ 'ਚ ਸ਼ਾਮਲ ਹੋ ਚੁੱਕੇ ਨੇ ਮਿੰਟੂ ਬਰਾੜਹੁਰੀ। ਸੋ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਬਰਾੜ ਸਾਹਿਬ, ਬਹੁਤ ਬਹੁਤ ਸਵਾਗਤ ਤੇ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਅਮਰਦੀਪ ਜੀ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਜੀ ਆਪ ਸਭ ਦਾ ਜਿਹੜਾ ਦਿਨ ਬਹੁਤ ਖੂਬਸੂਰਤ ਚੜਿਆ ਹੋਣਾ
ਜੀ। ਬਿਲਕੁਲ, ਔਰ ਉਮੀਦ ਵੀ ਕਰਦੇ ਹਾਂ, ਅਸੀਂ ਹਮੇਸ਼ਾ ਅਰਦਾਸ ਵੀ ਇਹੀ ਕਰਦੇ ਹਾਂ ਕਿ ਦਿਨ ਜਿਹੜਾ ਉਹ ਹਮੇਸ਼ਾ ਹੀ ਖੂਬਸੂਰਤ ਚੜੇ, ਔਰ ਹਰ ਘੜੀ ਹਰ ਪਲ ਸਾਡੇ ਸਰੋਤਿਆਂ ਦਾ ਜਿਹੜਾ ਉਹ ਖੁਸ਼ੀਆਂ ਭਰਪੂਰ ਹੋਵੇ ਹਨਾ। ਤੇ ਬਰਾੜ ਸਾਹਿਬ, ਤੁਸੀਂ ਦੱਸੋ ਤੁਹਾਡੇ ਦਿਨ ਕਿੱਦਾਂ ਦਾ ਚੜਿਆ?
ਦਿਨ ਬੜਾ ਗਰਮ ਚੜਿਆ ਜੀ ਅੱਜ, ਤੇ ਥੋੜੀ ਹਵਾ ਰੁਮਕ ਰਹੀ ਆ, ਪਰ ਥੋੜੇ ਜਿਹੇ ਚਿਰਾਂ ਦੇ ਵਿੱਚ ਜਿਹੜੀ ਗਰਮੀ ਆ ਉਹ ਅੱਜ ਪੀਕ ਤੇ ਜਾਣੀ ਆ। 37-38 ਡਿਗਰੀ ਟੈਂਪਰੇਚਰ ਹੋਣ ਦੀ ਆਸ ਆ। ਮੇਰੇ ਜਿਹੜੇ ਕੰਮ ਦੇ ਸਾਥੀਆਂ ਦਾ ਸੁਬਹ ਸੁਬਹ ਫੋਨ ਆਇਆ, ਕਹਿੰਦੇ ਬਾਈ ਜੀ ਕਿਤੇ ਵੈਦਰ ਵੀ ਚੈੱਕ ਕਰ ਲਿਆ ਕਰੋ। ਮੈਂ ਕਿਹਾ ਕੀ ਹੋ ਗਿਆ ਅੱਜ? ਕਹਿੰਦੇ 6 ਵਜੇ ਕੰਮ ਸ਼ੁਰੂ ਕਰ ਲੈਂਦੇ, ਅੱਜ ਚੰਗਾ ਸੀ 6 ਵਜੇ ਆ ਜਾਓ। ਮੈਂ ਕਿਹਾ ਕਿਉਂ? ਕਹਿੰਦੇ ਦਿਨੇ ਤਾਂ 37-38 ਚਲਾ ਜਾਣਾ ਅੱਜ। ਫਿਰ ਮੈਂ ਉਹਦੇ ਕਹਿੰਦੇ ਹੁੰਦੇ ਵੀ ਬਸ਼ਰਮ ਦੀ ਦਾਲ ਡੋਲਣ ਵਾਲੀ ਗੱਲ ਹੁੰਦੀ ਆ, ਦੇਖੋ ਕਮਿਟਮੈਂਟਸ ਆ ਨਾ ਇਹ ਛੱਡ ਸਕਦੇ ਆ। ਤਾਂ ਫਿਰ ਮੈਂ ਉਹਨਾਂ ਨੂੰ ਇਹੀ ਕਿਹਾ, ਮੈਂ ਕਿਹਾ ਕੋਈ ਨੀ ਜੀ, ਜੇ ਨੱਚਣ ਹੀ ਲੱਗ ਗਏ ਫਿਰ ਘੁੰਡ ਕਾਹਦਾ, ਚਾਹੇ 37 ਹੋਵੇ ਤੇ ਚਾਹੇ 40 ਹੋਵੇ ਤੇ ਚਾਹੇ 45 ਹੋਵੇ, ਜਦੋਂ ਮੈਦਾਨ ਚ ਕੁੱਦ ਪਏ ਤਾਂ ਕੁੱਦ ਪਏ, ਬਸ ਫਿਰ ਕੋਈ ਚੱਕਰ ਨੀ। ਮੈਂ ਕਿਹਾ ਨਾਲੇ ਮੈਂ ਇਹਨਾਂ ਨੂੰ ਮਜ਼ਾਕ ਕਰ ਰਿਹਾ ਸੀ, ਜਿਹੜਾ ਆਪਣਾ ਪਲੱਸ ਪੁਆਇੰਟ ਆ ਵੀ ਆਪਣਾ ਕਿਹੜਾ ਰੰਗ ਕਾਲਾ ਹੋ ਜਾਊਗਾ।
ਠੀਕ ਹੈ ਜੀ। ਸੋ ਬਿਲਕੁਲ ਗਰਮੀ ਜਿਹੜੀ ਇਸ ਵੇਲੇ ਭਰ ਜੋਬਨ ਤੇ ਆ। ਜੇ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ, ਬਹੁਤ ਸਾਰੇ ਜਿਵੇਂ ਮਲਡੂਰਾ ਦੇ ਵਿੱਚ ਵੀ ਬਿੱਟੂ ਹੋਰਾਂ ਨੇ ਵੀ ਸਾਂਝਾ ਕੀਤਾ ਜੀ ਆਪਣਾ ਮੌਸਮ। ਔਰ ਜੇ ਅਸੀਂ ਮੈਲਬਨ ਦੀ ਗੱਲ ਕਰੀਏ, ਮੈਲਬਨ ਦੇ ਵਿੱਚ ਵੀ ਪਿਛਲੇ ਦਿਨੀ 32-33 ਡਿਗਰੀ ਤੱਕ ਜਿਹੜਾ ਤਾਪਮਾਨ ਰਿਹਾ, ਪਰ ਪਿਛਲੇ 2 ਦਿਨਾਂ ਤੋਂ ਰਾਹਤ ਸੀਗੀ, ਪਰ ਅੱਜ ਫੇਰ 29 ਡਿਗਰੀ ਜਿਹੜਾ ਤਾਪਮਾਨ ਹੈ ਇੱਥੇ ਵੀ ਦੱਸਿਆ ਗਿਆ। ਔਰ ਜੇ 29 ਦੱਸਿਆ ਗਿਆ ਤਾਂ ਇਹਦਾ ਮਤਲਬ 30-31 ਡਿਗਰੀ ਤੱਕ ਕਈ ਵਾਰ ਜਿਹੜਾ ਤਾਪਮਾਨ ਪਹੁੰਚ ਜਾਂਦਾ। ਸੋ ਗਰਮੀ ਦੇ ਵਿੱਚ ਕਾਫੀ ਬਚਾਅ ਕਰਨ ਦੀ ਲੋੜ ਹੈ। ਸੋ ਬਰਾੜ ਸਾਹਿਬ, ਖ਼ਬਰਾਂ ਦੇ ਸਿਲਸਿਲੇ ਵੱਲ ਵਧਦੇ ਹਾਂ। ਔਰ ਜਿਹੜੀ ਪਹਿਲੀ ਖ਼ਬਰ ਆ ਰਹੀ ਹੈ ਜੀ ਅੱਜ, ਬੈਂਸ ਭਰਾਵਾਂ ਨੇ ਦੋਸ਼ ਲਗਾਇਆ ਜੀ ਕਿ ਲੋਕ ਇਨਸਾਫ ਪਾਰਟੀ ਦੇ ਜਿਹੜੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਤੇ ਬਲਵਿੰਦਰ ਬੈਂਸ ਜਿਹੜੇ ਆ, ਉਹਨਾਂ ਨੇ ਦੋਸ਼ ਲਗਾਇਆ ਕਿ ਖਹਿਰਾ ਸਾਹਿਬ ਨੂੰ ਫਸਾਉਣ ਦੇ ਲਈ ਜੱਜ ਦੇ ਨਾਲ 35 ਲੱਖ ਦੀ ਜਿਹੜੀ ਡੀਲ ਆ ਉਹ ਤੈਅ ਹੋਈ ਸੀ। ਸੋ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਉਹਨਾਂ ਨੇ ਇੱਕ ਆਡੀਓ ਰਿਕਾਰਡਿੰਗ ਜਿਹੜੀ ਆ ਜੀ ਉਹ ਪੇਸ਼ ਕੀਤੀ ਆ, ਤੇ ਇਹਦੇ ਨਾਲ ਹੀ CBI ਜਾਂਚ ਦੀ ਜਿਹੜੀ ਮੰਗ ਆ ਉਹਨਾਂ ਵੱਲੋਂ ਕੀਤੀ ਗਈ ਆ। ਸੋ ਖਹਿਰਾ ਸਾਹਿਬ ਨੇ ਆਪ ਵੀ ਪ੍ਰੈਸ ਕਾਨਫਰੰਸ ਦੇ ਵਿੱਚ, ਸੁਖਵੀਰ ਸਿੰਘ ਖਹਿਰਾ ਹੋਰਾਂ ਨੇ ਵੀ ਕਿਹਾ ਕਿ ਉਹਨਾਂ ਨੇ ਵਿਧਾਇਕਾਂ ਨਾਲ ਸੋਮਵਾਰ ਨੂੰ ਰਾਜਪਾਲ ਨੂੰ ਮਿਲ ਕੇ ਇੱਕ ਯਾਦ ਪੱਤਰ ਵੀ ਦਿੱਤਾ ਕਿ ਪੂਰੇ ਮਾਮਲੇ ਦੀ ਜਿਹੜੀ ਜਾਂਚ CBI ਤੋਂ ਕਰਵਾਈ ਜਾਵੇ ਜੀ।
ਜੀ ਜੀ, ਦੇਖੋ ਜਿਹੜੀ ਸਿਆਸਤ ਹੁੰਦੀ ਹੈ ਨਾ, ਜਾਂ ਕੋਈ ਵੀ ਖੇਡ ਹੁੰਦੀ ਆ, ਖੇਡ ਦੇ ਵਿੱਚ ਪਲ ਪਲ ਦੇ ਵਿੱਚ ਜਿਹੜੇ ਸਮੀਕਰਨ ਬਦਲਦੇ ਆ, ਇੱਕ ਮਿੰਟ ਕਹਿੰਦੇ ਹੁੰਦੇ ਆ ਕਿਤੇ ਆਪ ਕੀ ਤੇ ਕਿਤੇ ਬਾਪ ਕੀ। ਸੋ ਉਹ ਸਮੀਕਰਨ ਬਦਲਣ ਲਈ ਜਦੋਂ ਚਾਲਾਂ ਚੱਲੀਆਂ ਜਾਂਦੀਆਂ, ਸਿਆਸਤਾਂ ਖੇਡੀਆਂ ਜਾਂਦੀਆਂ, ਤੇ ਅਖੀਰ ਚ ਫੇਰ ਕਹਿੰਦੇ ਨੀ ਹੁੰਦੇ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨੇਤਰ ਕੇ ਬਾਹਰ ਆ ਜਾਂਦਾ। ਪਰ ਥੋੜੀ ਜੀ ਪ੍ਰੋਬਲਮ ਇਹ ਆਉਂਦੀ ਆ ਵੀ ਸਿਆਸਤ ਦੇ ਵਿੱਚ ਹੁੰਦੀ ਆ ਜਿਹੜੀ ਮੌਕਾ ਪ੍ਰਸਤੀ, ਤੇ ਵਕਤ ਨਾਲ ਕਈ ਚੀਜ਼ਾਂ ਆਉਂਦੀਆਂ ਤੇ ਵਕਤ ਨਾਲ ਹੀ ਉਹ ਡੁੱਬ ਜਾਂਦੀਆਂ। ਉਹਨਾਂ ਨੂੰ ਸਿਰਫ ਤੇ ਸਿਰਫ ਇੱਕ ਵਕਤ ਤੇ ਲੈ ਕੇ ਆਉਂਦਾ ਜਾਂਦਾ ਉਹਨਾਂ ਗੱਲਾਂ ਨੂੰ, ਉਦੋਂ ਅੱਗੇ ਪਿੱਛੇ ਉਹਨਾਂ ਦਾ ਕੋਈ ਮਕਸਦ ਨਹੀਂ ਹੁੰਦਾ, ਅੱਗੇ ਪਿੱਛੇ ਉਹਨਾਂ ਦੀ ਕੋਈ ਰੌਲਾ ਨਹੀਂ ਹੁੰਦਾ। ਸੋ ਇਹ ਜਿਹੜੀ ਵੱਡੀ ਗੱਲ ਆ, ਕਈ ਵਾਰ ਕਈ ਮੁੱਦੇ ਇਹੋ ਜਿਹੇ ਹੁੰਦੇ ਆ ਵੀ ਇਹ ਮੁੱਦੇ ਤਾਂ ਬਸ ਹੁਣ ਸਿਰੇ ਹੀ ਲੱਗੂਗਾ, ਤੇ ਪਰ ਥੋੜੇ ਦਿਨਾਂ ਬਾਅਦ ਉਹ ਮੁੱਦਾ ਕਿਤੇ ਭਾਲਿਆ ਨਹੀਂ ਥਿਆਉਂਦਾ। ਕਾਰਨ ਕੀ ਹੁੰਦਾ ਵੀ ਉਹ ਮੁੱਦਾ ਇੱਕ ਤੀਰ ਆ ਜਿਹੜਾ ਇੱਕ ਥਾਂ ਤੇ ਚੱਲਦਾ, ਤੇ ਉਹ ਚਲਾ ਕੇ ਉਦੋਂ ਬਾਅਦ ਉਹ ਅਗਲੇ ਤੀਰ ਬਾਰੇ ਸੋਚਦੇ ਆ। ਜੇ ਉਹ ਤੀਰ ਚ ਨਿਸ਼ਾਨੇ ਤੇ ਲੱਗ ਗਿਆ ਤਾਂ ਠੀਕ ਆ, ਜੇ ਮੂਹਰੋਂ ਅਗਲੇ ਨੇ ਢਾਲ ਕਰ ਲਈ ਜਾਂ ਬਰਾਬਰ ਕੋਈ ਹੋਰ ਛੱਡਤਾ ਤਾਂ ਵੱਖਰੀ ਗੱਲ ਆ। ਸੋ ਹੁਣ ਤੁਸੀਂ ਜੇ ਯਾਦ ਕਰੋਗੇ ਕਿੱਧਰ ਗਈ ਭਗਵੰਤ ਮਾਨ ਦੀ ਸ਼ਰਾਬ ਪੀਣ ਦੀਆਂ ਗੱਲਾਂ, ਕਿਤੇ ਆਈਆਂ ਹੁਣ, ਕਿਉਂਕਿ ਉਦੋਂ ਲੋੜ ਸੀ, ਉਦੋਂ ਤਾਂ ਲੋੜ ਸੀ। ਉਹ ਜਿਹੜਾ ਬਰਗਾੜੀ ਕਾਂਡ ਸੀ, ਧਰਮ ਨਾਲ ਜੁੜਿਆ ਹੋਇਆ ਸੀ, ਸਿੱਖਿਜ਼ਮ ਨਾਲ ਜੁੜਿਆ ਹੋਇਆ ਸੀ, ਤੇ ਉਹਨਾਂ ਗੱਲਾਂ ਦੇ ਵਿੱਚ ਜਿਹੜਾ ਭਗਵੰਤ ਮਾਨ ਨੂੰ ਜਿਹੜਾ ਨੌਕਆਊਟ ਕਰਨ ਲਈ ਉਹ ਇੱਕ ਤੀਰ ਜ਼ਰੂਰੀ ਸੀ ਛੱਡਣਾ, ਜਿਹੜਾ ਉਹ ਛੱਡਿਆ ਗਿਆ ਤੇ ਉਹਨਾਂ ਨੂੰ ਲਾਂਭੇ ਕਰ ਦਿੱਤਾ ਗਿਆ ਇੱਕ ਮਿੰਟ ਦੇ ਵਿੱਚ। ਸੋ ਇਹ ਜਿਹੀਆਂ ਚੀਜ਼ਾਂ ਚੱਲੀਆਂ ਜਾਂਦੀਆਂ। ਹੁਣ ਜਦੋਂ ਦੇਖਿਆ ਵੀ ਜਿਹੜੀ ਵਿਰੋਧੀ ਧਿਰ ਦੇ ਵਿੱਚ ਸਟਰੋਂਗ ਜਿਹੜਾ ਹੁਣ ਕੋਈ ਕੈਂਡੀਡੇਟ ਨਹੀਂ ਸੀ, ਤੇ ਪਰ ਸੁਖਪਾਲ ਸਿੰਘ ਖਹਿਰਾ ਬਣ ਕੇ ਨਿਕਲ ਰਿਹਾ ਸੀ, ਉਭਰ ਰਿਹਾ ਸੀ, ਤਾਂ ਉਹਨੂੰ ਜਿਹੜਾ ਕੰਟਰੋਲ ਕਰਨ ਲਈ, ਉਹਨੂੰ ਇੱਕ ਸੂਤ ਕਰਨ ਲਈ ਇੱਕ ਤੀਰ ਛੱਡੇ ਗਏ ਸੀ, ਤੇ ਉਹਨਾਂ ਤੀਰਾਂ ਦੇ ਵਿੱਚ ਥੋੜੀ ਬਹੁਤ ਤਾਂ ਦੇਖੋ ਉਹਨਾਂ ਨੂੰ ਕਲੀਨ ਚਿੱਟ ਤਾਂ ਨਹੀਂ ਦੇ ਸਕਦੇ, ਇੱਕ ਥੋੜੀ ਬਹੁਤ ਸੱਚਾਈ ਸੀ, ਪਰ ਜ਼ਿਆਦਾ ਜਿਹੜੀਆਂ ਮਸਲੇ ਬਣ ਗਏ। ਤੇ ਹੁਣ ਕੀ ਹੈ ਵੀ ਉਦੋਂ ਪੈਰਲਰ ਤੀਰ ਛੱਡੇ ਜਾ ਰਹੇ ਆ ਦੂਜੀਆਂ ਪਾਰਟੀਆਂ ਵੱਲੋਂ ਵੀ। ਹੁਣ ਵਿਰੋਧੀ ਪਾਰਟੀ ਦੇ ਵਿੱਚ ਬੈਂਸ ਭਰਾ ਵੀ ਬੈਠਦੇ ਆ, ਤੇ ਬੈਂਸ ਭਰਾਵਾਂ ਦੇਖੋ ਜਿਹੜੀ ਆਡੀਓ ਆਈ ਆ ਜਾਂ ਆਡੀਓ ਦੇ ਨਾਲ ਉਹਨਾਂ ਨੇ ਕਿਹਾ ਵੀ ਸਾਡੇ ਕੋਲ ਵੀਡੀਓ ਵੀ ਹੈਗੀ ਆ। ਪਹਿਲੀ ਗੱਲ ਤਾਂ ਮੈਂ ਇੱਥੇ ਕਲੀਅਰ ਕਰ ਦਿਆਂ ਵੀ ਬਹੁਤ ਸਾਰੇ ਲੋਕ ਕਨਫਿਊਜ਼ਡ ਆ ਵੀ ਇਹ ਕੀ ਗੱਲ ਵੀ ਜਿਹੜੀ ਆਡੀਓ ਆਏ ਬੈਂਸ ਭਰਾ ਕਿਉਂ ਰਿਲੀਜ਼ ਕਰ ਰਿਹਾ ਹੈ, ਖਹਿਰਾ ਖੁਦ ਕਿਉਂ ਨਹੀਂ ਕਰ ਰਿਹਾ ਜਾਂ ਉਹਦੀ ਪਾਰਟੀ ਕਿਉਂ ਨਹੀਂ ਕਰ ਰਹੀ। ਦੇਖੋ ਇਹ ਵੀ ਇੱਕ ਤਰੀਕਾ ਹੁੰਦਾ ਵੀ ਹਮੇਸ਼ਾ ਕਈ ਵਾਰੀ ਅੱਗੇ ਫੌਜ ਦਾ ਇੱਕ ਸਟ੍ਰੈਟਜੀ ਹੁੰਦੀ ਹੈ ਵੀ ਦੂਜੇ ਪਾਸੇ ਰੌਲਾ ਪਾ ਦੇ, ਲੋਕਾਂ ਦਾ ਧਿਆਨ ਉਧਰ ਚਲਿਆ ਜਾਊਗਾ, ਤੇ ਇਹ ਫਾਇਰ ਆ ਜਿਹੜਾ ਇਧਰੋਂ ਕਰ ਦਿਓ, ਅਟੈਕ ਆ ਜਿਹੜਾ ਇਧਰੋਂ ਕਰ ਦਿਓ। ਸੋ ਉਹ ਤਰੀਕੇ ਦੇ ਨਾਲ ਜਿਹੜਾ ਇਹ ਬੈਂਸ ਭਰਾਵਾਂ ਦੇ ਲਾਂਚ ਕਰਾਉਣ ਦਾ ਕਾਰਨ ਇੱਕ ਤਾਂ ਯੂਨਿਟੀ ਦਿਖਾਉਣਾ, ਤੇ ਦੂਜਾ ਇਹ ਦਿਖਾਉਣਾ ਵੀ ਜਿੰਨਾ ਕੁ ਅਸੀਂ ਸ਼ਿੱਦਤ ਨਾਲ ਖੜੇ ਆ ਉਨੇ ਕੁ ਬੈਂਸ ਵੀ ਖੜੇ ਆ ਸਾਡੇ ਨਾਲ, ਤੇ ਉਹਨਾਂ ਨੂੰ ਵੀ ਇਹ ਗੱਲ ਚੰਗੀ ਨਹੀਂ ਲੱਗੀ। ਸੋ ਇਹ ਚੀਜ਼ਾਂ ਦਿਖਾਉਣ ਲਈ ਜਿਹੜਾ ਇਹ ਜਦੋਂ ਖਹਿਰੇ ਦੀ ਦਰਦ ਹੁੰਦਾ ਤਾਂ ਪੱਟੀਆਂ ਵੀ ਖਹਿਰੇ ਨਹੀਂ ਕਰਨੀਆਂ, ਪਰ ਉਹ ਖਹਿਰਾ ਨਾਲ ਲੈ ਕੇ ਤੁਰ ਰਿਹਾ। ਇਹ ਵੀ ਇੱਕ ਸਿਆਸੀ ਦਾ ਪੇਚ ਆ ਵੀ ਬੈਂਸ ਭਰਾਵਾਂ ਨੇ ਮੂਹਰੇ ਆ ਕੇ ਜਿਹੜੀ ਲਾਂਚ ਕੀਤੀ ਆ ਜਾਂ ਗੱਲ ਕਹੀ ਆ, ਤੇ ਇਹ ਵੀ ਕਿਹਾ ਵੀ ਸਾਡੇ ਕੋਲ ਵੀਡੀਓ ਵੀ ਹੈ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਵਕਤ ਦੇ ਨਾਲ ਨਾਲ ਆਉਂਦੀਆਂ ਤੇ ਵਕਤ ਦੇ ਨਾਲ ਹੀ ਡੁੱਬ ਜਾਂਦੀਆਂ। ਸੋ ਖਹਿਰਾ ਸਾਹਿਬ ਵਾਲਾ ਜਿਹੜਾ ਪ੍ਰੋਜੈਕਟ ਆ ਇਹ ਸਿਰਫ ਇਸ ਲਈ ਚੱਲ ਰਿਹਾ, ਲੰਮਾ ਇਸ ਲਈ ਚੱਲ ਰਿਹਾ ਵੀ ਹੁਣ ਕੋਈ ਚੀਜ਼ ਇਲੈਕਸ਼ਨ ਜਾਂ ਉਹ ਚੀਜ਼ ਤਾਂ ਆਈ ਨਹੀਂ ਸੀ, ਹੁਣ ਸੀਗਾ ਜਿਹੜਾ ਚਾਂਸ ਉਹ ਸੀ ਆ ਜਿਹੜਾ ਸੰਵਿਧਾਨ ਜਿਹੜਾ ਹੁਣ ਕੱਲ ਸੈਸ਼ਨ ਸ਼ੁਰੂ ਉਸ ਸੈਸ਼ਨ ਦੇ ਵਿਚ ਵੀ ਸਰਕਾਰ ਤੇ ਕਿੰਤੂ ਪ੍ਰੰਤੂਆਂ ਹੋਣ ਤੇ ਹੋਰ ਗੱਲਾਂ ਆਉਣ ਕਾਰਨ ਵੀ ਖਹਿਰੇ ਨੂੰ ਆਪਾਂ ਜਿਹੜੀ ਵਿਰੋਧੀ ਧਿਰ ਦੇ ਨੇਤੇ ਨੂੰ ਇਹ ਜਿਹਾ ਉਲਝਾ ਲਈਏ ਵੀ ਉੱਥੇ ਜਿਹੜੀ ਜਿਹੜਾ ਵਿਧਾਨ ਸਭਾ ਦਾ ਇਜਲਾਸ ਆ ਉਹਦੇ ਵਿਚ ਵਿਰੋਧ ਤਾਂ ਕਰਨ ਦਾ ਟਾਈਮ ਹੀ ਨਾ ਮਿਲੇ ਉਹਦੇ ਵਿਚ ਗੱਲਬਾਤ ਕਰਨ ਦਾ ਟਾਈਮ ਹੀ ਨਾ ਮਿਲੇ ਸੋ ਇਹਨਾਂ ਚੀਜ਼ਾਂ ਨੂੰ ਅਸੀਂ ਜਿਹੜਾ ਦੇਖਦੇ ਹਾਂ ਜਾਂ ਇਹਨਾਂ ਚੀਜ਼ਾਂ ਨੂੰ ਜਦੋਂ ਕਰਦੇ ਹਾਂ ਤਾਂ ਫਿਰ ਉਦੋਂ ਸਾਨੂੰ ਪਤਾ ਲੱਗ ਜਾਂਦਾ ਵੀ ਇਹ ਟੈਂਪਰੇਰੀ ਗੱਲਾਂ ਅਸੀਂ ਕਿਉਂ ਆਪਦੇ ਮੂੰਹ ਦਾ ਸਵਾਦ ਗਾਲਿਆ ਤੇ ਥੋੜੇ ਚਿਰ ਬਾਅਦ ਕਿਸੇ ਨੇ ਨੀ ਕਿਸੇ ਗੱਲ ਨੂੰ ਦੇਖਣਾ ਸੋ ਬਸ ਇਹ ਮੌਕਾ ਪ੍ਰਸਤੀ ਦੀ ਸਿਆਸਤ ਆ ਜੀ ਇਸ ਮੌਕੇ ਦੇ ਉੱਤੇ ਇਹੀ ਤੀਰ ਚੱਲਣਾ ਸੀ ਤੇ ਉਹ ਕਾਂਗਰਸ ਨੇ ਵੀ ਚਲਾਇਆ ਹੋਇਆ ਤੇ ਉਧਰੋਂ ਆਮ ਆਦਮੀ ਪਾਰਟੀ ਬੈਂਸ ਬ੍ਰਦਰਸ ਤੇ ਜਿਹੜੀ ਅਕਾਲੀ ਭਾਜਪਾ ਵਾਲੇ ਵੀ ਆਪਦੀਆਂ ਛੱਡੀ ਜਾਂਦੇ ਆ ਪਰ ਜਿਹੜੀ ਆਡੀਓ ਆ ਉਹ ਮੈਂ ਹਾਲੇ ਤੱਕ ਸੁਣੀ ਨੀ ਪਰ ਦੱਸਣ ਵਾਲੇ ਇਹ ਵੀ 35 ਲੱਖ ਦੀ ਜਿਹੜੀ ਡੀਲ ਹੋਈ ਸੀ ਵੀ ਖਹਿਰਾ ਸਾਹਿਬ ਨੂੰ ਏਦਾਂ ਬਦਨਾਮ ਕਰਨਾਗਾ ਤੇ ਏਦਾਂ ਦੀ ਗੱਲ ਆ ਤੇ ਪਰ ਹੁਣ ਵੀਡੀਓ ਸੁਣੇ ਤੋਂ ਪਤਾ ਲੱਗੂਗਾ ਵੀ ਆਡੀਓ ਜੋ ਸੁਣੇ ਤੋਂ ਪਤਾ ਲੱਗੂ ਵੀ ਦੇਖਦੇ ਆ ਕੀ ਆ ਉਹਦੇ ਵਿਚ
ਜੀ ਬਿਲਕੁਲ ਸੋ ਪੰਜਾਬ ਦੀਆਂ ਖ਼ਬਰਾਂ ਚ ਅਗਲੀ ਖ਼ਬਰ ਲੈਣੇ ਆ ਜੀ ਨਾਭਾ ਜੇਲ੍ਹ ਕਾਂਡ ਨੂੰ ਲੈ ਕੇ ਆ ਖ਼ਬਰ ਨਾਭਾ ਜੇਲ੍ਹ ਕਾਂਡ ਦੇ ਬਾਰੇ ਚ ਕਿਹਾ ਜਾ ਰਿਹਾ ਜੀ ਇੱਕ ਸਾਲ ਬਾਅਦ ਵੀ ਸੁਰੱਖਿਆ ਤੇ ਜਾਂਚ ਜਿਹੜੀ ਅਜੇ ਵੀ ਅਧੂਰੀ ਆ ਇੱਕ ਸਾਲ ਦੇ ਵਿਚ 36 ਚੋਂ 28 ਗ੍ਰਿਫ਼ਤਾਰੀਆਂ ਵੀ ਹੋਈਆਂ ਨੇ ਤੇ ਵਿੱਕੀ ਗੌਂਡਰ ਸਮੇਤ 8 ਹਾਲੇ ਵੀ ਪੁਲਿਸ ਗ੍ਰਿਫ਼ਤ ਚੋਂ ਬਾਹਰ ਨੇ ਤੇ ਨਾਭਾ ਜੇਲ੍ਹ ਬ੍ਰੇਕ ਕਾਂਡ ਦੇ 1 ਸਾਲ ਬਾਅਦ ਪੰਜਾਬ ਪੁਲਿਸ ਦੀ ਜਾਂਚ ਤੇ ਜੇਲ੍ਹ ਦੀ ਸੁਰੱਖਿਆ ਜਿਹੜੀ ਆ ਪੂਰੀ ਨਹੀਂ ਹੋ ਸਕੀ ਤੇ ਜੇਲ੍ਹ ਬ੍ਰੇਕ ਤੋਂ ਬਾਅਦ ਪੁਲਿਸ ਨੇ ਕਹਿੰਦੇ 36 ਜਣਿਆਂ ਨੂੰ ਨਾਮਜ਼ਦ ਕੀਤਾ ਸੀ ਜਿਹਦੇ ਵਿਚੋਂ 28 ਗ੍ਰਿਫ਼ਤਾਰੀਆਂ ਹੀ ਹੋ ਸਕੀਆਂ ਜਦਕਿ ਇਸ ਕਾਂਡ ਦੇ ਮਾਸਟਰ ਮਾਈਂਡ ਮੰਨੇ ਜਾਣ ਵਾਲੇ ਗੈਂਗਸਟਰ ਵਿੱਕੀ ਗੌਂਡਰ ਤੇ ਕਸ਼ਮੀਰਾ ਸਿੰਘ ਗਲਵੱਡੀ 8 ਜਣੇ ਕਹਿੰਦੇ ਉਨ੍ਹਾਂ ਦੇ ਸਮੇਤ ਹਾਲੇ ਵੀ ਪੁਲਿਸ ਗ੍ਰਿਫ਼ਤ ਤੋਂ ਬਾਹਰ ਨੇ ਤੇ ਬਰਾੜ ਸਾਹਿਬ ਇਹ ਵੀ ਕਿਹਾ ਜਾ ਰਿਹਾ ਵੀ ਇਸ ਤੋਂ ਇਲਾਵਾ ਜੇਲ੍ਹ ਬ੍ਰੇਕ ਕਰਨ ਦੇ ਵਿਚ ਜਿਨ੍ਹਾਂ ਨੇ ਇਨ੍ਹਾਂ ਦੀ ਮਦਦ ਕੀਤੀ ਆ ਪ੍ਰੇਮ ਸਿੰਘ ਲਾਹੌਰੀਆ ਸੁਪ੍ਰੀਤ ਸਿੰਘ ਹੈਰੀ ਚੱਠਾ ਤੇ ਗੁਰਪ੍ਰੀਤ ਸਿੰਘ ਗੋਪੀ ਤੇ ਇਨ੍ਹਾਂ ਦੇ ਨਾਲ ਹੋ ਸੁਖਮੀਤ ਪਾਲ ਸਿੰਘ ਇਨ੍ਹਾਂ ਨੂੰ ਭਗੌੜਾ ਕਰਾਰ ਵੀ ਦਿੱਤਾ ਗਿਆ
ਦੇਖੋ ਜਿਹੜੇ ਵੀ ਕੰਮ ਹੁੰਦੇ ਆ ਇਹਨਾਂ ਦੇ ਵਿਚ ਮਿਲੀ ਭੁਗਤ ਤੋਂ ਬਿਨਾਂ ਕੋਈ ਗੱਲ ਨਹੀਂ ਹੁੰਦੀ ਗੀ ਇਹ ਤਾਂ ਬਣੀ ਆਈ ਗੱਲ ਆ ਹੁਣ ਤੁਸੀਂ ਦੇਖੋ ਵੀ ਜੇਲ੍ਹ ਆ ਜਿਹੜੀ ਜੇਲ੍ਹ ਨੂੰ ਕੀ ਢੰਗ ਨਾਲ ਬਣਾਇਆ ਜਾਂਦਾ ਜੇਲ੍ਹ ਦਾ ਮਤਲਬ ਕੀ ਆ ਜੇਲ੍ਹ ਦੇ ਵਿਚ ਰੱਖਣ ਦਾ ਮਤਲਬ ਕੀ ਆ ਵੀ ਦੁਨੀਆਦਾਰੀ ਨਾਲ ਕੱਟ ਕੇ ਉਹਨੂੰ ਜਿਹੜਾ ਇੱਕ ਪਸ਼ਚਾਤਾਪ ਕਰਨ ਲਈ ਉਹਨੂੰ ਰੱਖਣਾ ਹੁੰਦਾ ਪਰ ਸਾਡੇ ਜੇਲ੍ਹਾਂ ਦੇ ਵਿਚ ਜਿਹੜੀ ਕਮਿਊਨੀਕੇਸ਼ਨ ਦੇ ਸਾਧਨ ਵੀ ਉਵੇਂ ਹੋ ਗਏ ਕੱਲ ਹੀ ਇੱਕ ਬੰਦਾ ਫੜਿਆ ਗਿਆ ਜਿਹੜਾ ਬੀੜੀਆਂ 10 ਰੁਪਈਆਂ ਦਾ ਬੰਡਲ ਲੈ ਕੇ ਤੇ 1000 ਰੁਪਈਏ ਦਾ ਬੰਡਲ ਕੈਦੀ ਨੂੰ ਵੇਚਦਾ ਸੀਗਾ ਇੱਕ ਪੁਲਿਸ ਵਾਲਾ ਫੜਿਆ ਗਿਆ ਸੋ ਕਹਿਣ ਦਾ ਭਾਵ ਹੋਵੇ ਮਿਲੀ ਭਗਤ ਤੋਂ ਬਿਨਾਂ ਮਿਲੀ ਭੁਗਤ ਤੋਂ ਬਿਨਾਂ ਕੁਛ ਵੀ ਨਹੀਂ ਹੁੰਦਾ ਸੋ ਇਹ ਜਿਹੜਾ ਕਾਂਡ ਹੋਇਆ ਸੀ ਜੇਲ੍ਹ ਬ੍ਰੇਕ ਕਾਂਡ ਹੋਇਆ ਸੀ ਉਹਦੇ ਵਿਚ ਵੀ ਮਿਲੀ ਭੁਗਤ ਸੀ ਪਰ ਮਿਲੀ ਭੁਗਤ ਦੇ ਵਿਚ ਗੱਲ ਜਿਹੜੀ ਆਉਂਦੀ ਸੀ ਉਦੋਂ ਜਿਹੜੀ ਗੱਲ ਨਿਕਲ ਕੇ ਆਈ ਸੀ ਉਹ ਉਦੋਂ ਸੀਗੀ ਉਹ ਇਲੈਕਸ਼ਨਾਂ ਦਾ ਟਾਈਮ ਤੇ ਇਲੈਕਸ਼ਨਾਂ ਦੇ ਟਾਈਮ ਦੇ ਵਿਚ ਕੋਸ਼ਿਸ਼ ਇਹ ਸੀਗੀ ਸਰਕਾਰ ਦੀ ਵੀ ਇਹੋ ਜਿਹੇ ਬੰਦੇ ਬਾਹਰ ਕੱਢੇ ਜਾਣ ਜਿਹੜੇ ਕਿ ਦਹਿਸ਼ਤ ਬਣਾ ਦੇਣ ਤੇ ਮਾਹੌਲ ਨੂੰ ਜਿਹੜਾ ਹੋਰ ਪਾਸੇ ਨੂੰ ਮੋੜ ਦੇਣ ਇਹ ਵੀ ਉਸ ਟਾਈਮ ਦਾ ਇੱਕ ਸਿਆਸੀ ਤੀਰ ਸੀ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਮੌਜੂਦਾ ਉਸ ਟਾਈਮ ਦੀ ਸਰਕਾਰ ਬੰਨੀਓ ਇਹ ਸਾਰਾ ਕਾਰਵਾਈ ਦੇ ਵਿਚ ਸਹਿਯੋਗ ਦਿੱਤੇ ਬਿਨਾਂ ਇਹ ਗੱਲ ਨਹੀਂ ਹੋ ਸਕਦੀ ਸੀ ਪਰ ਜਦੋਂ ਇੱਕ ਵਾਰੀ ਬੰਦੇ ਆਜ਼ਾਦ ਹੋ ਜਾਂਦੇ ਆ ਨਿਕਲ ਜਾਂਦੇ ਆ ਉਦੋਂ ਬਾਅਦ ਕੋਈ ਇੰਨਾ ਅਹਿਮ ਮਸਲਾ ਤਾਂ ਹੁੰਦਾ ਨਹੀਂ ਪਰਸਨਲ ਲੜਾਈਆਂ ਹੁੰਦੀਆਂ ਜਿਹੜੇ ਗੈਂਗਸਟਰ ਟਾਈਪ ਵਾਲੀਆਂ ਤੇ ਉਹ ਚ ਸਰਕਾਰ ਫਿਰ ਉਨੀ ਕੀ ਹੈਡਕ ਲੈਂਦੀ ਆ ਤੇ ਦੂਜਾ ਜਿਹੜੀ ਇਹ ਵਿੱਕੀ ਗੌਂਡਰ ਹੋਰਾਂ ਦੇ ਮਾਮਲੇ ਚ ਗੱਲ ਕਹੀ ਜਾਂਦੀ ਹੈ ਜਾਂ ਪੈੜਾਂ ਦੱਸਦੀਆਂ ਉਹ ਵਿਦੇਸ਼ ਦੇ ਵਿੱਚ ਆ ਇਸ ਟਾਈਮ ਸੋ ਸਭ ਕੁਛ ਜਿਹੜਾ ਅੰਦਰ ਖਾਤੇ ਨਾ ਨੀਲੇ ਚਿੱਟੇ ਕਾਲੇ ਸਭ ਇੱਕੋ ਹੀ ਆ ਤੇ ਇਹ ਇਹ ਨਹੀਂ ਹੋ ਸਕਦਾ ਤੁਸੀਂ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਗਏ ਤਾਂ ਨਾਸੀ ਧੂਆਂ ਲਿਆ ਦਿੰਦੇ ਜੇ ਇੱਕ ਬੰਦਾ ਕੋਈ ਮੁਲਾਕਾਤ ਕਰਨ ਜਾਂਦਾ ਉਹਨੂੰ ਪਤਾ ਨਹੀਂ ਕਿੰਨੇ ਕਿੰਨੇ ਗੇਟ ਟੱਪਣੇ ਪੈਂਦੇ ਆ ਕੀ ਕੁਛ ਦਰਜ ਕਰਨਾ ਪੈਂਦਾ ਕਿੰਨਾ ਸਮਾਨ ਬਾਹਰ ਰੱਖਣਾ ਪੈਂਦਾ ਤੇ ਫਿਰ ਗਾ ਜੰਗਲਿਆਂ ਵਿੱਚ ਅਗਲੇ ਨੂੰ ਮਿਲਣ ਦਿੰਦੇ ਆ ਤੇ ਹੁਣ ਉਸੇ ਜੇਲ੍ਹ ਦੇ ਵਿੱਚੋਂ ਜੇ ਕੋਈ ਬੰਦਾ ਬੜੇ ਆਰਾਮ ਨਾਲ ਉੱਥੋਂ ਭੱਜ ਜਾਂਦੇ ਆ ਤਾਂ ਦੱਸੋ ਫਿਰ ਕੀ ਹੋਊਗਾ ਸੋ ਇਹ ਇਹਦਾ ਸਿੱਧਾ ਹੀ ਸਿੱਧਾ ਇਹਦੇ ਵਿੱਚ ਇੱਕ ਮੂਰਖ ਬਣਾਉਣ ਵਾਲੀਆਂ ਗੱਲਾਂ ਬਹੁਤ ਹੋ ਚੁੱਕੀਆਂ ਹੁਣ ਕਿੰਨਾ ਮਰਜ਼ੀ ਬਣਾਈ ਜਾਓ ਇਹ ਜੇਲ੍ਹ ਬ੍ਰੇਕ ਨਹੀਂ ਸੀਗਾ ਇਹ ਕੀਤਾ ਗਿਆ ਸੀ ਉਸ ਟਾਈਮ ਇਲੈਕਸ਼ਨਾਂ ਲਈ ਤੇ ਪਰ ਉਦੋਂ ਬਾਅਦ ਚਲੋ ਸਰਕਾਰ ਨਹੀਂ ਆਈ ਤੇ ਦੂਜਿਆਂ ਨੂੰ ਲੋੜ ਨਹੀਂ ਪਈ ਉਹ ਆਪੇ ਜਿਹੜੇ ਫਿਰਦੇ ਆਪਸ ਵਿੱਚ ਪਰਸਨਲ ਮਸਲਿਆਂ ਵਾਲੇ ਰੌਲਾ ਪਾਉਂਦੇ ਫਿਰਦੇ ਆ
ਜੀ ਜੀ ਬਿਲਕੁਲ ਸੋ ਬਰਾੜ ਸਾਹਿਬ ਕੁਝ ਹੋਰ ਖਬਰਾਂ ਜਿਹੜੀਆਂ ਉਹ ਵੀ ਪੰਜਾਬ ਤੋਂ ਅਸੀਂ ਲਵਾਂਗੇ ਕੱਲ ਇੱਕ ਹੋਰ ਖਬਰ ਆ ਰਹੀ ਹੈ ਕਿ ਲੁਟੇਰੇ ਦੇ ਭੁਲੇਖੇ ਇੱਕ ਅੱਤਵਾਦੀ ਜਿਹੜਾ ਆ ਜੀ ਉਹ ਪੁਲਿਸ ਦੇ ਹੱਥੀ ਚੜਿਆ ਸੋ ਸੋਮਵਾਰ ਨੂੰ ਪੱਟੀ ਡਿਵੀਜ਼ਨ ਦੇ ਪਿੰਡ ਕੈਰੋਂ ਦੇ ਸੂਏ ਕੋਲ ਬਣੇ ਕਹਿੰਦੇ ਰੇਲਵੇ ਫਲਾਈਓਵਰ ਦੇ ਨਜ਼ਦੀਕ ਇੱਕ ਮੋਟਰਸਾਈਕਲ ਸਵਾਰ ਸ਼ੱਕੀ ਵਿਅਕਤੀ ਨੂੰ ਲੁਟੇਰਾ ਸਮਝ ਕੇ ਜਦੋਂ ਕਹਿੰਦੇ ਕਾਬੂ ਕੀਤਾ ਗਿਆ ਤਾਂ ਉਹ ਸ਼ੱਕੀ ਅੱਤਵਾਦੀ ਨਿਕਲਿਆ ਜਿਹਦੇ ਕਬਜ਼ੇ ਦੇ ਵਿੱਚੋਂ ਹਥਿਆਰ ਵੀ ਜਿਹੜੇ ਬਰਾਮਦ ਹੋਏ ਆ, ਜਿਹਦੇ ਵਿਚ ਇਕ ਪਿਸਟਲ ਹੈ, ਦੋ ਮੈਗਜ਼ੀਨ ਆ, ਮੋਬਾਇਲ ਤੇ ਚਲੋ ਆਮ ਗੱਲ ਹੈ, ਪਾਕਿਸਤਾਨ ਦਾ ਸਿਮ ਬਰਾਮਦ ਹੋਇਆ ਜੀ, ਤੇ ਨਾਲ ਹੀ ਦੂਰਬੀਨ ਬਰਾਮਦ ਹੋਈ ਓਹਦੇ ਕੋਲੋਂ।
ਦੇਖੋ ਇਹ ਚੀਜ਼ਾਂ ਜਿਹੜੀਆਂ ਦੇਖ ਰਹੀਆਂ ਜਾਂ ਜਿਹੜੀ ਖਬਰ ਦੱਸੀ ਗਈ ਹੈ ਤੇ ਜਿਹ ਚ ਪਾਕਿਸਤਾਨ ਦੇ ਸਿਮ ਤੇ ਦੂਰਬੀਨਾਂ ਵਾਲਿਆਂ, ਤਾਂ ਫਿਰ ਉਹ ਐਡਾ ਕੱਚਾ ਖਿਲਾੜੀ ਸੀ ਵੀ ਜਿਹੜਾ ਇੱਕ ਹੀ ਤੁਰਿਆ ਜਾਂਦਾ ਫੜਿਆ ਗਿਆ। ਜਦੋਂ ਮੁਲਕਾਂ ਦੀ ਇਨਵੋਲਵਮੈਂਟ ਹੁੰਦੀ ਹੈ ਨਾ ਕਿਸੇ ਚੀਜ਼ ਚ, ਜੇ ਤਾਂ ਹੈਗੀ ਕੋਈ ਉਂਜੀ ਕੋ ਸੋਸਾਇਟੀ ਹੈ, ਕੋਈ ਪਿੰਡ ਲੈਵਲ ਦੀ ਗੈਂਗ ਹੈਗੀ ਜਾਂ ਹੋਰ ਹੈਗੀ, ਉਹ ਤਾਂ ਸਮਝ ਚ ਆਉਂਦੀ ਹੈ ਗੱਲ, ਉਹਦੇ ਚ ਤਾਂ ਕੋਈ ਦੋ ਰਾਏ ਨਹੀਂ ਹੈ ਵੀ ਕੋਈ ਵੀ ਅਣਜਾਣ ਹੋ ਸਕਦਾ, ਦੋ ਫਿਲਮਾਂ ਦੇਖ ਕੇ ਇਹ ਕੁਛ ਕਰ ਸਕਦਾ। ਪਰ ਜਿਹੜੀ ਅਸਲੀਅਤ ਹੁੰਦੀ ਆ, ਜਦੋਂ ਜਿਹੜੀ ਅਸਲੀ ਜਿਹਨੂੰ ਕਹਿ ਸਕਦੇ ਆ ਜਿਨ੍ਹਾਂ ਚ ਮੁਲਕਾਂ ਦੀ ਇਨਵੋਲਵਮੈਂਟ ਹੁੰਦੀ ਆ, ਉਹਨਾਂ ਦੇ ਵਿੱਚ ਕਿਸੇ ਵੀ ਮਿਸ਼ਨ ਤੇ ਕਿਸੇ ਨੂੰ ਵੀ ਭੇਜਣ ਤੋਂ ਪਹਿਲਾਂ ਪਤਾ ਨੀ ਕਿਹੋ ਜਿਹੀ ਭੱਠੀਆਂ ਵੀ ਦੀ ਲੰਘਣਾ ਪੈਂਦਾ, ਤੇ ਜਿਹੜਾ ਬੰਦਾ ਭੱਠੀਆਂ ਵੀ ਦੀ ਲੰਘਿਆ ਹੁੰਦਾ ਨਾ, ਉਹ ਐ ਸੜਕ ਤੇ ਉਹਨੂੰ ਭੀੜ ਫੜ ਕੇ ਨੀ ਉਹਨੂੰ ਕੁੱਟ ਦਿੰਦੀ ਹੁੰਦੀ ਵੀ ਆ ਭੀੜ ਨੇ ਅੱਤਵਾਦੀ ਫੜ ਲਿਆ। ਇਹ ਵੀ ਇੱਕ ਨਾ ਬਹੁਤ ਵੱਡਾ ਡਰਾਮਾ ਜਿਹਾ ਬਣ ਕੇ ਸਾਹਮਣੇ ਆਇਆ, ਮੈਂ ਖਬਰ ਦੇਖ ਰਿਹਾ ਸੀ, ਜਿਹਦੇ ਕੋਈ ਸਿਰ ਪੈਰ ਜਿਹਾ ਨੀ ਦਿਖਾਈ ਦੇ ਰਿਹਾ ਸੀ ਖਬਰ ਚ ਵੀ ਬੰਦੇ ਦਾ। ਉਹ ਇਹਦੇ ਵਿੱਚ ਜਿੱਥੋਂ ਤੱਕ ਮੈਨੂੰ ਲੱਗਦਾ ਨਾ, ਇੱਕ ਚੀਜ਼ ਜਿਹੜੀ ਸਾਹਮਣੇ ਆਈ ਆ ਵੀ ਉਹਨੇ ਦਾੜੀ ਮੁੱਛਾਂ ਰੱਖੀਆਂ ਹੋਈਆਂ ਸਨ, ਜੋ ਪੱਗ ਲਈ ਤਾਂ ਉਹਦੇ ਥੱਲੇ ਉਹਨੇ ਗੱਤਾ ਫਸਾ ਕੇ ਜੂੜਾ ਬਣਾਇਆ ਹੋਇਆ ਸੀ, ਤਾਂ ਉਹ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਨਾ ਇਹ ਕੋਈ ਸ਼ਰਾਰਤੀ ਅਨਸਰਾਂ ਬਣਿਓ ਸਿੱਖੀ ਦੇ ਭੇਸ ਚ ਬਣ ਕੇ ਕੁਛ ਨਾ ਕੁਛ ਕਾਰਵਾਈ ਕਰਕੇ ਸਿੱਖ ਕੌਮ ਨੂੰ ਜਿਹੜਾ ਦਾਗ ਲਾਉਣਾ ਜਾਂ ਸਿੱਖ ਕੌਮ ਦੇ ਉੱਤੇ ਮਾੜਾ ਜਿਹੜਾ ਮਾੜੀ ਇਮੇਜ ਪੇਸ਼ ਕਰਨੀ, ਬਦਨਾਮੀ ਕਰਨੀ, ਉਹ ਹੋ ਸਕਦਾ ਵੀ ਉਹੋ ਜਿਹਾ ਕੋਈ ਕੰਮ ਕੀਤਾ ਗਿਆ ਹੋਵੇ, ਪਰ ਨਹੀਂ ਇਸ ਤੋਂ ਬਿਨਾਂ ਨਹੀਂ ਮੈਨੂੰ ਲੱਗਦਾ ਕੋਈ ਗੱਲ ਆ
ਜੀ। ਸੋ ਅਗਲੀਆਂ ਖਬਰਾਂ ਵੱਲ ਵਧੀਏ ਤਾਂ ਖਬਰ ਜਿਹੜੀ ਆ ਥੋੜੀ ਜਿਹੀ ਵੱਖਰੀ ਹੈ। ਖਬਰ ਜਿਹੜੀ ਹੈ ਜੀ ਉਹ ਆਪਣੇ ਬਹੁਤ ਮਸ਼ਹੂਰ ਆਪਣੇ ਸਮੇਂ ਦੇ ਸਿੰਗਰ ਜੈਜ਼ੀ ਬੀ ਦੇ ਬਾਰੇ ਚ ਹੈ ਜੀ। ਕਹਿੰਦੇ ਕਿ ਉਹਨਾਂ ਨੇ ਇੱਕ ਨਵੀਂ ਜਿਹੜੀ ਕੰਪਨੀ ਆ ਉਹ ਸ਼ੁਰੂ ਕੀਤੀ ਹੈ। ਸੋ ਉਸਤਾਦ ਜੀ ਨਾਮ ਦੀ ਜਿਹੜੀ ਇੱਕ ਰਿਕਾਰਡਿੰਗ ਕੰਪਨੀ ਜਿਹੜੀ ਉਹਦੀ ਸ਼ੁਰੂਆਤ ਕਰ ਰਹੇ ਨੇ ਜੈਜ਼ੀ ਬੈਂਸ, ਤੇ ਉਹਨਾਂ ਨੇ ਆਪਣੇ ਸੰਘਰਸ਼ ਦੀ ਜਿਹੜੀ ਦਾਸਤਾਨ ਆ ਉਹ ਪ੍ਰੈਸ ਦੇ ਨਾਲ ਮੀਡੀਆ ਦੇ ਨਾਲ ਸਾਂਝੀ ਕੀਤੀ, ਤੇ ਉਹਨਾਂ ਨੇ ਨਾਲ ਕਿਹਾ ਜੀ ਕਿ ਮੇਰੇ ਵਾਲ, ਜੁੱਤੀਆਂ ਤੇ ਸੋਨੇ ਦੀ ਚੇਨ ਵੇਖ ਕੇ ਮੈਨੂੰ ਲੋਕ ਪਾਗਲ ਸਮਝਦੇ ਸਨ ਪਹਿਲਾਂ, ਔਰ ਪਹਿਲਾਂ ਨਿਰਮਾਤਾ ਜਿਹੜੇ ਆ ਉਹ ਉਹਨਾਂ ਦਾ ਮਖੌਲ ਵੀ ਉਡਾਉਂਦੇ ਸਨ। ਪਹਿਰਾਵੇ ਦੀ ਕਹਿੰਦੇ ਪਰਵਾਹ ਨਾ ਮੈਂ ਪਹਿਲਾਂ ਕਰਦਾ ਸੀ ਤੇ ਨਾ ਹੁਣ, ਪਰ ਮੇਰੇ ਅੰਦਰਲੀ ਜਿਹੜੀ ਪੰਜਾਬੀਅਤ ਆ ਉਹ ਕਦੇ ਵੀ ਘੱਟ ਨਹੀਂ ਹੋਈ। ਸੋ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਿਹੜਾ ਪ੍ਰਸਿੱਧ ਪੌਪ ਗਾਇਕ ਜੈਜ਼ੀ ਬੀ ਹੋਰਾਂ ਨੇ ਕੀਤਾ, ਤੇ ਇਸ ਤੋਂ ਇਲਾਵਾ ਉਹਨਾਂ ਨੇ ਜਿਹੜੇ ਨਵੇਂ ਉੱਭਰ ਰਹੇ ਕਲਾਕਾਰ ਨੇ ਪੰਜਾਬੀ ਗਾਇਕ ਬਣਨ ਦੇ ਲਈ ਜਿਨ੍ਹਾਂ ਦੇ ਅੰਦਰ ਉਤਸ਼ਾਹ ਹੈ ਜੀ, ਉਹਨਾਂ ਦੇ ਲਈ ਵੀ ਉਹਨਾਂ ਨੇ ਕਿਹਾ ਕਿ ਉਹ ਇੱਕ ਰਾਹ ਜਿਹੜਾ ਜੀ ਉਹ ਖੋਲ ਰਹੇ।
ਹਾਂ ਜੀ ਬਿਲਕੁਲ, ਦੇਖੋ ਜਦੋਂ ਵੀ ਕੋਈ ਇਹਨਾਂ ਚੀਜ਼ਾਂ ਦੀ ਗੱਲ ਛਿੜਦੀ ਆ, ਕਲਾਕਾਰਾਂ ਦੀ ਗੱਲ ਛਿੜਦੀ ਆ ਜਾਂ ਇੰਟਰਟੇਨਮੈਂਟ ਦੇ ਪੀਪਲ ਦੀ ਗੱਲ ਛਿੜਦੀ ਆ, ਤਾਂ ਉਹਦੇ ਚ ਇਹਨਾਂ ਦਾ ਨਾਂ ਆਉਂਦਾ ਗਾ, ਤੇ ਉਹ ਨਾਂ ਜਦੋਂ ਆਉਂਦਾ ਚਾਹੇ ਉਹ ਗਾਇਕੀ ਲਈ ਆਉਂਦਾ, ਚਾਹੇ ਪਹਿਰਾਵੇ ਲਈ ਆਉਂਦਾ, ਚਾਹੇ ਵੱਖਰੋ ਵੱਖਰੀਆਂ ਸ਼ਕਲਾਂ ਸੂਰਤਾਂ ਬਣਾਉਣ ਲਈ ਆਉਂਦਾ, ਤੇ ਉਹ ਇੱਕ ਵੱਖਰੀ ਚੀਜ਼ ਆ। ਪਰ ਮੇਰਾ ਮੰਨਣਾ ਦੇਖੋ ਅੱਜ ਆਪਾਂ ਹੁਣ ਸਾਰਾ ਦਿਨ ਨਿੰਦਿਆ ਭੰਡੀ ਕਰਦੇ ਰਹਿੰਦੇ, ਸਭ ਕੁਛ ਕਰਦੇ ਰਹਿੰਦੇ, ਪਰ ਇੱਕ ਜਿਹੜਾ ਮੈਂ ਪਲੱਸ ਪੁਆਇੰਟ ਜੇ ਆਪਾਂ ਪਲੱਸ ਕੱਢੀਏ ਤਾਂ ਉਹ ਇਹ ਆ ਵੀ ਜੈਜੀ ਬੀ ਨੇ ਕੁਲਦੀਪ ਮਾਣਕ ਨੂੰ ਉਸਤਾਦ ਧਾਰਿਆ, ਤੇ ਉਸਤਾਦ ਧਾਰ ਕੇ ਉਹਨਾਂ ਦੇ ਅੰਤ ਤੱਕ ਖੜਿਆ, ਤੇ ਅੱਜ ਵੀ ਉਹਨਾਂ ਦੇ ਪਰਿਵਾਰ ਨਾਲ ਖੜਾ, ਇਹ ਚੀਜ਼ ਜਿਹੜੀ ਸਲਾਹਣੀ ਬਣਦੀ ਆ। ਪਰ ਇਸ ਤੋਂ ਬਿਨਾਂ ਮੈਨੂੰ ਦੂਜੀਆਂ ਚੀਜ਼ਾਂ ਐਵੇਂ ਕਹੀਏ ਨਾ, ਮੈਨੂੰ ਉਹਨਾਂ ਦਾ ਕਦੇ ਪਹਿਰਾਵੇ ਨੇ ਖਿੱਚਿਆ, ਨਾ ਉਹਨਾਂ ਦੀ ਮੈਨੂੰ ਬੋਲਚਾਲ ਨੇ ਖਿੱਚਿਆ, ਤੇ ਨਾ ਉਹਨਾਂ ਦੇ ਸਟਾਈਲ ਨੇ ਖਿੱਚਿਆ। ਆਵਾਜ਼ ਬੁਲੰਦ ਹੈ, ਸਭ ਕੁਛ ਹੈ, ਪਰ ਜਿਹੜੀ ਉਹਨਾਂ ਦੀਆਂ ਜਿਹੜਾ ਉਹਨਾਂ ਦਾ ਸਟਾਈਲ ਆ ਜਾਂ ਰਹਿਣ ਰਹਾ ਵਾ ਉਹ ਠੀਕ ਆ, ਵੀ ਬਹੁਤ ਸਾਰੇ ਨੌਜਵਾਨਾਂ ਨੂੰ ਚੰਗਾ ਲੱਗਦਾ ਹੋਣਾ, ਪਰ ਮੈਨੂੰ ਕਿਤੇ ਉਹਨਾਂ ਨੇ ਪ੍ਰਭਾਵਿਤ ਨਹੀਂ ਕੀਤਾ ਇਹਨਾਂ ਚੀਜ਼ਾਂ ਤੋਂ। ਜੇ ਪ੍ਰਭਾਵਿਤ ਕੀਤਾ ਤਾਂ ਉਹਨਾਂ ਦੀ ਇਸ ਗੱਲ ਨੇ ਕੀਤਾ ਵੀ ਉਹਨਾਂ ਨੇ ਜਿਹੜੀ ਗੁਰੂ ਚੇਲੇ ਵਾਲੀ ਜਿਹੜੀ ਇੱਕ ਪ੍ਰਥਾ ਸੀ ਜਾਂ ਉਸਤਾਦ ਵਾਲੀ ਪ੍ਰਥਾ ਸੀ, ਉਸ ਪ੍ਰਥਾ ਨੂੰ ਉਹਨਾਂ ਨੇ ਨਿਭਾਇਆ, ਤੇ ਅੱਜ ਵੀ ਨਿਭਾ ਰਹੇ ਆ, ਤੇ ਹਮੇਸ਼ਾ ਜਦੋਂ ਵੀ ਗੱਲ ਕਰੋ ਜਾਂ ਉਹਨਾਂ ਦੀ ਜਦੋਂ ਵੀ ਦੇਖਦੇ ਆ ਤੇ ਉਹਨਾਂ ਦੀ ਉਹ ਜ਼ਰੂਰ ਜ਼ਿਕਰ ਕਰਦੇ ਆ, ਉਹਨਾਂ ਦੇ ਬਿਮਾਰੀ ਤੋਂ ਲੈ ਕੇ ਹਰ ਟਾਈਮ ਜਿਹੜਾ ਉਹਨਾਂ ਦੇ ਪਰਿਵਾਰ ਨੂੰ ਸਾਂਭਣ ਦੀਆਂ ਜਿਹੜੀਆਂ ਗੱਲਾਂ ਹੋਈਆਂ ਉਹ ਸਾਰੀਆਂ ਗੱਲਾਂ ਦੇ ਵਿੱਚ ਦੀ ਜਿਹੜਾ ਇਹਨਾਂ ਦੇ ਆਪਦੇ ਵਿੱਚ ਦੀ ਨੰਗੀਆਂ ਇਹਨਾਂ ਦੇ ਜੈਜੀ ਬੀ ਦੇ। ਸੋ ਇਸ ਲਈ ਇਹਨਾਂ ਦੀ ਸਲਾਹਤਾ ਕਰਨੀ ਬਣਦੀ ਆ, ਪਰ ਮੈਂ ਇੱਥੇ ਦੱਸਦਿਆਂ ਜੀ ਵੀ ਦੇਖੋ ਸਾਨੂੰ ਆਹ ਚੀਜ਼ਾਂ ਭੁੱਲਣੀਆਂ ਨਹੀਂ ਚਾਹੀਦੀਆਂ ਵੀ ਦੁਨੀਆਂ ਤੇ ਰਾਜ ਕਰਨ ਵਾਲਾ ਬੰਦਾ, ਇੱਕ ਵੱਡੇ ਸਟੇਟਸ ਸਿੰਬਲ ਦਾ ਮਾਲਕ, ਤੇ ਉਹਦੇ ਪਰਿਵਾਰ ਦੀ ਕਿਹੜੀ ਕੰਡੀਸ਼ਨ ਕਿੱਥੇ ਜਾ ਕੇ ਹੋਗੀ, ਇਹ ਪਤਾ ਨਹੀਂ ਕਦੋਂ ਕੀ ਹੋ ਜੇ। ਸੋ ਇਹ ਟਾਈਮ ਆ ਜਾਣਾ ਵੀ ਰਿਕੁਐਸਟਾਂ ਕਰਨੀਆਂ, ਲੋਕਾਂ ਨੂੰ ਪੈਸੇ ਮੰਗਣ ਤੱਕ ਦੀਆਂ ਨੌਬਤਾਂ ਆ ਜਾਣ, ਇਹ ਕਿਹੋ ਜਿਹੇ ਇਨਸਾਨ ਦੀਆਂ ਜਿਹੜਾ ਕਿ ਜਮਾਂ ਜ਼ਮੀਨ ਤੋਂ ਉੱਠਿਆ, ਅਸਮਾਨ ਨੂੰ ਛੋਇਆ, ਤੇ ਅਖੀਰ ਫੇਰ ਜਿਹੜੀ ਉਹਦੇ ਉਸੇ ਕੰਡੀਸ਼ਨ ਦੇ ਵਿੱਚ ਆ ਗਿਆ। ਤੇ ਪਰ ਕੋਈ ਵੇਲਾ ਸੀ ਜੀ ਵੀ ਜਿਹੜਾ ਕੁਲਦੀਪ ਮਾਣਕ ਹੋਰਾਂ ਦਾ ਦਾ ਨਾਂ ਲੈਣਾ ਜਾਂ ਉਹਨਾਂ ਦੇ ਬਾਰੇ ਚ ਕੋਈ ਜ਼ਿਕਰ ਕਰਨਾ ਹੀ ਇੱਕ ਬਹੁਤ ਵੱਡੀ ਮਾਣ ਵਾਲੀਆਂ ਗੱਲਾਂ ਸਨ ਤੇ ਉਹਨਾਂ ਦਾ ਇੱਕ ਰੁਤਬਾ ਸੀ। ਪਰ ਬੇਲਾ ਨਹੀਂ ਸਾਂਭ ਸਕੇ, ਜਿਹੜੀ ਉਹਨਾਂ ਦੇ ਬੱਚੇ ਆ ਉਹਨਾਂ ਦੇ ਯੁੱਧਵੀਰ ਨੂੰ ਆਸਟ੍ਰੇਲੀਆ ਵਾਲੇ ਸਾਰੇ ਬੜੇ ਪਿਆਰ ਨੇੜੇ ਤੋਂ ਜਾਣਦੇ ਆ, ਕਿਉਂਕਿ ਯੁੱਧਵੀਰ ਵੀ ਇੱਕ ਆਪਦਾ ਅਜੇ ਸਟੂਡੈਂਟ ਦੇ ਤੌਰ ਦੇ ਉੱਤੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਨੇ ਆਪਣੀ ਜ਼ਿੰਦਗੀ ਸ਼ੁਰੂ ਕੀਤੀ ਸੀ। ਅੱਜ ਵੀ ਗ੍ਰਿਫਤ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਲੋਕ ਮਿਲ ਜਾਣਗੇ ਜਿਹੜੇ ਕਹਿੰਦੇ ਆ ਵੀ ਇਹ ਸਾਡੇ ਨਾਲ ਉਹ ਕੰਮ ਕਰਦਾ ਰਿਹਾ, ਪਿਕਿੰਗ ਕਰਦਾ ਰਿਹਾ, ਇੱਦਾਂ ਰਿਹਾ। ਪਰ ਜੇ ਤਾਂ ਹੁਣ ਉਹਨਾਂ ਨੇ ਉਦੋਂ ਲਾਈਫ ਨੂੰ ਸੰਭਾਲ ਲਿਆ ਹੁੰਦਾ ਤੇ ਆਪਣੇ ਬਾਪ ਦੇ ਸਟਰਗਲ ਮੁਤਾਬਕ ਤੇ ਆਪ ਵੀ ਉਦਾਂ ਕਰਿਆ ਹੁੰਦਾ ਤਾਂ ਬੜੀ ਕਲਾ ਵਾਲਾ ਮੁੰਡਾ ਸੀ ਉਹ ਵੀ। ਪਰ ਇੱਕ ਗਲਤ ਰਾਹੀਂ ਪੈਣੇ ਨਸ਼ਿਆਂ ਵਾਲੇ ਪਾਸੇ ਜਾਣ ਕਾਰਨ ਜਿਹੜਾ ਉਹਨਾਂ ਦੀ ਜ਼ਿੰਦਗੀ ਅੱਜ ਦੇਖੋ ਕਿਹੜੇ ਮੁਕਾਮ ਤੇ ਅਟਕੀ ਹੋਈ ਆ, ਉਹਨਾਂ ਨੂੰ ਖੁਦ ਬਾਰੇ ਨਹੀਂ ਪਤਾ ਵੀ ਮੈਂ ਕੌਣ ਆ। ਤੇ ਇੱਕ ਏਡੋ ਤੱਕ ਪਹੁੰਚੀ ਹੋਈ ਆਵਾਜ਼ ਦਾ ਮਾਲਕ ਸਭ ਕੁਛ ਹੁੰਦਾ ਹੋਇਆ ਤੇ ਇੱਕ ਐਡੀ ਪਰੰਪਰਾ ਦਾ ਮਾਲਕ ਅੱਗੇ ਨਹੀਂ ਤੋਰ ਸਕਿਆ, ਆਪਦੇ ਕੁੱਲ ਨੂੰ ਅੱਗੇ ਨਹੀਂ ਤੋਰ ਸਕਿਆ। ਸੋ ਇਹ ਵਕਤ ਹੁੰਦੀਆਂ ਜੀ, ਵਕਤ ਦੀਆਂ ਗੱਲਾਂ। ਸੋ ਸਾਨੂੰ ਸਿੱਖਣਾ ਚਾਹੀਦਾ, ਗੁਰੂ ਚੇਲੇ ਦੀ ਜਿਹੜੀ ਕਦਰ ਵਾਲੀ ਗੱਲ ਕਰਨੀ ਚਾਹੀਦੀ ਹੈ ਤੇ ਦੂਜੇ ਪਾਸੇ ਜਿਹੜਾ ਸਾਨੂੰ ਬੇਲਾ ਬਚਣਾ ਚਾਹੀਦਾ ਵੀ ਕੱਲ ਕਿਸੇ ਨੇ ਨਹੀਂ ਦੇਖਿਆ।
ਜੀ ਬਿਲਕੁਲ। ਸੋ ਵਧਦੇ ਆ ਹੁਣ ਕੁਝ ਰਾਸ਼ਟਰੀ ਖਬਰਾਂ ਦੇ ਵੱਲ ਤੇ ਰਾਸ਼ਟਰੀ ਖਬਰਾਂ ਦੇ ਵਿੱਚ ਜਿਹੜੀ ਇੱਕ ਅਹਿਮ ਖਬਰ ਆ ਰਹੀ ਹੈ ਜੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਇੱਕ ਬਿਆਨ ਦਿੱਤਾ ਕੱਲ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਲਈ ਭਾਜਪਾ ਦੀ ਜਿਹੜੀ ਪ੍ਰਚਾਰ ਮੁਹਿੰਮ ਆ ਉਹਨੂੰ ਤੇਜ਼ ਕਰਦੇ ਹੋਏ ਉਹਨਾਂ ਨੇ ਕਾਂਗਰਸ ਦੇ ਜ਼ੋਰਦਾਰ ਹਮਲੇ ਕੀਤੇ ਆ ਤੇ ਨਾਲ ਹੀ ਨਾਲ ਜਿਹੜਾ ਬਿਆਨ ਹੈ ਜੀ ਉਹ ਇਹ ਹੈ ਜੀ ਚਾਹ ਵੇਚਾਂਗਾ ਪਰ ਦੇਸ਼ ਨਹੀਂ। ਸੋ ਵਿਕਾਸ ਬਨਾਮ ਵੰਸ਼ਵਾਦ ਚ ਕਹਿੰਦੇ ਜਿਹੜੀ ਜੰਗ ਆ ਉਹ ਮੇਰੀ ਜਾਰੀ ਹੈ ਤੇ ਗੁਜਰਾਤ ਦੀ ਜਨਤਾ ਜਿਹੜੀ ਆ ਵਿਨਾਸ਼ਕਾਰੀ ਸ਼ਕਤੀਆਂ ਨੂੰ ਜ਼ਰੂਰ ਹਰਾਵੇਗੀ।
ਦੇਖੋ ਜਿਹੜਾ ਸਿਆਸੀ ਟਾਈਮ ਆ, ਇਲੈਕਸ਼ਨਾਂ ਦਾ ਟਾਈਮ ਆ, ਦੂਜਾ ਗੁਜਰਾਤ ਦੇ ਇਲੈਕਸ਼ਨ ਮੋਦੀ ਲਈ ਬਹੁਤ ਜ਼ਿਆਦਾ ਅਹਿਮ ਆ ਕਿਉਂਕਿ ਉਹਨਾਂ ਦੀ ਨਿਉਂ ਉਥੋਂ ਟਿਕੀ ਆ ਤੇ ਜੇ ਉਹ ਨਿਉਂ ਦੀ ਇੱਕ ਵੀ ਇੱਟ ਹਿੱਲ ਗਈ ਤਾਂ ਉਹ ਅੱਜ 20 ਰਾਜਾਂ ਦੇ ਵਿੱਚ ਤਕਰੀਬਨ ਜਿਹੜੀ ਸਰਕਾਰ ਉਹਨਾਂ ਦੇ ਹੱਕ 'ਚ ਬਣੀ ਹੋਈ ਆ ਤਾਂ ਮੈਨੂੰ ਲੱਗਦਾ ਕਿਤੇ ਨਾ ਕਿਤੇ ਉਹ ਸਾਰੇ 'ਚ ਕਿਤੇ ਡਾਮਾਡੋਲ ਹੋਜੂ ਜੇ ਇੱਥੇ ਡਾਮਾਡੋਲ ਹੋ ਗਈ। ਸੋ ਕੋਸ਼ਿਸ਼ ਮੋਦੀ ਦੀ ਬਹੁਤ ਜ਼ੋਰਾਂ ਸ਼ੋਰਾਂ ਤੇ ਆ, ਉਹਦੇ ਲਈ ਫਿਰ ਕੋਈ ਵੀ ਤੀਰ ਅਪਣਾਏ ਜਾ ਰਹੇ ਆ, ਕੁਛ ਵੀ ਕਿਹਾ ਜਾ ਰਿਹਾ। ਇੱਕ ਪਾਸੇ ਉਹ ਜਿਹੜਾ ਉਹਨਾਂ ਦਾ ਰਾਹੁਲ ਗਾਂਧੀ ਆ ਉਹ ਆਪਦਾ ਜਿਹੜੇ ਜ਼ੋਰ ਚਲਾ ਰਹੇ ਆ, ਪਰ ਮੇਰਾ ਜਿਹੜਾ ਦੇਖਣ ਦਾ ਨਜ਼ਰੀਆ ਇਹ ਹੈ ਵੀ ਮੋਦੀ ਕਈ ਪਾਸੋਂ ਬਹੁਤ ਜ਼ਿਆਦਾ ਕਿਸਮਤ ਦਾ ਧਨੀ ਆ, ਬਹੁਤ ਜ਼ਿਆਦਾ ਮੁਕੱਦਰ ਉਹਦਾ ਸਾਥ ਦੇ ਰਿਹਾ। ਮੋਦੀ ਦਾ ਜਿਹੜਾ ਪੋਜੀਸ਼ਨ ਆ ਜਾਂ ਮੋਦੀ ਦਾ ਜਿਹੜਾ ਦੌਰ ਆ ਉਹ ਦੌਰ ਇੱਕ ਤਰਫਾ ਦੌਰ ਬਣ ਕੇ ਰਿਹਾ ਹੋਇਆ, ਇਸ ਟਾਈਮ ਇੱਕ ਤਰਫਾ ਜਿਹਾ ਬਣ ਕੇ ਆ ਗਿਆ। ਤੁਸੀਂ ਜੇ 5 ਤੋਂ 10 ਸਾਲ ਪਹਿਲਾਂ ਦੀ ਗੱਲ ਕਰੋ ਜਾਂ ਉਦੋਂ ਬਾਅਦ 20 ਸਾਲ ਪਹਿਲਾਂ ਦੀ ਗੱਲ ਕਰੋ ਤਾਂ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਕੈਂਡੀਡੇਟ ਲਈ 20-20 ਬੰਦੇ ਨਾਂ 'ਚ ਸੀ ਤੇ ਉਹਨਾਂ ਦੀ ਇੱਕ ਵੱਡੇ ਪੱਧਰ ਦੇ ਉੱਤੇ ਉਹਨਾਂ ਦੀ ਆਪਸ ਵਿੱਚ ਪਛਾਣ ਸੀ ਤੇ ਉਹਦੇ ਕਾਬਲ ਸਨ। ਕਿਧਰੇ ਚੰਦਰ ਸ਼ੇਖਰ ਵਰਗੇ ਬੈਠੇ ਸੀਗੇ, ਕਿਧਰੇ ਦੇਵ ਗੌੜੇ ਵਰਗੇ, ਕਿਧਰੇ ਗੁਜਰਾਲ ਵਰਗੇ ਬੰਦੇ, ਬੀਪੀ ਸਿੰਘ ਵਰਗੇ ਬੰਦੇ, ਕਿੰਨਾ ਜ਼ਿਆਦਾ ਇੱਕ ਲੀਡਰਸ਼ਿਪ ਸੀ ਭਾਰਤ ਕੋਲੇ। ਤੇ ਅੱਜ ਜਿਹੜੀ ਪੋਜੀਸ਼ਨ ਇਹ ਹੈਗੀ ਵੀ ਮੋਦੀ ਦੇ ਮੁਕਾਬਲੇ ਜੇ ਰਾਹੁਲ ਗਾਂਧੀ ਨੂੰ ਖੜਾ ਕਰੀਏ ਤਾਂ ਉਹ ਕਿਤੇ ਸਟੈਂਡ ਨਹੀਂ ਕਰਦੇ ਕਿਉਂਕਿ ਉਹਨਾਂ ਦੀ ਇਮੇਜ ਹੀ ਇਹੋ ਜਿਹੀ ਬਣ ਚੁੱਕੀ ਆ ਤੇ ਕਾਂਗਰਸ ਹੋਰ ਕੋਈ ਲੀਡਰ ਪੈਦਾ ਨਹੀਂ ਕਰ ਸਕੀ, ਹੋਰ ਕੋਈ ਲੀਡਰ ਸਾਹਮਣੇ ਨਹੀਂ ਆਉਣ ਦੇ ਰਹੀ ਕਾਂਗਰਸ ਜਿਹੜਾ ਕਿ ਮੋਦੀ ਦੇ ਬਰਾਬਰ ਦਾ ਚੈਲੰਜ ਦੇ ਸਕੇ, ਮੋਦੀ ਦੇ ਬਰਾਬਰ ਦੀ ਮਿਹਨਤ ਕਰਕੇ ਜਾਂ ਉਸ ਲੈਵਲ ਦੀ ਜਿਹੜੀ ਉਹਦੇ ਕੋਲੇ ਗੱਲਾਂ ਬਾਤਾਂ ਨੁਕਤੇ ਹੋਣ। ਸੋ ਇਸ ਕਰਕੇ ਮੈਂ ਮੋਦੀ ਨੂੰ ਕਿਸਮਤ ਵਾਲਾ ਮੰਨਦਾ ਵੀ ਉਹਦੀ ਜਿਹੜੀ ਓਪੋਜੀਸ਼ਨ ਆ ਉਹ ਬਹੁਤ ਵੀਕ ਓਪੋਜੀਸ਼ਨ ਹੈ ਇਸ ਟਾਈਮ 'ਚ, ਉਹਦਾ ਮੁਕਾਬਲੇ ਲਈ ਕੋਈ ਵੀ ਨਹੀਂ ਹੈ ਕਿਉਂਕਿ ਕਾਂਗਰਸ ਆਪਦਾ ਵਾਰਸ ਪ੍ਰੋਪਰ ਢੰਗ ਨਾਲ ਨਹੀਂ ਪੈਦਾ ਕਰ ਸਕੀ। ਹੁਣ ਦੂਜੇ ਪਾਸੇ ਜਿਹੜੇ ਦੋਸ਼ ਪ੍ਰਦੋਸ਼ ਦੀ ਰਾਜਨੀਤੀ ਆ ਉਹਦੇ ਵਿੱਚ ਦੇਖੋ ਬਹੁਤ ਨੀਵੇਂ ਜਿਹੜੀਆਂ ਬਿਆਨਬਾਜ਼ੀਆਂ ਚੱਲਦੀਆਂ ਤੇ ਮੋਦੀ ਵੀ ਚਾਹੁੰਦੇ ਆ ਵੀ ਉਹਨਾਂ ਨੂੰ ਚਾਹ ਵਾਲਾ ਕਿਹਾ ਜਾਵੇ, ਵਾਰ ਵਾਰ ਉਹਨਾਂ ਦੀ ਇਸ ਗੱਲ ਨੂੰ ਉਛਾਲਿਆ ਜਾਵੇ ਤੇ ਤਾਂ ਕਿ ਜਿਹੜੀ ਸਿਮਤੀ ਵੋਟ ਆ ਉਹ ਉਹਨਾਂ ਨੂੰ ਮਿਲੇ, ਆਮ ਆਦਮੀ ਆਮ ਲੋਕਾਂ ਦੀ ਵੋਟ ਉਹਨਾਂ ਨੂੰ ਤਾਂ ਮਿਲੂਗੀ ਜੇ ਉਹਨੂੰ ਮੋਦੀ ਨੂੰ ਆਮ ਬੰਦਾ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਜਾਊ। ਜੇ ਹੁਣ ਕਾਂਗਰਸ ਸਿਆਣੀ ਹੁੰਦੀ ਤੇ ਕਾਂਗਰਸ ਮੋਦੀ ਤੇ ਤੀਰ ਚਲਾਉਂਦੀ ਉਹਦੇ ਸ਼ਾਹੀ ਅੰਦਾਜ਼ ਦੇ, ਸ਼ਾਹੀ ਰਹਿਣ ਸਹਿਣ ਦੇ ਜਾਂ ਸ਼ਾਹੀ ਆਉਣ ਜਾਣ ਦੇ, ਉਹ ਉਹਨੂੰ ਵਾਰ ਵਾਰ ਜਿਹੜਾ ਉਹਦਾ ਪਿਛੋਕੜ ਚ ਤਰਾਉਂਦੀ ਆ ਉਹ ਤਾਂ ਮੋਦੀ ਦੇ ਹੱਕ ਚ ਜਾ ਰਿਹਾ। ਸੋ ਇਸ ਕਰਕੇ ਮੇਰਾ ਇਹ ਮੰਨਣਾ ਇਸ ਟਾਈਮ ਓਪੋਜੀਸ਼ਨ ਆ ਜਿਹੜੀ ਉਹਦੇ ਚ ਦਮ ਨਹੀਂ ਰਿਹਾ, ਚਾਹੇ ਉਹ ਤੀਜਾ ਮੋਰਚੇ ਚ ਵੀ ਜਿਹੜਾ ਲਾਲੂ ਸ਼ਰਦ ਹੋਰਾਂ ਦਾ ਜੋ ਸੀ ਨਿਤਿਸ਼ ਦੇ ਜਾਣ ਕਾਰਨ ਉਹ ਵੀ ਮੋਰਚਾ ਖਿੰਡਿਆ ਹੋਇਆ। ਸੋ ਮੋਦੀ ਲਈ ਰਾਹ ਮੇਰਾ ਤਾਂ ਮੰਨਣਾ ਇਹ ਆ ਵੀ ਜਿਹੜੀ ਅੱਜ ਦੀ ਕੰਡੀਸ਼ਨ ਆ ਉਸ ਢੰਗ ਨਾਲ ਤਾਂ ਮੋਦੀ ਅਗਲੇ ਪਲਾਨ ਚ ਕਿਤੇ ਨਹੀਂ ਗਏ, ਉਹ ਵੀ ਇੱਥੇ ਰਹਿਣਾ ਉਹਨੇ।
ਜੀ ਜੀ, ਅਗਲੀ ਖਬਰ ਵੱਲ ਵਧੀਏ ਤਾਂ ਬਰਾੜ ਸਾਹਿਬ, ਸਰਕਾਰ ਨੂੰ ਜਿਹੜਾ ਤਸੀਹੇ ਤੇ ਕਾਨੂੰਨ ਬਣਾਉਣ ਦਾ ਹੁਕਮ नहीं दे सकते सुप्रीम कोर्ट का यह कहना। सो सुप्रीम कोर्ट ने सोमवार को कहा जी कि हिरासत विच गैर मनुखी व्यवहार ते तसीहे देने ते रोक लई ओ सरकार नूं कानून बनाउण दा हुक्म नहीं दे सकदी। सो खास तौर ते उदों जदों सरकार पूरी गंभीरता नाल इस मसले ते विचार कर रही है ते उसने तसीहियां ते संयुक्त राष्ट्र दे समझौते नूं भी स्वीकार करन दा फैसला कीता। सो इस संबंध विच चीफ जस्टिस दीपक मिश्रा, जस्टिस ए एम खानविलकर ते जस्टिस डी वाई चंद्रचूड़ दे बेंच ने संबंध च अटॉर्नी जनरल के वेणुगोपाल दी उस दलील दा हवाला दिता जी जिहदे विच उन्होंने कहा कि पटीशन च कीती गई अपील कानून कमीशन दे सामने भी चर्चा दा विषय ते बेंच सीनियर वकील ते साबका केंद्रीय कानून मंत्री अश्विनी कुमार दी पटीशन ते सुनवाई जिहड़ी उस वेले कर रही सी ते इस मसले ते उचित कानून बनाउण दा हुक्म देण ते राष्ट्रीय मनुखी अधिकार कमीशन वर्गियां एजेंसियां नूं अपने हुक्म ते निर्देश लागू करवाउण दीआं जरूरी समर्थावां ते ਅੰਤਰ ਨਾਲ ਲੈਸ ਕਰਨ ਦੀ ਮੰਗ ਜਿਹੜੀ ਆ ਉਹ ਕੀਤੀ ਹੈ ਪਰ ਅਟਾਰਨੀ ਜਨਰਲ ਦੀਆਂ ਦਲੀਲਾਂ ਸੁਣਨ ਮਗਰੋਂ ਬੈਂਚ ਨੇ ਅਸ਼ਵਨੀ ਕੁਮਾਰ ਨੂੰ ਸਵਾਲ ਕੀਤਾ ਕਿ ਕੀ ਅਸੀਂ ਵਿਧਾਨ ਪਾਲਿਕਾ ਨੂੰ ਕਾਨੂੰਨ ਬਣਾਉਣ ਦਾ ਹੁਕਮ ਦੇ ਸਕਦੇ ਹਾਂ ਤੇ ਉਨ੍ਹਾਂ ਨੇ ਕਿਹਾ ਜੀ ਕਿ ਉਹ ਇਸ ਤੇ ਪੂਰੀ ਗੰਭੀਰਤਾ ਨਾਲ ਅਜੇ ਵਿਚਾਰ ਕਰ ਰਹੇ ਨੇ। ਜੀ
ਦੇਖੋ ਜਿਹੜਾ ਸਿਸਟਮ ਆ ਕੱਲ ਮੋਦੀ ਨੇ ਵੀ ਬੜਾ ਬਿਆਨ ਦਿੱਤਾ ਸੀ ਵੀ ਜਿਹੜੀਆਂ ਤਿੰਨ ਸਾਡੀਆਂ ਨਿਆਂਪਾਲਿਕਾ ਵਿਧਾਨ ਪਾਲਿਕਾ ਤੇ ਜਿਹੜੀ ਕਾਨੂੰਨ ਦੀ ਲਾਗੂ ਕਰਨ ਦੀ ਪਾਲਿਕਾ ਜਿਹੜੀ ਉਹ ਤਿੰਨਾਂ ਨੂੰ ਰਲ ਮਿਲ ਕੇ ਚੱਲਣਾ ਚਾਹੀਦਾ, ਇੱਕ ਦੂਜੇ ਦਾ ਸਹਿਯੋਗ ਦੇਣਾ ਚਾਹੀਦਾ। ਜਿਹੜੀ ਇਹ ਗੱਲ ਕਲੀਅਰ ਕੱਟ ਆ ਵੀ ਜਿਹੜਾ ਭਾਰਤ ਦਾ ਸੰਵਿਧਾਨ ਹੈ ਇਸ ਟਾਈਮ ਸਭ ਤੋਂ ਵੱਡਾ ਸੰਵਿਧਾਨ ਆ ਦੁਨੀਆਂ ਦੇ ਵਿੱਚ, ਐਡਾ ਵੱਡਾ ਕੋਈ ਸੰਵਿਧਾਨ ਨਹੀਂ, ਉਹਦੇ ਬਹੁਤ ਬਰੀਕੀਆਂ ਨਾਲ ਸੋਧਾਂ ਵੀ ਹੋਈਆਂ, ਬਹੁਤ ਬਰੀਕੀਆਂ ਨਾਲ ਗੱਲਾਂ ਲਿਖੀਆਂ ਹੋਈਆਂ ਤੇ ਜੋ ਕੁਛ ਜੇ ਚੱਲ ਰਿਹਾ ਤਾਂ ਉਹ ਸੰਵਿਧਾਨ ਦੇ ਅੰਦਰ ਹੀ ਚੱਲ ਰਿਹਾ। ਕੱਲ ਲੰਮੀ ਚੌੜੀ ਭਾਸ਼ਣ ਜਿਹੜਾ ਨਰਿੰਦਰ ਮੋਦੀ ਦਾ ਸੁਣਨ ਵਾਲਾ ਸੀਗਾ, ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਲੌਜਿਕ ਗੱਲਾਂ ਦੇ ਉੱਤੇ ਜੋ ਗੱਲ ਨਿਕਲਦੀ ਹੈ ਤੇ ਉਹਦੇ ਚ ਬੜੀਆਂ ਵਧੀਆ ਗੱਲਾਂ ਵੀ ਸੀ, ਉਹ ਚ ਸਿਆਸੀ ਪੱਧਰ ਤੋਂ ਉੱਚੇ ਉੱਠ ਕੇ ਗੱਲਾਂ ਸਨ ਤੇ ਉਹ ਚ ਉਹਨਾਂ ਨੇ ਸੰਵਿਧਾਨ ਨੂੰ ਸਾਡੇ ਮਾਂ ਬਾਪ ਦੱਸਿਆ ਸੀ ਵੀ ਭਾਈ ਇਸ ਮੁਲਕ ਦੇ ਮਾਂ ਬਾਪ ਆ ਤੇ ਉਹਦੀ ਦੇਖ ਰੇਖ ਹੇਠ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਤੇ ਸਾਨੂੰ ਰਿਕਾਰਡ ਕਰਨਾ ਚਾਹੀਦਾ। ਸੋ ਮੇਰਾ ਮੰਨਣਾ ਵੀ ਵਾਕਈ ਇਹ ਤਿੰਨੇ ਚੀਜ਼ਾਂ ਨੂੰ ਰਲ ਕੇ ਜੇ ਚੱਲਣਗੀਆਂ ਤੇ ਇੱਕ ਦੂਜੇ ਦਾ ਸਹਿਯੋਗ ਦੇਣਗੀਆਂ, ਗਲਤ ਤਾਂ ਤੇ ਗਲਤ ਤੇ ਸਹੀ ਨੂੰ ਸਹੀ ਕਹਿਣਗੀਆਂ, ਤਾਂ ਉਹੀ ਇੱਕ ਜਾਇਜ਼ ਹੋਊਗਾ। ਪਰ ਇੱਥੇ ਕੀ ਆ, ਇੱਥੇ ਪ੍ਰੋਬਲਮ ਇਹ ਆ ਵੀ ਜਿਹੜੀ ਨਿਆਂਪਾਲਿਕਾ ਉਹਦੇ ਤੇ ਦੋਸ਼ ਲਾਉਂਦਾ ਲੱਗਦਾ ਵੀ ਉਹ ਥੋੜੇ ਜਿਹੇ ਨਾਲ ਹੀ ਵਿਕ ਜਾਂਦੀ ਹੈ, ਸਾਰੇ ਨਹੀਂ ਕਹਿੰਦੇ ਪਰ ਉਹਦੇ ਚ ਕੁਛ ਪਰਸੈਂਟੇਜ ਹਿੱਸਾ ਹੁੰਦਾ ਤੇ ਉਹ ਥੋੜੇ ਜਿਹੇ ਨਾਲ ਹੀ ਜਿੱਧਰ ਨੂੰ ਮਰਜ਼ੀ ਫੈਸਲੇ ਦੇ ਦਿੰਦੀ ਹੈ, ਮਰਜ਼ੀ ਜਿੱਧਰ ਨੂੰ ਕੋਈ ਮਰਜ਼ੀ ਮੌਕੇ ਮੁਤਾਬਕ ਗੱਲ ਕਹਾਉਂਦੀ ਆ। ਜੇ ਕੋਈ ਤੇਜ਼ੀ ਲਿਆਉਣ ਵਾਲੀ ਗੱਲ ਤਾਂ ਉਹਨੂੰ ਤੇਜ਼ੀ ਲਿਆਉਂਦੀ ਹੈ, ਜੇ ਠੰਡੇ ਬਸਤੇ ਚ ਪਾਉਣ ਵਾਲੀ ਹੈ ਤਾਂ ਠੰਡੇ ਬਸਤੇ ਚ ਪਾ ਕੇ ਅਸਿੱਧੇ ਰੂਪ ਚ ਕੋਈ ਨਾ ਕੋਈ ਫਾਇਦਾ ਜਿਹੜਾ ਦਿੰਦੇ ਆ ਇੱਕ ਦੂਜੇ ਨੂੰ। ਸੋ ਇਹ ਬਹੁਤ ਵੱਡੀ ਇੱਕ ਜਿਹੜੀ ਤ੍ਰਾਸਦੀ ਰਹੀ ਹੈ ਸਾਡੇ ਮੁਲਕ ਦੀ ਵੀ ਇੱਥੇ ਜਿਹੜੀ ਨਿਆਂਪਾਲਿਕਾ ਨੂੰ ਜਿਹੜੀ ਸਾਡੀ ਵਿਧਾਨ ਪਾਲਿਕਾ ਉਹ ਪ੍ਰਭਾਵਿਤ ਕਰਦੀ ਰਹੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ। ਪਰ ਹੁਣ ਦੇਖੋ ਮਾੜੇ ਲੋਕਾਂ ਦਾ ਜੇ ਤੋੜਾ ਨਹੀਂ ਤਾਂ ਤੋੜਾ ਚੰਗੇ ਲੋਕਾਂ ਦਾ ਵੀ ਨਹੀਂ ਹੈ ਤੇ ਸੋ ਬਹੁਤ ਸਾਰੇ ਇਹੋ ਜਿਹੇ ਜੱਜ ਵੀ ਬੈਠੇ ਆ, ਬਹੁਤ ਸਾਰੇ ਇਹੋ ਜਿਹੇ ਬੰਦੇ ਵੀ ਬੈਠੇ ਆ ਜਿਹੜੇ ਆਜ਼ਾਦਾਨਾ ਤੌਰ ਦੇ ਉੱਤੇ ਨਹੀਂ ਕਿਸੇ ਦੀ ਮੰਨਦੇ ਤੇ ਉਹ ਆਪਦੇ ਉਹਨਾਂ ਨੂੰ ਰਾਈਟਸ ਪਤਾ ਵੀ ਜੇ ਸਾਨੂੰ ਕੋਈ ਕੁਰਸੀ ਮਿਲੀ ਹੈ ਤਾਂ ਉਹਦੇ ਕੁਰਸੀ ਦੇ ਅਧਿਕਾਰ ਖੇਤਰ ਕੀ ਆ ਤੇ ਉਹ ਆਪਦੇ ਅਧਿਕਾਰ ਖੇਤਰ ਨਾਲ ਕਦੇ ਵੀ ਕੋਈ ਫੈਸਲਾ ਨਹੀਂ ਜਿਹੜਾ ਸਮਝੌਤਾ ਨਹੀਂ ਕਰਦੇ। ਸੋ ਲੋੜ ਵੀ ਇਸ ਚੀਜ਼ ਦੀ ਮੰਨਿਆ ਜਾਵੇ ਤਾਂ।
ਜੀ ਬਿਲਕੁਲ। ਤੇ ਬ੍ਰਾਟ ਸਾਹਿਬ ਅੱਗੇ ਵਧਦੇ ਆ ਹੁਣ ਅੰਤਰਰਾਸ਼ਟਰੀ ਖਬਰਾਂ ਦੇ ਵੱਲ ਤੇ ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਖਬਰ ਲੈਂਦੇ ਹਾਂ ਜੀ ਆਸਟ੍ਰੇਲੀਆ ਦੀ। ਸੋ ਬ੍ਰੇਕਿੰਗ ਨਿਊਜ਼ ਜਿਹੜੀ ਆ ਉਹ ਆ ਰਹੀ ਹੈ ਕਿ ਇੱਕ 20 ਸਾਲਾ ਨੌਜਵਾਨ ਜਿਹੜਾ ਜੀ ਵੈਰਬੀ ਤੋਂ ਮੈਲਬਨ ਦੇ ਵੈਰਬੀ ਜਿਹੜਾ ਕਸਬਾ ਇੱਥੋਂ ਫੜਿਆ ਗਿਆ, ਅਰੈਸਟ ਕੀਤਾ ਗਿਆ ਜੀ ਤੇ ਜਿਹਦੇ ਉੱਤੇ ਦੋਸ਼ ਲੱਗਿਆ ਜੀ ਕਿ ਉਹ ਨਵੇਂ ਸਾਲ ਦੇ ਉੱਤੇ ਇੱਕ ਜਿਹੜਾ ਅੱਤਵਾਦ ਦਾ ਇੱਕ ਪਲਾਨ ਜਿਹੜਾ ਸੀਗਾ, ਇੱਕ ਪਲੋਟ ਜਿਹੜਾ ਸੀ ਉਹ ਘੜ ਰਿਹਾ ਸੀਗਾ ਨਿਊ ਈਅਰ ਈਵ ਦੇ ਉੱਤੇ। ਸੋ ਇਸ ਵਿਅਕਤੀ ਦੇ ਨਾਲ ਇਸ ਵੇਲੇ ਪੁੱਛਗਿੱਛ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਔਰ ਪੁੱਛਗਿੱਛ ਤੋਂ ਬਾਅਦ ਜਿਹੜਾ ਬਾਕੀ ਮਾਮਲਾ ਆ ਉਹ ਜ਼ਰੂਰ ਸਾਹਮਣੇ ਆਉਣ ਦੀ ਉਮੀਦ ਆ। ਪਰ ਅਜੇ ਤੱਕ ਪੁਲਿਸ ਜਿਹੜੀ ਉਹ ਲਗਾਤਾਰ ਉਸ ਦੇ ਨਾਲ ਪੁੱਛਗਿੱਛ ਕਰ ਰਹੀ ਹੈ, ਇੰਟਰਵਿਊ ਜਿਹੜੀ ਆ ਪੁਲਿਸ ਦੁਆਰਾ ਉਸ ਦੇ ਨਾਲ ਕੀਤੀ ਜਾ ਰਹੀ ਆ। ਪਰ ਇੱਕ ਵੱਡੇ ਖਤਰੇ ਨੂੰ ਅੰਜਾਮ ਜਿਹੜਾ ਸੀ ਦੇਣ ਜਾ ਰਿਹਾ ਸੀ ਇਹ ਵਿਅਕਤੀ ਔਰ ਵੈਰਬੀ ਤੇ ਮੈਡੋ ਹਾਈਟਸ ਦੇ ਦਰਮਿਆਨ ਜਦੋਂ ਇਸ ਵਿਅਕਤੀ ਨੂੰ ਅਰੈਸਟ ਕੀਤਾ ਗਿਆ ਤੇ ਕਮਰਸ਼ੀਅਲ ਪ੍ਰੋਪਰਟੀ ਜਿਹੜੀ ਸੀ ਜੀ ਉੱਥੇ ਪੁਲਿਸ ਜਿਹੜੀ ਸੀ ਉਹਨੂੰ ਜਿਵੇਂ ਇਤਲਾਹ ਸੀ ਔਰ ਉੱਥੇ ਜਾ ਕੇ ਉਹਨਾਂ ਨੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤਾ।
ਚਲੋ ਜੀ, ਸਾਨੂੰ ਸ਼ੁਕਰ ਮਨਾਉਣਾ ਚਾਹੀਦਾ ਵੀ ਕੋਈ ਵੀ ਹਾਦਸਾ ਵਾਪਰਨ ਤੋਂ ਪਹਿਲਾਂ ਜਿਹੜਾ ਇਹਦਾ ਫਾਇਦਾ ਹੋ ਗਿਆ ਜਾਂ ਇਹਦਾ ਹੱਲ ਹੋ ਗਿਆ ਤੇ ਉਹ ਬੰਦੇ ਸਿੱਕ ਜਿਹੜੀ ਕੰਜੇ ਚ ਕੱਸੇ ਗਏ ਆ। ਸੋ ਇਹੀ ਅਸੀਂ ਤਾਂ ਸ਼ੁਕਰ ਮਨਾਵਾਂਗੇ ਵਾਹਿਗੁਰੂ ਦਾ, ਕਿਉਂਕਿ ਜਦੋਂ ਵੀ ਕੋਈ ਬੁਰਾ ਹੁੰਦਾ ਜਾਂ ਜਦੋਂ ਵੀ ਕੋਈ ਇਹੋ ਜਿਹੀ ਗੱਲ ਹੁੰਦੀ ਆ ਉਦੋਂ ਸਾਨੂੰ ਬਹੁਤ ਦੁੱਖ ਲੱਗਦਾ ਵੀ ਬੰਦਿਆਂ ਦੀਆਂ ਜਾਨਾਂ ਜਾਣ ਤੋਂ ਬਾਅਦ ਉਹੀ ਜਿਹੜੀ ਪੁਲਿਸ ਜਾਂ ਉਹੀ ਜਿਹੜੇ ਲੋਕ ਆ ਤਨਖਾਹਾਂ ਲੈ ਰਹੇ ਆ ਪਰ ਉਹਨਾਂ ਨੇ ਆਪਣੀ ਡਿਊਟੀ ਤੇ ਪੂਰੇ ਨਹੀਂ ਉਤਰੇ ਜਾਂ ਆਪਣੀ ਉੱਥੋਂ ਤੱਕ ਪਹੁੰਚ ਨਹੀਂ ਸਕੇ। ਸੋ ਇਸ ਚੰਗੇ ਮੁਲਕ ਚ ਚੰਗੇ ਸਿਸਟਮ ਦੇ ਵਿੱਚ ਜੇ ਪਹਿਲਾਂ ਕੋਈ ਚੀਜ਼ ਕੈਚ ਹੋ ਗਈ ਆ ਤਾਂ ਸਾਨੂੰ ਬਈ ਬਹੁਤ ਇਸ ਚੀਜ਼ ਦਾ ਸ਼ੁਕਰ ਮਨਾਉਣਾ ਚਾਹੀਦਾ।
ਜੀ ਬਿਲਕੁਲ। ਸੋ ਉਧਰ ਪਾਕਿਸਤਾਨ ਦੇ ਵਿੱਚ ਕੱਟੜ ਪੰਥੀਆਂ ਦੇ ਅੱਗੇ ਪਾਕਿਸਤਾਨ ਸਰਕਾਰ ਨੇ ਗੋਡੇ ਟੇਕ ਦਿੱਤੇ ਆ। ਹਾਮਿਦ ਹੋਰਾ ਨੇ ਦਿੱਤਾ ਕਾਨੂੰਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਤੇ ਜਿਹੜਾ ਅੰਦੋਲਨ ਬਰਾੜ ਸਾਹਿਬ ਚੱਲ ਰਿਹਾ ਸੀਗਾ ਪਾਕਿਸਤਾਨ ਚ ਸਰਕਾਰ ਨੇ ਕੱਟੜ ਪੰਥੀਆਂ ਅੱਗੇ ਝੁਕਦਿਆਂ ਕਾਨੂੰਨੀ ਮੰਤਰੀ ਜਾਹਿਦ ਹਾਮਿਦ ਤੋਂ ਅਸਤੀਫ਼ਾ ਲੈ ਲਿਆ ਤੇ ਅਸਤੀਫੇ ਪਿੱਛੋਂ ਕੱਟੜਪੰਥੀ ਜਮਾਤਾਂ ਨੇ ਆਪਣਾ ਅੰਦੋਲਨ ਜਿਹੜਾ ਜੀ ਉਹ ਖਤਮ ਕਰਨ ਦਾ ਐਲਾਨ ਵੀ ਕਰ ਦਿੱਤਾ ਤੇ ਕਾਫੀ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਬਿਆਨ ਆ ਉਹ ਆ ਰਹੇ ਆ। ਸੋ ਫੌਜ ਮੁਖੀ ਕੀ ਕਾਨੂੰਨ ਤੋਂ ਉੱਪਰ ਹੈ ਇਹਦੇ ਬਾਰੇ ਚ ਅਖਬਾਰ ਦੇ ਵਿਚ ਛਪਿਆ ਜੀ ਕਿ ਤਿੰਨ ਹਫ਼ਤੇ ਤੋਂ ਜਿਹੜੇ ਚੱਲੇ ਕੱਟੜ ਪੰਥੀਆਂ ਦੇ ਅੰਦੋਲਨ ਤੇ ਉਸ ਨਾਲ ਨਿਪਟਣ ਦੇ ਤਰੀਕੇ ਨੂੰ ਲੈ ਕੇ ਇਸਲਾਮਾਬਾਦ ਹਾਈਕੋਰਟ ਨੇ ਸੋਮਵਾਰ ਨੂੰ ਪਾਕਿਸਤਾਨ ਸਰਕਾਰ ਨੂੰ ਵੀ ਸਖ਼ਤ ਝਾੜ ਪਾਈ ਹੈ ਤੇ ਮਾਮਲੇ ਦਾ ਆਪੇ ਹੀ ਨੋਟਿਸ ਲੈਂਦਿਆਂ ਜਸਟਿਸ ਸ਼ੌਕਤ ਅਜ਼ੀਜ਼ ਸਦੀਕੀ ਨੇ ਗ੍ਰਹਿ ਮੰਤਰੀ ਅਹਿਸਨ ਇਕਬਾਲ ਤੋਂ ਪੁੱਛਿਆ ਜੀ ਕਿ ਫੌਜ ਨੂੰ ਅੰਦੋਲਨ ਦੀ ਵਿਚੋਲਗੀ ਕਰਨ ਦਾ ਅਧਿਕਾਰ ਜਿਹੜਾ ਉਹ ਕਿਸ ਨੇ ਦਿੱਤਾ। ਹੋਰ ਵੀ ਬਹੁਤ ਸਾਰੇ ਜਿਹੜੇ ਇਹੋ ਜਿਹੇ ਸਵਾਲ ਹੈ ਉੱਥੇ ਇੱਕ ਦੂਜੇ ਦੇ ਲਈ ਰੱਖੇ ਜਾ ਰਹੇ, ਇੱਕ ਦੂਜੇ ਨੂੰ ਦੋਸ਼ ਜਿਹੜੇ ਆ ਇੱਕ ਦੂਜੇ ਉੱਤੇ ਤਾਨੇ ਮਿਲੇ ਜਿਹੜੇ ਉਹ ਕੱਸੇ ਜਾ ਰਹੇ ਆ। ਕੀ ਕਹਿਣਾ ਚਾਹੋਗੇ ਤੁਸੀਂ?
ਦੇਖੋ ਜੀ, ਇਹ ਜਿਹੜਾ ਪਾਕਿਸਤਾਨ ਭਾਰਤ ਦਾ ਹਾਲ ਸਿਆਸਤ ਦਾ ਸੇਮ ਹੀ ਆ, ਕੋਈ ਬਾਹਲਾ ਫਰਕ ਨਹੀਂ ਹੈ ਤੇ ਪਰ ਜੇ ਦੇਖਿਆ ਜਾਵੇ ਤਾਂ ਜਿਹੜਾ ਪਾਕਿਸਤਾਨ ਦੀਆਂ ਜਿਹੜੀਆਂ ਆਪਣੀਆਂ ਹੀ ਕੀਤੀਆਂ ਜਾਂ ਆਪਣੇ ਹੀ ਗਲਤੀਆਂ ਉਹਨਾਂ ਦੇ ਸਾਹਮਣੇ ਵਾਰ ਵਾਰ ਆ ਰਹੀਆਂ ਤੇ ਉਹਨਾਂ ਨੇ ਜਿਹੜੀ ਸ਼ਹਿ ਦਿੱਤੀ ਆ ਜਾਂ ਜਿਹੜੀਆਂ ਚੀਜ਼ਾਂ ਉਹਨਾਂ ਨੇ ਸਾਈਨ ਦਿੱਤਾ, ਦੇਖੋ ਕੱਲ ਪਰਸੋਂ ਉਹਨਾਂ ਨੇ ਕਿੱਡਾ ਵੱਡਾ ਸਾਈਨ ਦਿੱਤਾ ਪਾਕਿਸਤਾਨ ਨੇ ਵੀ ਇੱਕ ਪਾਸੇ ਨੌਵੀਂ ਬਰੇਗੰਢ ਸੀ ਭਾਰਤ ਦੇ ਵਿੱਚ ਉਹ ਉਸ ਹਮਲੇ ਦੀ ਜਿਹ ਚ 150 ਤੋਂ ਉੱਤੇ ਬੱਤੇ ਜਾਨਾਂ ਗਈਆਂ ਤੇ ਇੱਕ ਜਿਹੜੀ ਕਹਿ ਸਕਦੇ ਹਾਂ ਮਹਾਂਨਗਰੀ ਜਾਂ ਭਾਰਤ ਦੀ ਆਰਥਿਕ ਰਾਜਧਾਨੀ ਦੇ ਉੱਤੇ ਹਮਲਾ ਕਰਕੇ ਜਿਹੜਾ ਭਾਰਤ ਨੂੰ ਛੋਟਾ ਦਿਖਾਇਆ ਗਿਆ ਤੇ ਦੂਜੇ ਪਾਸੇ 9 ਸਾਲਾਂ ਦੀ ਬਰਸੀ ਵਾਲੇ ਦਿਨ ਜਿਹੜੇ ਉਸ ਦੇ ਮਾਸਟਰ ਮਾਈਂਡ ਨੂੰ ਰਿਲੀਜ਼ ਕੀਤਾ ਗਿਆ, ਉਹਨੂੰ ਛੱਡਿਆ ਗਿਆ ਅਦਾਲਤ ਬੰਨਿਓ, ਤਾਂ ਇੱਕ ਸੰਭੋਲਿਕ ਜਿਹੜਾ ਚਿੰਨ CBSE ਤੁਹਾਡੀ ਪਰਵਾਹ ਨਹੀਂ ਮੰਨਦੇ ਪਰ ਦੂਜੇ ਪਾਸੇ ਜਿਹੜੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਸਕੰਜੇ ਕਾਫੀ ਕਸੇ ਜਾ ਰਹੇ ਆ ਉਹਨਾਂ ਤੇ। ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਜਦੋਂ ਤੁਸੀਂ ਅੱਗ ਨਾਲ ਕਿਸੇ ਨੂੰ ਮਚਾਉਣ ਲੱਗਦੇ ਹੋ ਤਾਂ ਉਹਦਾ ਸੇਕ ਤੁਹਾਨੂੰ ਲੱਗਣਾ ਹੀ ਲੱਗਣਾ ਹੁੰਦਾ। ਸੋ ਉਹ ਸੇਕ ਪਾਕਿਸਤਾਨ ਨੂੰ ਹਰ ਰੋਜ਼ ਲੱਗ ਰਿਹਾ, ਹਰ ਰੋਜ਼ ਉਸ ਸੇਕ ਦੇ ਵਿੱਚ ਉਹ ਜਲ ਰਿਹਾ ਪਰ ਨਹੀਂ ਜਿਹੜੇ ਨੇ ਨਹੀਂ ਸੁਧਰਨਾ, ਉਹਨੇ ਨਹੀਂ ਸੁਧਰਨਾ, ਉਹਦੇ ਚ ਤੁਸੀਂ ਕੁਛ ਨਹੀਂ ਕਰ ਸਕਦੇ। ਸੋ ਇਹੀ ਜਿਹੜੀ ਪ੍ਰੋਬਲਮ ਆ ਰਹੀ ਆ ਵੀ ਉਹ ਸੁਧਰ ਨਹੀਂ ਰਹੇ
ਜੀ। ਸੋ ਇੱਕ ਹੋਰ ਖਬਰ ਜਿਹੜੀ ਆ ਰਹੀ ਹੈ ਅੰਤਰਰਾਸ਼ਟਰੀ ਖਬਰਾਂ ਦੇ ਵਿੱਚ ਕਿ ਸ਼੍ਰੀਲੰਕਾ ਦੀ ਪੁਲਿਸ ਨੇ 22 ਲੋਕਾਂ ਨੂੰ ਗ੍ਰਿਫਤਾਰ ਕੀਤਾ ਜੀ ਕਿ ਇਹ 22 ਲੋਕ ਜਿਹੜੇ ਆ ਕਿਸ਼ਤੀ ਰਾਹੀਂ ਨਜਾਇਜ਼ ਤੌਰ ਤੇ ਆਸਟ੍ਰੇਲੀਆ ਜਾਣ ਦੀ ਤਾਕ ਦੇ ਵਿੱਚ ਸਨ। ਸੋ ਸ਼੍ਰੀਲੰਕਾ ਦੇ ਪੁਲਿਸ ਬੁਲਾਰੇ ਮੁਤਾਬਕ ਖੁਫੀਆ ਸੂਚਨਾ ਦੇ ਆਧਾਰ ਤੇ ਇਹਨਾਂ ਲੋਕਾਂ ਨੂੰ ਐਤਵਾਰ ਨੂੰ ਕੋਲੰਬੋ ਤੋਂ 120 ਕਿਲੋਮੀਟਰ ਉੱਤਰ ਚ ਸਥਿਤ ਤੱਟੀ ਸ਼ਹਿਰ ਪੁਤਲਮ ਦੇ ਵਿੱਚ ਕਹਿੰਦੇ ਗ੍ਰਿਫਤਾਰ ਕੀਤਾ ਗਿਆ ਤੇ ਸ਼੍ਰੀਲੰਕਾ ਤੇ ਆਸਟ੍ਰੇਲੀਆ ਮਨੁੱਖੀ ਤਸਕਰੀ ਨਾਲ ਨਜਿੱਠਣ ਦੇ ਲਈ ਇੱਕ ਦੂਜੇ ਦਾ ਸਹਿਯੋਗ ਕਰ ਰਹੇ ਨੇ ਤੇ ਇਸ ਤਹਿਤ ਇਹਨਾਂ ਲੋਕਾਂ ਨੂੰ ਕਾਬੂ ਕੀਤਾ ਗਿਆ ਜੀ। ਬਰਾੜ ਸਾਹਿਬ
ਦੇਖੋ ਬਿਲਕੁਲ ਜੀ, ਇਹ ਜਿਹੜਾ ਅੰਤਰਰਾਸ਼ਟਰੀ ਸਮਝੌਤੇ ਦੇ ਤਹਿਤ ਹੋ ਰਿਹਾ ਪਰ ਕੀ ਕਹਿੰਦੇ ਨੇ ਉਹਦੀ ਮਰਦੀ ਕੀ ਨਾ ਕਰਦੀ, ਉਹ ਹਾਲਾਤ ਹੋਈ ਆ ਗਰੀਬ ਮੁਲਕਾਂ ਦੇ ਵਿੱਚ, ਚਾਹੇ ਬੰਗਲਾਦੇਸ਼ ਹੋਇਆ ਚਾਹੇ ਸ਼੍ਰੀਲੰਕਾ ਹੋਇਆ, ਸਮੁੰਦਰੀ ਤੱਟ ਇੱਕ ਦੂਜੇ ਨਾਲ ਲੱਗਣ ਕਰਕੇ ਉਹਨਾਂ ਕੋਲੇ ਰਾਹ ਹੈਗਾ ਜਾਣ ਦਾ, ਤਾਂ ਉਹ ਸਮੁੰਦਰੀ ਤੱਟ ਦੇ ਜ਼ਰੀਏ ਇਸ ਢੰਗ ਨਾਲ ਇੱਕ ਦੂਜੇ ਦੇ ਮੁਲਕਾਂ 'ਚ ਘੁਸਪੈਠ ਕਰਦੇ ਆ। ਪਰ ਹੁਣ ਆਸਟ੍ਰੇਲੀਆ ਦੇ ਜਿਹੜੇ ਲਾਅ ਕਾਫੀ ਚੇਂਜ ਹੋਏ ਆ, ਪਹਿਲਾਂ ਆਸਟ੍ਰੇਲੀਆ ਕੀ ਸੀ ਵੀ ਜਦੋਂ ਉਹਦੀ ਧਰਤੀ 'ਤੇ ਕੋਈ ਆ ਜਾਂਦਾ ਸੀ ਉਹਨੂੰ ਲੈਣਾ ਪੈਂਦਾ ਸੀਗਾ, ਜੇ ਕੋਈ ਕੰਡੇ ਦੇ ਬੋਟ ਆਉਂਦੀ ਸੀ ਤਾਂ ਫਿਰ ਉਦੋਂ ਬਾਅਦ ਉਹਨੂੰ ਉਹਦੇ 'ਤੇ ਕੇਸ ਚੱਲਦੇ ਸੀ ਪਰ ਕੇਸ ਦੌਰਾਨ ਉਹਨਾਂ ਨੂੰ ਉਹ ਸਾਰੀ ਟ੍ਰੀਟਮੈਂਟ ਇੰਟਰਨੈਸ਼ਨਲ ਪੱਧਰ 'ਤੇ ਦੇਣੀ ਪੈਂਦੀ ਸੀ। ਪਰ ਹੁਣ ਇਹਨਾਂ ਨੇ ਇੱਕ ਕੋਸ਼ਿਸ਼ ਕੀਤੀ ਸੀ ਪਿੱਛੇ ਜੇ ਕਾਨੂੰਨ ਲਿਆਂਦਾ ਸੀ ਵੀ ਬਾਹਰ ਕਿਸੇ ਟਾਪੂ ਦੇ ਉੱਤੇ ਰੱਖ ਕੇ ਉਹਨਾਂ ਤੇ ਕੇਸ ਚਲਾਏ ਜਾਂਦੇ ਸਨ, ਪਰ ਕੁੱਲ ਮਿਲਾ ਕੇ ਜਦੋਂ ਵੀ ਕੋਈ ਇਹੋ ਜਿਹੀ ਚੀਜ਼ ਆਉਂਦੀ ਹੈ ਉਹ ਸਰਕਾਰਾਂ ਤੇ ਬਹੁਤ ਵੱਡਾ ਭਾਰ ਬਣਦੀ ਹੈ। ਇੱਕ ਪਾਸੇ ਕਾਨੂੰਨੀ ਦਾਅਵੇ 'ਚ ਲੜੇ ਜਾਂਦੇ ਆ, ਦੂਜੇ ਪਾਸੇ ਉਹਨਾਂ ਦਾ ਰੱਖ ਰਖਾਵ, ਖਾਣ ਪੀਣ, ਸਾਂਭ ਸੰਭਾਲ, ਉਹਨਾਂ ਨੂੰ ਕੰਮ, ਉਹ ਸਾਰਾ ਕੁਛ ਮੁਹੱਈਆ ਕਰਾਇਆ ਜਾਂਦਾ। ਸੋ ਇਹ ਜਿਹੜੇ ਇੰਟਰਨੈਸ਼ਨਲ ਸਮਝੌਤਿਆਂ ਦੇ ਤਹਿਤ ਇਹ ਗੱਲਾਂ ਹੋ ਰਹੀਆਂ ਤੇ ਉਮੀਦ ਆ ਮੈਨੂੰ ਲੱਗਦਾ ਵੀ ਇਹਨਾਂ ਗੱਲਾਂ ਨਾਲ ਕੋਈ ਨਾ ਕੋਈ ਤਾਂ ਨਤੀਜਾ ਨਿਕਲ ਕੇ ਆਊਗਾ ਹੀ ਸਾਹਮਣੇ। ਤੇ ਇਹਦੇ ਇਹਦੇ ਆ ਵੀ ਰਹੇ ਆ, ਜੇ ਹੁਣ ਇੱਕ ਕੋਈ ਕਿਸ਼ਤੀ ਪਹਿਲਾਂ ਹੀ ਚੜ੍ਹਨ ਤੋਂ ਫੜੀ ਗਈ ਆ ਤਾਂ ਇਹ ਇਹ ਉਸੇ ਦਾ ਇੱਕ ਨਤੀਜਾ
ਜੀ। ਆਪਾਂ ਵਧਾਂਗੇ ਖੇਡ ਖਬਰਾਂ ਵੱਲ, ਕਿਉਂਕਿ ਟੀਮ ਇੰਡੀਆ ਦੀ ਵਿਰਾਟ ਜਿੱਤ ਹੋਈ ਆ, ਜਿਹੜਾ ਪਹਿਲਾ ਮੈਚ ਸੀ ਜਿਹੜੀ ਸੀਰੀਜ਼ ਚੱਲ ਰਹੀ ਆ ਜੀ। ਸੋ ਉਹਦੀ ਪਹਿਲੀ ਪਾਰੀ ਦੇ ਵਿੱਚ ਸ੍ਰੀ ਲੰਕਾ ਨੂੰ 1-0 ਦੇ ਨਾਲ ਹਰਾ ਕੇ ਭਾਰਤੀ ਸੀਰੀਜ਼ ਦੇ ਵਿੱਚ ਬੜਤ ਜਿਹੜੀ ਆ ਉਹ ਬਣਾਈ ਆ ਭਾਰਤੀ ਟੀਮ ਨੇ, ਕ੍ਰਿਕਟ ਦੀ ਟੀਮ ਨੇ। ਸੋ ਕਹਿੰਦੇ ਜੀ ਪਹਿਲੀ ਪਾਰੀ ਤਾਸ਼ ਦੇ ਪੱਤਿਆਂ ਦੇ ਮਹਿਲ ਦੀ ਤਰ੍ਹਾਂ ਸ੍ਰੀ ਲੰਕਾ ਦੀ ਜਿਹੜੀ ਆ ਢੇਰੀ ਹੋਈ ਆ। ਸੋ ਟੀਮ ਦੇ ਬੱਲੇਬਾਜ਼ਾਂ ਤੋਂ ਉਮੀਦ ਸੀ ਕਿ ਭਾਰਤੀਆਂ ਨੂੰ ਦੇਖ ਕੇ ਉਹ ਦੂਜੀ ਪਾਰੀ ਚ ਕੁਝ ਚੁਣੌਤੀਪੂਰਨ ਪ੍ਰਦਰਸ਼ਨ ਕਰਨਗੇ, ਪਰ ਦੂਜੇ ਟੈਸਟ ਦੇ ਚੌਥੇ ਦਿਨ ਮਹਿਮਾਨ ਬੱਲੇਬਾਜ਼ ਜਿਹੜੇ ਆ ਜੀ ਉਹ ਪਹਿਲੀ ਪਾਰੀ ਤੋਂ ਵੀ ਖਰਾਬ ਪ੍ਰਦਰਸ਼ਨ ਕਰਦੇ ਹੋਏ 166 ਦੌੜਾਂ ਤੇ ਆਊਟ ਹੋ ਗਏ। ਸੋ ਸ੍ਰੀਲੰਕਾ ਨੂੰ ਪਾਰੀ ਤੇ 239 ਦੌੜਾਂ ਦੇ ਨਾਲ ਭਾਰਤ ਨੇ ਮਾਤ ਦਿੱਤੀ ਆ ਤੇ 1-0 ਦੇ ਨਾਲ ਇਹਨਾਂ ਨੇ ਬੜਤ ਆਪਣੀ ਬਣਾ ਲਈ ਹੈ।
ਦੇਖੋ ਜੀ ਕ੍ਰਿਕਟ ਦਾ ਪੈਸਾ ਸਾਡੇ ਨੌਜਵਾਨਾਂ ਨੂੰ ਖਿੱਚ ਰਿਹਾ ਤੇ ਹੁਣ ਨੌਜਵਾਨ ਬਹੁਤ ਮਿਹਨਤ ਕਰ ਰਹੇ ਆ ਤੇ ਉਹ ਮਿਹਨਤ ਦੇ ਨਤੀਜੇ ਆ ਵੀ ਉਹ ਸਾਹਮਣੇ ਆ ਰਹੇ ਆ ਤੇ ਸਾਹਮਣੇ ਉਹਨਾਂ ਦੇ ਤੁਸੀਂ ਦੇਖੋ ਹੁਣ ਵੀ ਕਿੱਡੀ ਵੱਡੀ ਬੈਂਚ ਸਟਰੈਂਥ ਇੰਡੀਆ ਕੋਲੇ ਹੋਊਗੀ, ਕਹਿੰਦੇ ਕਹਾਉਂਦੇ ਨਾ ਬਾਹਰ ਬੈਠੇ ਆ। ਤੇ ਮੈਂ ਤਾਂ ਹੈਰਾਨ ਆ ਵੀ ਚੇਤੇਸ਼ਵਰ ਪੁਜਾਰੇ ਵਰਗਾ ਬੰਦਾ ਜਿਹੜਾ ਹਰ ਦੂਜੇ ਮੈਚ ਤੀਜੇ ਚ ਸੈਂਚਰੀ ਬਣਾਈ ਜਾਂਦਾ ਉਹਦੀ ਕੋਈ ਚਰਚਾ ਹੀ ਨਹੀਂ ਹੋ ਰਹੀ, ਕਿਉਂਕਿ ਚਰਚਾ ਤਾਂ ਨਹੀਂ ਹੋ ਰਹੀ ਉਹਦੇ ਅੱਗੇ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਹੋਰ ਵੱਡੇ ਜਿਹੜੇ ਜਿਹੜੇ ਸਕੋਰ ਕਰ ਰਹੇ ਆ ਜਾਂ ਵੱਡੇ ਲੋਕ ਅੱਗੇ ਆ ਰਹੇ ਆ। ਤਾਂ ਉਹ ਜੇ ਇੱਕ ਜਿਹੜਾ ਚੇਤੇਸ਼ਵਰ ਪੁਜਾਰਾ ਉਹ ਮੈਂ ਦੂਜਾ ਰਾਹੁਲ ਦ੍ਰਾਵਿੜ ਮੰਨ ਰਿਹਾ ਉਹਨੂੰ, ਉਹ ਹਰ ਜਿਹੜੀ ਮੈਚ ਦੇ ਵਿੱਚ ਬੜਾ ਸਥਿਰ ਹੋ ਕੇ ਖੇਡ ਰਿਹਾ ਤੇ ਪਰ ਉਹਨੂੰ ਉਹ ਜਿਹੜੀ ਕਵਰੇਜ ਨਹੀਂ ਮਿਲ ਰਹੀ। ਕਾਰਨ ਕੀ ਆ ਵੀ ਟੈਲੈਂਟ ਹੀ ਬਹੁਤ ਜ਼ਿਆਦਾ ਹੋਇਆ ਪਿਆ ਤੇ ਉਸ ਟੈਲੈਂਟ ਦੇ ਵਿੱਚ ਹਰ ਬੰਦੇ ਨੂੰ ਪ੍ਰਦਰਸ਼ਨ ਕਰਨਾ ਲਾਜ਼ਮੀ ਹੋਇਆ ਪਿਆ ਤੇ ਉਹ ਪ੍ਰਦਰਸ਼ਨ ਕਾਰਨ ਹੀ ਜਿਹੜੀਆਂ ਇਹ ਗੱਲਾਂ ਆਉਂਦੀਆਂ। ਅਸੀਂ ਨਾ ਸਾਰੇ ਜਣੇ ਕਈ ਵਾਰੀ ਭਾਵੁਕ ਹੁੰਦੇ ਹਾਂ ਵੀ ਯੁਵਰਾਜ ਸਿੰਘ ਜਾਂ ਹਰਭਜਨ ਨੂੰ ਟੀਮ ਚੋਂ ਛੇਤੀ ਤੋਰਤਾ, ਹਜੇ ਉਹ ਹੋਰ ਬਹੁਤ ਕੁਛ ਕਰ ਸਕਦੇ। ਕੁਛ ਤਾਂ ਸਾਡੀਆਂ ਭਾਵਨਾਵਾਂ ਪੰਜਾਬ ਪੰਜਾਬੀਅਤ ਕਰਕੇ ਜੁੜੀਆਂ ਹੋਈਆਂ, ਦੂਜੀਆਂ ਸਾਨੂੰ ਐਂ ਲੱਗਦਾ ਵੀ ਉਹਨਾਂ ਨੇ ਪਿਛੋਕੜ ਚ ਕੀਤਾ ਸੀ ਤੇ ਉਹ ਕਰ ਸਕਦੇ ਸੀ। ਪਰ ਦੇਖੋ ਪਿਛਲੇ ਦਿਨੀ ਨਾ ਇੱਕ ਜੋ ਟੈਸਟ ਕੱਢਿਆ ਇਹਨਾਂ ਨੇ, ਉਹ ਜੋ ਟੈਸਟ ਦੇ ਵਿੱਚ ਜਿਹੜਾ ਪਲੇਅਰ ਪਾਸ ਹੁੰਦਾ ਉਸੇ ਨੂੰ ਅੱਗੇ ਲੈ ਕੇ ਆਉਂਦਾ ਜਾਂਦਾ ਟੀਮ ਦੇ ਵਿੱਚ, ਜਿਹੜਾ ਕਿ ਬਹੁਤ ਲਾਜ਼ਮੀ ਸੀ। ਜੇ ਭਾਰਤੀ ਕ੍ਰਿਕਟ ਦੇ ਵਿੱਚ ਕੀ ਸੀ ਵੀ ਜਦੋਂ ਇੱਕ ਬੰਦਾ ਟੀਮ ਚ ਸਿਲੈਕਟ ਹੋ ਗਿਆ ਉਦੋਂ ਬਾਅਦ ਉਹ ਆਰਾਮ ਪ੍ਰਸਤ ਹੋ ਜਾਂਦਾ ਸੀ, ਮਹਿਫਲਾਂ ਪਾਰਟੀਆਂ ਚ ਜਾਣਾ, ਨੱਚਣੇ ਗਾਉਣੇ ਤੇ ਆਪਦੇ ਸਰੀਰ ਨੂੰ ਸੰਭਾਲ ਲੈਣੀ ਸੀ ਤੇ ਮੈਚ ਦੇ ਵਿੱਚ ਫਿਰ ਉਹ ਪਰਫਾਰਮੈਂਸਾਂ ਨਹੀਂ ਰਹਿੰਦੀਆਂ ਸਨ। ਹੁਣ ਅੱਜ ਅਸੀਂ ਵਿਰਾਟ ਕੋਹਲੀ ਨੂੰ ਅਸੀਂ ਦੇਖ ਰਹੇ ਹਾਂ ਵੀ ਵਿਰਾਟ ਕੋਹਲੀ ਆ ਜਿਹੜਾ ਉਹ ਇੱਕ ਛਾਇਆ ਹੋਇਆ ਹਰ ਪਾਸੇ, ਹਰ ਮੈਚ ਸਕੋਰ ਮਾਰ ਰਿਹਾ ਤੇ ਉਹਦਾ ਜਿਹੜਾ ਜਿਹਨੂੰ ਫੀਡਬੈਕ ਮਿਲਦੀ ਆ ਤਾਂ ਸਭ ਤੋਂ ਵੱਡੀ ਫੀਡਬੈਕ ਦੇ ਵਿੱਚ ਇਹ ਆ ਵੀ ਉਹ ਚ ਐਨਰਜੀ ਬਹੁਤ ਆ, ਬਹੁਤ ਜ਼ਿਆਦਾ ਐਨਰਜੀ ਆ ਬੰਦੇ ਚ ਤੇ ਹਰ ਟਾਈਮ ਉਸ ਐਨਰਜੀ ਭਰਪੂਰ ਹੀ ਤੁਹਾਨੂੰ ਦਿਖੂਗਾ ਗਰਾਊਂਡ ਦੇ ਵਿੱਚ। ਜੇ ਉਹ ਕਿਤੇ ਵੀ ਤੁਸੀਂ ਉਹਨੂੰ ਢਿੱਲਾ ਪਿਆ ਨਹੀਂ ਦੇਖੋਗੇ, ਇਕੱਲੀ ਇਕੱਲੀ ਗੇਂਦ ਤੇ ਉਹਦੀਆਂ ਅੱਖਾਂ ਐਂ ਤਰ ਤਰ ਕਰਦੀਆਂ ਹੁੰਦੀਆਂ ਹਰੇਕ ਥਾਂ ਤੇ ਐਂ ਫਿਰਦਾ ਹੁੰਦਾ ਐਕਸ਼ਨ ਦੇ ਵਿੱਚ। ਪਰ ਜੇ ਤੁਸੀਂ ਹੁਣ ਦੇਖੋ ਵੀ ਜੋ ਟੈਸਟ ਦੀ ਗੱਲ ਆਈ, ਹੁਣ ਵਿਰਾਟ ਕੋਹਲੀ ਵਰਗਾ ਬੰਦਾ ਜਿਹਦੇ ਕੋਲ ਇਸ ਟਾਈਮ ਕਰੋੜਾਂ ਨਹੀਂ ਅਰਬਾਂ ਰੁਪਈਆਂ ਦੇ ਪ੍ਰੋਜੈਕਟ ਉਹਦੇ ਹੱਥ ਚ ਇਸ ਟਾਈਮ ਤੇ ਉਹਦੀ ਹਰ ਐਸ਼ੋ ਇਸ਼ਰਤ ਹਰ ਆਰਾਮ ਉਹਦੇ ਕੋਲ ਹੈ, ਪਰ ਉਹ ਆਪਦੇ ਸਰੀਰ ਲਈ ਜਿਹੜਾ ਖੂਨ ਪਸੀਨਾ ਬਹਾ ਰਿਹਾ ਉਹਦੇ ਚੋਂ ਜੋ ਟੈਸਟ ਸਭ ਤੋਂ ਵੱਧ ਪੁਆਇੰਟ ਲੈ ਕੇ ਕਲੀਅਰ ਕੀਤਾ ਉਹਨੇ, 21 ਪੁਆਇੰਟ ਜੋ ਟੈਸਟ ਦੇ ਵਿੱਚ ਉਹਦੇ ਆਏ ਆ, 15-16 ਪੁਆਇੰਟ ਵਾਲਾ ਕਲੀਅਰ ਹੋ ਜਾਂਦਾ। ਪਰ ਉਹ ਇੰਡੀਆ ਦਾ ਜਿਹੜਾ ਕੈਪਟਨ ਅਤੇ ਇਕੱਲਾ ਹੀ ਪਲੇਅਰ ਆ ਜਿਹਨੇ 21 ਪੁਆਇੰਟ ਲੈ ਕੇ ਜੋ ਕਲੀਅਰ ਕੀਤਾ, ਇੱਕ ਦੋ ਨੇ ਹੋਰ ਕੀਤੇ ਆ। ਪਰ ਜਿਹੜਾ ਵਿਰਾਟ ਕੋਹਲੀ ਦਾ ਜ਼ਿਕਰ ਤਾਂ ਕਰ ਰਹੇ ਹਾਂ ਵੀ ਜਿਹੜੀ ਉਹਦੇ ਕੋਲ ਇਸ ਟਾਈਮ ਪਾਵਰ ਆ ਉਹ ਘੱਟੋ ਘੱਟ 5-4 ਸਾਲ ਤਾਂ ਉਹ ਆਪਦੇ ਨਾਂ ਦੇ ਸਿਰ ਤੇ ਟੀਮ ਚ ਰਹਿ ਸਕਦਾ, ਪਰ ਜਿਹੜਾ ਇੱਕ ਪੈਮਾਨਾ ਹੈ ਉਹ ਪੈਮਾਨੇ ਕਾਰਨ, ਉਸ ਪੈਮਾਨੇ ਦੇ ਕਾਰਨ ਹੀ ਜਿਹੜਾ ਯੁਵਰਾਜ ਨੀ ਟੀਮ ਦੇ ਵਿੱਚ ਆ ਪਾ ਰਿਹਾ, ਉਹ ਜੋ ਟੈਸਟ ਦੇ ਵਿੱਚ ਕਲੀਅਰ ਨਹੀਂ ਹੋ ਰਿਹਾ, ਇਹੀ ਹਰਭਜਨ ਦੀ ਕਾਰਨ ਹੋ ਰਿਹਾ। ਤੇ ਜੇ ਵਿਰਾਟ ਸੈੱਟ ਆ ਤਾਂ ਵਿਰਾਟ ਆਪਦੇ ਨਤੀਜੇ ਵੀ ਤਾਂ ਦੇ ਰਿਹਾ ਨਾ, ਜੇ ਇੰਨਾ ਫਿੱਟ ਫਾਰ ਪਲੇਅਰ ਆ ਤਾਂ ਤੁਸੀਂ ਦੇਖੋ ਵੀ ਹਰ ਥਾਂ ਤੇ ਜਿੱਥੇ ਲੋੜ ਹੁੰਦੀ ਆ, ਜਿਹੜੇ ਰਿਕਾਰਡ ਸਾਨੂੰ ਐਂ ਲੱਗਦੇ ਸੀ ਕਿਤੇ ਟੁੱਟਣੇ ਹੀ ਨਹੀਂ ਤੇ ਉਹ ਵਿਰਾਟ ਦੇ ਮੂਹਰੇ ਸਾਰੇ ਬੌਣੇ ਦਿਖਾਈ ਦੇ ਰਹੇ ਆ। ਸਚਿਨ ਤੇਂਦੁਲਕਰ ਇਹ ਤਾਂ ਕੱਲ ਕਿਸੇ ਨੇ ਨਹੀਂ ਦੇਖਿਆ, ਕਿਉਂਕਿ ਵਕਤ ਬੰਦੇ ਦਾ ਪਤਾ ਨਹੀਂ ਲੱਗਦਾ ਕਦੋਂ ਕਿੱਥੇ ਕੀ ਹੋ ਜੇ ਤੇ ਕਿਧਰੋਂ ਬੰਦਾ ਲਾਚਾਰ ਹੋ ਕੇ ਬਹਿ ਜੇ। ਪਰ ਜਿਹੜੀ ਸਪੀਡ ਚ ਅੱਜ ਚੱਲ ਰਿਹਾ ਜਾਂ ਜਿਹੜੀ ਸਪੀਡ ਚੋਂ ਖੇਡ ਰਿਹਾ ਜਾਂ ਜਿਹੜਾ ਉਹਦਾ ਟੈਲੈਂਟ ਆ, ਤਾਂ ਸਚਿਨ ਦੇ ਸਾਰੇ ਰਿਕਾਰਡ ਉਹਦੇ ਮੂਹਰੇ ਬੌਣੇ ਲੱਗ ਰਹੇ ਆ। ਸੋ ਇਹ ਕਾਰਨ ਇਹੀ ਹੈ ਜੀ ਵੀ ਜਿਹੜੀ ਤਬਦੀਲੀਆਂ ਆ ਰਹੀਆਂ ਨਾ, ਤੇ ਇਕੱਲਾ ਪੈਸਾ ਨਹੀਂ ਰਹਿ ਗਿਆ, ਹੁਣ ਉਹ ਜਿਹੜਾ ਕੰਪੀਟੀਸ਼ਨ ਵੀ ਸਖ਼ਤ ਹੋ ਗਿਆ ਉਹਦੇ ਨਤੀਜੇ ਹੈ
ਜੀ। ਜੀ ਬਿਲਕੁਲ, ਸੋ ਬ੍ਰਦਰ ਸਾਹਿਬ ਜਿਹੜੀ ਅੱਜ ਦੀ ਆਖਰੀ ਖਬਰ ਲੈਂਦੇ ਹਾਂ ਕਿ ਮਿਸ ਯੂਨੀਵਰਸ ਮੁਕਾਬਲੇ ਦੇ ਵਿੱਚ 66ਵਾਂ ਸੁੰਦਰਤਾ ਮੁਕਾਬਲਾ ਹੋਇਆ ਸੀ ਇਹ ਔਰ ਅਮਰੀਕਾ ਦੇ ਲਾਸ ਵੇਗਾਸ ਸ਼ਹਿਰ ਦੇ ਵਿੱਚ ਹੋਏ ਇਸ ਮੁਕਾਬਲੇ ਦੇ ਵਿੱਚ ਮਿਸ ਯੂਨੀਵਰਸ ਚੁਣੀ ਗਈ ਹੈ ਜੀ ਦੱਖਣੀ ਅਫਰੀਕਾ ਦੀ ਡੇਮੀ ਪੀਟਰਸ। ਸੋ ਡੇਮੀ ਪੀਟਰਸ ਨੂੰ ਮਿਸ ਯੂਨੀਵਰਸ ਦਾ ਤਾਜ ਪਹਿਨਣ ਦਾ ਜਿਹੜਾ ਇਹ ਖਾਸ ਮੌਕਾ ਮਿਲਿਆ ਨਸੀਬ ਹੋਇਆ ਕਹਿ ਸਕਦੇ ਹਾਂ। ਸੋ ਪਿਛਲੇ ਸਾਲ ਫਰਾਂਸ ਦੀ ਜਿਹੜੀ ਲੜਕੀ ਸੀ ਜਿੱਤੀ ਸੀ ਆਇਰਿਸ ਮਿਤਨੇਅਰ। ਸੋ ਇਸ ਸਾਲ ਇਹ ਜਿਹੜਾ ਤਾਜ ਹੈ ਜੀ ਉਹ ਮਿਲਿਆ ਦੱਖਣੀ ਅਫਰੀਕਾ ਦੀ ਡੇਮੀ ਪੀਟਰਸ ਨੂੰ।
ਜੀ ਜੀ ਬਿਲਕੁਲ ਜੀ, ਦੱਖਣੀ ਅਫਰੀਕਾ ਨੇ ਵੀ ਬਿਊਟੀ ਕੰਪੀਟੀਸ਼ਨ ਚ ਕਈ ਵਾਰ ਜਿਹੜਾ ਅਵਾਰਡ ਜਿੱਤੇ ਆ ਜੀ, ਤੇ ਉਹਨਾਂ ਦਾ ਵੀ ਇੱਕ ਵੱਖਰੀ ਜਿਹੜੀ ਉਹਨਾਂ ਦਾ ਟੈਲੈਂਟ ਹੈ ਉੱਥੋਂ ਦੀਆਂ ਕੁੜੀਆਂ ਦੇ ਵਿੱਚ। ਤੇ ਭਾਰਤੀ ਕੁੜੀ ਮਾਨਸ਼ੀ ਸ਼ਿੱਲਰ ਖਾਸ ਕਰਕੇ ਹਰਿਆਣਾ ਤੋਂ, ਉਹਨੇ ਵੀ ਪਿਛਲੇ ਦਿਨੀ ਮਿਸ ਵਰਲਡ ਦਾ ਖਿਤਾਬ ਜਿਹੜਾ ਜਿੱਤਿਆ ਸੀ। ਤੇ ਪਰ ਮਿਸ ਯੂਨੀਵਰਸ ਦੇ ਵਿੱਚ ਜਿਹੜਾ 16ਵੇਂ ਨੰਬਰ ਦੇ ਉੱਤੇ ਭਾਰਤ ਆਇਆ, ਪਰ ਅੱਜ ਤੋਂ 17 ਸਾਲ ਪਹਿਲਾਂ ਇੱਕ ਟਾਈਮ ਇਹ ਆਇਆ ਸੀ ਵੀ ਦੋਨੇ ਅਵਾਰਡ ਹੀ ਭਾਰਤ ਦੀ ਝੋਲੀ ਪੈ ਗਏ ਸੀ, ਇੱਕ ਐਸ਼ਵਰਿਆ ਰਾਏ ਨੇ ਜਿੱਤਿਆ ਸੀ ਤੇ ਦੂਜਾ ਸੁਸ਼ਮਿਤਾ ਸੇਨ ਨੇ ਜਿੱਤਿਆ ਸੀ। ਪਰ ਦੇਖੋ ਜੀ, ਮੇਰਾ ਇਹ ਮੰਨਣਾ ਵੀ ਇਹ ਕੰਟੈਸਟ ਹੁੰਦੇ ਆ, ਬਹੁਤ ਪੱਧਰ ਤੇ ਹੋਣੇ ਚਾਹੀਦੇ, ਸਭ ਕੁਝ ਹੋਣੇ ਚਾਹੀਦੇ, ਪਰ ਥੋੜਾ ਜਿਹਾ ਕਿਤੇ ਨਾ ਕਿਤੇ ਮਿਆਰ ਦੀ ਗੱਲ ਆ ਜਾਂਦੀ, ਉਹ ਮੇਰੇ ਤਾਂ ਹਜ਼ਮੇ ਤੋਂ ਬਾਹਰ ਹੋ ਜਾਂਦਾ ਵੀ ਕਈ ਵਾਰੀ ਬਹੁਤ ਹੀ ਨੀਵੇਂ ਪੱਧਰ ਦਾ ਜਾਂ ਔਰਤ ਦੀ ਜਿਹੜੀ ਨੁਮਾਇਸ਼ ਟਾਈਪ ਦਾ ਜਿਹੜੀਆਂ ਗੱਲਾਂ ਉੱਥੇ ਕੀਤੀਆਂ ਜਾਂਦੀਆਂ, ਉਹਨਾਂ ਨਾਲ ਮੈਨੂੰ ਕਦੇ ਇਹਨਾਂ ਅਵਾਰਡਾਂ ਨੇ ਬੜਾ ਪ੍ਰਭਾਵਿਤ ਨਹੀਂ ਕੀਤਾ। ਪਰ ਕੁੱਲ ਮਿਲਾ ਕੇ ਚਲੋ ਜੀ, ਟੈਲੈਂਟ ਆ ਜੇ ਕਿਸੇ ਦੇ ਵਿੱਚ ਕੋਈ ਵੀ ਗੁਣ ਆ ਤਾਂ ਉਹ ਗੁਣ ਸਾਹਮਣੇ ਆਉਣਾ ਚਾਹੀਦਾ, ਜੇ ਉਹ ਵੀ ਚੀਜ਼ ਆ ਉਹ ਸਾਹਮਣੇ ਆਉਣੀ ਚਾਹੀਦੀ ਆ। ਸੋ ਮੈਨੂੰ ਨਹੀਂ ਚੰਗਾ ਲੱਗਦਾ ਤੇ ਇਸ ਲਈ ਮੇਰਾ ਫਰਜ਼ ਨਹੀਂ ਬਣਦਾ ਵੀ ਮੈਂ ਉਹਨੂੰ ਨਿੰਦਾ, ਮੈਨੂੰ ਨਹੀਂ ਚੰਗਾ ਲੱਗਦਾ ਤਾਂ ਮੈਂ ਪਾਸੇ ਹੋ ਜਾਣਾ ਇਸ ਚੀਜ਼ ਤੋਂ, ਇਹੀ ਸਾਡੀ ਪਾਲਿਸੀ ਆ ਜੀ।
ਜੀ ਤੇ ਖਬਰਾਂ ਜਿਹੜੀਆਂ ਜੀ ਉਹ ਇੱਥੇ ਖਤਮ ਕਰਦੇ ਆ, ਪਰ ਸਾਡੇ ਦੋਸਤ ਬਹੁਤ ਸਾਰੇ ਜੁੜੇ ਹੋਏ ਆ ਸਾਡੇ ਨਾਲ ਤੇ ਜਗਤਾਰ ਗਿੱਲ ਟੁੱਟੀ ਕੇ ਹਾਂਗਕਾਂਗ ਵਾਲੇ, ਉਹਨਾਂ ਨੇ ਵੀ ਕੁਛ ਖਬਰਾਂ ਦੇ ਉੱਤੇ ਤੁਹਾਡੀ ਰਾਏ ਜਿਹੜੀ ਉਹ ਲੈਣੀ ਚਾਹੀ ਆ। ਸੋ ਸਤਿ ਸ੍ਰੀ ਅਕਾਲ, ਸਭ ਤੋਂ ਪਹਿਲਾਂ ਬੁਲਾ ਰਹੇ ਨੇ, ਕਹਿੰਦੇ ਫਿਲਮ ਪਦਮਾਵਤੀ ਦਾ ਜ਼ਿਕਰ, ਧਮਕੀਆਂ ਦਾ ਦੌਰ ਸ਼ੁਰੂ ਹੋ ਗਿਆ, ਕਿਧਰੇ ਕਿਸੇ ਦਾ ਨੱਕ ਵੱਢਣ ਦਾ ਇਨਾਮ, ਕਿਧਰੇ ਕਿਸੇ ਦਾ ਸਿਰ ਕਲਮ ਕਰਨ ਦਾ ਇਨਾਮ ਤੇ ਹੋਰ ਕਿਸੇ ਤਰ੍ਹਾਂ ਦਾ ਇਨਾਮ ਘੋਸ਼ਿਤ ਕੀਤੇ ਜਾ ਰਹੇ ਨੇ। ਹੁਣ ਦੀ ਖਬਰ ਸੁਣੀ, ਭਗਵੰਤ ਮਾਨ ਤੇ ਨੱਕ ਵੱਢਣ ਦਾ ਇਨਾਮ ਰੱਖ ਦਿੱਤਾ ਗਿਆ, ਧਮਕੀਆਂ ਇਨਾਮ ਕਿਹੜੀ ਵਜ੍ਹਾ ਕਾਰਨ ਰੱਖੇ ਗਏ ਉਸ ਗੱਲ ਨੂੰ ਪਾਸੇ ਕਰ ਦਿਓ, ਪਰ ਜੇ ਕੋਈ ਘੱਟ ਗਿਣਤੀ ਆਪਣੇ ਹੱਕ ਦੀ ਖਾਤਰ ਨਾਰਾ ਵੀ ਲਾ ਦੇਵੇ ਤਾਂ ਕਾਨੂੰਨ ਆੜੇ ਆ ਜਾਂਦਾ, ਗ੍ਰਿਫਤਾਰੀਆਂ ਛਾਪਿਆਂ ਦਾ ਦੌਰ ਸ਼ੁਰੂ ਹੋ ਜਾਂਦਾ ਤੇ ਆ ਸਿਰ ਕਲਮ ਤੇ ਨੱਕ ਵਢਾਉਣ ਵਾਲਿਆਂ ਲਈ ਕੋਈ ਕਾਨੂੰਨ ਨਹੀਂ ਆ, ਕਹਿੰਦੇ ਕੀ ਘੱਟ ਗਿਣਤੀਆਂ ਤੇ ਵੱਧ ਗਿਣਤੀਆਂ ਲਈ ਕਾਨੂੰਨ ਵੱਖਰੇ ਵੱਖਰੇ ਨੇ। ਬਰਾੜ ਸਾਹਿਬ ਦੀ ਅੱਖ ਇਸ ਸਾਰੇ ਵਰਤਾਰੇ ਨੂੰ ਕਿਵੇਂ ਦੇਖਦੀ ਹੈ?
ਦੇਖੋ ਵੱਖਰੇ ਤਾਂ ਨਹੀਂ ਹੈ ਕਾਨੂੰਨ, ਪ੍ਰੋਬਲਮ ਇਹ ਆ ਜਾਂਦੀ ਆ ਵੀ ਜਦੋਂ ਤਾਂ ਆ ਜਾਂਦੀ ਹੈ ਵੱਡੇ ਲੋਕਾਂ ਦੀ ਸ਼ਮੂਲੀਅਤ, ਉਹਨਾਂ ਕੋਲੇ ਪੈਸਾ ਵੀ ਹੁੰਦਾ, ਉਹਨਾਂ ਕੋਲੇ ਦਿਮਾਗ ਵੀ ਹੁੰਦੇ, ਉਹਨਾਂ ਕੋਲੇ ਪੜ੍ਹਾਈ ਲਿਖਾਈ ਵੀ ਹੁੰਦੀ ਆ, ਤੇ ਉਹ ਫਿਰ ਕੀ ਕਰਦੇ ਆ, ਉਹ ਇਸਤਗਾਸੇ ਵੀ ਪਾ ਸਕਦੇ ਆ, ਉਹ ਕਾਨੂੰਨ ਨਾਲ ਹੈਲਪ ਲੈ ਕੇ ਉਹਦੇ ਤੇ ਉਲਟੇ ਕੇਸ ਕਰਕੇ ਤੇ ਚੀਜ਼ਾਂ ਕਰ ਦਿੰਦੇ। ਦੂਜੇ ਪਾਸੇ ਹੁੰਦੀ ਹੈ ਜਿਹੜੀ ਆਮ ਜਨਤਾ, ਜਿਨ੍ਹਾਂ ਕੋਲੇ ਨਾ ਸਾਧਨ ਹੁੰਦੇ ਆ ਨਾ ਪੈਸਾ ਹੁੰਦਾ ਤੇ ਨਾ ਉਹ ਗੱਲ ਹੁੰਦੇ ਆ, ਉਹ ਦੋ ਤਿੰਨ ਚਾਰ ਦਿਨ ਨਾਰੇ ਮੁਜ਼ਾਰੇ ਲਾਉਂਦੇ ਆ, ਪਰ ਜਦੋਂ ਉੱਥੇ ਡਾਂਗ ਚੱਲਦੀ ਆ ਜਾਂ ਇੱਕ ਦੋ ਦਿਨ ਤੇ ਪਰਚੇ ਹੋ ਜਾਂਦੇ ਆ ਤੇ ਮੁੜ ਕੇ ਉਹ ਖੇਰੂੰ ਖੇਰੂ ਹੋ ਜਾਂਦੇ ਆ, ਘਰ ਦੇ ਲੜਾਈਆਂ ਕਰਦੇ ਆ ਵੀ ਤੂੰ ਕਿਉਂ ਪੰਗਾ ਲਿਆ ਸਾਡੇ ਘਰੇ, ਤੂੰ ਕਮਾਉਣ ਵਾਲਾ ਸੀ ਤੈਨੂੰ ਫੜ ਕੇ ਅੰਦਰ ਕਰਤਾ ਜੇ। ਸੋ ਇਹ ਮਜਬੂਰੀਆਂ ਤੇ ਇੱਕ ਜਿਹੜਾ ਸਟੇਟਸ ਸਿੰਬਲ ਹੋਣ ਕਰਕੇ ਜਾਂ ਇੱਕ ਕਹਿ ਸਕਦੇ ਇੱਕ ਰੁਤਬੇ ਜਿਹੜੇ ਸਮਾਜ ਚ ਬਣ ਗਏ ਆ ਅਮੀਰੀ ਗਰੀਬੀ ਦੇ, ਉਹਨਾਂ ਕਾਰਨ ਇਹ ਪਾੜਾ ਸਦਾ ਹੀ ਰਹੂਗਾ ਤੇ ਇਹਨੂੰ ਪੂਰਿਆ ਨਹੀਂ ਜਾ ਸਕਦਾ। ਕਾਨੂੰਨ ਹਮੇਸ਼ਾ ਹੀ ਇੱਕ ਆ, ਪਰ ਕਾਨੂੰਨ ਨੂੰ ਜਿਹੜਾ ਜੇ ਹੁਣ ਅਸੀਂ ਇਕੱਠੇ ਹੋਏ ਆ ਤੇ ਇਕੱਠੇ ਹੋ ਕੇ ਚਾਰ ਡਾਂਗਾਂ ਤੋਂ ਬਾਅਦ ਅਸੀਂ ਖਿੰਡ ਗਏ ਤਾਂ ਫਿਰ ਅਸੀਂ ਕਿਵੇਂ ਕਾਨੂੰਨ ਨੂੰ ਇੱਕ ਤੋਂ ਫਾਇਦਾ ਲੈ ਸਕਾਂਗੇ? ਕੱਲਾ ਕੱਲਾ ਤਾਂ ਬੰਦੇ ਕੋਲੇ ਤਾਕਤ ਹੀ ਨਹੀਂ ਵੀ ਕਿਸੇ ਵਕੀਲ ਕੋਲੇ ਜਾ ਵੜੇ ਜਾਂ ਕੋਈ ਕੇਸ ਲੜ ਲੇ। ਸੋ ਪ੍ਰੋਬਲਮ ਇੱਥੇ ਆ ਜਾਂਦੀ ਹੈ ਜੀ, ਜਿਹੜੀ ਗਰੀਬੀ ਆ ਕਮਜ਼ੋਰੀ ਆ ਉਹ ਵੱਡੀਆਂ ਵੱਡੀਆਂ ਚੀਜ਼ਾਂ ਤੁਹਾਡੇ ਜਿਹੜੇ ਤੁਹਾਡੇ ਉਲਟ ਕਰ ਦਿੰਦੀ ਆ। ਸੋ ਇਹ ਇੱਕ ਵੱਡਾ ਕਾਰਨ ਮੇਰਾ ਤਾਂ ਮੰਨਣਾ
ਜੀ। ਸੋ ਅੱਗੇ ਸਾਡੇ ਨਾਲ ਸੰਦੀਪ ਰਾਏ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈਏ ਸਭ ਤੋਂ ਪਹਿਲਾਂ ਤਾਂ ਕਿ ਤੇ ਨਾਲ ਹੀ ਕਹਿੰਦੇ ਨੇ, ਮਿੰਟੂ ਜੀ ਸਾਰੇ ਰਿਕਾਰਡ ਇੰਡੀਅਨ ਟੀਮ ਨੇ ਇੰਡੀਆ ਦੀ ਧਰਤੀ ਤੇ ਤੋੜ ਦੇਣੇ ਆ, ਪਤਾ ਚੱਲਣਾ ਜਦੋਂ ਆਸਟ੍ਰੇਲੀਆ ਆਉਣਾ ਨੈਕਸਟ ਈਅਰ। ਠੀਕ ਹੈ ਜੀ। ਜੀ ਬ੍ਰਦਰ ਸਾਹਿਬ,
ਦੇਖੋ ਨਹੀਂ ਆਸਟ੍ਰੇਲੀਆ ਦੇ ਨਾਲ ਵੀ ਹੁਣ ਤਾਂ ਮੁਕਾਬਲੇ ਚ ਕਾਫੀ ਵਧੀਆ ਨਤੀਜੇ ਦਿੱਤੇ ਆ ਪਿਛਲੇ ਟਾਈਮ ਉਹਨਾਂ ਨੇ, ਤੇ ਹੁਣ ਉਹ ਗੱਲ ਨਹੀਂ ਰਹੀ ਵੀ ਜੇ ਆਸਟ੍ਰੇਲੀਆ ਚ ਆ ਕੇ ਤੇ ਜੀਰੋ ਦੇ ਹਿਸਾਬ ਨਾਲ ਜੇ ਉਹਦਾ ਮੁਕਾਬਲਾ ਕਰੂਗੀ। ਉਮੀਦ ਆਸਟ੍ਰੇਲੀਆ ਦੇ ਵਿੱਚ ਹੁਣ ਤਕੜਾ ਮੁਕਾਬਲਾ ਟੀਮ ਦੇਊਗੀ, ਕਿਉਂਕਿ ਟੀਮ ਨੂੰ ਕੱਲਾ ਅਸੀਂ ਪਿਛੋਕੜ ਦੇ ਆਧਾਰ ਤੇ ਨਾ ਦੇਖੀਏ ਜਾਂ ਟੀਮ ਨੂੰ ਅਸੀਂ ਕੱਲਾ ਇਸ ਢੰਗ ਨਾਲ ਨਾ ਦੇਖੀਏ ਵੀ ਭਾਈ ਜਿਹੜਾ ਪਹਿਲਾਂ ਪਿਛੋਕੜ ਚ ਕੀ ਹੁੰਦਾ ਰਿਹਾ ਸੀ ਤੇ ਹੁਣ ਆਸਟ੍ਰੇਲੀਆ ਚ ਆ ਕੇ ਤੇਜ਼ ਪਿੱਚਾਂ ਦੇ ਉੱਤੇ ਕੀ ਹੋਊਗਾ। ਹੁਣ ਸਾਨੂੰ ਦੇਖਣਾ ਪੈਣਾ ਬਦਲੇ ਹੋਏ ਹਾਲਾਤਾਂ ਦੇ ਵਿੱਚ ਵੀ ਹੁਣ ਜਿਹੜੇ ਟੀਮ ਕੋਲੇ ਕਿਹੋ ਕਿਹੋ ਜਿਹੇ ਪਲੇਅਰ ਆ ਤੇ ਉਹ ਪਲੇਅਰਾਂ ਦੇ ਵਿੱਚ ਜਿਹੜੀ ਟੈਲੈਂਟ ਕਿੰਨਾ, ਕਿਉਂਕਿ ਹੁਣ ਇੱਕ ਸੀਟ ਲਈ 10-10 ਬੰਦਿਆਂ ਦੀ ਲੜਾਈ ਆ। ਅੱਗੇ ਵਾਲਾ ਕੰਮ ਨਹੀਂ ਸੀ ਵੀ ਓਪਨਰ ਸੀਟ ਦੇ ਉੱਤੇ ਜੇ ਗਵਾਸਕਰ ਪੱਕਾ ਤਾਂ ਉਹਨੂੰ ਕੋਈ ਚੈਲੰਜ ਕਰਨਾ ਹੀ ਨਹੀਂ, ਚਾਹੇ ਉਹ ਜੀਰੋ ਬਣਾਈ ਜਾਵੇ। ਉਹ ਟਾਈਮ ਗਏ, ਹੁਣ ਪੋਜੀਸ਼ਨ ਇਹ ਆ ਵੀ ਓਪਨਰਾਂ ਦੀ ਲੜੀ ਦੇ ਵਿੱਚ 20-20 ਪਲੇਅਰ ਖੜੇ ਆ ਵੀ ਤੂੰ ਪਾਸੇ ਹਟ, ਮੈਂ ਬੈਠਾ ਇੱਥੇ। ਸੋ ਮੈਂ ਮੇਰਾ ਮੰਨਣਾ ਇਹ ਆ ਵੀ ਜਿਹੜਾ ਆਸਟ੍ਰੇਲੀਆ ਦਾ ਟੂਰ ਆ ਉਸ ਟੂਰ ਨੂੰ ਐਡਾ ਐਡਾ ਸੌਖਾ ਨਹੀਂ ਹੋਣਾ। ਉਸ ਟੂਰ ਵੀ ਆਸਟ੍ਰੇਲੀਆ ਜਿੱਤ ਜੂਗਾ, ਬਹੁਤ ਕੁਛ ਹੋਣਾ ਉਹਦੇ
ਜੀ। ਸੋ ਬ੍ਰਾਟ ਸਾਹਿਬ ਜਾਂਦੇ ਜਾਂਦੇ ਉਹਨਾਂ ਨੇ ਕਿਹਾ ਜੀ ਸਚਿਨ ਜਿਹੀ ਕਹਿੰਦੇ ਹਲੀਮੀ ਜਿਹੜੀ ਆ ਉਹ ਵੀ ਨੀ ਕੋਈ ਕਿਸੇ ਦੇ ਕੋਲ ਹੈਗੀ ਔਰ ਨਾ ਹੀ ਕੋਈ ਲੈ ਸਕਦਾ ਉਹੋ ਜਿਹੀ ਹਲੀਮੀ। ਔਰ ਇੱਥੇ ਆਪਾਂ ਜਿਹੜੀਆਂ ਖਬਰਾਂ ਆ ਉਹ ਹੁਣ ਖਤਮ ਕਰਦੇ ਹਾਂ, ਸਿਲਸਿਲਾ ਜਿਹੜਾ ਇੱਥੇ ਖਤਮ ਕਰਾਂਗੇ। ਪਰ ਤੁਹਾਡੇ ਜਾਣ ਤੋਂ ਪਹਿਲਾਂ ਅਸੀਂ ਤੁਹਾਡੀ ਇੱਕ ਰਾਏ ਜਿਹੜੀ ਉਹ ਜ਼ਰੂਰ ਲੈਣਾ ਚਾਹਾਂਗੇ, ਤੁਹਾਡੇ ਵਿਚਾਰ ਜਾਣਨਾ ਚਾਹਾਂਗੇ ਅੱਜ ਦੇ ਵਿਸ਼ੇ ਦੇ ਉੱਤੇ। ਬ੍ਰਾਟ ਸਾਹਿਬ ਅੱਜ ਅਸੀਂ ਜਿਸ ਵਿਸ਼ੇ ਦੇ ਉੱਤੇ ਗੱਲਬਾਤ ਕਰਨੀ ਹੈ ਉਹ ਵਿਸ਼ਾ ਜੀ ਕਿ ਪੰਜਾਬੀਆਂ ਦੇ ਵਿੱਚ ਵੈਸੇ ਤਾਂ ਪ੍ਰਵਾਸ ਦੀ ਰੁਚੀ ਜਿਹੜੀ ਆ ਬਹੁਤ ਹਜ਼ਾਰਾਂ ਸਾਲ ਪੁਰਾਣੀ ਆ, ਹਨਾ, ਪਰ ਅੱਜ ਦੇ ਦੌਰ ਦੇ ਵਿੱਚ ਪ੍ਰਵਾਸ ਕਰਨ ਦੇ ਉੱਤੇ ਜਿਹੜੀਆਂ ਆ ਰਹੀਆਂ ਔਕੜਾਂ ਜਾਂ ਫਿਰ ਏਜੰਟਾਂ ਦੀ ਜਿਹੜੀ ਭੇਟ ਚੜ ਰਹੇ ਸਾਡੇ ਜਿਹੜੇ ਪੰਜਾਬੀ ਆ, ਜਾਂ ਫਿਰ ਪ੍ਰਵਾਸ ਕਰਨ ਦੌਰਾਨ ਜਿਹੜੇ ਚੈਲੰਜਸ ਜਿਹੜੀਆਂ ਚੁਣੌਤੀਆਂ ਉਹਨਾਂ ਨੂੰ ਆਉਂਦੀਆਂ ਨੇ ਉਹ ਕਿਸ ਪੱਧਰ ਦੀਆਂ ਨੇ, ਕਿਸ ਤਰ੍ਹਾਂ ਦੀਆਂ ਨੇ, ਇਸ ਪੱਧਰ ਤੇ ਵਿਚਰਦਿਆਂ ਹੋਇਆਂ ਅਸੀਂ ਕਿਸ ਤਰ੍ਹਾਂ ਦੇ ਜਿਹੜੇ ਸੁਝਾਅ ਆ ਉਹ ਉਹਨਾਂ ਨੂੰ ਦੇ ਸਕਦੇ ਹਾਂ, ਕੀ ਮਦਦ ਜਿਹੜੀ ਆ ਉਹ ਉਹਨਾਂ ਦੀ ਕਰ ਸਕਦੇ ਹਾਂ, ਇਸ ਟੌਪਿਕ ਦੇ ਉੱਤੇ ਅੱਜ ਅਸੀਂ ਵਿਚਾਰ ਲੈਣੇ ਨੇ ਸਾਰੇ ਸਰੋਤਿਆਂ ਦੇ ਵੀ ਔਰ ਅਸੀਂ ਤੁਹਾਡੇ ਤੋਂ ਵੀ ਜਾਣਨਾ ਚਾਹਾਂਗੇ, ਕਿਉਂਕਿ ਅਸੀਂ ਹੁਣੇ ਹੀ ਖਬਰਾਂ ਦੇ ਸਿਲਸਿਲੇ ਦੇ ਵਿੱਚ ਵੀ ਪੜ੍ਹਿਆ ਆਪਾਂ ਪੰਜਾਬੀਆਂ ਦੀ ਗੱਲ ਕਰ ਰਹੇ ਹਾਂ, ਪਰ ਜਿਵੇਂ ਤੁਸੀਂ ਦੱਸਿਆ ਕਿ ਚਾਹੇ ਉਹ ਬੰਗਲਾਦੇਸ਼ ਹੈ, ਚਾਹੇ ਉਹ ਸ੍ਰੀਲੰਕਾ ਹੈ, ਹਨਾ, ਤੇ ਇਹਨਾਂ ਦੇਸ਼ਾਂ ਦੇ ਵਿੱਚ ਜਾਂ ਏਸ਼ੀਅਨ ਕੰਟਰੀਜ਼ ਕਹਿ ਲਓ ਕਿ ਉਹਨਾਂ ਦੇਸ਼ਾਂ ਦੇ ਲੋਕਾਂ ਦੇ ਵਿੱਚ ਪ੍ਰਵਾਸ ਕਰਨ ਦੀ ਜਿਹੜੀ ਰੁਚੀ ਆ ਉਹ ਕਾਫੀ ਤੀਬਰਤਾ ਦੇ ਨਾਲ ਵਸੀ ਹੋਈ ਆ, ਰਚੀ ਹੋਈ ਆ, ਤੇ ਇਸੇ ਤਰ੍ਹਾਂ ਪੰਜਾਬੀਆਂ ਦੇ ਵਿੱਚ ਵੀ ਉਹਨਾਂ ਦਾ ਇੱਕ ਸੁਭਾਅ ਬਣ ਗਿਆ ਕਿ ਜਦੋਂ ਤੱਕ ਪਰਿਵਾਰ ਦੇ ਵਿੱਚੋਂ ਇੱਕ ਦੋ ਜਣੇ ਜਿਹੜੇ ਆ ਉਹ ਬਾਹਰਲੀ ਕੰਟਰੀ ਦੇ ਵਿੱਚ ਨਾ ਜਾਣ ਤਾਂ ਉੱਥੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਲੱਗਦਾ ਕਿ ਉਹ ਵਾਕਈ ਪੰਜਾਬੀ ਨੇ। ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ?
ਦੇਖੋ ਜੀ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ, ਉਹਨਾਂ ਦਾ ਸੁਮੇਲ ਹੋਣ ਤੋਂ ਬਾਅਦ ਇਹ ਗੱਲਾਂ ਹੁੰਦੀਆਂ। ਪਹਿਲੀ ਗੱਲ ਤਾਂ ਇਹ ਹੈ ਵੀ ਜੇ ਕਿਸੇ ਬੰਦੇ ਨੂੰ ਆਪਦੇ ਘਰੇ ਹੀ ਸਾਰਾ ਕੁਛ ਮਿਲਦਾ ਹੋਵੇ ਤਾਂ ਉਹ ਬਾਹਰ ਬਾਰੇ ਸੋਚਦਾ ਹੀ ਨਹੀਂ ਹੈ। ਸੋ ਉਹੀ ਗੱਲ ਆ ਜਾਂਦੀ ਹੈ ਵੀ ਦੇਸਾਂ ਵਰਗਾ ਦੇਸ਼ ਹੁੰਦਾ ਸੀ ਕਿਉਂ ਜਾਂਦੇ ਪ੍ਰਦੇਸ਼, ਤਾਂ ਉਹ ਮੈਂ ਆਰਟੀਕਲ ਵੀ ਤੁਸੀਂ ਸ਼ਾਇਦ ਪੜ੍ਹਿਆ ਹੋਣਾ ਉਹ ਇਸੇ ਵਿਸ਼ੇ ਤੇ। ਸੋ ਇਹਨਾਂ ਗੱਲਾਂ ਨੂੰ ਜੇ ਅਸੀਂ ਰੱਖੀਏ ਧਿਆਨ ਚ ਤਾਂ ਇਹ ਵੀ ਇੱਕ ਇੱਕ ਜਿਹੜਾ ਇਹਦਾ ਕਾਰਨ ਆ ਪ੍ਰਵਾਸ ਕਰਨ ਦਾ ਵੀ ਸਾਨੂੰ ਉੱਥੇ ਓਪਰਚੁਨਿਟੀ ਨਹੀਂ ਮਿਲਦੀ, ਉਹ ਸਾਧਨ ਨਹੀਂ ਮਿਲਦੇ ਜਿਹੜਿਆਂ ਦੀ ਭਾਲ ਚ ਸੀ ਬਾਹਰ ਨੂੰ ਭੱਜਦੇ। ਹੁਣ ਬਾਹਰ ਨੂੰ ਜੇ ਭੱਜ ਲਏ ਆ, ਜੋ ਭੱਜ ਰਹੇ ਆ ਉਦੋਂ ਦੋ ਤਰੀਕੇ ਹੁੰਦੇ। ਇੱਕ ਤਾਂ ਇਹ ਤਰੀਕਾ ਹੁੰਦਾ ਵੀ ਇੱਕ ਬੰਦਾ ਉਹ ਜਿਹੜਾ ਕੁਆਲੀਫਾਈ ਕਰ ਰਿਹਾ ਹਰ ਚੀਜ਼ ਨੂੰ, ਮੰਨ ਲਓ ਕਿਸੇ ਬੰਦੇ ਨੇ ਸਟੱਡੀ ਵੀਜ਼ਾ ਲੈਣਾ, ਉਹ ਆਈਲੈਟਸ ਦੇ ਵਿੱਚ ਬੈਂਡ ਵੀ ਲੈ ਰਿਹਾ, ਉਹ ਪੈਸੇ ਵੀ ਸ਼ੋਅ ਕਰ ਰਿਹਾ ਤੇ ਉਹ ਸਭ ਕੁਛ ਕਰ ਰਿਹਾ, ਤਾਂ ਉਹਨੂੰ ਤਾਂ ਨਾ ਤਾਂ ਏਜੰਟ ਕੋਈ ਪ੍ਰੋਬਲਮ ਦੇਣ ਤੇ ਨਾ ਉਹਨਾਂ ਨੂੰ ਕੋਈ ਹੋਰ ਦਿੱਕਤ ਆਵੇ ਤੇ ਉਹ ਆਪਦੇ ਆ ਜਾਂਦੇ ਆ, ਬੜੇ ਸੁਖਾਲੇ ਆ ਜਾਂਦੇ ਆ। ਦੂਜੇ ਪਾਸੇ ਹੁੰਦੀ ਹੈ ਵੀ ਹੋੜ ਲੱਗ ਜਾਂਦੀ ਹੈ ਵੀ ਗੁਆਂਢੀਆਂ ਦਾ ਮੁੰਡਾ ਚਲਾ ਗਿਆ, ਇਹ ਮਤਲਬ ਨਹੀਂ ਵੀ ਉਹਨੇ ਆਈਲੈਟਸ ਕਲੀਅਰ ਕੀਤਾ, ਉਹਨੇ ਕੀ ਕੀਤਾ, ਤੇ ਉਹ ਦੂਜਾ ਹੁੰਦਾ ਵੀ ਸਾਡਾ ਮੁੰਡਾ ਕਿਵੇਂ ਨਾ ਜਾਵੇ, ਤਾਂ ਉਹਦੇ ਲਈ ਫਿਰ ਕੀ ਕਰਦੇ ਆ, ਉਹ ਆ ਜਾਂਦੇ ਆ ਉਹਨਾਂ ਲੋਕਾਂ ਦੇ ਧੱਕੇ ਚੜ ਜਾਂਦੇ ਆ ਜਿਹੜੇ ਠੱਗ ਨਾ, ਠੱਗ ਠੱਗ ਨਹੀਂ ਹੁੰਦੇ, ਠੱਗ ਉਦੋਂ ਠੱਗ ਬਣਦੇ ਆ ਜਦੋਂ ਤੁਸੀਂ ਉਹਨਾਂ ਕੋਲੇ ਠੱਗੀ ਮਾਰਨ, ਠੱਗੀ ਮਰਵਾਉਣ ਵਾਲੇ ਪਹੁੰਚਣ ਤੇ ਉਹ ਕਹਿਣ ਵੀ ਆਓ ਜੀ ਸਾਡੇ ਨਾਲ ਠੱਗੀ ਮਾਰੋ। ਸੋ ਠੱਗ ਠੱਗ ਦਾ ਇਕੱਲੇ ਦਾ ਰੋਲ ਨਹੀਂ ਹੁੰਦਾ, ਠੱਗ ਦੇ ਨਾਲ ਠੱਗੀ ਮਰਵਾਉਣ ਵਾਲੇ ਦਾ ਰੋਲ ਵੀ ਹੁੰਦਾ। ਇਹ ਵੀ ਇੱਕ ਮੇਰਾ ਆਰਟੀਕਲ ਹੈਗਾ ਜੀ, ਠੱਗ ਜੀ ਆਰਟੀਕਲ ਦਾ ਟਾਈਟਲ ਆ, ਤੁਸੀਂ ਪੜ੍ਹੇ ਹੋਏ ਆ ਜਿਹੀਆਂ ਚੀਜ਼ਾਂ, ਮੈਂ ਤਕਰੀਬਨ 5-10 ਸਾਲ ਪਹਿਲਾਂ ਲਿਖ ਚੁੱਕਿਆ ਹਾਂ ਸਾਰੀਆਂ ਚੀਜ਼ਾਂ ਤੇ ਤੁਹਾਨੂੰ ਉਹਦੇ ਚ ਕਾਫੀ ਚੀਜ਼ਾਂ ਮਿਲਣਗੀਆਂ। ਪਰ ਉਹ ਠੱਗ ਜੀ ਤਾਂ ਬਣਦੇ ਆ ਜਦੋਂ ਉਹਨਾਂ ਕੋਲੇ ਜਾ ਕੇ ਮੇਰੇ ਵਰਗਾ ਲੇਲੜੀਆਂ ਕੱਢਦਾ ਤੇ ਫਿਰ ਉਹ ਤੁਹਾਡੀਆਂ ਮਜਬੂਰੀਆਂ ਤੇ ਤੁਹਾਡੀਆਂ ਉਹਨਾਂ ਦਾ ਫਾਇਦਾ ਠਾ ਕੇ ਉਹਨਾਂ ਨੇ ਕਮਾਉਣਾ ਹੁੰਦਾ ਉਹਦੇ ਚ, ਤੇ ਉਹ ਕਮਾ ਲੈਂਦੇ ਆ। ਜਦੋਂ ਕਮਾਉਂਦੇ ਆ ਫਿਰ ਠੱਗ ਵੀ, ਇਹ ਵੀ ਏਜੰਟ ਵੀ 2-3 ਕਿਸਮ ਦੇ ਹੁੰਦੇ ਆ। ਇੱਕ ਤਾਂ ਹੁੰਦੇ ਵੀ ਪੈਸੇ ਲੈ ਲੈਂਦੇ ਆ ਵੱਧ ਚੜ ਕੇ ਤੇ ਉਹ ਪਰ ਤੁਹਾਨੂੰ ਟਿਕਾਣੇ ਲਾ ਦਿੰਦੇ ਆ। ਦੂਜੇ ਹੁੰਦੇ ਆ ਵੀ ਪੈਸੇ ਲੈ ਲਓ, ਇਹ ਜਿੱਥੇ ਮਰਜ਼ੀ ਜਾਵੇ ਆਪਾਂ ਨੂੰ ਕੋਈ ਫਰਕ ਨਹੀਂ। ਦੂਜੀਆਂ ਇਹ ਵਰਾਇਟੀਆਂ ਹੁੰਦੀਆਂ, ਉਹ ਫਿਰ ਉਹ ਡਿਪੈਂਡ ਕਰਦਾ ਵੀ ਤੁਸੀਂ ਕਿਹੜੇ ਹਿੱਸੇ ਤੇ ਧੱਕੇ ਚੜੇ ਹੋ, ਉਹ ਤਾਂ ਡਿਪੈਂਡ ਕਰਦਾ ਤੁਹਾਡੀ ਉਤਸੁਕਤਾ ਤੇ ਵੀ ਤੁਸੀਂ ਕਿੰਨੇ ਉਤਸੁਕ ਹੋ ਬਾਹਰ ਜਾਣ ਲਈ, ਤੁਸੀਂ ਕਿੰਨੇ, ਤੁਹਾਡਾ ਟੱਬਰ ਕਹਿੰਦਾ ਵੀ ਕੁਛ ਵੀ ਹੋ ਜੇ, ਕੁਛ ਵੀ ਵਿਕ ਜੇ, ਇੱਕ ਵਾਰੀ ਕੈਨੇਡਾ ਭੇਜ ਦਿਓ, ਇੱਕ ਵਾਰੀ ਅਮਰੀਕਾ ਭੇਜ ਦਿਓ, ਜੋ ਇਹ ਜਿਹੀਆਂ ਚੀਜ਼ਾਂ ਹੁੰਦੀਆਂ ਤਾਂ ਇਹ ਗੱਲਾਂ ਹੁੰਦੀਆਂ। ਪਰ ਹੁਣ ਦੂਜੇ ਪਾਸੇ ਗੱਲ ਆ ਜਾਂਦੀ ਆ ਵੀ ਜੇ ਚਲੋ ਬੰਦੇ ਆ ਗਏ ਆ ਇੱਥੇ ਆ ਪਹੁੰਚ ਜਾਂਦੇ ਆ ਤੇ ਫਿਰ ਉਹਨਾਂ ਨੂੰ ਦੂਜਿਆਂ ਦਾ ਆਪਾਂ ਕੀ ਸਹਿਯੋਗ ਕਰਨਾ? ਦੇਖੋ ਮੇਰਾ ਮੰਨਣਾ ਇਹ ਆ ਵੀ ਅਸੀਂ ਪੌੜੀਆਂ ਦੇ ਉੱਤੇ ਚੜੇ ਹੋਏ ਆ,
ਕੋਈ ਪਹਿਲੇ ਪੌੜੀ ਤੇ ਖੜਾ ਪਹਿਲਾ ਸਾਲ ਦਾ, ਕੋਈ ਦੂਜੀ ਤੇ ਖੜਾ, ਕੋਈ ਤੀਜੀ ਤੇ, ਕੋਈ 10 ਸਾਲ ਹੋ ਗਏ 10ਵੀਂ ਪੈੜੇ ਤੇ ਖੜਾ ਗਾ। ਜੇ ਤਾਂ ਹੁਣ ਅਸੀਂ ਆਖੀ ਜਾਈਏ ਵੀ ਅਸੀਂ ਤਾਂ ਚੜ ਗਏ ਹੁਣ ਅਸੀਂ ਕਿਸੇ ਤੋਂ ਕੀ ਲੈਣਾ ਪਿਛਲਿਆਂ ਤੋਂ, ਤਾਂ ਦੇਖੋ ਹੈਗੇ ਅਸੀਂ ਸੈਲਫਿਸ਼ ਤੇ ਅਸੀਂ ਇਹ ਕਹਿਣ ਦੇ ਕਹਾਉਣ ਦੇ ਹੱਕਦਾਰ ਨਹੀਂ ਆ ਵੀ ਅਸੀਂ ਆਪਣੇ ਸਮਾਜ ਪ੍ਰਤੀ ਜਾਂ ਆਪਾਂ ਅਸੀਂ ਵੰਡ ਖਾਣ ਜਾਂ ਬਾਬੇ ਨਾਨਕ ਦੀ ਜਿਹੜੀ ਬਾਣੀ ਤੇ ਵਿਸ਼ਵਾਸ ਕਰਨ ਵਾਲੇ ਬੰਦੇ ਆ। ਜੇ ਅਸੀਂ ਵਿਸ਼ਵਾਸ ਕਰਦੇ ਹਾਂ ਤਾਂ ਸਾਡਾ ਫਰਜ਼ ਬਣਦਾ ਵੀ ਅਸੀਂ ਅਗਲੇ ਪੌੜੇ ਤੇ ਚੜ ਗਏ ਤਾਂ ਪਿਛਲੇ ਪੌੜੇ ਤੇ ਆ ਰਹੇ ਬੰਦੇ ਨੂੰ ਅਸੀਂ ਕੋਈ ਸਹਾਰਾ ਫੜਾਈਏ, ਉਹਨੂੰ ਹੱਥ ਕਰੀਏ ਵੀ ਆ ਭਾਈ ਤੂੰ ਵੀ ਇੱਥੇ ਆ। ਉਹ ਹੱਥ ਕਰਨ ਦਾ ਮਤਲਬ ਇਹ ਹੁੰਦਾ ਵੀ ਇਹ ਨਹੀਂ ਹੁੰਦਾ ਵੀ ਤੁਸੀਂ ਉਹਨੂੰ ਰੋਟੀਆਂ ਬਣਾ ਕੇ ਖਵਾਉਣੀਆਂ, ਉਹਨੂੰ ਤੁਸੀਂ ਕੰਮ ਲੱਭ ਕੇ ਦੇਣਾ। ਚੇਨ ਹੁੰਦੀ ਆ, ਮਾੜੇ ਮੋਟੇ ਟੁਣਕੇ ਹੁੰਦੇ ਆ, ਬੰਦੇ ਨੂੰ ਗਾਈਡ ਕਰਤਾ, ਮਾੜੀ ਮੋਟੀ ਇਧਰੋਂ ਗੱਲ ਦੱਸਤੀ, ਕਿਸੇ ਨੂੰ ਕੰਮ ਦਾ ਦੱਸਤਾ, ਕਿਸੇ ਨੂੰ ਕੁਛ ਕਰਤਾ। ਐਵਰੇਜ 20-50 ਫੋਨ ਸਾਡੇ ਕੋਲ ਆਉਂਦੇ ਆ ਵੀ ਬਾਈ ਫਲਾਨੇ ਨੂੰ ਫਲਾਨੇ ਸ਼ਹਿਰ ਚ ਕੰਮ ਚਾਹੀਦਾ, ਤਿਮਕੇ ਨੂੰ ਤਿਮਕੇ ਚਾਹੀਦੇ, ਤੇ ਜੇ ਅਸੀਂ ਉਹਦਾ ਫੋਨ ਦੇ ਬੱਟੇ ਇੱਕ ਨੰਬਰ ਦੇਤਾ ਜਾਂ ਇੱਕ ਫੋਨ ਕਰਤਾ ਤਾਂ ਏਡਾ ਕਿੱਡਾ ਕੁ ਅਸੀਂ ਕੰਮ ਕਰਤਾ ਜਿਹੜਾ ਕਿ ਅਸੀਂ ਬੋਝ ਬਣੀਏ ਅਗਲੇ ਤੇ ਕਰੀਏ ਤੇ। ਪਰ ਸਾਨੂੰ ਮਨ ਨੂੰ ਸਕੂਨ ਆਉਂਦਾ ਵੀ ਹਾਂ ਭਾਈ ਯਾਰ ਅਸੀਂ ਮੈਂ ਕਿਸੇ ਨੂੰ ਬੰਦੇ ਨੂੰ ਇਹ ਫੋਨ ਦਿੱਤਾ ਜਾਂ ਹੈਲਪ ਕੀਤੀ ਸੀ, ਤਾਂ ਉਹ ਅਗਲੇ ਬੰਦੇ ਨੂੰ ਵੀ ਜਿਹੜਾ ਤਾਂ ਜ਼ਮੀਰ ਵਾਲੇ ਬੰਦੇ ਆ ਉਹ ਜ਼ਰੂਰ ਯਾਦ ਰੱਖਦੇ ਆ ਵੀ ਹਾਂ ਕਿਸੇ ਟਾਈਮ 'ਚ ਜਦੋਂ ਮੈਂ ਇੱਥੇ ਆਇਆ ਸੀ ਜਾਂ ਹੋਰ ਹੋਇਆ ਸੀ ਤਾਂ ਉਹਨੇ ਮੇਰੇ ਫਲਾਨੇ ਬੰਦੇ ਨੇ ਹੈਲਪ ਕੀਤੀ ਸੀ। ਸੋ ਇਹ ਹੈਲਪ ਨਾ ਕੋਈ ਨਾ ਪੈਸਿਆਂ ਦੀ ਹੁੰਦੀ ਆ, ਦਿਲ ਦੀਆਂ ਭਾਵਨਾਵਾਂ ਦੀ ਹੁੰਦੀ ਆ। ਜਦੋਂ ਤੁਹਾਡੀਆਂ ਭਾਵਨਾਵਾਂ ਜੁੜ ਜਾਂਦੀਆਂ ਤੁਸੀਂ ਇੱਕ ਦੂਜੇ ਨੂੰ ਜ਼ਰੂਰ ਹੈਲਪ ਕਰਦੇ ਹੋ ਤੇ ਕਰਨੀ ਚਾਹੀਦੀ ਆ। ਮੇਰਾ ਮੰਨਣਾ ਇਹ ਆ ਵੀ ਅਸੀਂ ਵੀ ਇਹ ਚੱਲਿਆ ਸੀ ਵੀ ਜਿਹੜੇ ਸਾਡੇ ਤੋਂ ਪੁਰਾਣੇ ਸੀ ਉਹ ਸਾਨੂੰ ਫੋਬ ਕਹਿੰਦੇ ਸੀ ਵੀ ਜਿਹੜੇ ਫਰੈਸ਼ ਆਫ ਫਰੋਮ ਦਾ ਬੋਟ ਨਹੀਂ ਕਹਿੰਦੇ ਹੁੰਦੇ ਵੀ ਇਹ ਤਾਂ ਇਹਨਾਂ ਨੂੰ ਪਤਾ ਨਹੀਂ ਹੈ ਕੀ ਕੁਛ ਬੋਲਦੇ ਆ ਯੇ ਕਰਦੇ ਆ, ਤੇ ਅਸੀਂ ਹੁਣ ਨਵਿਆਂ ਨੂੰ ਨਾ ਕਹੀਏ ਫੋਬ ਕਿਉਂਕਿ ਸਾਨੂੰ ਉਦੋਂ ਬੁਰਾ ਲੱਗਿਆ ਸੀ ਵੀ ਸਾਨੂੰ ਇਹ ਕਿਉਂ ਕਿਹਾ ਗਿਆ, ਤਾਂ ਅਸੀਂ ਹੁਣ ਨਵਿਆਂ ਨੂੰ ਇਹ ਕਹਿਣ ਦੀ ਥਾਂ ਤੇ ਨਵਿਆਂ ਨੂੰ ਦੱਸੀਏ ਵੀ ਆਹ ਸਾਡੇ ਤੋਂ ਗਲਤੀਆਂ ਹੋਈਆਂ ਸੀ ਤੇ ਤੁਸੀਂ ਨਾ ਕਰੋ। ਦੂਜਾ ਅਸੀਂ ਆਪਦੇ ਪਿੰਡ ਸ਼ਹਿਰਾਂ ਗ੍ਰਾਮਾਂ ਚ ਵੀ ਇਹ ਚੀਜ਼ਾਂ ਨਾ ਅਵੇਅਰ ਕਰਾਈਏ ਸਾਰਿਆਂ ਨੂੰ ਵੀ ਭਰਾਓ ਤੁਸੀਂ ਆਉਣਾ ਜਾਣਾ ਤਾਂ ਸਿੱਧੇ ਰਾਹ ਆਓ, ਪ੍ਰੋਪਰ ਤਰੀਕੇ ਨਾਲ ਆਓ, ਨਾ ਤੁਹਾਡੇ ਨਾਲ ਕੋਈ ਠੱਗੀ ਵੱਜੇ, ਨਾ ਕੋਈ ਤੁਹਾਨੂੰ ਤਕਲੀਫ ਆਵੇ। ਹੁਣ ਜਦੋਂ ਤੁਸੀਂ ਸਿੱਧੇ ਰਾਹ ਨਹੀਂ ਆਉਂਦੇ ਉਦੋਂ ਹੀ ਠੱਗੀਆਂ ਵੱਜਦੀਆਂ, ਉਦੋਂ ਹੀ ਤਕਲੀਫਾਂ ਆਉਂਦੀਆਂ।
ਬਿਲਕੁਲ ਬਰਾੜ ਸਾਹਿਬ, ਔਰ ਇਹ ਜਿਹੜੀ ਚੀਜ਼ ਆ ਅੱਜ ਅਸੀਂ ਇਹਦੇ ਉੱਤੇ ਹੀ ਵਿਚਾਰ ਚਰਚਾ ਕਰਨੀ ਹੈ। ਗੈਰ ਕਾਨੂੰਨੀ ਢੰਗ ਦੇ ਨਾਲ ਜਾਂ ਜਿਹੜੇ ਖਤਰਨਾਕ ਢੰਗ ਦੇ ਨਾਲ ਲੋਕ ਵਿਦੇਸ਼ਾਂ ਦੇ ਵਿੱਚ ਦਾਖਲ ਹੁੰਦੇ ਅਸਲ ਦੇ ਵਿੱਚ, ਉਹਨਾਂ ਦੇ ਲਈ ਫਿਰ ਜਿਹੜੇ ਕੰਮ ਦੀਆਂ ਜਿਹੜੀਆਂ ਸੰਭਾਵਨਾਵਾਂ ਉਹ ਵੀ ਘੱਟ ਜਾਂਦੀਆਂ, ਔਰ ਉੱਥੇ ਲੰਮਾ ਪ੍ਰਵਾਸ ਕਰਨ ਤੋਂ ਕਈ ਵਾਰ ਉਹ ਮੌਕੇ ਜਿਹੜੇ ਗੁਆ ਦਿੰਦੇ ਔਰ ਵਾਪਸ ਮੁੜ ਕੇ ਉਹ ਆਪਣਾ ਸਭ ਕੁਛ ਹੀ ਗੁਆ ਬਹਿੰਦੇ ਆ। ਜ਼ਿਆਦਾਤਰ ਇਹ ਵੀ ਦੇਖਣ ਦੇ ਵਿੱਚ ਆਉਂਦਾ ਆ ਕਿ ਇਸ ਚੀਜ਼ ਦੀ ਅਵੇਅਰਨੈਸ ਜਿਹੜੀ ਆ ਸਾਡੇ ਲੋਕਾਂ ਦੇ ਵਿੱਚ ਬਹੁਤ ਘੱਟ ਆ, ਕਿਉਂਕਿ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਪਿੰਡਾਂ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਇੱਕ ਗੁਆਂਢੀ ਦਾ ਮੁੰਡਾ ਨਿਕਲਿਆ ਤੇ ਦੂਜੇ ਪਰਿਵਾਰ ਦੇ ਵਿੱਚ ਇਹ ਫਿਕਰ ਪੈ ਜਾਂਦਾ ਵੀ ਅਸੀਂ ਆਪਣਾ ਮੁੰਡਾ ਕਿੱਦਾਂ ਕੱਢਣਾ। ਸੋ ਕੋਈ ਵੀ ਗਲਤ ਜਾਂ ਸਹੀ ਢੰਗ ਜਿਹੜਾ ਹੈ ਉਹਨੂੰ ਅਪਣਾਉਣ ਨੂੰ ਤਿਆਰ ਹੋ ਜਾਂਦੇ, ਔਰ ਇਹਦੇ ਵਿੱਚ ਕੋਈ ਵੀ ਸ਼ੱਕ ਨਹੀਂ ਆ ਕਿ ਅਸੀਂ ਜੇਕਰ ਟਰੈਵਲ ਏਜੰਟਾਂ ਦੇ ਹੱਥ ਚੜਦੇ ਹਾਂ ਤਾਂ ਉਹ ਸਿਰਫ ਸਾਡੀ ਆਪਣੀ ਗਲਤੀ ਕਾਰਨ ਚੜਦੇ ਹਾਂ, ਕਿਉਂਕਿ ਬਹੁਤੇ ਟਰੈਵਲ ਏਜੰਟ ਜਿਹੜੇ ਆ ਉਹ ਇਹ ਦਾਅਵਾ ਕਰਦੇ ਆ ਕਿ ਪਰਿਵਾਰ ਜਿਹੜੇ ਉਹਨਾਂ ਦੇ ਕੋਲ ਪੈਸਾ ਲੈ ਕੇ ਆਉਂਦੇ ਆ ਔਰ ਉਹ ਕਹਿੰਦੇ ਆ ਕਿ ਤੁਸੀਂ ਸਾਨੂੰ ਜਿਸ ਮਰਜ਼ੀ ਢੰਗ ਦੇ ਨਾਲ ਸਾਡੇ ਬੱਚਿਆਂ ਨੂੰ ਕੱਢ ਦਿਓ। ਉਹ ਉੱਥੇ ਨਿਕਲਣਾ ਚਾਹੀਦਾ, ਪਹੁੰਚਣਾ ਚਾਹੀਦਾ, ਔਰ ਅੱਜ ਵੀ ਸਾਡੇ ਲੋਕਾਂ ਦੇ ਵਿੱਚ ਇਹ ਜਿਹੜੀ ਭਾਵਨਾ ਹੈਗੀ ਆ, ਔਰ ਪਿੰਡਾਂ ਦੇ ਵਿੱਚ ਇਸ ਚੀਜ਼ ਦੇ ਉੱਤੇ ਅਵੇਅਰਨੈਸ ਲਿਆਉਣ ਦੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਲੋੜ ਹੈ। ਜਿਵੇਂ ਅਸੀਂ ਹੋਰ ਚੀਜ਼ਾਂ ਹੋਰ ਮੁੱਦਿਆਂ ਦੇ ਉੱਤੇ ਗੱਲ ਕਰਦੇ ਹਾਂ, ਇਸੇ ਤਰ੍ਹਾਂ ਇਸ ਮੁੱਦੇ ਦੇ ਉੱਤੇ ਵੀ ਗੰਭੀਰਤਾ ਦੇ ਨਾਲ ਸਾਡਾ ਸੋਚਣਾ ਬਣਦਾ।
ਜੀ ਜੀ ਬਿਲਕੁਲ ਜੀ, ਇਹ ਸਾਰੇ ਵਿਸ਼ੇ ਦੇ ਉੱਤੇ ਜ਼ਰੂਰ ਅੱਜ ਸਰੋਤਿਆਂ ਦੀ ਤੁਸੀਂ ਰਾਏ ਲਓ ਤੇ ਆਪਾਂ ਵੀ ਸੁਣਦੇ ਹਾਂ ਜੀ ਤੇ ਕੀ ਕਹਿੰਦੇ ਆ ਸਰੋਤੇ ਸਾਡੇ।
ਜੀ ਜ਼ਰੂਰ। ਸੋ ਬਹੁਤ ਬਹੁਤ ਧੰਨਵਾਦ ਬਰਾੜ ਸਾਹਿਬ ਅੱਜ ਦੇ ਇਸ ਸਿਲਸਿਲੇ ਦੇ ਵਿੱਚ ਸਾਡਾ ਸਾਥ ਦੇਣ ਦੇ ਲਈ, ਸ਼ੁਕਰੀਆ।
ਮਿਹਰਬਾਨੀ।
ਸੋ ਦੋਸਤੋ, ਇਹ ਸਨ ਮਿੰਟੂ ਬਰਾੜਪੁਰੀ ਜਿਹੜੇ ਕਿ ਖ਼ਬਰਾਂ ਦੇ ਸਿਲਸਿਲੇ ਦੇ ਵਿੱਚ ਹਮੇਸ਼ਾ ਵਾਂਗ ਸਾਡੀ ਸਵੇਰ ਦੀ ਸਭਾ ਦੇ ਵਿੱਚ ਸਾਡੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਜੁੜਦੇ ਹੁੰਦੇ ਆ, ਤੇ ਹੁਣ ਅਸੀਂ ਅਗਲੇ ਸਿਲਸਿਲੇ ਵਧਣਾ, ਪਰ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਆਪਾਂ ਇੱਕ ਬ੍ਰੇਕ ਵੀ ਲੈਣੀ ਆ। ਸੋ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ ਅਗਲੇ ਸਿਲਸਿਲੇ ਚ ਇੱਕ ਖਾਸ ਮੁਲਾਕਾਤ ਜਿਹੜੀ ਉਹ ਲੈ ਕੇ ਆ ਰਹੇ ਆ ਆਪਾਂ। ਆਉਣ ਵਾਲੇ ਦਿਨਾਂ ਦੇ ਵਿੱਚ ਮਿਸ ਐਂਡ ਮਿਸਿਸ ਪੰਜਾਬਣ ਨਾਮ ਦਾ ਇੱਕ ਇਵੈਂਟ ਹੋਣ ਜਾ ਰਿਹਾ, ਸੋ ਉਹ ਇਵੈਂਟ ਦੇ ਬਾਰੇ ਚ ਅਸੀਂ ਜਾਣਕਾਰੀ ਲਵਾਂਗੇ ਉਹਨਾਂ ਦੇ ਪ੍ਰਬੰਧਕ ਸ਼ਮਾ ਪੰਗੂ ਹੋਰਾਂ ਤੋਂ। ਸੋ ਸਾਡੇ ਨਾਲ ਅਗਲੇ ਸਿਲਸਿਲੇ ਚ ਸ਼ਾਮਲ ਹੋਣਗੇ ਫੋਨ ਕਾਲ ਦੇ ਰਾਹੀਂ ਸ਼ਮਾ ਪੰਗੂ ਜੀ। ਫਿਲਹਾਲ ਲੈਂਦੇ ਹਾਂ ਇੱਕ ਬ੍ਰੇਕ, ਬਹੁਤ ਜਲਦੀ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਲਹਿਰਾਂ ਦੇ ਵਿੱਚ ਹਰਮਨ ਰੇਡੀਓ ਸੁਣਦੇ ਰਹੋ, ਤੁਸੀਂ ਜੁੜੇ ਰਹੋ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 56।
ਮੇਰਾ ਅੱਜ ਬਾਹਰ ਡਿਨਰ ਕਰਨ ਦਾ ਮੂਡ ਆ ਬਸ।
ਜੇ ਤੁਸੀਂ ਵੀ ਵੈਜੀਟੇਰੀਅਨ ਹੋ ਤਾਂ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ, ਕਿਉਂਕਿ ਬਾਬਾ ਸਵੀਟਸ ਹੋਮਸਟੌਨ ਵਾਲੇ ਨਾ ਸਿਰਫ ਡਿਨਰ ਸਗੋਂ ਬ੍ਰੇਕਫਾਸਟ ਅਤੇ ਲੰਚ ਦੇ ਲਈ ਵੀ ਖੁੱਲਿਆ ਕਰਨਗੇ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ। ਜੀ ਹਾਂ, ਸ਼ੁੱਧ ਸ਼ਾਕਾਹਾਰੀ ਖਾਣਿਆਂ ਦੇ ਵਿੱਚ ਢੇਰ ਸਾਰੀਆਂ ਵੰਨਗੀਆਂ ਤੇ ਪਕਵਾਨ, ਇਹੀ ਨਹੀਂ ਪਾਕ ਪਾਨ ਦੀਆਂ ਪਾਰਟੀ ਅਤੇ ਪੰਜਾਬੀ ਮਠਿਆਈਆਂ, ਛੋਲੇ ਭਟੂਰੇ, ਚਾਟ ਪਾਪੜੀ, ਟਿੱਕੀ ਚਾਟ, ਸਮੋਸੇ, ਪਕੌੜੇ, ਜਲੇਬੀਆਂ, ਅੰਮ੍ਰਿਤਸਰੀ ਨਾਨ ਦਾ ਸਵਾਦ ਲੈਣ ਦੇ ਲਈ ਅੱਜ ਹੀ ਪਹੁੰਚੋ। ਇਸ ਤੋਂ ਇਲਾਵਾ ਤਾਜ਼ਾ ਪਨੀਰ ਅਤੇ ਤਾਜ਼ਾ ਦਹੀਂ ਹਰ ਵੇਲੇ ਤਿਆਰ ਮਿਲਦਾ ਹੈ। ਇੱਥੇ ਐਗਲੈਸ ਕੇਕ ਆਰਡਰ ਤੇ ਬਣਾਏ ਜਾਂਦੇ ਨੇ। ਬਾਬਾ ਸਵੀਟ 191 High Street ਹੋਮਸਟੌਨ।
ਤੇ ਚਲੋ ਫੇਰ ਅੱਜ ਪਿਓਰ ਵੈਜੀਟੇਰੀਅਨ ਫੂਡ ਲਈ ਅਸੀਂ ਤਾਂ ਜਾਵਾਂਗੇ ਬਾਬਾ ਸਵੀਟ।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨੀ ਦਿੰਦੀ ਤੁਹਾਨੂੰ।
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631 ਜਾਂ ਵਿਜ਼ਿਟ ਕਰੋ www.healthdrops.com.au।
15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Morinda Motors. ਪੈਲਪੰਚਰ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਸੰਪੂਰਨ ਤਸੱਲੀ ਬਖਸ਼ ਮੁਰੰਮਤ ਕਰਨ ਦੀ ਪੰਜਾਬੀ ਭਰਾਵਾਂ ਦੀ ਵਰਕਸ਼ਾਪ। ਇੱਥੇ ਟਰੱਕਾਂ ਕਾਰਾਂ ਤੇ ਟ੍ਰੇਲਰਾਂ ਦੀ ਪੂਰੀ ਸਰਵਿਸ, ਟਰਾਂਸਮਿਸ਼ਨ, ਬੈਟਰੀਆਂ, ਸਸਪੈਂਸ਼ਨ, ਹਰ ਕਿਸਮ ਦੇ ਮਕੈਨੀਕਲ ਤੇ ਇਲੈਕਟ੍ਰੀਕਲ ਰਿਪੇਅਰ, ਡੈਂਟਿੰਗ, ਪੇਂਟਿੰਗ ਤੇ ਰੋਡਵੇਅਰ ਦੀ ਸਰਟੀਫਿਕੇਟ ਦਾ ਵੀ ਪੂਰਾ ਇੰਤਜ਼ਾਮ ਹੈ। ਸਮਾਂ ਸਵੇਰੇ 8 ਵਜੇ ਤੋਂ ਸ਼ਾਮ 6 ਵਜੇ ਤੱਕ, ਸੋਮਵਾਰ ਤੋਂ ਸ਼ਨੀਵਾਰ। ਐਮਰਜੈਂਸੀ ਲਈ ਪੂਰੇ ਮੈਲਬਰਨ ਚ 24 ਘੰਟੇ 7 ਦਿਨ ਆਨ ਸਪਾਟ ਉਪਲਬਧ ਨੇ। ਟੋ ਸਰਵਿਸ ਦਾ ਵੀ ਪ੍ਰਬੰਧ ਹੈ। ਫੋਨ ਕਰੋ ਸਾਬੀ ਨੂੰ, ਮੋਬਾਈਲ ਨੰਬਰ 0430-179-890। ਪਤਾ ਨੋਟ ਕਰੋ, 15 ਬਰੁਕਲੇਨ ਐਵੀਨਿਊ, ਟੈਂਡੀਨੋਂਗ, ਮੈਲਬਰਨ। ਸਾਨੂੰ ਕੋਟੇਸ਼ਨ ਭੇਜੋ, ਅਸੀਂ ਉਸ ਨੂੰ ਭੇਟ ਕਰਾਂਗੇ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀਨੋਂਗ। ਫੋਨ 0425-888-856।
ਪਰੇਸ਼ਾਨ ਹੋ ਤੇ ਛੁਟਕਾਰਾ ਪਾਉਣਾ ਚਾਹੁੰਦੇ ਹੋ? ਹੁਣ ਫਿਕਰ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਗਰਗ ਹੇਅਰ ਟ੍ਰਾਂਸਪਲਾਂਟ ਸਰਜਰੀ ਕਲੀਨਿਕ ਤੁਹਾਨੂੰ ਦੇਵੇਗਾ ਮੋਸਟ ਐਡਵਾਂਸ ਹੇਅਰ ਟ੍ਰਾਂਸਪਲਾਂਟ ਸਰਵਿਸ ਬਿਨਾਂ ਕਿਸੇ ਦਰਦ ਤੋਂ ਤੇ ਸਿਰਫ 1 ਦਿਨ ਵਿੱਚ ਪਾਓ ਲਾਈਫ ਟਾਈਮ ਸੋਲੂਸ਼ਨ। ਕਾਲ ਕਰੋ ਡਾਕਟਰ ਦਿਵਾਕਰ ਗਰਗ ਨੂੰ, ਫੋਨ ਨੰਬਰ 98-148-2590 ਤੇ, ਜਾਂ ਫਿਰ ਵੈਬਸਾਈਟ ਵਿਜ਼ਿਟ ਕਰੋ www.gargclinic.com। ਨਾਮਦੇਵ ਰੋਡ ਆਪੋਜ਼ਿਟ ਸਿੰਗਲਾ ਨਿਊਰੋ ਹਸਪੀਟਲ, ਬਠਿੰਡਾ।
ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਵ ਪੱਡਾ। ਜੀ ਹਾਂ, ਨਵ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ
www.bugbuster.com.au। जी हाँ, बगबस्टर वाले ना पड़ा तो हड्डी मदद कर सकते ने।
टैक्स रिटर्न भरने ते अपने बिजनेस दे अकाउंट तैयार करन दी चिंता छड्डो, ए जिम्मेवारी ले रहे हन अपने पंजाबी भरा SSK अकाउंटेंट्स वाले। इस तो बिना कंपनी ट्रस्ट ते सुपर फंड टैक्स रिटर्न भी भरदे हन। किसी भी कारोबार दे बिजनेस प्लान ते कैश फ्लो दी सलाह दित्ती जांदी है। SSK अकाउंटेंट्स अंग्रेजी तो इलावा पंजाबी ते हिंदी च भी गलबात करदे हन। स्टूडेंटां लई स्पेशल डिस्काउंट, पता नोट कर लो, 3/61 रॉबिनसन स्ट्रीट, डैंडीनोंग, मेलबोर्न। फोन नंबर 0387590629।
सहारा ट्रैवल्स इंटरनेशनल ट्रैवल वास्ते सब तो बढ़िया नाम। फ्लाइट्स, होटल बुकिंग्स, ट्रैवल इंश्योरेंस करवाने ले जां किसे भी तरह दे सफर संबंधी जानकारी लेने ले हुणे संपर्क करो 0394088466 या फिर मोबाइल ते फोन करो 0430300771। वेबसाइट विजिट कर सकते हो saharatravels.com.au। सहारा ट्रैवल।
तुसी घर बनाउण वास्ते सोच रहे हो तां पहला मिलो बिल्डर्स नेगोशिएटर्स नूं, हेल्पिंग यू गेट ए शार्प डील। समा ही पैसा है, सही बिल्डर लब्भण दे लई अपना कीमती समा बचाओ। हरविंदर गर्चा जी तुहानू बिल्कुल सही सलाह देणगे, सही बिल्डर लब्भण अते कागज पत्र करन दे लई भी मदद करनगे। ओ आप भी लाइसेंस्ड बिल्डर ने, रियल अस्टेट दीआं सुविधावां भी दिंदे ने। मेलबोर्न दे विच घर बनाउण दे लई हुणे संपर्क करो हरविंदर गर्चा नूं 0477500600 ते या वेबसाइट नोट करो negotiators.com.au ते।
तुसी सुन रहे हो अपना हर्न रेडियो, 24 घंटे 7 दिन ऑस्ट्रेलिया दा पहला पंजाबी रेडियो। हर्न रेडियो 24 घंटे 7 दिन
हर्न रेडियो।
जी दोस्तों, तुसी सुन रहे हो जी हरमन रेडियो 24 घंटे 7 दिन ऑस्ट्रेलिया दा पहला पंजाबी रेडियो। और तुसी पहला सुन रहे सी कुछ इश्तेहार। सो इश्तेहार सन साडे स्पॉन्सर ते साडे सहयोगियां दे, जेडे सहयोगी साडे ए प्रोग्राम्स तुहाडे तक पहुंचाउण दे विच साडी मदद करदे ने। सो असी भी एक बार फिर धन्नवाद करदे आं अपने सारे ही स्पॉन्सर दा, ते एक बार फिर वापस आउने आं प्रोग्राम दे अगले सिलसिले नूं लैके। ते प्रोग्राम दा अगला सिलसिला जी एक मुलाकात दा है। सो उस मुलाकात दे बारे जिवें मैं पहला भी तुहानू दस्या कि मिस पंजाबन, मिस एंड मिसिज पंजाबन नाम दा जिहड़ा इवेंट है ओह होण जा रहा आने वाले दिनां दे विच मेलबर्न दे विच। सो उस संबंधी जानकारी जिहड़ी है ओह अज उहनां दे प्रबंधकां तों आपां लैण जा रहे हां। साडे नाल इस सिलसिले दे विच हाजर होणगे शमा पंगू जी। असी उहनां नूं ऑनियर करन तों पहलां कुछ दोस्तां दे जिहड़े सुनेहे आ ओह जरूर जल्दी जल्दी लै लईए। साडे नाल ईमेल दे जरिए सुखविंदर सौंधुरी काफी देर तो सांझ बना चुके ने, सिडनी तो साडे नाल शामिल होए ने, थोड़ा बहुत बहुत स्वागत, सत श्री अकाल जी। सो राज महिंदर सिंह साडे नाल शामिल होए ने, सत श्री अकाल बुलाई है इन्होंने और बहुत सोहना जिहा विचार भी भेजिया साडे वालों, पहला तो बहुत ही प्यार भरी सत श्री अकाल। ते विचार है जी, जदों इंसान अपनियां गलतियां दा वकील ते दूजियां दीआं गलतियां दा जज बन जावे फिर फैसले नहीं फासले हुंदे ने। क्या खूबा जी, बहुत वधिया और सोचण ते मजबूर जरूर करदा इह विचार और सोचना बणदा। बहुत बहुत धन्नवाद तुहाडा विचार भेजण दे लई और साडे नाल इसे तरह बने रहो। रणजीत सिंह मुद्दकी साडे नाल सांझ पा रहे ने, गुड मॉर्निंग बुलाई है, वेरी गुड मॉर्निंग तुहानू और बने रहो रणजीत जी। रणजीत सेखों जी बहुत बहुत धन्नवाद तुहाडी इस सांझ दे लई। जगतार गिल टुटी के हांगकांग वाले साडे नाल बड़ी देर तो बने हुए ने, जुड़े हुए ने और जगतार जी तुहाडे ਵਿਚਾਰਾਂ ਦੀ ਉਡੀਕ ਰਹੇਗੀ ਅੱਜ ਦੇ ਸਿਲਸਿਲੇ ਦੇ ਲਈ, ਅੱਜ ਦੇ ਅਗਲੇ ਟੌਪਿਕ ਦੇ ਲਈ ਵੀ। ਤੁਸੀਂ ਟੌਪਿਕ ਸੁਣ ਚੁੱਕੇ ਹੋ ਔਰ ਸਾਡੇ ਨਾਲ ਜ਼ਰੂਰ ਵਿਚਾਰਾਂ ਦੀ ਸਾਂਝ ਪਾਇਓ। ਸੰਦੀਪ ਜੀ ਤੁਹਾਡੀ ਵੀ ਸਾਨੂੰ ਉਡੀਕ ਰਹੇਗੀ, ਸੰਦੀਪ ਰਾਏ ਸਾਡੇ ਨਾਲ ਸ਼ਾਮਲ ਹੋਏ ਨੇ। ਸੋ ਤੁਸੀਂ ਵੀ ਜ਼ਰੂਰ ਆਪਣੇ ਅਗਲੇ ਸਿਲਸਿਲੇ ਦੇ ਵਿੱਚ ਆਪਣੇ ਵਿਚਾਰਾਂ ਦੀ ਸਾਂਝ ਪਾਇਓ ਅੱਜ ਦੇ ਟੌਪਿਕ ਦੇ ਉੱਤੇ। ਔਰ ਅੱਗੇ ਸਾਡੇ ਨਾਲ ਜੁੜੇ ਨੇ ਬ੍ਰਿਸਬੇਨ ਤੋਂ ਕੁਲਦੀਪ ਕੌਰ ਹੁਰੀ। ਸਤਿ ਸ਼੍ਰੀ ਅਕਾਲ ਬੁਲਾਈ ਹੈ ਹਰਮਨ ਪਰਿਵਾਰ ਨੂੰ, ਕੀ ਹਾਲ ਚਾਲ ਹੈ? ਕਹਿੰਦੇ ਸਾਰਿਆਂ ਦੇ ਹਾਲ ਚਾਲ ਬਹੁਤ ਵਧੀਆ ਨੇ, ਪ੍ਰੋਗਰਾਮ ਦੀ ਸ਼ੁਰੂਆਤ ਕਹਿੰਦੇ ਵਧੀਆ ਰਹੀ ਹੈ ਜੀ ਤੇ ਹਰ ਵਾਰ ਤਰ੍ਹਾਂ ਵਧੀਆ ਚੱਲ ਰਿਹਾ। ਧੰਨਵਾਦ ਬਹੁਤ ਬਹੁਤ ਕੁਲਦੀਪ ਕੌਰ ਜੀ ਤੁਹਾਡਾ, ਔਰ ਤੁਸੀਂ ਹੀ ਵਧੀਆ ਬਣਾਉਂਦੇ ਹੋ, ਤੁਸੀਂ ਸਾਰੇ ਜੁੜਦੇ ਹੋ ਔਰ ਪ੍ਰੋਗਰਾਮ ਆਪਣੇ ਆਪ ਵਧੀਆ ਬਣ ਜਾਂਦਾ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ, ਜੁੜੇ ਰਹੋ ਪ੍ਰੋਗਰਾਮ ਦੇ ਵਿੱਚ, ਤੇ ਅਸੀਂ ਅਗਲੇ ਸਿਲਸਿਲੇ ਵੱਲ ਵੱਧਦੇ ਹਾਂ ਤੇ ਹਾਜ਼ਰ ਕਰਦੇ ਹਾਂ, ਔਨ ਏਅਰ ਕਰਦੇ ਹਾਂ ਸਾਡੇ ਅੱਜ ਦੇ ਮਹਿਮਾਨ ਨੂੰ। ਸੋ ਮਿਸ ਐਂਡ ਮਿਸਿਜ਼ ਪੰਜਾਬਣ ਇਵੈਂਟ ਦੇ ਪ੍ਰਬੰਧਕ ਸ਼ਮਾ ਪੰਗੂ ਜੀ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਦੇ ਜ਼ਰੀਏ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ। ਅਸੀਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ ਜੀ ਸ਼ਮਾ ਜੀ, ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹਰਮਨ ਰੇਡੀਓ ਦੇ ਇਸ ਮੰਚ ਤੇ, ਸਤਿ ਸ੍ਰੀ ਅਕਾਲ।
ਹਾਂਜੀ ਅਮਰਦੀਪ ਜੀ, ਸਤਿ ਸ੍ਰੀ ਅਕਾਲ ਮੇਰੇ ਵੱਲੋਂ ਹਰਮਨ ਰੇਡੀਓ ਦੀ ਸਾਰੀ ਟੀਮ ਨੂੰ ਤੇ ਹਰਮਨ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਥੈਂਕਸ ਕਰਦੀ ਹਾਂ ਮੈਂ ਤੁਹਾਡਾ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਇਹ ਓਪਰਚੁਨਿਟੀ ਕਿ ਅਸੀਂ ਹਰਮਨ ਰੇਡੀਓ ਦੇ ਸਰੋਤਿਆਂ ਦੇ ਰੂਬਰੂ ਹੋ ਸਕੀਏ ਤੇ ਆਪਣੀ ਇਸ ਜਿਹੜਾ ਆਉਣ ਵਾਲਾ ਇਵੈਂਟ ਆ ਮਿਸ ਐਂਡ ਮਿਸਿਸ ਪੰਜਾਬਣ ਆਸਟ੍ਰੇਲੀਆ 2017 ਦੇ ਬਾਰੇ ਸਰੋਤਿਆਂ ਦੇ ਨਾਲ ਜਿਹੜੀ ਜਾਣਕਾਰੀ ਆ ਉਹਨੂੰ ਸਾਂਝੀ ਕਰ ਸਕੀਏ
ਜੀ। ਔਰ ਸਾਡਾ ਵੈਸੇ ਸਾਰਿਆਂ ਦਾ ਹੀ ਇਹ ਫਰਜ਼ ਬਣਦਾ ਕਿਉਂਕਿ ਤੁਸੀਂ ਵੀ ਇੱਕ ਮੀਡੀਆ ਨੂੰ ਰਿਪ੍ਰੈਜੈਂਟ ਕਰਦੇ ਹੋ, ਅਸੀਂ ਵੀ ਰਿਪ੍ਰੈਜੈਂਟ ਕਰਦੇ ਹਾਂ, ਔਰ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੁੰਦਾ ਕਿ ਜਦੋਂ ਵੀ ਕੋਈ ਇਹੋ ਜਿਹਾ ਉਪਰਾਲਾ ਹੁੰਦਾ ਤੇ ਅਸੀਂ ਜ਼ਰੂਰ ਆਪਣੇ ਮੰਚ ਤੋਂ ਦੂਸਰੇ ਲੋਕਾਂ ਤੱਕ, ਸਾਡੇ ਸਰੋਤਿਆਂ ਤੱਕ ਉਹ ਜਿਹੜੀਆਂ ਜਾਣਕਾਰੀਆਂ ਉਹ ਪਹੁੰਚਾਈਏ, ਔਰ ਇਸੇ ਹੀ ਫਰਜ਼ ਨੂੰ ਆਪਾਂ ਪੂਰਾ ਕਰ ਰਹੇ ਹਾਂ, ਨਿਭਾ ਰਹੇ ਹਾਂ। ਸੋ ਸ਼ਮਾ ਜੀ, ਸਭ ਤੋਂ ਪਹਿਲਾਂ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਮਿਸ ਐਂਡ ਮਿਸਿਸ ਪੰਜਾਬਣ ਦਾ ਜਿਹੜਾ ਇਹ ਗ੍ਰੈਂਡ ਫਿਨੈਲੇ ਹੋਣ ਜਾ ਰਿਹਾ ਇਸ ਵਾਰ, ਜਿਵੇਂ ਤੁਸੀਂ ਦੱਸਿਆ ਕਿ ਚੌਥੇ ਸਾਲ ਦੇ ਵਿੱਚ ਪਹੁੰਚ ਗਿਆ, ਹੁਣ ਤੱਕ ਕਿੱਦਾਂ ਦੇ ਐਕਸਪੀਰੀਅੰਸਿਸ ਰਹੇ ਆ ਇਸ ਸਾਰੇ ਇਵੈਂਟ ਨੂੰ ਜਦੋਂ ਸ਼ੁਰੂ ਕੀਤਾ ਹੁਣ ਤੱਕ ਪਹੁੰਚਾਉਣ ਦੇ ਵਿੱਚ ਤੇ ਅੱਗੇ ਲਿਜਾਣ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਇਹ ਜਿਹੜੇ ਤਜਰਬੇ ਆ ਉਹ ਲਏ ਆ?
ਅਮਰਦੀਪ ਜੀ, ਬਹੁਤ ਹੀ ਵਧੀਆ ਸਵਾਲ ਤੁਸੀਂ ਪੁੱਛਿਆ ਕਿਉਂਕਿ 4 ਸਾਲ ਲੰਘ ਗਏ ਤੇ ਹਰ ਸਾਲ ਇਸ ਤਰ੍ਹਾਂ ਲੱਗਦਾ ਹੈ ਕਿ ਨਵਾਂ ਹੀ ਐਕਸਪੀਰੀਅੰਸ ਵੇਖਣ ਨੂੰ ਮਿਲਦਾ। ਜਦੋਂ ਪਹਿਲੇ ਸਾਲ ਸ਼ੁਰੂ ਕੀਤਾ ਸੀ ਤੇ ਲੱਗਦਾ ਸੀਗਾ ਕਿ ਇਹ ਵੀ ਇੱਕ ਇਵੈਂਟ ਹੀ ਹੋਏਗਾ, ਇਹਦੇ ਵਿੱਚ ਕੋਈ ਖਾਸ ਇੰਨੇ ਚੈਲੰਜਸ ਉਦੋਂ ਸੋਚੇ ਨਹੀਂ ਸੀ ਜਿਹੜੇ ਜਿਹੜੇ ਚੈਲੰਜਸ ਸਾਨੂੰ ਮਿਲੇ ਪਹਿਲੇ ਸਾਲ ਹੋਣ ਕਰਕੇ। ਸਭ ਤੋਂ ਪਹਿਲਾਂ ਕਿਉਂਕਿ ਲੋਕਾਂ ਨੂੰ ਇੰਨਾ ਇਹਦੇ ਬਾਰੇ ਜਾਗਰੂਕ ਨਹੀਂ ਸੀ ਲੋਕੀ ਕਿ ਮਿਸ ਐਂਡ ਮਿਸਿਸ ਕਿਸ ਤਰ੍ਹਾਂ ਹੋਏਗਾ
ਜੀ।
ਸੋ ਪਹਿਲੇ ਸਾਲ ਜਦੋਂ ਇਹ ਇਵੈਂਟ ਹੋਇਆ ਤੇ ਉਦੋਂ ਥੋੜੀਆਂ ਜਿਹੀਆਂ ਜਿਹੜੀਆਂ ਨੈਗੇਟਿਵਿਟੀ ਸੀਗੀਆਂ ਉਹਨਾਂ ਦਾ ਸਾਹਮਣਾ ਕਰਨਾ ਪਿਆ ਇਵੈਂਟ ਨੂੰ ਲੈ ਕੇ, ਕਿਉਂਕਿ ਫਸਟ ਟਾਈਮ ਸੀਗਾ ਉਹਨੂੰ ਪਲੈਨ ਆਊਟ ਕਰਨ ਵਿੱਚ ਥੋੜੀਆਂ ਜਿਹੀਆਂ ਜਿਹੜੀਆਂ ਡਿਫੀਕਲਟੀ ਸੀ ਉਹ ਮਿਲੀਆਂ, ਪਰ ਚਲੋ ਉਹ ਫਸਟ ਈਅਰ ਦਾ ਹਰਡਲ ਸੀ ਤੇ ਉਹਨੂੰ ਅਸੀਂ ਪਾਰ ਕੀਤਾ ਪਹਿਲੇ ਸਾਲ। ਤੇ ਫਿਰ ਇਹ ਸੀ ਕਿ ਦੂਸਰੇ ਸਾਲ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਭਾਈਚਾਰੇ ਦੇ ਵਿੱਚ ਇਹ ਲੱਗਦਾ ਆਪਣੀ ਕਮਿਊਨਿਟੀ ਦੇ ਵਿੱਚ ਕਿ ਜਿਹੜੇ ਦੂਸਰੇ ਇਵੈਂਟਸ ਕਰਵਾਉਣ ਵਾਲੇ ਕਿ ਅਸੀਂ ਉਹਨਾਂ ਨੂੰ ਸ਼ਾਇਦ ਕੰਪੀਟੀਸ਼ਨ ਦੇ ਰਹੇ ਹਾਂ, ਉਹਨਾਂ ਨੂੰ ਲੱਗਦਾ ਕਿ ਮਾਰਕੀਟ ਦੇ ਵਿੱਚ ਇੱਕ ਹੋਰ ਮਤਲਬ ਕਿ ਖਿਡਾਰੀ ਆ ਗਿਆ ਤੇ ਸਾਨੂੰ ਕੰਪੀਟੀਸ਼ਨ ਦੇਗਾ। ਸਾਡਾ ਇਹ ਕਦੀ ਵੀ ਇਹ ਮੋਟਿਵ ਨਹੀਂ ਰਿਹਾ ਕਿ ਅਸੀਂ ਜਿਹੜੇ ਆਲਰੇਡੀ ਪ੍ਰਮੋਟਰਸ ਨੇ ਜਾਂ ਇਵੈਂਟ ਆਰਗੇਨਾਈਜ਼ਰਸ ਨੇ ਕਿ ਉਹਨਾਂ ਨੂੰ ਕੋਈ ਕੰਪੀਟੀਸ਼ਨ ਦੇਣਾ
ਜੀ।
ਸਾਡਾ ਮੋਟਿਵ ਸਿਰਫ ਇਹੀ ਸੀਗਾ ਕਿ ਇਹ ਇੱਕ ਕਮਿਊਨਿਟੀ ਦੇ ਵਿੱਚ ਪੰਜਾਬੀ ਗਰਲਸ ਨੂੰ ਇੱਕ ਪਲੇਟਫਾਰਮ ਦੇਣ ਵਾਸਤੇ ਇਹ ਇਵੈਂਟ ਹੈਗਾ ਤੇ ਕੋਈ ਵੀ ਮਤਲਬ ਸਾਡੀ ਇਹੋ ਜਿਹੀ ਸੋਚ ਨਹੀਂ ਸੀ ਤੇ ਕਈਆਂ ਨੇ ਕਈ ਮੁਸ਼ਕਲਾਂ ਜਿਹੜੀਆਂ ਉਹ ਸਾਨੂੰ ਮਤਲਬ ਕਿ ਫੇਸ ਕਰਵਾਈਆਂ
ਜੀ
ਤੇ ਪਰ ਫੇਰ ਚਲੋ ਉਹ ਵੀ ਅਸੀਂ ਪਾਰ ਕੀਤਾ ਦੂਸਰੇ ਸਾਲ ਵੀ ਤੇ ਇਸ ਤਰ੍ਹਾਂ ਮਤਲਬ ਕਿ ਛੋਟੀ ਛੋਟੀਆਂ ਜਿਹੜੀਆਂ ਕਹਿਣ ਨੂੰ ਤੇ ਛੋਟੀਆਂ ਛੋਟੀਆਂ ਗੱਲਾਂ ਲੱਗਦੀਆਂ ਪਰ ਜਦੋਂ ਤੁਸੀਂ ਫੇਸ ਕਰਦੇ ਹੋ ਉਸ ਟਾਈਮ ਤੇ ਉਸ ਸਟ੍ਰੈਸ ਦੇ ਦੌਰਾਨ ਜਦੋਂ ਨਿਕਲਦੇ ਹੋ ਉਦੋਂ ਇਹ ਛੋਟੀਆਂ ਛੋਟੀਆਂ ਗੱਲਾਂ ਬਹੁਤ ਵੱਡੀਆਂ ਲੱਗਦੀਆਂ। ਪਰ ਕਰਦੇ ਕਰਾਉਂਦੇ ਦੇਖੋ ਇਸ ਸਾਲ ਚੌਥਾ ਸਾਲ ਆ ਗਿਆ ਤੇ ਇਸ ਸਾਲ ਬਹੁਤ ਜ਼ਿਆਦਾ ਕਿਉਂਕਿ ਚੌਥਾ ਸਾਲ ਹੋਣ ਕਰਕੇ ਸਾਰਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਹੈ। ਕੋਈ ਵੀ ਇਵੈਂਟ ਕਈ ਇਵੈਂਟ ਸ਼ੁਰੂ ਹੁੰਦੇ ਨੇ ਉਹ ਵਿੱਚ ਖਤਮ ਹੋ ਜਾਂਦੇ ਨੇ
ਤੇ
ਪਰ ਚੌਥੇ ਸਾਲ ਵਿੱਚ ਅਸੀਂ ਪਹੁੰਚੇ ਹਾਂ ਤੇ ਬਹੁਤ ਜ਼ਿਆਦਾ ਜਿਹੜਾ ਕਮਿਊਨਿਟੀ ਦੇ ਵਿੱਚ ਉਤਸ਼ਾਹ ਸਾਨੂੰ ਵੇਖਣ ਨੂੰ ਮਿਲ ਰਿਹਾ ਤੇ ਹੋਪਫੁਲੀ ਜਿਹੜਾ ਇਹ ਸਾਲ ਆ ਉਹ ਵੀ ਸਾਰੀਆਂ ਨੈਗੇਟਿਵਿਟੀਜ਼ ਨੂੰ ਪਾਰ ਕਰਕੇ ਸਾਰੀਆਂ ਹਰਡਲਸ ਨੂੰ ਪਾਰ ਕਰਕੇ ਤੇ ਇੱਕ ਸਕਸੈਸਫੁਲ ਇਵੈਂਟ ਰਹੇਗਾ, ਸਕਸੈਸਫੁਲ ਈਅਰ ਰਹੇਗਾ ਸਾਡੇ ਵਾਸਤੇ।
ਕਿਆ ਬਾਤ ਹੈ ਸਮਾ ਜੀ, ਇਸ ਗੱਲ ਦੇ ਲਈ ਤੁਸੀਂ ਵਧਾਈ ਦੇ ਪਾਤਰ ਵੀ ਹੋ। ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੇ ਇਵੈਂਟ ਸ਼ੁਰੂ ਹੁੰਦੇ ਆ ਔਰ ਵਿੱਚੇ ਵਿੱਚ ਖਤਮ ਵੀ ਹੋ ਜਾਂਦੇ ਆ, ਪਰ ਤੁਸੀਂ ਫਿਰ ਵੀ ਇਸ ਇਵੈਂਟ ਨੂੰ ਸਾਰੀਆਂ ਵੰਗਾਰਾਂ ਕਬੂਲ ਕੇ ਅੱਗੇ ਕਰਵਾਉਣਾ ਜਿਹੜਾ ਜਾਰੀ ਰੱਖਿਆ, ਔਰ ਇਹਦੇ ਲਈ ਤੁਹਾਨੂੰ ਵਧਾਈ ਦੇਣੀ ਬਣਦੀ ਹੈ ਔਰ ਤੁਹਾਡੀ ਹਿੰਮਤ ਦੀ ਦਾਤ ਦੇਣੀ ਬਣਦੀ ਹੈ ਤੇ ਅੱਗੇ ਜੇ ਇਸ ਇਵੈਂਟ ਜੀ ਇਸ ਇਵੈਂਟ ਦੇ ਬਾਰੇ ਗੱਲ ਕਰੀਏ ਇਸ ਵਾਰ ਜਿਹੜਾ ਗ੍ਰੈਂਡ ਫਿਨੈਲੇ ਹੋਣ ਜਾ ਰਿਹਾ, ਇਸ ਤੋਂ ਪਹਿਲਾਂ ਮੈਨੂੰ ਲੱਗਦਾ ਕਿ ਜਿਹੜਾ ਸੈਮੀ ਫਾਈਨਲ ਆ ਉਹ ਬ੍ਰਿਸਬੇਨ ਦੇ ਵਿੱਚ ਹੋ ਕੇ ਹਟਿਆ।
ਹਾਂਜੀ ਸੈਮੀ ਫਾਈਨਲ ਕਿਉਂਕਿ ਇਹ ਮਿਸ ਐਂਡ ਮਿਸਿਸ ਪੰਜਾਬਣ ਆਸਟ੍ਰੇਲੀਆ ਵਾਈਡ ਇਹ ਇਵੈਂਟ ਹੈਗਾ ਜਦੋਂ ਅਸੀਂ ਇਹਦੀਆਂ ਆਡੀਸ਼ਨ ਸ਼ੁਰੂ ਕਰਦੇ ਹਾਂ ਤੇ ਆਸਟ੍ਰੇਲੀਆ ਦੇ ਹਰ ਇੱਕ ਸਟੇਟ ਦੇ ਵਿੱਚੋਂ ਲੜਕੀਆਂ ਦੇ ਵਿੱਚ ਪਾਰਟੀਸਪੇਟ ਕਰ ਸਕਦੀਆਂ ਤੇ ਅੱਗੇ ਸਾਰੇ ਸਾਲਾਂ ਦੇ ਵਿੱਚ ਪਰਥ ਤੋਂ ਐਡਲੇਡ ਤੋਂ ਲੜਕੀਆਂ ਸਾਡੇ ਕੋਲ ਆਉਂਦੀਆਂ ਰਹੀਆਂ ਪਰ ਇਸ ਸਾਲ ਜਿਹੜਾ ਸਿਰਫ ਬ੍ਰਿਸਬੇਨ ਦੇ ਵਿੱਚ ਔਰ ਬ੍ਰਿਸਬੇਨ ਦੇ ਵਿੱਚ ਅਸੀਂ ਤੀਸਰੇ ਸਾਲ ਜਿਹੜਾ ਉਹ ਸੈਮੀ ਫਾਈਨਲ ਕਰਵਾਇਆ ਔਰ ਬਹੁਤ ਹੀ ਸਕਸੈਸਫੁਲ ਉੱਥੇ ਇਹ ਇਵੈਂਟ ਰਿਹਾ ਤੇ ਉੱਥੋਂ ਦੀਆਂ ਜਿਹੜੀਆਂ ਲੜਕੀਆਂ ਹਮੇਸ਼ਾ ਜਿਹੜੀਆਂ ਵਿਨਰ ਹੁੰਦੀਆਂ ਉਹ ਆ ਕੇ ਫਿਨਾਲੇ ਦੇ ਵਿੱਚ ਪਾਰਟੀਸਪੇਟ ਕਰਦੀਆਂ ਨੇ ਔਰ ਲਾਸਟ ਈਅਰ ਉੱਥੋਂ ਦੀ ਹੀ ਲੜਕੀ ਜਿਹੜੀ ਆਈ ਸੀ ਉਹੀ ਮਿਸ ਆਸਟ੍ਰੇਲੀਆ ਬਣ ਕੇ ਗਈ ਸੀ ਤੇ ਪਰਥ ਵਿੱਚ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਥੋੜਾ ਜਿਹਾ ਆਸਟ੍ਰੇਲੀਆ ਕਾਫੀ ਵੱਡਾ ਦੇਸ਼ ਹੋਣ ਕਰਕੇ ਸਟੇਟ ਕਾਫੀ ਮਤਲਬ ਕਿ ਵੱਡੀਆਂ ਨੇ ਸਾਡੇ ਕੋਲ ਛੋਟੀ ਟੀਮ ਹੋਣ ਕਰਕੇ ਹਰ ਸਟੇਟ ਨੂੰ ਅਸੀਂ ਕਵਰ ਨਹੀਂ ਕਰ ਸਕਦੇ ਤੇ ਪਰਥ ਦੇ ਵਿੱਚੋਂ ਵੀ ਇਸ ਸਾਲ ਲੜਕੀਆਂ ਤਿੰਨ ਲੜਕੀਆਂ ਪਰਥ ਤੋਂ ਵੀ ਆ ਰਹੀਆਂ ਨੇ ਤੇ ਹੋਪਫੁਲੀ ਆਉਣ ਵਾਲੇ ਸਾਲਾਂ ਦੇ ਵਿੱਚ ਅਸੀਂ ਇਹ ਸਾਡੀ ਇਹੀ ਕੋਸ਼ਿਸ਼ ਰਹੇਗੀ ਕਿ ਸਾਰੇ ਆਸਟ੍ਰੇਲੀਆ ਦੇ ਵਿੱਚ ਜਿੱਥੇ ਜਿੱਥੇ ਵੀ ਆਪਣੇ ਪੰਜਾਬੀ ਵੱਸ ਰਹੇ ਨੇ ਉੱਥੋਂ ਸਾਰੀਆਂ ਜਿਹੜੀਆਂ ਵੀ ਲੜਕੀਆਂ ਚਾਹੁੰਦੀਆਂ ਉਹ ਇਹਦੇ ਵਿੱਚ ਪਾਰਟੀਸਪੇਟ ਕਰਨ
ਜੀ ਸੋ ਸੈਮੀ ਫਾਈਨਲ ਦੀ ਜੇ ਗੱਲ ਕਰੀਏ ਸੈਮੀ ਫਾਈਨਲ ਦੇ ਵਿੱਚ ਟੋਟਲ ਕਿੰਨੀਆਂ ਕੁ ਪਾਰਟੀਸੀਪੈਂਟਸ ਰਹੀਆਂ ਔਰ ਫਾਈਨਲ ਦੇ ਵਿੱਚ ਕਿੰਨੀਆਂ ਕੁ ਪਹੁੰਚੀਆਂ ਔਰ ਉਹ ਸਾਰਾ ਜਿਹੜਾ ਸੈਮੀ ਫਾਈਨਲ ਦਾ ਜਿਹੜਾ ਸੀ ਤਜਰਬਾ ਕਿੱਦਾਂ ਦਾ ਰਿਹਾ
ਹਾਂਜੀ ਜਿਹੜੀ ਅਮਰਜੀਤ ਆਡੀਸ਼ਨ ਹੋਈਆਂ ਬ੍ਰਿਸਬੇਨ ਦੇ ਵਿੱਚ ਉੱਥੇ 16 ਲੜਕੀਆਂ ਨੇ ਆਡੀਸ਼ਨ ਦਿੱਤੀਆਂ ਤੇ ਉਹਨਾਂ ਵਿੱਚੋਂ 11 ਲੜਕੀਆਂ ਜਿਹੜੀਆਂ ਸੀਗੀਆਂ ਉਹ ਸੈਮੀ ਫਾਈਨਲ ਦੇ ਜਿਨ੍ਹਾਂ ਨੇ ਐਕਚੁਅਲੀ ਸੈਮੀ ਫਾਈਨਲ ਕੰਪਲੀਟ ਕੀਤਾ ਤੇ ਉਹਦੇ ਵਿੱਚੋਂ ਫਿਰ ਜਿਹੜੀਆਂ 2 ਵਿਨਰਸ ਨੇ ਉਹ ਇੱਥੇ ਆ ਕੇ ਫਿਨਾਲੇ ਦੇ ਵਿੱਚ ਪਾਰਟੀਸਪੇਟ ਕਰਨਗੀਆਂ ਤੇ ਜਿਹੜਾ ਮੈਲਬਰਨ ਦੇ ਵਿੱਚ ਜਿਹੜੀਆਂ ਆਡੀਸ਼ਨ ਹੋਈਆਂ ਸੀਗੀਆਂ ਇਹਦੇ ਵਿੱਚ 28 ਗਰਲਸ ਸੀਗੀਆਂ ਜਿਨ੍ਹਾਂ ਨੇ ਆਡੀਸ਼ਨ ਦਿੱਤੀਆਂ ਤੇ ਉਹਨਾਂ ਦੇ ਵਿੱਚੋਂ ਹੁਣ 18 ਲੜਕੀਆਂ ਜਿਹੜੀਆਂ ਨੇ ਉਹਨਾਂ ਨੇ ਉਹ ਫਿਨਾਲੇ ਵਿੱਚ ਪਹੁੰਚੀਆਂ
ਜੀ
ਤੇ 3 ਲੜਕੀਆਂ ਜਿਹੜੀਆਂ ਉਹ ਪਰਥ ਦੇ ਵਿੱਚ ਜਿਹੜਾ ਸੈਮੀ ਫਾਈਨਲ ਹੋਇਆ ਉੱਥੋਂ ਆ ਕੇ ਤੇ ਪਾਰਟੀਸਪੇਟ ਕਰਨਗੀਆਂ ਜਿਹੜੀਆਂ ਉੱਥੋਂ ਦੀਆਂ ਵਿਨਰਸ ਹੋਣਗੀਆਂ ਉਹਦੇ ਵਿੱਚ ਜਿਹੜਾ ਉਹਨਾਂ ਨੇ ਇੰਡੀਪੈਂਡੈਂਟਲੀ ਆਪਣਾ ਸੈਮੀ ਫਾਈਨਲ ਕਰਵਾਇਆ ਸੀਗਾ ਇੱਕ ਹੋਰ ਆਰਗੇਨਾਈਜੇਸ਼ਨ ਨੇ ਪਰ ਹੁਣ ਸਾਨੂੰ ਬਹੁਤ ਹੀ ਖੁਸ਼ੀ ਦੀ ਔਰ ਮਾਣ ਦੀ ਇੱਕ ਗੱਲ ਆ ਕਿ ਉਹਨਾਂ ਨੇ ਸਾਡੇ ਫਿਨਾਲੇ ਦੇ ਵਿੱਚ ਇਸ ਇਵੈਂਟ ਦੇ ਨਾਲ ਕੋਲੈਬ ਕੀਤਾ ਤੇ ਉਹ ਕਹਿੰਦੇ ਕਿ ਅਸੀਂ ਆਪਣੀਆਂ ਜਿਹੜੀਆਂ ਲੜਕੀਆਂ ਉਹਨਾਂ ਨੂੰ ਇੱਥੇ ਭੇਜਾਂਗੇ ਔਰ ਇਹ ਅਮਰਦੀਪ ਜੀ ਇੱਕ ਨੈਕਸਟ ਸਟੈਪ ਆ ਕਿ ਇਸ ਤਰ੍ਹਾਂ ਆਸਟ੍ਰੇਲੀਆ ਵਾਈਡ ਇਹ ਜਿਹੜਾ ਇਵੈਂਟ ਆ ਵੱਖਰੀਆਂ ਵੱਖਰੀਆਂ ਆਰਗੇਨਾਈਜੇਸ਼ਨ ਜੇ ਚਾਹੁਣ ਤੇ ਉਹ ਆਪਣੇ ਉੱਥੇ ਸਟੇਟ ਵਾਸਤੇ ਜਿਹੜੇ ਸੈਮੀ ਫਾਈਨਲ ਕਰਵਾ ਸਕਦੀਆਂ
ਜੇ
ਆਪਣੇ ਜਿਹੜੇ ਵਿਨਰ ਹੋਣਗੇ ਉਸ ਇਵੈਂਟ ਦੇ ਸੈਮੀ ਫਾਈਨਲ ਦੇ ਉਹਨਾਂ ਨੂੰ ਫਿਨਾਲੇ ਵਿੱਚ ਮੈਲਬਰਨ ਭੇਜਿਆ
ਜੀ ਸੋ ਕਾਫੀ ਸਖ਼ਤ ਮੁਕਾਬਲਾ ਇਹਦਾ ਮਤਲਬ ਗ੍ਰੈਂਡ ਫਿਨਾਲੇ ਦੇ ਵਿੱਚ ਜਾ ਰਿਹਾ ਜੀ ਸੋ
ਜਵਦੀਪ ਜੀ ਦੇਖੋ ਜਦੋਂ ਫਸਟ ਈਅਰ ਸ਼ੁਰੂ ਕੀਤਾ ਸੀਗਾ ਉਦੋਂ ਅਰਾਊਂਡ ਮੈਨੂੰ ਪੱਕੀ ਤਰ੍ਹਾਂ ਯਾਦ ਨਹੀਂ ਆਈ ਥਿੰਕ 12 ਕਿ ਸਾਰੀਆਂ 12 ਜਾਂ 13 ਲੜਕੀਆਂ ਸੀ ਜਿਹੜੀਆਂ ਫਿਨਾਲੇ ਦੇ ਵਿੱਚ ਪਹੁੰਚੀਆਂ ਸੀ
ਜੀ
ਜੇ ਇਸ ਟਾਈਮ ਜਿਹੜਾ ਫਿਨਾਲੇ ਦੇ ਵਿੱਚ 24 ਗਰਲਸ ਨੇ ਪਾਰਟੀਸਪੇਟ ਕਰਨਾ
ਸੋ ਮੁਕਾਬਲਾ ਕਾਫੀ ਸਖ਼ਤ ਹੋਣ ਦੀ ਜਿਹੜੇ ਆਸਾਰ ਆ ਉਹ ਦਿਖ ਰਹੇ ਆ ਤੇ ਅਸੀਂ ਇਹ ਜਾਣਨਾ ਚਾਹਵਾਂਗੇ ਸ਼ਮਾ ਜੀ ਕਿ ਇਹ ਜਿਹੜਾ ਗ੍ਰੈਂਡ ਫਿਨਾਲੇ ਆ ਇਹ ਕਿੱਥੇ ਹੋਣ ਜਾ ਰਿਹਾ ਕਿੰਨੀ ਤਰੀਕ ਹੈ ਤੇ ਕਿਸ ਸਮੇਂ ਸ਼ੁਰੂ ਹੋਣਾ ਸੋ ਮੈਲਬਰਨ ਦੇ ਵਿੱਚ ਇਹ ਹੋਣ ਜਾ ਰਿਹਾ ਔਰ ਮੈਲਬਰਨ ਵਾਸੀ ਜਿਹੜੇ ਆ ਉਹ ਇਸ ਗ੍ਰੈਂਡ ਫਿਨਾਲੇ ਨੂੰ ਦੇਖਣ ਦੇ ਲਈ ਕਿਸ ਤਰ੍ਹਾਂ ਅਪਰੋਚ ਕਰ ਸਕਦੇ ਸੋ ਇਹ ਸਾਰੀ ਜਾਣਕਾਰੀ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ
ਹਾਂਜੀ ਜ਼ਰੂਰ ਅਮਰਜੀਤ ਜੀ ਸਭ ਤੋਂ ਪਹਿਲਾਂ ਤੇ ਮੇਰੇ ਮਤਲਬ ਕਿ ਰਿਕੁਐਸਟ ਹੈ ਸਾਰੇ ਮੈਲਬਰਨ ਵਾਸੀਆਂ ਨੂੰ ਕਿ ਦੂਸਰੀਆਂ ਸਟੇਟਸ ਦੇ ਵਿੱਚ ਤੇ ਚਲੋ ਦੂਰ ਆਉਣਾ ਮੁਸ਼ਕਿਲ ਹੁੰਦਾ ਬਟ ਇਹ ਲੜਕੀਆਂ ਦਾ ਇਵੈਂਟ ਆ ਲੜਕੀਆਂ ਨੇ ਬਹੁਤ ਹੌਸਲਾ ਕਰਕੇ ਅੱਗੇ ਆਉਂਦੀਆਂ ਤੇ ਇਸਦੇ ਵਿੱਚ ਪਾਰਟੀਸਪੇਟ ਕਰਦੀਆਂ ਉਹਨਾਂ ਨੂੰ ਆਡੀਅੰਸ ਦੀ ਜਿਹੜੀ ਵੋਟ ਆ ਉਹ ਜ਼ਰੂਰ ਚਾਹੀਦੀ ਹੁੰਦੀ ਆ ਇਸ ਟਾਈਮ ਆਨਲਾਈਨ ਵੋਟਿੰਗ ਵੀ ਚੱਲ ਰਹੀ ਆ ਆਨਲਾਈਨ ਵੀ ਤੁਸੀਂ ਵੋਟਿੰਗ ਕਰਕੇ ਉਹਨਾਂ ਨੂੰ ਸਪੋਰਟ ਕਰ ਸਕਦੇ ਹੋ ਤੇ ਬਾਕੀ ਜਿਹੜਾ ਫਿਨਾਲੇ ਦਾ ਇਵੈਂਟ ਆ ਉਹ 3 ਦਸੰਬਰ ਐਤਵਾਰ ਨੂੰ ਵਿਲੀਅਮਸ ਟਾਊਨ ਟਾਊਨ ਹਾਲ ਵਿੱਚ ਹੋਣ ਜਾ ਰਿਹਾ ਔਰ ਪੂਰੇ 3 ਵਜੇ ਜਿਹੜਾ ਇਹ ਇਵੈਂਟ ਸ਼ੁਰੂ ਹੋਏਗਾ ਤੇ ਕਿਉਂਕਿ ਸੰਡੇ ਦਾ ਦਿਨ ਆ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਅਸੀਂ ਇਹਨੂੰ 3 ਵਜੇ ਪੂਰੇ ਸ਼ੁਰੂ ਕਰਕੇ ਤੇ 7:30 ਵਜੇ ਤੱਕ ਦਾ ਟਾਈਮ ਆ ਕਿ 7:30 ਵਜੇ ਅਸੀਂ ਜਿਹੜੇ ਰਿਜ਼ਲਟਸ ਨੇ ਉਹ ਡਿਕਲੇਅਰ ਕਰ ਦਈਏ
ਜੀ
ਔਰ ਇਹਦੀਆਂ ਜਿਹੜੀਆਂ ਟਿਕਟਸ ਨੇ ਉਹ premierTickets.com.au ਤੇ ਜਾ ਕੇ ਖਰੀਦ ਸਕਦੇ ਆ ਜਿੰਨੇ ਵੀ ਖਰੀਦਣੀਆਂ ਹੋਣ ਤੇ ਵੈਸੇ ਸਾਨੂੰ ਕਾਲ ਵੀ ਕਰ ਸਕਦੇ ਆ ਮੈਂ ਆਪਣਾ ਨੰਬਰ ਵੀ ਦੇ ਦਿੰਦੀ ਹਾਂ 0434-233-71 ਦੇ ਉੱਤੇ ਕਾਲ ਕਰਕੇ ਸਾਨੂੰ ਕੋਂਟੈਕਟ ਵੀ ਕਰ ਸਕਦੇ ਹੋ
ਜੀ ਜੀ ਬਿਲਕੁਲ ਸੋ ਜਿਹੜਾ ਐਤਵਾਰ ਦਾ ਦਿਨ ਹੈ ਜੀ ਸਮਾਂ ਜਿਹੜਾ ਆ ਉਹ 3 ਵਜੇ ਸਟਾਰਟ ਦਾ ਸਮਾਂ ਰੱਖਿਆ ਗਿਆ ਸ਼ੁਰੂ ਹੋਣ ਦਾ ਸਮਾਂ ਰੱਖਿਆ ਗਿਆ ਔਰ ਜਿਵੇਂ ਸ਼ਮਾ ਜੀ ਨੇ ਕਿਹਾ ਕਿ 7:30 ਵਜੇ ਤੱਕ ਇਹ ਜਿਹੜਾ ਇਵੈਂਟ ਆ ਇਹ ਸਮਾਪਤੀ ਵੱਲ ਹੋ ਜਾਣਾ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਕਿਉਂਕਿ ਐਤਵਾਰ ਦਾ ਦਿਨ ਹੋਣ ਕਰਕੇ ਲੇਟ ਨਾਈਟ ਜਿਹੜੇ ਪ੍ਰੋਗਰਾਮਸ ਖਤਮ ਹੁੰਦੇ ਆ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਮੁਸ਼ਕਲ ਹੁੰਦੀ ਹੈ ਜਦੋਂ ਪਰਿਵਾਰਾਂ ਸਮੇਤ ਪਹੁੰਚਦੇ ਅੱਛਾ ਇੱਕ ਸਵਾਲ ਜਿਹੜਾ ਹੋਰ ਹੈ ਜਿਵੇਂ ਤੁਸੀਂ ਦੱਸਿਆ ਕਿ ਇਹ ਜਿਹੜਾ ਇਵੈਂਟ ਆ ਉਹ ਲੜਕੀਆਂ ਦਾ ਇਵੈਂਟ ਹੈ ਪਰ ਇੱਥੇ ਜਿਹੜੇ ਪਹੁੰਚਣ ਵਾਲੇ ਆਡੀਅੰਸ ਆ ਜਿਹੜੇ ਦਰਸ਼ਕ ਆ ਉਹ ਲੇਡੀਜ਼ ਹੀ ਹੋਣਗੀਆਂ ਜਾਂ ਫਿਰ ਪਰਿਵਾਰਾਂ ਸਮੇਤ ਜਿਹੜੀ ਹੈ ਇੱਥੇ ਤੁਸੀਂ ਐਂਟਰੀ ਰੱਖੀ ਹੈ
ਹਾਂਜੀ ਨਹੀਂ ਇੱਥੇ ਤੁਸੀਂ ਪਰਿਵਾਰਾਂ ਸਮੇਤ ਆ ਸਕਦੇ ਹੋ ਕੰਪੀਟ ਜਿਹੜਾ ਉਹ ਲੜਕੀਆਂ ਹੀ ਕਰ ਰਹੀਆਂ ਬਟ ਜਿਹੜੇ ਵੇਖਣ ਵਾਸਤੇ ਆਉਣ ਵਾਲੇ ਜਿਹੜੇ ਔਡੀਅੰਸ ਨੇ ਉਹ ਆਪਣੀ ਫੈਮਿਲੀਜ਼ ਦੇ ਨਾਲ ਆ ਸਕਦੇ ਨੇ
ਜੀ ਸੋ ਸ਼ਮਾ ਜੀ
ਫੈਮਿਲੀ ਇਵੈਂਟ ਨਾਨ ਅਲਕੋਹਲਿਕ ਫੈਮਿਲੀ ਇਵੈਂਟ
ਜੀ ਤੁਸੀਂ ਜਿਵੇਂ ਦੱਸਿਆ ਕਿ ਟਿਕਟਸ ਜਿਹੜੀਆਂ premierTickets.com ਦੇ ਉੱਤੇ ਵੀ ਉਪਲਬਧ ਨੇ ਤੇ ਤੁਹਾਨੂੰ ਵੀ ਸਰੋਤੇ ਜਿਹੜੇ ਸੰਪਰਕ ਕਰ ਸਕਦੇ ਇਸ ਤੋਂ ਇਲਾਵਾ ਕੋਈ ਫੇਸਬੁੱਕ ਪੇਜ ਜਾਂ ਫਿਰ ਕੋਈ ਹੋਰ ਤੁਹਾਡੇ ਨਾਲ ਜੁੜਨ ਦਾ ਜਿਹੜਾ ਜ਼ਰੀਆ ਉਹ ਵੀ ਹੋਵੇ ਤਾਂ ਜ਼ਰੂਰ ਸਾਡੇ ਸਰੋਤਿਆਂ ਨਾਲ ਸਾਂਝਾ ਕਰੋ
ਹਾਂਜੀ ਇੱਕ ਤੇ ਜ਼ਰੀਆ ਜੀ ਸਾਡਾ ਜਿਹੜਾ ਜਿਸ ਤਰ੍ਹਾਂ ਤੁਸੀਂ ਪਹਿਲਾਂ ਦੱਸਿਆ ਕਿ ਮੈਂ ਵੀ ਮੀਡੀਆ ਨੂੰ ਇਹੀ ਬਿਲੋਂਗ ਕਰਦੀ ਹਾਂ ਤੇ ਸਾਡੇ ਸਾਂਝੀ ਆਵਾਜ਼ ਰੇਡੀਓ ਦਾ ਜਿਹੜਾ ਪੇਜ ਹੈ ਉਹਦੇ ਉੱਤੇ ਵੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਫਿਰ ਮਿਸ ਐਂਡ ਮਿਸਿਸ ਪੰਜਾਬਣ ਆਸਟ੍ਰੇਲੀਆ ਦਾ ਆਪਣਾ ਇੱਕ ਪੇਜ ਹੈ ਉਹਦੇ ਰਾਹੀਂ ਵੀ ਸਾਨੂੰ ਕੰਟੈਕਟ ਕੀਤਾ ਜਾ ਸਕਦਾ
ਜੀ ਸੋ ਜਾਂਦੇ ਜਾਂਦੇ ਇੱਕ ਸਵਾਲ ਜਿਹੜਾ ਮੇਰੇ ਜ਼ਿਹਨ ਦੇ ਵਿੱਚ ਅਚਾਨਕ ਆਇਆ ਜਿਵੇਂ ਤੁਸੀਂ ਪਿਛਲੇ 4 ਸਾਲ ਤੋਂ ਜਿਹੜਾ ਮਿਸ ਐਂਡ ਮਿਸਿਸ ਆਸਟ੍ਰੇਲੀਆ ਕਰਵਾਉਂਦੇ ਆ ਰਹੇ ਹੋ ਔਰ ਇਸ ਮੁਕਾਬਲੇ ਦੇ ਵਿੱਚ ਜਿੱਤਣ ਵਾਲੀਆਂ ਜਿਹੜੀਆਂ ਮੁਟਿਆਰਾਂ ਨੇ ਉਹਨਾਂ ਨੂੰ ਇਸ ਮੁਕਾਬਲੇ ਦੇ ਨਾਲ ਕਿਸ ਢੰਗ ਦਾ ਜਿਹੜਾ ਹੁੰਗਾਰਾ ਆ ਉਹ ਮਿਲਦਾ ਔਰ ਪੰਜਾਬੀ ਭਾਈਚਾਰੇ ਦੇ ਵਿੱਚ ਉਹ ਕਿਸ ਤਰ੍ਹਾਂ ਅੱਗੇ ਆਉਣ ਦੇ ਵਿੱਚ ਮਦਦ ਕਰਦਾ ਇਹ ਜਿਹੜਾ ਇਵੈਂਟ ਹੈ ਇਹਦੇ ਬਾਰੇ ਜ਼ਰੂਰ ਸਾਨੂੰ ਦੱਸੋ
ਹਾਂਜੀ ਅਮਨਦੀਪ ਜੀ ਅਸੀਂ ਜਿਹੜਾ ਇਹ ਪਲੇਟਫਾਰਮ ਲੜਕੀਆਂ ਨੂੰ ਦਿੰਦੇ ਆ ਉਹ ਇਹ ਹੈ ਕਿ ਉਹਨਾਂ ਦਾ ਕੌਨਫੀਡੈਂਸ ਜਿਹੜਾ ਆ ਉਹ ਬਿਲਡ ਹੁੰਦਾ ਉਹ ਕਮਿਊਨਿਟੀ ਦੇ ਵਿੱਚ ਉਹਨਾਂ ਦਾ ਇੱਕ ਨਾਮ ਬਣਦਾ
ਜੀ
ਤੇ ਉਹ ਕਮਿਊਨਿਟੀ ਦੇ ਵਿੱਚ ਜਾ ਕੇ ਕਿਸੇ ਵੀ ਆਰਗੇਨਾਈਜੇਸ਼ਨ ਦੇ ਨਾਲ ਜੁੜਨ ਕਿ ਮੈਂ ਜੀ ਆਹ ਵਾਲਾ ਕੰਪੀਟੀਸ਼ਨ ਵਿਨ ਕੀਤਾ ਸੀਗਾ ਤੇ ਮੈਂ ਤੁਹਾਡੇ ਨਾਲ ਕੋਈ ਵੀ ਕਮਿਊਨਿਟੀ ਵਰਕ ਕੋਈ ਕਰ ਰਿਹਾ ਕੋਈ ਸੋਸ਼ਲ ਵਰਕ ਕਰ ਰਿਹਾ ਤੇ ਉਹ ਉਹਦੇ ਵਿੱਚ ਹਿੱਸਾ ਲੈ ਸਕਦੀਆਂ ਉਸ ਆਰਗੇਨਾਈਜੇਸ਼ਨ ਦਾ ਪਾਰਟ ਬਣ ਸਕਦੀਆਂ
ਜੀ
ਪਰ ਵੇਖਣ ਵਿੱਚ ਇਹ ਆਇਆ ਕਿਉਂਕਿ ਲੜਕੀਆਂ ਜਿਹੜੀਆਂ ਸਿੰਗਲ ਨੇ ਉਹਨਾਂ ਦੇ ਕਈ ਵਾਰੀ ਵਿਆਹ ਜਦੋਂ ਬਾਅਦ ਵਿੱਚ ਹੋ ਜਾਂਦੇ ਆ ਤੇ ਉਹਨਾਂ ਨੂੰ ਫਿਰ ਫੈਮਿਲੀ ਅੱਗੇ ਨਹੀਂ ਆਉਣ ਦਿੰਦੀਆਂ ਜਿਹੜੀਆਂ ਮਿਸਿਸ ਜਿਹੜੀਆਂ ਬਣਦੀਆਂ ਨੇ ਉਹ ਇੱਕ ਵਾਰੀ ਟਾਈਟਲ ਲੈ ਕੇ ਬਾਅਦ ਵਿੱਚ ਆਪਣੇ ਘਰਾਂ ਦੇ ਵਿੱਚ ਇੰਨੀਆਂ ਬਿਜ਼ੀ ਹੋ ਜਾਂਦੀਆਂ ਕਿ ਉਹਨਾਂ ਨੂੰ ਬਾਹਰ ਨਿਕਲ ਕੇ ਕੋਈ ਕੰਮ ਕਰਨ ਦਾ ਮੌਕਾ ਨਹੀਂ ਮਿਲਦਾ ਕਿ ਉਹ ਕਮਿਊਨਿਟੀ ਵਰਕ ਕਰ ਸਕਣ ਬਟ ਉਹਨਾਂ ਨੂੰ ਅੱਜ ਤੱਕ ਪਿਛਲੀ ਵਾਰੀ ਗੁਰਮੀਤ ਸਰਾਂ ਜੀ ਨੇ ਜਿਨ੍ਹਾਂ ਦੀ ਆਈ ਥਿੰਕ ਵਾਈਟ ਹਿੱਲ ਔਰ ਰੈਡ ਹਿੱਲ ਪ੍ਰੋਡਕਸ਼ਨ ਆ ਉਹਨਾਂ ਨੇ ਜਿਹੜੀਆਂ ਵਿਨਰ ਸੀਗੀਆਂ ਉਹਨਾਂ ਨੂੰ ਅਪਰੋਚ ਕੀਤਾ ਕਿ ਉਹ ਉਹਨਾਂ ਦੀ ਆਉਣ ਵਾਲੀ ਫਿਲਮ ਵਿੱਚ ਕੰਮ ਕਰਨ
ਜੀ ਜੀ
ਬਟ ਬਿਕੋਜ਼ ਜਿਹੜੀ ਵਿਨਰ ਸੀਗੀ ਉਹ ਇੱਕ ਤੇ ਮੈਰਿਡ ਸੀ ਉਹਨੇ ਕਿਹਾ ਉਹ ਫਿਲਮ ਦੇ ਵਿੱਚ ਇੱਕ ਫਿਲਮ ਵਿੱਚ ਉਹਨੇ ਕੰਮ ਉਹਨਾਂ ਦੇ ਨਾਲ ਕੀਤਾ ਬਟ ਜ਼ਿਆਦਾ ਉਹ ਫਿਲਮਾਂ ਦੇ ਵਿੱਚ ਇੰਟਰਸਟਿਡ ਨਹੀਂ ਹੈ ਮਿਸਿਸ ਭੁਪਿੰਦਰਵੀਰ ਕੌਰ ਬਣੀ ਸੀ ਲਾਸਟ ਈਅਰ ਤੇ ਪਰ ਬਾਅਦ ਵਿੱਚ ਉਹਨਾਂ ਨੂੰ ਚੁਣਿਆ ਗਿਆ ਕਿ ਇੱਥੇ ਜਿਹੜਾ ਇੱਕ ਥੀਏਟਰ ਹੋਇਆ ਸੀਗਾ ਅਨੀਤਾ ਦੇਵਗਨ ਜੀ ਤੇ ਹਰਦੀਪ ਸਿੰਘ ਜੀ ਆਏ ਸੀ ਉਹਦੇ ਵਿੱਚ ਵੀ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲਿਆ
ਜੀ
ਇਸ ਲਈ ਉਹਨਾਂ ਵਾਸਤੇ ਜਿਹੜੀ ਮੈਂ ਇੱਧਰ ਥੀਏਟਰ ਦੇ ਵਿੱਚ ਕੰਮ ਕਰਨਾ ਮਾਡਲਿੰਗ ਕਰਨੀ ਜਾਂ ਫਿਲਮਾਂ ਦੇ ਵਿੱਚ ਕੰਮ ਕਰਨਾ ਉਹਨਾਂ ਦੀ ਉਹ ਕਾਫੀ ਰਸਤੇ ਜਿਹੜੇ ਆ ਉਹ ਖੁੱਲ ਜਾਂਦੇ ਨੇ ਬਟ ਇਹ ਅੱਗੇ ਉਹਨਾਂ ਤੇ ਡਿਪੈਂਡ ਕਰਦਾ ਕਿ ਉਹ ਇੱਧਰਲੇ ਪਾਸੇ ਜਾਣਾ ਚਾਹੁੰਦੀਆਂ ਜਾਂ ਨਹੀਂ ਜਾਣਾ ਚਾਹੁੰਦੀਆਂ
ਜੀ ਬਹੁਤ ਖੂਬ
ਤੇ ਇਸ ਸਾਲ ਵੀ ਜਿਹੜਾ ਆ ਵਿਨਰਸ ਨੂੰ ਇੰਡੀਆ ਦੇ ਵਿੱਚੋਂ ਅਵਤਾਰ ਸਿੰਘ ਜੀ ਫਿਲਮ ਡਾਇਰੈਕਟਰ ਨੇ ਜਿਨ੍ਹਾਂ ਨੇ ਰੁਪਿੰਦਰ ਗਾਂਧੀ ਫਿਲਮ ਬਣਾਈ ਸੀ ਔਰ ਰੁਪਿੰਦਰ ਗਾਂਧੀ ਰਿਟਰਨ 2 ਜਿਹੜੀ ਉਹਨਾਂ ਨੇ ਬਣਾਈ ਉਹਨਾਂ ਨੇ ਇਸ ਸਾਲ ਕਿਹਾ ਕਿ ਜਿਹੜੀਆਂ ਵਿਨਰਸ ਹੋਣਗੀਆਂ ਉਹ ਉਹਨਾਂ ਨੂੰ ਆਪਣੀ ਆਉਣ ਵਾਲੀ ਅਗਲੀ ਫਿਲਮ ਦੇ ਵਿੱਚ ਮੌਕਾ ਦੇਣਗੇ
ਕੀ ਬਾਤ ਹੈ ਸੋ ਉਹਨਾਂ ਦੇ ਵਿੱਚ ਜਿਹੜਾ ਸਵੈ ਭਰੋਸਾ ਆ ਉਹ ਤਾਂ ਨਾਲ ਹੀ ਨਾਲ ਵੱਧਦਾ ਪਰ ਇੱਕ ਬਹੁਤ ਸੋਹਣਾ ਮੰਚ ਮਿਲਦਾ ਅੱਗੇ ਵਧਣ ਦੇ ਲਈ ਜਿਵੇਂ ਫਿਲਮਾਂ ਜਾਂ ਫਿਰ ਥੀਏਟਰ ਦੇ ਵਿੱਚ ਤੁਸੀਂ ਗੱਲ ਕੀਤੀ ਹੈ ਸੋ ਸਾਡੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾ ਇਸ ਇਵੈਂਟ ਦੇ ਲਈ ਤੁਹਾਡੀ ਸਾਰੀ ਟੀਮ ਨੂੰ ਔਰ ਇੱਕ ਵਾਰ ਫੇਰ ਅਸੀਂ ਸਰੋਤਿਆਂ ਨੂੰ ਦੱਸ ਦਿੰਦੇ ਹਾਂ ਜੀ ਕਿ ਇਹ ਇਵੈਂਟ ਜਿਹੜਾ ਹੋਣ ਜਾ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ, ਯਾਨੀ ਆਉਂਦੇ ਐਤਵਾਰ ਨੂੰ ਗ੍ਰੈਂਡ ਫਿਨਾਲੇ 3 December 2017 ਵਿਲੀਅਮਸ ਟਾਊਨ ਟਾਊਨ ਹਾਲ ਦੇ ਵਿੱਚ। ਸੋ ਪਾਰਕਿੰਗ ਵਗੈਰਾ ਜਿਹੜੀ ਆ ਉਹ ਉੱਥੇ ਉਪਲਬਧ ਹੈ ਜੀ, ਤੁਸੀਂ ਸਮੇਂ ਸਿਰ ਪਹੁੰਚ ਕੇ ਆਪਣੀਆਂ ਜਿਹੜੀਆਂ ਸੀਟਸ ਆ ਉਹ ਲਓ ਔਰ ਟਿਕਟਸ ਜਿਹੜੀਆਂ ਉਹ ਬਾਏ ਕਰ ਸਕਦੇ ਹੋ ਤੁਸੀਂ। ਜਿਵੇਂ ਸ਼ਮਾ ਪੰਗੂਰਾ ਨੇ ਦੱਸਿਆ, premierticketsdotcom ਦੇ ਉੱਤੇ ਟਿਕਟਸ ਮੌਜੂਦ ਨੇ, ਜਾਂ ਫਿਰ ਤੁਸੀਂ ਸ਼ਮਾ ਜੀ ਨੂੰ ਵੀ ਸੰਪਰਕ ਕਰ ਸਕਦੇ ਹੋ ਉਹਨਾਂ ਦੇ ਨੰਬਰ ਤੇ ਉਹਨਾਂ ਦਾ ਨੰਬਰ ਅਸੀਂ ਦੱਸ ਦਿੰਦੇ ਹਾਂ 0434233971। ਸੋ ਇਸ ਨੰਬਰ ਦੇ ਉੱਤੇ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ, ਜਾਂ ਫਿਰ ਫੇਸਬੁੱਕ ਪੇਜ ਜਿਹੜਾ ਜੀ ਮਿਸ ਐਂਡ ਮਿਸਿਸ ਪੰਜਾਬਨ ਆਸਟ੍ਰੇਲੀਆ ਦਾ ਬਣਿਆ ਹੋਇਆ। ਇਸ ਤੋਂ ਇਲਾਵਾ ਸਾਂਝੀ ਆਵਾਜ਼ ਰੇਡੀਓ ਦੇ ਉੱਤੇ ਸਾਰੇ ਤਰ੍ਹਾਂ ਦੀ ਜਿਹੜੀ ਜਾਣਕਾਰੀ ਆ ਇਸ ਇਵੈਂਟ ਨੂੰ ਲੈ ਕੇ ਮੌਜੂਦ ਹੈ। ਸੋ ਸ਼ਮਾ ਜੀ, ਤੁਸੀਂ ਅੱਜ ਸਾਡੇ ਇਸ ਮੰਚ ਦੇ ਉੱਤੇ ਫੋਨ ਕਾਲ ਦੇ ਜ਼ਰੀਏ ਜੁੜੇ ਔਰ ਮਿਸ ਐਂਡ ਮਿਸਿਸ ਪੰਜਾਬਨ ਆਸਟ੍ਰੇਲੀਆ ਦੇ ਇਵੈਂਟ ਦੇ ਬਾਰੇ ਜਾਣਕਾਰੀ ਜਿਹੜੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ ਅਮਰਦੀਪ ਜੀ ਮੈਨੂੰ ਇਹ ਮੌਕਾ ਦੇਣ ਵਾਸਤੇ।
ਜੀ ਸ਼ੁਕਰੀਆ
ਜੀ, ਬਹੁਤ ਬਹੁਤ ਸ਼ੁਕਰੀਆ
ਜੀ। ਦੋਸਤੋ, ਇਹ ਸਨ ਸ਼ਮਾ ਪੰਗੂ ਜੀ ਜਿਹੜੇ ਕਿ ਸਾਡੇ ਨਾਲ ਜੁੜੇ ਹੋਏ ਸਨ, ਜਿਨ੍ਹਾਂ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਮਿਸ ਐਂਡ ਮਿਸਿਸ ਪੰਜਾਬਨ ਆਸਟ੍ਰੇਲੀਆ 2017 ਆਉਣ ਵਾਲੇ ਦਿਨਾਂ 'ਚ ਹੋਣ ਜਾ ਰਿਹਾ 3 December ਨੂੰ ਐਤਵਾਰ ਨੂੰ। ਸੋ ਹੁਣ ਅਸੀਂ ਅੱਗੇ ਵਧਣਾ ਤੇ ਅਗਲੇ ਸਿਲਸਿਲੇ ਵੱਲ ਵਧਣਾ, ਪਰ ਵਧਣ ਤੋਂ ਪਹਿਲਾਂ ਇੱਕ ਗੀਤ ਜ਼ਰੂਰ ਬਣਦਾ ਜੀ ਸੁਣਾਉਣਾ, ਹਨਾ, ਕਿਉਂਕਿ ਫਿਰ ਗੱਲਾਂ ਸੁਣ ਸੁਣ ਕੇ ਵੀ ਕਈ ਵਾਰ ਤੁਸੀਂ ਬੋਰ ਹੋ ਜਾਂਦੇ ਹੋ। ਇੱਕ ਗੀਤ ਤੁਹਾਡੀ ਨਜ਼ਰ ਕਰਦੇ ਆ ਤੇ ਅਗਲੇ ਸਿਲਸਿਲੇ ਦੇ ਵਿੱਚ ਅੱਜ ਖਾਸ ਟੌਪਿਕ ਜਿਹੜਾ ਰੱਖਿਆ ਗਿਆ ਜੀ ਪੰਜਾਬੀਆਂ ਦੇ ਵਿੱਚ ਪ੍ਰਵਾਸ ਕਰਨ ਦੀ ਰੁਚੀ, ਆਪਾਂ ਇਸ ਗੱਲ ਦੇ ਉੱਤੇ ਆਵਾਂਗੇ ਔਰ ਇਸ ਟੌਪਿਕ ਦੇ ਉੱਤੇ ਵਿਚਾਰ ਕਰਦਿਆਂ ਇਸ ਟੌਪਿਕ ਦੇ ਉੱਤੇ ਵਿਚਾਰ ਚਰਚਾ ਕਰਦਿਆਂ ਅੱਜ ਅਸੀਂ ਖਾਸ ਤੌਰ ਤੇ ਗੱਲ ਕਰਾਂਗੇ ਜਿਹੜੇ ਅਸਿੱਧੇ ਢੰਗ ਦੇ ਨਾਲ, ਗੈਰ ਕਾਨੂੰਨੀ ਢੰਗ ਦੇ ਨਾਲ, ਗਲਤ ਢੰਗ ਦੇ ਨਾਲ ਜਿਹੜੇ ਲੋਕ ਪੰਜਾਬ ਤੋਂ ਪਹੁੰਚਦੇ ਨੇ ਵਿਦੇਸ਼ਾਂ ਦੀ ਧਰਤੀ ਦੇ ਉੱਤੇ, ਚਾਹੇ ਆਸਟ੍ਰੇਲੀਆ ਆ, ਚਾਹੇ ਕੈਨੇਡਾ ਆ, ਚਾਹੇ ਯੂਰਪ ਦੇ ਵਿੱਚ ਪਹੁੰਚਦੇ ਆ, ਕਈ ਵਾਰ ਬਹੁਤ ਸਾਰੀਆਂ ਸਮੱਸਿਆਵਾਂ ਉੱਥੇ ਆਉਂਦੀਆਂ ਨੇ, ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਦੇ ਵੀਜ਼ਾਜ਼ ਨੂੰ ਲੈ ਕੇ, ਉਹਨਾਂ ਦੇ ਵੀਜ਼ਾ ਸਟੇਟਸ ਨੂੰ ਲੈ ਕੇ, ਉਹਨਾਂ ਦੇ ਕੰਮਕਾਰ ਨੂੰ ਲੈ ਕੇ, ਉਹਨਾਂ ਦੇ ਉੱਥੇ ਰਹਿਣ ਨੂੰ ਲੈ ਕੇ, ਉਹਨਾਂ ਦੇ ਹਰ ਤਰ੍ਹਾਂ ਦੇ ਵਰਤਾਰੇ ਨੂੰ ਲੈ ਕੇ। ਸੋ ਤੁਸੀਂ ਇਸ ਬਾਬਤ ਕੀ ਮਹਿਸੂਸ ਕਰਦੇ ਹੋ ਔਰ ਇਹ ਅਵੇਅਰਨੈਸ ਜਿਹੜੀ ਹੈ ਸਾਡੇ ਪੰਜਾਬੀਆਂ ਦੇ ਵਿੱਚ ਕਿੱਦਾਂ ਲਿਆਈ ਜਾ ਸਕਦੀ ਹੈ, ਇਹਦੇ ਬਾਬਤ ਅਸੀਂ ਤੁਹਾਡੇ ਵਿਚਾਰ ਜ਼ਰੂਰ ਜਾਣਨਾ ਚਾਹਾਂਗੇ। ਪ੍ਰੋਗਰਾਮ ਦੇ ਅਗਲੇ ਸਿਲਸਿਲੇ 'ਚ ਮੇਰੇ ਨਾਲ ਹਾਜ਼ਰ ਹੋਣਗੇ ਸਿਮਰਦੀਪ। ਫਿਲਹਾਲ ਸੁਣਦੇ ਹਾਂ ਗੀਤ, ਗੀਤ ਤੋਂ ਬਾਅਦ ਬਹੁਤ ਜਲਦੀ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਦੇ ਮੰਚ ਤੇ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਫਿਕਰਾਂ ਵਾਲੀ ਪੰਡ ਜੋ ਸਿਰ ਤੇ ਨਹਿਰ ਕਿਸੇ ਵਿੱਚ ਰੋੜ ਦਿਓ, ਲੈ ਲਓ ਪੈਸਾ ਦੌਲਤ ਸ਼ੌਹਰਤ ਬਚਪਨ ਮੇਰਾ ਮੋੜ ਦਿਓ।
ਦੇ ਦਵਾਰੇ ਜਦੋਂ ਪਾਠੀ ਸਿੰਘ ਬੋਲਦਾ, ਗੁਰੂ ਦੇ ਦਵਾਰੇ ਜਦੋਂ ਪਾਠੀ ਸਿੰਘ ਬੋਲਦਾ, ਬਾਣੀ ਵਿੱਚ ਰਚੇ ਜਹਾਨ ਕੁੱਲ ਜਾਂਦੇ ਸੀ ਤਾਰਿਆਂ ਨੂੰ ਉਂਗਲਾਂ ਤੇ, ਤਾਰਿਆਂ ਨੂੰ ਉਂਗਲਾਂ ਤੇ ਗਿਣ ਗਿਣ ਕੇ, ਤਾਰਿਆਂ ਨੂੰ ਉਂਗਲਾਂ ਤੇ ਗਿਣ ਗਿਣ ਕੇ, ਜ਼ਿੰਦਗੀ ਦੇ ਸਾਰੇ ਹੀ ਹਿਸਾਬ ਭੁੱਲ ਜਾਂਦੇ।
ਫਿਕਰ ਹੁੰਦਾ ਸੀ ਪੱਟੀ ਦਾ ਜੋ ਵੇੜੇ ਸੁੱਕਣੀ ਪਾਈ ਐ, ਫਿਕਰ ਹੁੰਦਾ ਸੀ ਪੱਟੀ ਦਾ ਛੇਤੀ ਸੁੱਕ ਜਾਏਗਾ ਜੀ ਜਿਹੜੀ 5 ਮਿੰਟ ਪਹਿਲਾਂ ਲਾਈ ਐ, 5-10-20 ਵਾਲੀ ਗੱਲ ਦੂਰ ਸੀ, 5-10-20 ਵਾਲੀ ਗੱਲ ਦੂਰ ਸੀ, ਹੁੰਦਾ ਸੀ ਰੁਪਈਆ ਕੋਲ ਯਾਰ ਫੁੱਲ ਜਾਂਦੇ ਸੀ ਤਾਰਿਆਂ ਨੂੰ ਕਿਰਨਾਂ ਤੇ, ਤਾਰਿਆਂ ਨੂੰ ਸਿਖਰ ਦੁਪਹਿਰੇ ਟੈਰ ਪਜਾਉਣੇ ਪੈਰਾਂ ਵਿੱਚ ਨਾ ਚੱਪਲਾਂ ਸੀ ਕੀ ਕਿਸੇ ਨਾਲ ਦਗਾ ਕਮਾਉਂਦੇ ਇੰਨੀਆਂ ਕਿੱਥੋਂ ਅਕਲਾਂ ਸੀ ਖੁੱਲਾ ਵਿਹੜਾ ਸਾਂਝਾ ਚੁੱਲਾ ਇੱਕੋ ਘਰ ਸੀ ਖੁੱਲਾ ਵਿਹੜਾ ਸਾਂਝਾ ਚੁੱਲਾ ਇੱਕੋ ਘਰ ਸੀ ਤਾਂ ਹੀ ਤਾਂ ਨਿਆਣੇ ਨੇ ਪਲ ਪੁਲ ਜਾਂਦੇ ਸੀ ਤਾਰਿਆਂ ਨੂੰ ਉਂਗਲਾਂ ਤੇ ਤਾਰਿਆਂ ਨੂੰ ਉਂਗਲਾਂ ਤੇ ਗਿਣ ਗਿਣ ਕੇ ਤਾਰਿਆਂ ਨੂੰ ਉਂਗਲਾਂ ਤੇ ਗਿਣ ਗਿਣ ਕੇ ਜ਼ਿੰਦਗੀ ਦੇ ਸਾਰੇ ਹੀ ਹਿਸਾਬ ਭੁੱਲ ਜਾਂਦੇ ਸੀ ਵਿੱਚ ਪਰਦੇਸਾਂ ਕਰਨ ਕਮਾਈਆਂ ਕਿੰਨੇ ਹੀ ਪੁੱਤ ਮਾਵਾਂ ਦੇ ਘਰ ਵੱਲ ਨੂੰ ਨਾ ਮੁੜਦੇ ਰਸਤੇ ਪਾਉਂਦੀ ਜਿਹੜੇ ਰਾਵਾਂ ਦੇ ਵਿੱਚ ਪਰਦੇਸਾਂ ਕਰਨ ਕਮਾਈਆਂ ਕਿੰਨੇ ਹੀ ਪੁੱਤ ਮਾਵਾਂ ਦੇ ਘਰ ਵੱਲ ਨੂੰ ਨਾ ਮੁੜਦੇ ਰਸਤੇ ਪਾਉਂਦੀ ਜਿਹੜੇ ਰਾਵਾਂ ਦੇ ਬਾਪੂ ਦੇ ਮੋਟਿਆਂ ਤੋਂ ਦੇਖੀ ਦੁਨੀਆ ਚੱਕਣੇ ਨੂੰ ਗੋਦੀ ਦੋਵੇਂ ਹੱਥ ਖੁੱਲ ਜਾਂਦੇ ਸੀ ਤਾਰਿਆਂ ਨੂੰ ਗੇੜਾਂ ਤੇ ਤਾਰਿਆਂ ਨੂੰ ਗੇੜਾਂ ਤੇ ਗਿਣ ਗਿਣ ਕੇ ਤਾਰਿਆਂ ਨੂੰ ਗੇੜਾਂ ਤੇ ਗਿਣ ਗਿਣ ਕੇ ਜ਼ਿੰਦਗੀ ਦੇ ਸਾਰੇ ਹੀ ਹਿਸਾਬ ਭੁੱਲ ਜਾਂਦੇ ਸੀ ਬਾਤਾਂ ਨੇ ਪਿੰਡੀਏ ਜਮਾਲਪੁਰੀਓ ਪਿੰਡ ਨਾ ਰਿਹਾ ਪਿੰਡੀਏ ਜਮਾਲਪੁਰੀਓ ਪਿੰਡ ਨਾ ਰਿਹਾ ਗੁਣੀ ਗਾਉਂਦੇ ਜੀਦੇ ਨਾ ਕਦ ਥੱਕ ਭੁੱਲ ਜਾਂਦੇ ਸੀ ਤਾਰਿਆਂ ਨੂੰ ਉਂਗਲਾਂ ਤੇ ਤਾਰਿਆਂ ਨੂੰ ਉਂਗਲਾਂ ਤੇ ਜ਼ਿੰਦਗੀ ਦੇ ਸਾਰੇ ਹੀ ਹਿਸਾਬ ਭੁੱਲ ਜਾਂਦੇ ਸੀ
ਜੀ ਦੋਸਤੋ ਹਰਦੀਪ ਗਰੇਵਾਲ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਔਰ ਉਮੀਦ ਕਰਦੇ ਹਾਂ ਪਸੰਦ ਜ਼ਰੂਰ ਆਇਆ ਹੋਣਾ ਵੈਸੇ ਨਾ ਵੀ ਆਇਆ ਹੋਵੇ ਤਾਂ ਤੁਸੀਂ ਇੰਨੀ ਤਸੱਲੀ ਕਰ ਲਓ ਵੀ ਲਹਿਰਾਂ ਪ੍ਰੋਗਰਾਮ ਦੇ ਵਿੱਚ ਯਾਨੀ ਮੰਗਲਵਾਰ ਵਾਲੇ ਪ੍ਰੋਗਰਾਮ ਦੇ ਵਿੱਚ ਗੀਤ ਸੁਣਨ ਨੂੰ ਮਿਲ ਗਿਆ ਹਨਾ ਗੀਤ ਘੱਟ ਸੁਣਨ ਨੂੰ ਮਿਲਦਾ ਇਸ ਗੱਲ ਦੀ ਕਮੀ ਮੈਂ ਵੀ ਮਹਿਸੂਸ ਕਰਦੀ ਹੁੰਦੀ ਹਾਂ ਪਰ ਫਿਰ ਵੀ ਤੁਸੀਂ ਸਾਡੇ ਨਾਲ ਪਿਆਰ ਦੀ ਸਾਂਝ ਪਾਉਂਦੇ ਹੋ ਗੱਲਾਂ ਬਾਤਾਂ ਦੀ ਸਾਂਝ ਪਾਉਂਦੇ ਹੋ ਨਾ ਉਹਦੇ ਨਾਲ ਹੀ ਅਸੀਂ ਬੜੇ ਭਰੇ ਭਰੇ ਮਹਿਸੂਸ ਕਰਦੇ ਹਾਂ ਤੁਹਾਡੇ ਪਿਆਰ ਤੋਂ ਸਦਕੇ ਜਾਂਦੇ ਹਾਂ ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਤੋਂ ਸਾਡੇ ਸੁਣਨ ਵਾਲਿਆਂ ਦਾ ਪ੍ਰੋਗਰਾਮ ਦੇ ਵਿੱਚ ਤੇ ਬਹੁਤ ਸਾਰੇ ਜਿਹੜੇ ਦੋਸਤ ਜੁੜ ਰਹੇ ਨੇ ਉਹਨਾਂ ਦੇ ਵਿੱਚੋਂ ਰਵੀ ਮਾਂਗੜ ਬ੍ਰਿਸਬੇਨ ਤੋਂ ਸਾਡੇ ਨਾਲ ਇਸ ਵੇਲੇ ਸ਼ਾਮਲ ਹੋਏ ਨੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਪਹਿਲੀ ਵਾਰ ਮੈਨੂੰ ਲੱਗਦਾ ਤੁਸੀਂ ਪ੍ਰੋਗਰਾਮ 'ਚ ਸ਼ਾਮਲ ਹੋਏ ਹੋ ਕਹਿੰਦੇ ਜੀ ਨਾਈਸ ਪ੍ਰੋਗਰਾਮ ਚੱਲ ਰਿਹਾ ਤੁਸੀਂ ਪ੍ਰੋਗਰਾਮ 'ਚ ਸ਼ਾਮਲ ਹੋਇਆ ਕਰੋ ਔਰ ਚੰਗਾ ਲੱਗਦਾ ਜਦੋਂ ਤੁਸੀਂ ਸਾਰੇ ਜੁੜਦੇ ਹੋ ਪ੍ਰੋਗਰਾਮ ਆਪਣੇ ਆਪ ਨਾਈਸ ਬਣ ਜਾਂਦਾ ਹੈ ਨਾ ਸੋ ਅੱਜ ਦਾ ਸੱਚ ਬਿਆਨ ਕਰ ਰਹੇ ਨੇ ਕਹਿੰਦੇ ਮੈਂ ਮਹਿਸੂਸ ਕੀਤਾ ਹੈ ਉਸ ਜਲਦੇ ਹੋਏ ਰਾਵਣ ਦਾ ਦੁੱਖ ਮੈਂ ਮਹਿਸੂਸ ਕੀਤਾ ਹੈ ਉਸ ਜਲਦੇ ਹੋਏ ਰਾਵਣ ਦਾ ਦੁੱਖ ਜੋ ਸਾਹਮਣੇ ਖੜੀ ਭੀੜ ਤੋਂ ਪੁੱਛ ਰਿਹਾ ਸੀ ਸੱਚ ਸੱਚ ਦੱਸੋ ਤੁਹਾਡੇ ਚੋਂ ਆਰਾਮ ਹੈ ਕੋਈ ਸੋ ਅੱਜ ਦਾ ਦੁਖਾਂਤ ਹੈ ਜੀ ਇਹ ਸੋ ਰਵੀ ਜੀ ਬਹੁਤ ਵਧੀਆ ਤੁਸੀਂ ਸਾਡੇ ਨਾਲ ਸਾਂਝ ਪਾਈ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਬਣੇ ਰਹੋ ਸਾਡੇ ਨਾਲ ਜੁੜੇ ਰਹੋ ਇਸੇ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਸੋ ਹੁਣ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ ਵਧਦੇ ਹਾਂ ਤੇ ਅੱਜ ਦਾ ਵਿਸ਼ਾ ਤੁਹਾਡੇ ਨਾਲ ਇੱਕ ਵਾਰ ਫੇਰ ਸਾਂਝਾ ਕਰਦੇ ਹਾਂ ਵਿਸ਼ਾ ਜਿਵੇਂ ਮੈਂ ਦੱਸਿਆ ਸੀ ਕਿ ਪ੍ਰਵਾਸੀਆਂ ਦੇ ਵਿੱਚ ਜਿਹੜੀ ਪ੍ਰਵਾਸ ਕਰਨ ਦੀ ਜਿਹੜੀ ਰੁਚੀ ਹੈ ਉਹ ਪੰਜਾਬੀਆਂ ਦੇ ਵਿੱਚ, ਨਾਟ ਪ੍ਰਵਾਸੀਆਂ ਦੇ ਵਿੱਚ, ਪੰਜਾਬੀਆਂ ਦੇ ਵਿੱਚ ਪ੍ਰਵਾਸ ਕਰਨ ਦੀ ਜਿਹੜੀ ਰੁਚੀ ਆ ਉਹ ਅੱਜ ਦੀ ਨਹੀਂ ਆ, ਕਾਫੀ ਸੌ ਸਾਲ ਪੁਰਾਣੀ ਆ, ਹਨਾ। ਔਰ ਹੋ ਸਕਦਾ ਇਕੱਲੇ ਪੰਜਾਬੀਆਂ ਚ ਨਾ, ਹੋਰ ਲੋਕਾਂ ਦੇ ਵਿੱਚ ਵੀ ਹੋਵੇ, ਪਰ ਪੰਜਾਬੀਆਂ ਦੇ ਵਿੱਚ ਕਾਫੀ ਕੁੱਟ ਕੁੱਟ ਕੇ ਭਰੀ ਹੋਈ ਹੈ, ਹਨਾ। ਔਰ ਜਿਵੇਂ ਅਸੀਂ ਪਹਿਲਾਂ ਖਬਰਾਂ ਦੇ ਸਿਲਸਿਲੇ ਚ ਗੱਲ ਕਰ ਰਹੇ ਸੀ ਵੀ ਉਦੋਂ ਤੱਕ ਪੰਜਾਬੀ ਜਿਹੜੇ ਆ ਉਹ ਆਪਣੇ ਆਪ ਨੂੰ ਪੰਜਾਬੀ ਸਮਝਦੇ ਨਹੀਂ ਜਦੋਂ ਤੱਕ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਜਿਹੜੇ ਇੱਕ ਦੋ ਜੀ ਆ ਉਹ ਪਰਦੇਸ ਨਾ ਵੱਸਦੇ ਹੋਣ, ਪ੍ਰਵਾਸ ਉਹਨਾਂ ਨੇ ਨਾ ਕੀਤਾ ਹੋਵੇ, ਹਨਾ। ਬਹੁਤ ਸਾਰੇ ਕਾਰਨ ਆ ਅਸਲ ਦੇ ਵਿੱਚ ਪ੍ਰਵਾਸ ਕਰਨ ਦੇ ਵੀ, ਹਨਾ। ਕੋਈ ਖੁਸ਼ ਹੋ ਕੇ ਪ੍ਰਵਾਸ ਨਹੀਂ ਕਰਦਾ, ਪਰ ਕਈ ਵਾਰ ਸਿਰਫ ਤੇ ਸਿਰਫ ਇੱਕ ਲਾਲਸਾ ਆ ਕਿ ਇੱਕ ਜਣਾ ਕੈਨੇਡਾ ਚਲੇ ਗਿਆ, ਇੱਕ ਜਣਾ ਇੰਗਲੈਂਡ ਚਲੇ ਗਿਆ ਪਿੰਡ ਦੇ ਵਿੱਚੋਂ, ਇੱਕ ਜਣਾ ਅਮਰੀਕਾ ਚਲੇ ਗਿਆ, ਹਨਾ। ਸੋ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਪ੍ਰਵਾਸ ਹੋ ਰਿਹਾ ਕਿ ਦੂਸਰਿਆਂ ਦੀ ਜਿਹੜੀ ਲਾਲਸਾ ਆ ਉਹਨੂੰ ਵਧਾ ਰਿਹਾ, ਚਾਹੇ ਅਸੀਂ ਉੱਥੇ ਸਰਵ ਤਰ੍ਹਾਂ ਦੇ ਜਿਹੜੇ ਸਾਧਨ ਆ ਉਹ ਉਹਨਾਂ ਦੇ ਨਾਲ ਭਰਪੂਰ ਹੁੰਦੇ ਆ, ਪਰ ਫਿਰ ਵੀ ਸਿਰਫ ਇਸ ਖਿੱਚ ਕਰਕੇ, ਇਸ ਲਾਲਸਾ ਕਰਕੇ ਕਿ ਪਿੰਡ ਦੇ ਵਿੱਚ ਇੰਨੇ ਜਣੇ ਜਿਹੜੇ ਆ ਉਹ ਬਾਹਰ ਚਲੇ ਗਏ, ਸਾਡੇ ਘਰ ਦੇ ਵਿੱਚੋਂ ਕੋਈ ਨਹੀਂ ਗਿਆ, ਹਨਾ। ਸੋ ਅਸੀਂ ਕਿਸ ਢੰਗ ਦੇ ਨਾਲ ਜਾਣਾ, ਜੇਕਰ ਅਸੀਂ ਐਲੀਜੀਬਲ ਨਹੀਂ ਆ, ਕਿਉਂਕਿ ਅੱਜ ਕੱਲ ਲੀਗਲੀ ਬਹੁਤ ਸਾਰੇ ਰਸਤੇ ਖੁੱਲੇ ਹੋਏ ਆ। ਤੁਸੀਂ ਸਟੂਡੈਂਟ ਵੀਜ਼ਾ ਲੈ ਕੇ ਜਾ ਸਕਦੇ ਹੋ, ਤੁਸੀਂ PR ਜਾ ਸਕਦੇ ਹੋ, PR ਦੇ ਲਈ ਤੁਹਾਡਾ ਜਿਹੜਾ ਐਕਸਪੀਰੀਅੰਸ ਆ ਉਹ ਕਾਊਂਟ ਹੁੰਦਾ। ਬਹੁਤ ਸਾਰੇ ਰਸਤੇ ਜਿਹੜੇ ਆ ਉਹ ਲੀਗਲੀ ਖੁੱਲੇ ਹੋਏ ਆ, ਪਰ ਕਈ ਵਾਰ ਕੀ ਹੁੰਦਾ ਕਿ ਅਸੀਂ ਲੀਗਲੀ ਐਲੀਜੀਬਲ ਨਹੀਂ ਹੁੰਦੇ, ਔਰ ਫਿਰ ਅਸੀਂ ਸਿੱਧੇ ਢੰਗ ਦੇ ਨਾਲ, ਗਲਤ ਢੰਗ ਦੇ ਨਾਲ, ਗੈਰ ਕਾਨੂੰਨੀ ਢੰਗ ਦੇ ਨਾਲ ਬਾਹਰ ਜਾਣਾ ਲੋਚਦੇ ਆ, ਤੇ ਇਹਦੇ ਲਈ ਫਿਰ ਅਸੀਂ ਹਰ ਗਲਤ ਰਸਤਾ ਜਿਹੜਾ ਆ ਉਹ ਅਪਣਾਉਣ ਦੇ ਲਈ ਤਿਆਰ ਹੋ ਜਾਂਦੇ ਆ। ਸੋ ਅੱਜ ਅਸੀਂ ਉਹਨਾਂ ਰਸਤਿਆਂ ਦੇ ਬਾਰੇ, ਉਹਨਾਂ ਦੇ ਤਜਰਬਿਆਂ ਦੇ ਬਾਰੇ, ਔਰ ਤੁਹਾਡੇ ਨਾਲ ਜੇਕਰ ਤੁਹਾਡੇ ਜਾਣ ਪਛਾਣ ਦੇ ਵਿੱਚੋਂ ਕੋਈ ਇਸ ਤਰ੍ਹਾਂ ਦੀ ਜਿਹੜੀ ਘਟਨਾ ਵਾਪਰੀ ਹੋਵੇ, ਔਰ ਤੁਸੀਂ ਉਸ ਨੂੰ ਕਿਸ ਤਰ੍ਹਾਂ ਟੈਕਲ ਕੀਤਾ, ਕਿਸ ਤਰ੍ਹਾਂ ਸਮਝਾਇਆ, ਕਿਸ ਤਰ੍ਹਾਂ ਅਵੇਅਰ ਕੀਤਾ ਇਹੋ ਜਿਹੇ ਲੋਕਾਂ ਨੂੰ, ਤੁਸੀਂ ਪਲੀਜ਼ ਸਾਡੇ ਨਾਲ ਜ਼ਰੂਰ ਸਾਂਝ ਪਾਇਓ, ਔਰ ਅਸੀਂ ਕਿਸ ਤਰ੍ਹਾਂ ਸਾਰੇ ਰਲ ਕੇ ਅਵੇਅਰ ਕਰ ਸਕਦੇ ਹਾਂ ਇਸ ਤਰ੍ਹਾਂ ਦੇ ਗੈਰ ਸੰਵਿਧਾਨਕ ਜਿਹੜੇ ਤਰੀਕੇ ਨੇ ਉਹਨਾਂ ਤੋਂ ਬਾਹਰ ਆਉਣ ਦੇ ਲਈ ਆਪਣੇ ਪੰਜਾਬੀਆਂ ਨੂੰ। ਔਰ ਚਾਹੇ ਉਹ ਆਸਟ੍ਰੇਲੀਆ ਆ ਰਹੇ ਆ, ਚਾਹੇ ਉਹ ਕੈਨੇਡਾ ਜਾ ਰਹੇ ਆ, ਚਾਹੇ ਉਹ ਇੰਗਲੈਂਡ ਜਾ ਰਹੇ ਆ, ਚਾਹੇ ਉਹ ਅਮਰੀਕਾ ਜਾ ਰਹੇ ਆ, ਉਹਨਾਂ ਦੇਸ਼ਾਂ ਦੇ ਵਿੱਚ ਜੇਕਰ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਜਾ ਰਹੇ ਆ, ਉਹਨਾਂ ਦਾ ਉੱਥੇ ਭਵਿੱਖ ਜਿਹੜਾ ਆ ਉਹ ਖਤਰੇ ਦੇ ਵਿੱਚ ਪੈ ਸਕਦਾ ਅੱਜ ਦੇ ਦੌਰ ਦੇ ਵਿੱਚ। ਇਸ ਦੇ ਲਈ ਉਹਨਾਂ ਨੂੰ ਜਾਗਰੂਕ ਹੋਣ ਦੀ ਜਿਹੜੀ ਵੱਡੀ ਲੋੜ ਹੈ। ਸੋ ਇਸ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲਬਾਤ ਕਰਾਂਗੇ ਔਰ ਤੁਹਾਡੇ ਐਕਸਪੀਰੀਅੰਸ ਜਾਣਨਾ ਚਾਹਾਂਗੇ, ਪਰ ਇਸ ਵਿਸ਼ੇ ਦੇ ਉੱਤੇ ਵਿਚਾਰ ਚਰਚਾ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਮੈਂ ਸਾਡਾ ਸਾਥ ਦੇਣ ਦੇ ਲਈ ਸਾਡੇ ਨਾਲ ਸ਼ਾਮਲ ਹੋਏ ਨੇ ਜੀ ਸਿਮਰਦੀਪ, ਹਮੇਸ਼ਾ ਦੀ ਤਰ੍ਹਾਂ ਉਹਨਾਂ ਨੂੰ ਵੀ ਜੀ ਆਇਆ ਕਹਿੰਦੇ ਹਾਂ ਪ੍ਰੋਗਰਾਮ ਦੇ ਵਿੱਚ। ਜੀ ਸਿਮਰਦੀਪ, ਬਹੁਤ ਬਹੁਤ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ, ਤੇ ਕੀ ਕਹਿਣਾ ਚਾਹੋਗੇ ਅੱਜ ਦੇ ਵਿਸ਼ੇ ਦੇ ਬਾਰੇ ਤੁਸੀਂ?
ਸਤਿ ਸ੍ਰੀ ਅਕਾਲ ਅਮਰਦੀਪ ਜੀ, ਸਾਰੇ ਸਰੋਤਿਆਂ ਨੂੰ, ਹਰਮਨ ਰੇਡੀਓ ਦੇ ਜਿੰਨੇ ਵੀ ਲਿਸਨਰਸ ਨੇ, ਸਾਰੀ ਟੀਮ ਨੂੰ ਮੇਰੇ ਵੱਲੋਂ, ਸਿਮਰ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜਿਹੜਾ ਅੱਜ ਦਾ ਵਿਸ਼ਾ ਹੈ ਅਮਰਦੀਪ ਜੀ, ਮੈਂ ਤੇ ਇਹੀ ਕਹਿਣਾ ਚਾਹਾਂਗੇ ਕਿ ਜੇ ਆਪਣੇ ਘਰਾਂ ਦੇ ਵਿੱਚ ਜੇ ਸਾਨੂੰ ਸਾਰੇ ਸੁੱਖ ਹੈਗੇ ਨੇ, ਅਵੇਲੇਬਲ ਨੇ ਸਭ ਕੁਛ, ਤੇ ਜੇ ਬਾਹਰ ਜਾਣ ਦੀ ਰੁਚੀ ਫਿਰ ਵੀ ਆਪਾਂ ਰੱਖਦੇ ਹਾਂ, ਤੇ ਉਹੀ ਜਿਹੜੀ ਤੁਸੀਂ ਗੱਲ ਕਹੀ ਤੇ ਜਿਹੜੀ ਮਿੰਟੂ ਭਾਜੀ ਹੋਣਾ ਨੇ ਵੀ ਕਹੀ ਵੀ ਜਿਹੜਾ ਲੀਗਲ ਵੇ ਆ ਜਿਹੜਾ ਅਸੀਂ ਉਹ ਹੀ ਚੁਣੀ ਹੈ, ਕਿਉਂਕਿ ਇਲੀਗਲ ਤਰੀਕੇ ਨਾਲ ਆਉਣਾ ਤੇ ਇਲੀਗਲ ਤਰੀਕੇ ਨਾਲ ਇੱਥੇ ਰਹਿਣਾ, ਇਹ ਮੈਂ ਸਿੱਧੇ ਸਿੱਧੇ ਲਫ਼ਜ਼ਾਂ ਜੇ ਕਹੂੰਗੀ ਵੀ ਇਹ ਖਤਰੇ ਤੋਂ ਖਾਲੀ ਨਹੀਂ ਆ ਕਿ ਅਜੇ ਆਪਾਂ ਇਲੀਗਲ ਤਰੀਕੇ ਨਾਲ ਇੱਥੇ ਰਹਿ ਰਹੇ, ਕਿਉਂਕਿ ਮੇਰੇ ਆਪਣੇ ਨੋਨ ਚ ਜਿੱਦਾਂ ਨੋਨ ਚ ਕਹਿ ਸਕਦੇ ਹੋ, ਜਾਂ ਮੈਨੂੰ ਕਈ ਲੋਕਾਂ ਨੇ ਤਾਂ ਪਤਾ ਲੱਗਦਾ ਹੈ ਜਿੱਦਾਂ ਕਿ ਇਹ ਜਿਹੜੇ ਬੱਚੇ ਨੇ ਜਾਂ ਮੁੰਡੇ ਨੇ ਇੱਥੇ ਜਾਂ ਕੁੜੀਆਂ ਨੇ ਉਹ ਇਲੀਗਲ ਤਰੀਕੇ ਨਾਲ ਰਹਿ ਰਹੀਆਂ, ਤੇ ਫਿਰ ਉਹਨਾਂ ਵੱਲੋਂ ਮੈਨੂੰ ਇਹ ਉਤਸੁਕਤਾ ਹੁੰਦੀ ਹੈ ਜਾਣਨ ਦੀ ਵੀ ਤੁਸੀਂ ਕਿਉਂ ਹਨਾ ਇਲੀਗਲ ਕਿਉਂ ਰਹਿ ਰਹੇ ਹੋ, ਉਹਦੇ ਕੀ ਕਾਰਨ ਨੇ ਜਾਂ ਕੀ। ਤੇ ਉਹਨਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਬਸ ਜੀ ਇੱਦਾਂ ਹੀ ਸਾਡਾ ਜੀ ਸਾਡੇ ਪੇਰੈਂਟਸ ਨੂੰ ਇਹ ਰੁਚੀ ਸੀਗੀ ਜਾਂ ਸਾਨੂੰ ਇਹ ਰੁਚੀ ਸੀਗੀ ਵੀ ਜਾਣਾ ਤੇ ਬਾਹਰ ਹੀ ਆ ਹਨਾ। ਜਦੋਂ ਕਹਿੰਦੇ ਕਿ ਸਕੂਲ ਪੜ੍ਹਨ ਗਏ ਤਾਂ ਕਹਿੰਦੇ ਪੜ੍ਹਦੇ ਨਹੀਂ ਸੀ ਹੁੰਦੇ ਕਿਉਂਕਿ ਜਾਣਾ ਤੇ ਬਾਹਰ ਹੀ ਹੈ, ਜੇ ਕਾਲਜ ਚ ਐਡਮਿਸ਼ਨ ਲਈ ਸਾਰਾ ਕੁਛ ਤੇ ਉੱਥੇ ਵੀ ਕਹਿੰਦੇ ਕਿ ਆਪਾਂ ਬਸ ਗੇੜੀਆਂ ਗੁੜੀਆਂ ਮਾਰ ਕੇ ਆ ਜਾਣਾ ਵੀ ਜਾਣਾ ਤੇ ਬਾਹਰ ਹੀ ਹੈ ਹਨਾ। ਤੇ ਕਹਿੰਦੇ ਫਿਰ ਉਹ ਜਿਹੜੀ ਬਾਹਰ ਜਾਣ ਦੀ ਲਾਲਸਾ ਜੀ ਫਿਰ ਉਹ ਇੰਨੀ ਜ਼ਿਆਦਾ ਵੱਧ ਗਈ ਕਿ ਬਾਏ ਹੋਕ ਔਰ ਬਾਏ ਕਰੁੱਕ ਜਾਣਾ ਤੇ ਬਾਹਰ ਹੀ ਆ ਹਨਾ। ਵੀ ਕੋਈ ਵੀ ਤਰੀਕਾ ਉਹਦੇ ਵਾਸਤੇ ਅਸੀਂ ਅਪਣਾਉਣ ਵਾਸਤੇ ਤਿਆਰ ਹੋ ਜਾਂਦੇ ਹਾਂ ਵੀ ਜਦੋਂ ਸਾਡੇ ਮਨ ਚ ਇੱਕ ਪਹਿਲਾਂ ਤੋਂ ਹੀ ਹੁੰਦਾ ਆ, ਪਰ ਜਦੋਂ ਇੱਥੇ ਆ ਕੇ ਉਹਨਾਂ ਬਾਰੇ ਮੈਂ ਪੁੱਛਿਆ ਕਿ ਹੁਣ ਜਿੱਦਾਂ ਤੁਹਾਨੂੰ 4-5 ਸਾਲ ਹੋ ਗਏ ਨੇ ਇੱਥੇ ਇਲੀਗਲ ਰਹਿੰਦਿਆਂ ਹੋਇਆ, ਹਨਾ, ਤੇ ਕਿੱਦਾਂ ਦਾ ਤੁਹਾਨੂੰ ਲੱਗਦਾ ਆ ਵੀ ਕੋਈ ਗੱਲ ਨੀ ਠੀਕ ਆ ਹਨਾ ਆਪਾਂ ਜੋ ਕਰ ਰਹੇ ਹਾਂ? ਤੇ ਸਭ ਤੋਂ ਪਹਿਲਾਂ ਤੇ ਉਹਨਾਂ ਦਾ ਜਵਾਬ ਇਹ ਹੁੰਦਾ ਵੀ ਸਭ ਤੋਂ ਪਹਿਲਾਂ ਤੇ ਕਹਿੰਦੇ ਇੱਕ ਵੱਡਾ ਡਰ ਆ ਮਨ ਚ, ਜਿਹੜਾ ਕਿ ਰੋਜ਼ ਸਵੇਰੇ ਉੱਠਦੇ ਆ ਸਾਰ ਸਾਡੀਆਂ ਅੱਖਾਂ ਸਾਹਮਣੇ ਆਉਂਦਾ ਵੀ ਜੇ ਪਤਾ ਲੱਗ ਗਿਆ ਵੀ ਆਪਾਂ ਇਲੀਗਲ ਆ ਹਨਾ, ਜਾਂ ਕੋਈ ਕੰਪਲੇਂਟ ਹੋ ਗਈ ਜਾਂ ਕਿਸੇ ਨੇ ਦੱਸਤਾ ਹਨਾ, ਤੇ ਉਸ ਤੋਂ ਬਾਅਦ ਕੀ ਆ ਹਨਾ? ਤੇ ਕਹਿੰਦੇ ਵੀ ਜਿਹੜਾ ਸਾਨੂੰ ਚੰਗੀ ਤਰ੍ਹਾਂ ਜਾਣਨਾ ਵੀ ਹੈ ਵੀ ਜੇ ਹੁਣ ਆਪਾਂ ਇੱਥੋਂ ਡਿਪੋਰਟ ਕਰ ਦਿੱਤੇ ਚਾਹੀਦੇ, ਸਾਡੇ ਪਾਸਪੋਰਟ ਉੱਤੇ ਜਿਹੜੀ ਉਹ ਇਲੀਗਲ ਵਾਲੀ ਜਿਹੜੀ ਇੱਕ ਮੋਹਰ ਹੈ ਹਨਾ, ਉਹ ਸਾਨੂੰ ਸਾਡੀ ਜ਼ਿੰਦਗੀ ਖਰਾਬ ਕਰ ਸਕਦੀ ਹੈ। ਤੇ ਦੂਜਾ ਇੱਕ ਵੱਡਾ ਕਾਰਨ ਇਹ ਹੈ, ਕਹਿੰਦੇ ਕੋਈ ਸੁੱਖ ਦੁੱਖ ਹੋਵੇ ਇੰਡੀਆ ਚ ਹਨਾ, ਜਿੱਦਾਂ ਸਾਰਾ ਪਰਿਵਾਰ ਪਿੱਛੇ ਆ ਹਨਾ, ਤੇ ਕਹਿੰਦੇ ਵੀ ਬਹੁਤ ਜ਼ਿਆਦਾ ਉਹਨਾਂ ਚੀਜ਼ਾਂ ਨੂੰ ਅਸੀਂ ਮਿਸ ਕਰੀਦਾ ਵਾ, ਤੇ ਚਾਹੁੰਦਿਆਂ ਹੋਇਆਂ ਵੀ ਕਹਿੰਦੇ ਅਸੀਂ ਇੱਥੋਂ ਜਾ ਨਹੀਂ ਸਕਦੇ ਕਿਉਂਕਿ ਇੱਕ ਵਾਰੀ ਚਲੇ ਗਏ ਤੇ ਫਿਰ ਜਿਹੜਾ ਵਾਪਸ ਆਉਣ ਦਾ ਰਸਤਾ ਜਿਹੜਾ ਆ ਉਹ ਨਹੀਂ ਹੈਗਾ, ਬਲਕਿ ਇੱਥੋਂ ਜਾਣ ਦਾ ਹੀ ਕੋਈ ਰਸਤਾ ਨਹੀਂ ਹੈਗਾ ਕਿਉਂਕਿ ਤੁਸੀਂ ਇੰਨੇ ਸਾਲ ਆਲਰੇਡੀ ਇਲੀਗਲ। ਸੋ ਉਹ ਜਿਹੜੀਆਂ ਸਾਰੀਆਂ ਪਰੇਸ਼ਾਨੀਆਂ ਨੇ, ਇੱਥੇ ਰਹਿਣਾ, ਕੰਮ ਕਰਨਾ ਹਨਾ, ਪਿੱਛੇ ਵੀ ਪੈਸੇ ਭੇਜਣੇ, ਉਹ ਸਾਰਾ ਕੁਛ, ਫੀਸਾਂ ਵੀ ਭਰਨੀਆਂ, ਕਿਉਂਕਿ ਜਦੋਂ ਤੁਸੀਂ ਇਲੀਗਲ ਤਰੀਕੇ ਨਾਲ ਰਹਿ ਰਹੇ ਹੁੰਦੇ ਹੋ ਤੇ ਤੁਹਾਨੂੰ ਜਦੋਂ ਤੁਸੀਂ ਏਜੰਟਾਂ ਦੇ ਇੱਕ ਵੱਖਰੇ ਕਹਿੰਦੇ ਆ ਵੀ ਸਾਰਿਆਂ ਨੂੰ ਪਤਾ ਹੀ ਆ ਹਨਾ ਵੀ ਜਿੱਦਾਂ ਆਪਾਂ ਏਜੰਟਾਂ ਦੇ ਹੱਥ ਲੱਗ ਜਾਂਦੇ ਹਾਂ, ਪਰ ਜਦੋਂ ਤੁਸੀਂ ਇਲੀਗਲ ਤਰੀਕੇ ਨਾਲ ਰਹਿ ਰਹੇ ਹੁੰਦੇ ਹੋ ਨਾ, ਤੇ ਜਿੱਦਾਂ ਹੁਣ ਇੱਥੇ ਵੀ ਆਪਾਂ ਵੇਖਦੇ ਹਾਂ ਜਦੋਂ ਸਾਨੂੰ ਵੀ ਕਿਸੇ ਨੂੰ ਪਤਾ ਲੱਗ ਜਾਂਦਾ ਵੀ ਇਹ ਬੰਦਾ ਇਲੀਗਲ ਆ, ਤੇ ਅਸੀਂ ਉਹਨਾਂ ਦੇ ਵੀ ਹੱਥ ਚੜ ਜਾਂਦੇ ਹਾਂ, ਨਾਟ ਇਵਨ ਏਜੰਟਾਂ ਦੇ, ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਆਪਾਂ ਇਹਨਾਂ ਨੂੰ ਦਸ ਡਾਲਰ ਵੀ ਦੇਵਾਂਗੇ ਨਾ, ਇਹਨਾਂ ਨੇ ਉਹਦੇ ਚ ਵੀ ਕੰਮ ਕਰਨਾ ਕਿ ਇਹ ਬੰਦਾ ਇਲੀਗਲ ਆ। ਤੇ ਉਹ ਇੱਕ ਵੱਡਾ ਕਾਰਨ ਹੈ ਕਿ ਹਰ ਟਾਈਮ ਜਿਹੜਾ ਇੱਕ ਦਿਮਾਗ ਤੇ ਸਾਡੇ ਮਨ ਚ ਜਿਹੜਾ ਕਿ ਆਪਾਂ, ਮੈਂ ਕਹੂੰਗੀ, ਮੈਂ ਆਪਣੇ ਇਹ ਲਫ਼ਜ਼ਾਂ ਚ ਇਹ ਕਹਿਣਾ ਚਾਹੂੰਗੀ ਅਮਰਦੀਪ ਜੀ, ਉਹ ਕੋਈ ਜ਼ਿੰਦਗੀ ਜ਼ਿੰਦਗੀ ਨਹੀਂ ਹੁੰਦੀ ਕਿ ਤੁਸੀਂ ਹਰ ਕਿਸੇ ਵੱਲੋਂ ਵੀ ਤੁਸੀਂ ਵਰਤੇ ਜਾਂਦੇ ਹੋ, ਜਿਹੜੀ ਸਿੱਧੀ ਗੱਲ ਆ, ਤੇ ਹਰ ਕੋਈ ਤੁਹਾਡਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦਾ, ਤੇ ਨਾ ਤੁਸੀਂ ਕਿਸੇ ਨੂੰ ਕੰਪਲੇਂਟ ਕਰ ਸਕਦੇ ਹੋ ਵੀ ਇਹ ਮੈਨੂੰ ਅੰਡਰ ਪੇ ਕਰ ਰਿਹਾ ਜਾਂ ਮੈਨੂੰ ਠੀਕ ਨਹੀਂ ਦੇ ਰਿਹਾ ਜਾਂ ਮੈਨੂੰ ਮੇਰੇ ਪੂਰੇ ਆਵਰਸ ਨਹੀਂ ਪੇ ਕਰ ਰਿਹਾ, ਕਿਉਂਕਿ ਤੁਸੀਂ ਆਲਰੇਡੀ ਇਲੀਗਲ ਹੋ। ਤੇ ਜਿਹੜੇ ਬੰਦੇ ਨੂੰ ਪਤਾ ਇਹ ਲੱਗ ਜਾਂਦਾ ਵੀ ਤੁਸੀਂ ਇਲੀਗਲ ਹੋ, ਵੀ ਤੁਹਾਡਾ ਪੂਰਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦਾ ਵੀ ਹੁਣ ਇਹ ਤੇ ਕਿਤੇ ਨਹੀਂ ਗਿਆ ਹਨਾ, ਤੇ ਨਾ ਤੁਸੀਂ ਉੱਥੇ ਕੰਮ ਛੱਡ ਵੀ ਸਕਦੇ ਹੋ ਵੀ ਕੱਲ ਨੂੰ ਉਹ ਬੰਦਾ ਤੁਹਾਡੀ ਕੰਪਲੇਂਟ ਵੀ ਕਰ ਸਕਦਾ ਕਿਉਂਕਿ ਉਹਨੂੰ ਹੁਣ ਤੁਹਾਡੇ ਸਾਰੇ ਰਾਜ ਜਿਹੜਾ ਕਹਿ ਲਓ ਵੀ ਉਹਨੂੰ ਸਾਰੀ ਤੁਹਾਡੀ ਡਿਟੇਲਸ ਦਾ ਪਤਾ ਵਾ। ਸੋ ਇਹ ਜ਼ਰੂਰੀ ਨਹੀਂ ਹੈ ਕਿ ਉੱਥੋਂ ਹੀ ਚੜ੍ਹਨ ਲੱਗਿਆ ਅਸੀਂ ਏਜੰਟਾਂ ਦੇ ਹੱਥ ਚੜ੍ਹਦੇ ਹਾਂ, ਜਦੋਂ ਅਸੀਂ ਇੱਥੇ ਵੀ ਪਹੁੰਚ ਜਾਂਦੇ ਹਾਂ ਤੇ ਇੱਥੇ ਵੀ ਬੜੇ ਇਹੋ ਜਿਹੇ ਏਜੰਟਾਂ ਦੇ ਰੂਪ ਕਹਿ ਲਓ ਵੀ ਬੈਠੇ ਹੋਏ ਨੇ ਜਿਨ੍ਹਾਂ ਦੇ ਹੱਥੇ ਅਸੀਂ ਚੜ੍ਹਨਾ ਹੁੰਦਾ। ਸੋ ਜੇ ਸਾਡੇ ਜੇ ਪੰਜਾਬ ਚ ਕਹਿ ਲਓ ਲੋਕਾਂ ਨੂੰ ਰੁਝਾਨ ਹੈ ਜਾਂ ਹਨਾ ਵੀ ਸਾਨੂੰ ਵੀ ਰੁਚੀ ਸੀਗੀ ਤਾਂ ਹੀ ਅਸੀਂ ਇੱਥੇ ਪਹੁੰਚੇ ਹਾਂ, ਕਿਉਂਕਿ ਸਭ ਤੋਂ ਪਹਿਲਾਂ ਜਿੱਦਾਂ ਐਸ ਯੂਜੁਅਲ ਆਪਾਂ ਆਪਣੇ ਸਿਸਟਮ ਨੂੰ ਦੋਸ਼ ਦਿੰਦੇ ਹਾਂ, ਦੂਜੀ ਗੱਲ ਉੱਥੇ ਬੇਰੁਜ਼ਗਾਰੀ ਨੂੰ ਆਪਾਂ ਦੋਸ਼ ਦਿੰਦੇ ਹਾਂ, ਤੀਜੀ ਗੱਲ ਜਿਹੜੇ ਸਾਡੀਆਂ ਰੋਜ਼ ਦੀਆਂ ਜਿਹੜੀਆਂ ਲੋੜਾਂ ਨੇ ਕਹਿ ਲਓ ਬਿਜਲੀ ਪਾਣੀ ਰਾਸ਼ਨ ਖਾਣਾ ਪੀਣਾ, ਉਹੋ ਹੀ ਜਿਹੜਾ ਅਵੇਲੇਬਲ ਜਿਹੜਾ ਆ ਉਹ ਨਹੀਂ ਹੈਗਾ ਹਨਾ ਹਰ ਇੱਕ ਬੰਦੇ ਵਾਸਤੇ ਕਹਿ ਲਓ ਵੀ ਜਿੱਦਾਂ ਉਹਦੀ ਆਊਟ ਆਫ ਰੀਚ ਆ ਹਨਾ। ਹੁਣ ਇਹਨਾਂ ਮੁਲਕਾਂ ਚ ਇਹ ਸੌਖਾ ਕਿ ਕੋਈ ਵੀ ਬੰਦਾ ਜਿਹੜਾ ਆ ਭਾਵੇਂ ਉਹ ਥੋੜਾ ਕਮਾਉਂਦਾ ਪਰ ਉਹ ਮੌਤਾਂ ਕਮਾਉਂਦਾ, ਜੇ ਉਹ ਕੋਈ ਕੰਮ ਨਹੀਂ ਵੀ ਕਰ ਰਿਹਾ, ਜੇ ਤੁਸੀਂ ਇੱਥੇ ਲੀਗਲੀ ਜਾਂ ਪਰਮਾਨੈਂਟ ਹੋ ਜਾਂ ਸਿਟੀਜ਼ਨ ਹੋ, ਤੇ ਸਰਕਾਰ ਤੁਹਾਨੂੰ ਭੁੱਖਿਆਂ ਨਹੀਂ ਸੌਣ ਦਿੰਦੀ, ਇਹ ਗੱਲ ਦੀ ਉਹ ਗਰੰਟੀ ਲੈਂਦੇ ਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਸਾਨੂੰ ਅਟਰੈਕਟ ਕਰਦੀਆਂ ਨੇ, ਨੋ ਡਾਊਟ ਇੱਕ ਚੀਜ਼ਾਂ ਵਾਕਈ ਸਿਸਟਮ ਇੱਥੋਂ ਦਾ ਵਧੀਆ ਹੈਗਾ ਤਾਂ ਹੀ ਆਪਾਂ ਵੀ ਚਾਹੁੰਦੇ ਹਾਂ ਵੀ ਸਾਰੇ ਵੀ ਬਾਹਰ ਆਈਏ, ਪਰ ਜਿਹੜੀ ਵੱਡੀ ਗੱਲ ਆ ਉਹ ਇਹ ਆ ਵੀ ਲੀਗਲ ਤਰੀਕੇ, ਕਿਉਂਕਿ ਬਹੁਤ ਸਾਰੇ ਤਰੀਕੇ ਜਿਹੜੇ ਆ ਹੁਣ ਤੇ ਸਰਕਾਰ ਨੇ ਕਹਿ ਲਓ ਵੀ ਕੈਨੇਡੀਅਨ ਗਵਰਨਮੈਂਟ ਨੇ ਵੀ ਅਮਰੀਕਾ ਚ ਵੀ ਆਸਟ੍ਰੇਲੀਆ ਚ ਵੀ ਹੋਰ ਵੀ ਬੜੇ ਮੁਲਕਾਂ ਦੇ ਵਿੱਚ ਜਿਹੜੇ ਸਿੱਧੇ ਰਸਤੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਸੌਖੇ ਹੋ ਗਏ ਨੇ ਬਾਹਰ ਜਾਣ ਵਾਸਤੇ। ਬਸ ਸ਼ਰਤ ਇਹ ਆ ਕਿ ਜੇ ਆਪਾਂ ਸਕੂਲ ਤੋਂ ਹੀ ਸੋਚ ਲਿਆ ਵੀ ਪੜ੍ਹਨ ਦੀ ਲੋੜ ਨਹੀਂ ਹੈ, ਜਾਣਾ ਤੇ ਅਸੀਂ ਬਾਹਰ ਹੀ ਹੈ, ਤੇ ਇਹ ਵੀ ਸੋਚ ਲੈਣਾ ਚਾਹੀਦਾ ਵੀ ਜੇ ਪੜਾਂਗੇ ਤੇ ਬਾਹਰ ਜਾਵਾਂਗੇ, ਬਿਨਾਂ ਪੜਿਆਂ ਬਾਹਰ ਜਾਇਆ ਵੀ ਨਹੀਂ ਜਾਣਾ, ਕਿਉਂਕਿ ਜਿਹੜੇ ਰੂਲਸ ਨੇ ਉਹ ਪੜ੍ਹਾਈ ਦੇ ਨਾਲ ਹੀ ਜਿਹੜੇ ਅੱਗੇ ਵੱਧਦੇ। ਜੀ ਅਮਰਦੀਪ ਜੀ
ਜੀ ਬਿਲਕੁਲ ਸਿਮਰ, ਮੈਂ ਤੁਹਾਡੀ ਇਸ ਗੱਲ ਦੇ ਨਾਲ ਕਾਫੀ ਹੱਦ ਤੱਕ ਸਹਿਮਤ ਹਾਂ ਕਿ ਅਸਲ ਦੇ ਵਿੱਚ ਸਾਡੇ ਜਿਹੜੇ ਨੌਜਵਾਨ ਆ ਨਾ ਉਹਨਾਂ ਦੇ ਲਈ ਇਹ ਸਮਝ ਲੈਣਾ, ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕਿ ਪੜ੍ਹਾਈ ਤੋਂ ਬਿਨਾਂ ਜਾਂ ਫਿਰ ਆਇਲਟਸ ਤੋਂ ਬਿਨਾਂ ਹਨਾ ਜਿਹੜਾ ਸਾਡਾ ਲੈਂਗੁਏਜ ਟੈਸਟ ਹੈ ਉਸ ਤੋਂ ਬਿਨਾਂ ਹੁਣ ਕਿਸੇ ਵੀ ਕੰਟਰੀ ਦੇ ਵਿੱਚ ਪਹੁੰਚਣਾ ਜਿਹੜਾ ਕਾਫੀ ਮੁਸ਼ਕਲ ਹੈ ਹਨਾ। ਪਰ ਫਿਰ ਵੀ ਅਸੀਂ ਇਹ ਚੀਜ਼ਾਂ ਜਿਹੜੀਆਂ ਜਾਣਦੇ ਹੋਏ ਵੀ ਕਈ ਵਾਰ ਅਸੀਂ ਅਣਗੌਲੀਆਂ ਕਰ ਦਿੰਦੇ ਹਾਂ। ਔਰ ਜਿਵੇਂ ਤੁਸੀਂ ਦੱਸਿਆ ਨਾ ਸਕੂਲਾਂ ਦੇ ਵਿੱਚ ਕਾਲਜਾਂ ਦੇ ਵਿੱਚ, ਮੇਰਾ ਵੀ ਕਾਫੀ ਲੰਬਾ ਤਜਰਬਾ ਰਿਹਾ ਕਾਲਜ ਦੇ ਵਿੱਚ ਪੜ੍ਹਾਉਣ ਦਾ, 10 ਸਾਲ ਮੈਨੂੰ ਇਹੋ ਜਿਹੇ ਵਿਦਿਆਰਥੀਆਂ ਦੇ ਵਿੱਚ ਵਿਚਰਨ ਦਾ ਮੌਕਾ ਮਿਲਿਆ ਹਨਾ। ਔਰ ਚਾਹੇ ਉਹ ਕੁੜੀਆਂ ਸੀ ਚਾਹੇ ਉਹ ਮੁੰਡੇ ਸੀ, ਉਹਨਾਂ ਦੇ ਵਿੱਚ ਬਿਨਾਂ ਸ਼ੱਕ ਬਾਹਰ ਜਾਣ ਦੀ ਜਿਹੜੀ ਅਸੀਂ ਕਿਸੇ ਵੀ ਢੰਗ ਦੇ ਨਾਲ ਨਿਕਲ ਜਾਈਏ ਹਨਾ। ਪਹਿਲਾਂ ਤਾਂ ਉਹ ਕੋਸ਼ਿਸ਼ ਕਰਦੇ, ਉਹਨਾਂ ਦੇ ਪਰਿਵਾਰ ਵਾਲੇ ਕੋਸ਼ਿਸ਼ ਕਰਦੇ ਵੀ ਸਾਡਾ ਚਾਹੇ ਮੁੰਡਾ ਨਿਕਲ ਜਾਵੇ ਚਾਹੇ ਕੁੜੀ ਨਿਕਲ ਜਾਵੇ ਕਿਸੇ ਪਾਸੇ ਨਿਕਲ ਜਾਣ ਬਾਹਰ ਹਨਾ। ਤੇ ਉਹਦੇ ਲਈ ਉਹ ਪਹਿਲਾਂ ਕੋਸ਼ਿਸ਼ ਕਰਦੇ ਆ ਚਲੋ ਜੀ ਆਇਲਟਸ ਕਰਵਾਉਂਦੇ ਆ ਜੇ ਵਿਦਿਆਰਥੀ ਵੀਜ਼ੇ ਤੇ ਨਿਕਲ ਜਾਂਦਾ ਹਨਾ। ਫਿਰ ਜਦੋਂ ਲੱਗਦਾ ਕਿ ਨਹੀਂ ਦੋ ਵਾਰ ਤਿੰਨ ਵਾਰ ਚਾਰ ਵਾਰ ਆਇਲਟਸ ਦਾ ਟੈਸਟ ਦੇ ਚੁੱਕਿਆ ਪਰ ਨਹੀਂ ਕਲੀਅਰ ਹੋ ਰਿਹਾ ਹਨਾ, ਫਿਰ ਉਹ ਕੋਈ ਦੂਸਰਾ ਰਸਤਾ ਸੋਚਦੇ ਆ। ਫਿਰ ਦੂਸਰਾ ਰਸਤਾ ਜਿਹੜਾ ਹੁੰਦਾ ਆ ਉਹ ਕੰਟਰੈਕਟ ਮੈਰਿਜ ਦਾ ਆ ਜਾਂਦਾ ਹਨਾ। ਕੰਟਰੈਕਟ ਮੈਰਿਜ ਜਦੋਂ ਕਰਵਾਉਂਦੇ ਆ ਉਹ ਵੀ ਬਹੁਤੇ ਮੈਨੂੰ ਲੱਗਦਾ ਕਿ ਹਾਲਾਤ ਜਿਹੜੇ ਇਦਾਂ ਦੇ ਹੁੰਦੇ ਆ ਜਿਹਦੇ ਵਿੱਚ ਉਹ ਸਿਰੇ ਚੜ੍ਹਦੀ ਆ ਕਾਮਯਾਬ ਹੁੰਦੀ ਆ, ਕਿਉਂਕਿ ਕੰਟਰੈਕਟ ਮੈਰਿਜ ਦੇ ਵਿੱਚ ਕੀ ਹੁੰਦਾ ਕਿ ਇੱਕ ਜਣਾ ਚਾਹੇ ਉਹ ਲੜਕੀ ਆ, ਜੇਕਰ ਲੜਕੀ ਆਇਲਟਸ ਕਲੀਅਰ ਕਰ ਸਕਦੀ ਆ ਤੇ ਜਿਹੜਾ ਵਿਆਹ ਆ ਉਹ ਕਰ ਦਿੱਤਾ ਜਾਂਦਾ ਲੜਕੀ ਦਾ ਤਾਂ ਕਿ ਦੋਨੋਂ ਜਣੇ ਵਿਦਿਆਰਥੀ ਵੀਜ਼ਾ ਲੈ ਕੇ ਬਾਹਰ ਆ ਸਕਣ। ਉਹ ਵੀ ਅਸੀਂ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨੂੰ ਲੀਗਲੀ ਮੰਨ ਸਕਦੇ ਆ ਕਿ ਉਹ ਵੀ ਇੱਕ ਸਹੀ ਰਸਤਾ ਆ ਹਨਾ। ਜੇਕਰ ਜੇ ਉਹਨਾਂ ਦੀ ਅੰਡਰਸਟੈਂਡਿੰਗ ਜਿਹੜੀ ਆ ਉਹ ਮਜ਼ਬੂਤ ਹੁੰਦੀ ਆ, ਜੇਕਰ ਉਹਨਾਂ ਦੀ ਅੰਡਰਸਟੈਂਡਿੰਗ ਜਿਹੜੀ ਆ ਇੱਕ ਦੂਜੇ ਦੇ ਲਈ ਵਧੀਆ ਹੋ ਜਾਂਦੀ ਆ, ਤਾਂ ਫੇਰ ਉਹ ਜਿਹੜਾ ਉਹਨਾਂ ਦਾ ਸਾਥ ਆ ਉਹ ਲਮੇਰਾ ਵੀ ਹੋ ਜਾਂਦਾ ਔਰ ਵਧੀਆ ਵਿਆਹੁਤਾ ਰਿਸ਼ਤੇ ਦੀ ਜਿਹੜੀ ਸ਼ੁਰੂਆਤ ਆ ਉਹ ਵੀ ਹੋ ਜਾਂਦੀ ਆ। ਪਰ ਫੇਰ ਜੇਕਰ ਇਹੋ ਜਿਹਾ ਵੀ ਕੋਈ ਜਿਹੜਾ ਰਸਤਾ ਆ ਉਹ ਸਿਰੇ ਨਹੀਂ ਚੜਦਾ ਤਾਂ ਫੇਰ ਸਾਡੇ ਲੋਕੀ ਕਰਦੇ ਆ ਵੀ ਆ ਵੀ ਨੀ ਰਸਤਾ ਸਿਰੇ ਚੜਿਆ ਤੇ ਉਹ ਵੀ ਨੀ ਚੜਿਆ, ਤੇ ਫੇਰ ਤੀਸਰਾ ਜਿਹੜਾ ਢੰਗ ਆ ਉਹ ਇਲੀਗਲ ਜਾਂ ਫਿਰ ਅਸਿੱਧੇ ਜਾਂ ਗੈਰ ਕਾਨੂੰਨੀ ਢੰਗ ਦੇ ਨਾਲ ਆਪਣੇ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਆ ਹਨਾ। ਔਰ ਇਹੋ ਜਿਹੇ ਜਿਹੜੇ ਹਾਲਾਤ ਆ ਉਹ ਬਣ ਜਾਂਦੇ ਆ, ਉਹ ਖਤਰਾ ਮੁੱਲ ਲੈਂਦੇ ਆ। ਔਰ ਸਭ ਤੋਂ ਵੱਡੀ ਗੱਲ ਆ ਕਿ ਬਹੁਤ ਵੱਡੀਆਂ ਰਾਸ਼ੀਆਂ ਜਿਹੜੀਆਂ ਅਦਾ ਕਰਦੇ ਆ, ਬਹੁਤ ਜ਼ਿਆਦਾ ਪੈਸਾ ਲੱਖਾਂ ਦੇ ਵਿੱਚ 15 to 20 lakh ਜਿਹੜਾ ਉਹ ਦੇਣ ਦੇ ਲਈ ਤਿਆਰ ਹੋ ਜਾਂਦੇ ਆ ਕਿ ਸਾਡੇ ਤੁਸੀਂ ਬੱਚੇ ਨੂੰ ਬਾਹਰ ਕੱਢੋ ਚਾਹੇ ਕਿਸੇ ਕੰਟਰੀ ਕੱਢ ਦਿਓ। ਉੱਥੇ ਇਹ ਵੀ ਨਹੀਂ ਸੋਚਦੇ ਫਿਰ, ਕਿਉਂਕਿ ਜੇ ਹਨਾ ਅਸੀਂ ਆਪਣੇ ਦੁਆਬੀਆਂ ਦੀ ਗੱਲ ਕਰੀਏ ਤਾਂ ਦੁਆਬੀਆਂ ਦੇ ਵਿੱਚ ਸ਼ੁਰੂ ਤੋਂ ਜਿਹੜਾ ਰੁਝਾਨ ਰਿਹਾ ਉਹ ਰਿਹਾ ਅਮਰੀਕਾ ਦੇ ਵਿੱਚ, ਕੈਨੇਡਾ ਦੇ ਵਿੱਚ ਜਾਂ ਫਿਰ ਇੰਗਲੈਂਡ ਦੇ ਵਿੱਚ ਜਾਣ ਦਾ ਹਨਾ। ਔਰ ਇੰਗਲੈਂਡ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਬਹੁਤ ਸਾਰੇ ਜਿਹੜੇ ਸਾਡੇ ਦੁਆਬੇ ਦੇ ਲੋਕ ਆ ਉਹ ਮੌਜੂਦ ਨੇ, ਔਰ ਆਸਟ੍ਰੇਲੀਆ ਦੇ ਵਿੱਚ ਜਾਂ ਯੂਰਪ ਦੇ ਵਿੱਚ ਬਹੁਤ ਘੱਟ ਲੋਕਾਂ ਦਾ ਪਹਿਲਾਂ ਰੁਝਾਨ ਸੀਗਾ ਪਰ ਹੁਣ ਵੱਧ ਰਿਹਾ। ਸਾਡੇ ਨਾਲ ਇੱਕ ਕਾਲਰ ਜੁੜ ਰਹੇ ਨੇ ਸੰਦੀਪ ਰਾਏ, ਅਸੀਂ ਉਹਨਾਂ ਨੂੰ ਔਨ ਏਅਰ ਕਰਦੇ ਹਾਂ।
ਜੀ
ਸੰਦੀਪ ਜੀ ਬਹੁਤ ਬਹੁਤ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ ਜੀ, ਕੀ ਕਹਿਣਾ ਚਾਹੋਗੇ ਅੱਜ?
ਜੀ ਬਿਲਕੁਲ,
ਹੈਲੋ
ਹੈਲੋ ਜੀ ਸੰਦੀਪ, ਤੁਹਾਡੀ ਆਵਾਜ਼ ਨੀ ਮੈਂ ਸੁਣ ਪਾ ਰਹੀ।
ਹੈਲੋ
ਜੀ, ਜੀ ਸੰਦੀਪ ਜੀ ਮੇਰੀ ਆਵਾਜ਼ ਸੁਣ ਰਹੇ ਹੋ?
ਹਾਂਜੀ ਆ ਰਹੀ ਹੈ ਜੀ।
ਜੀ ਜੀ ਸੰਦੀਪ ਜੀ, ਮੈਨੂੰ ਲੱਗਦਾ ਕਿ ਸੰਦੀਪ ਰਾਏ ਹੋਰਾਂ ਦੀ ਜਿਹੜੀ ਕਾਲ ਹੈ ਉਹ ਕੱਟੀ ਗਈ, ਅਸੀਂ ਕੋਸ਼ਿਸ਼ ਕਰਦੇ ਹਾਂ ਉਹਨਾਂ ਦੀ ਜਿਹੜੀ ਕਾਲ ਹੈ ਦੁਬਾਰਾ ਲੈ ਸਕੀਏ। ਸੋ ਜਿਵੇਂ ਅਸੀਂ ਗੱਲ ਕਰ ਰਹੇ ਸੀਗੇ ਸਿਮਰ ਕਿ ਕਿਸੇ ਵੀ ਢੰਗ ਦੇ ਨਾਲ ਫੇਰ ਆਪਾਂ ਜਾਣ ਲਈ ਤਿਆਰ ਹੋ ਜਾਂਦੇ ਦੁਆਬੇ ਦੇ ਵਿੱਚ, ਇਹ ਪ੍ਰਵਿਰਤੀ ਰਹੀ ਹੈ ਵੀ ਕੈਨੇਡਾ ਜਾਂ ਫਿਰ ਇੰਗਲੈਂਡ ਜਾਂ ਫਿਰ ਹਨਾ ਅਮਰੀਕਾ, ਇਹਨਾਂ ਕੰਟਰੀਜ਼ ਨੂੰ ਵਧੀਆ ਕੰਟਰੀਜ਼ ਮੰਨਿਆ ਜਾਂਦਾ ਸੀਗਾ। ਸੋ ਦੁਆਬੇ ਦੇ ਲੋਕ ਜਿਹੜੇ ਸੀ ਉਹ ਦੂਸਰੀਆਂ ਕੰਟਰੀਜ਼ ਨੂੰ ਕੰਟਰੀਜ਼ ਨਹੀਂ ਸੀ ਸਮਝਦੇ, ਚਾਹੇ ਆਸਟ੍ਰੇਲੀਆ ਆ, ਨਿਊਜ਼ੀਲੈਂਡ ਆ ਜਾਂ ਫਿਰ ਜਿਹੜੀਆਂ ਛੋਟੀਆਂ ਕੰਟਰੀਜ਼ ਨੇ ਹਨਾ ਯੂਰਪ ਦੀਆਂ। ਤੇ ਉਸ ਤੋਂ ਬਾਅਦ ਜਦੋਂ ਫਿਰ ਬਹੁਤੇ ਲੋਕ ਜਿਹੜੇ ਆ ਉਹਨਾਂ ਕੰਟਰੀਜ਼ ਦੇ ਵਿੱਚ ਪ੍ਰਵਾਸ ਕਰ ਗਏ, ਤੇ ਉਸ ਤੋਂ ਬਾਅਦ ਫਿਰ ਜਿਹੜੇ ਲੋਕ ਜਿਨ੍ਹਾਂ ਦਾ ਮਤਲਬ ਦਾਪੇਚ ਜਿਹੜਾ ਸੀ ਉਹਨਾਂ ਕੰਟਰੀਜ਼ ਦੇ ਵਿੱਚ ਨਹੀਂ ਲੱਗਣ ਲੱਗਿਆ, ਜਦੋਂ ਕਾਨੂੰਨ ਥੋੜੇ ਸਖ਼ਤ ਹੋਣੇ ਸ਼ੁਰੂ ਹੋ ਗਏ ਹਨਾ, ਜਦੋਂ ਲੀਗਲ ਤਰੀਕੇ ਜਿਹੜੇ ਆ ਥੋੜੇ ਜਿਹੇ ਔਖੇ ਹੋ ਗਏ, ਫਿਰ ਜਿਹੜੇ ਸਾਡੇ ਲੋਕ ਆ ਉਹਨਾਂ ਦਾ ਰੁਝਾਨ ਜਿਹੜਾ ਆ ਉਹ ਦੁਬਈ ਵੱਲ ਹੋ ਗਿਆ, ਉਹਨਾਂ ਦਾ ਰੁਝਾਨ ਜਿਹੜਾ ਆ ਯੂਰਪ ਦੇ ਕੁਝ ਦੇਸ਼ਾਂ ਦੇ ਵੱਲ ਹੋ ਗਿਆ ਹਨਾ। ਇਵਨ ਅਰਬ ਦੇਸ਼ਾਂ ਵਿੱਚ ਵੀ ਸਾਡੇ ਬਹੁਤ ਸਾਰੇ ਜਿਹੜੇ ਲੋਕ ਆ ਉਹ ਜਾਣ ਦੇ ਲਈ ਤਿਆਰ ਹੋ ਜਾਂਦੇ ਆ ਕਿਸੇ ਵੀ ਢੰਗ ਦੇ ਨਾਲ, ਮਤਲਬ ਕਿਉਂਕਿ ਪ੍ਰਵਾਸ ਕਰਨਾ ਵਿਦੇਸ਼ ਦੇ ਵਿੱਚ ਜਾਣਾ, ਬਾਹਰ ਜਾਣਾ, ਮਤਲਬ ਇੱਕ ਬਾਹਰ ਦਾ ਜਿਹੜਾ ਜਾਣ ਦੀ ਜਿਹੜੀ ਲਾਲਸਾ ਆ ਹਨਾ, ਤੇ ਉਹਦੇ ਲਈ ਅਸੀਂ ਵੱਡੀਆਂ ਰਕਮਾਂ ਦੇਣ ਦੇ ਲਈ ਤਿਆਰ ਹੋ ਜਾਂਦੇ ਆ। ਉਸ ਤੋਂ ਬਾਅਦ ਜਦੋਂ ਗੱਲ ਆਸਟ੍ਰੇਲੀਆ ਦੀ ਆਉਂਦੀ ਆ, ਆਸਟ੍ਰੇਲੀਆ ਜਿਹੜੀ ਕੰਟਰੀ ਆ ਪਿਛਲੇ ਕੁਛ ਸਾਲਾਂ ਤੋਂ ਜੇ ਅਸੀਂ ਗੱਲ ਕਰੀਏ ਤਾਂ ਪਿਛਲੇ 15-20 ਸਾਲਾਂ ਤੋਂ ਵਿਦਿਆਰਥੀ ਵੀਜ਼ੇ ਵਾਲੇ ਜਿਹੜੇ ਲੋਕ ਆ ਉਹ ਇੱਥੇ ਆਏ ਨੇ, ਔਰ ਇਸ ਕੰਟਰੀ ਦਾ ਜਿਹੜਾ ਮਿਆਰ ਇਹ ਰਿਹਾ ਕਿ ਜਿਹੜੇ ਲੋਕ ਪੜ੍ਹਾਈ ਦੇ ਵਿੱਚ ਵਧੀਆ ਸਨ ਹਨਾ ਜੇ ਅਸੀਂ ਕਹੀਏ ਕਿ ਪੰਜਾਬ ਦੀ ਜਿਹੜੀ ਕਰੀਮ ਹੈ ਉਹ ਆਸਟ੍ਰੇਲੀਆ ਦੇ ਵਿੱਚ ਪਹੁੰਚੀ ਸਭ ਤੋਂ ਪਹਿਲਾਂ ਇੱਥੇ ਕਿਸੇ ਅਸਿੱਧੇ ਢੰਗ ਦੇ ਨਾਲ ਆਉਣ ਦੇ ਜਿਹੜੇ ਹਾਲਾਤ ਆ ਉਹ ਕਾਫੀ ਔਖੇ ਆ ਪਰ ਫਿਰ ਵੀ ਸਾਡੇ ਲੋਕ ਜਿਹੜੇ ਆ ਉਹ ਇਸ ਕੋਸ਼ਿਸ਼ ਦੇ ਵਿੱਚ ਹੁੰਦੇ ਆ ਵੀ ਜੇ ਉਹਨਾਂ ਦਾ ਕਾਕਾ ਜਿਹੜਾ ਉਹ ਆਇਲਟਸ ਨਹੀਂ ਕਲੀਅਰ ਕਰ ਪਾ ਰਿਹਾ ਤੇ ਅਸੀਂ ਕਿਉਂਕਿ ਆਸਟ੍ਰੇਲੀਆ ਦੇ ਲਈ ਹੁਣ ਰੁਝਾਨ ਇਸ ਕਰਕੇ ਲੋਕਾਂ ਦਾ ਵਧਿਆ ਕਿ ਕੈਨੇਡਾ ਦੇ ਵਿੱਚ ਜਿਹੜੇ ਲੋਕ ਪਹਿਲਾਂ ਗਏ ਸਨ ਉਹਨਾਂ ਦੇ ਲਈ ਕਾਫੀ ਲੰਮਾ ਸਮਾਂ ਸੀ ਉੱਥੇ ਸੈੱਟ ਹੋਣ ਦਾ ਜਿਹੜਾ ਸਮਾਂ ਸੀਗਾ 10-10 ਸਾਲ 20-20 ਸਾਲ ਉਹ ਲੋਕ ਪਹਿਲਾਂ ਆਪਣੇ ਘਰਾਂ ਦੇ ਲਈ ਸਟਰਗਲ ਕਰਦੇ ਰਹੇ ਹਨਾ ਪਰ ਜਿਹੜੇ ਲੋਕ ਜਦੋਂ ਆਸਟ੍ਰੇਲੀਆ ਆਏ ਆਸਟ੍ਰੇਲੀਆ ਦੇ ਵਿੱਚ ਬਹੁਤ ਜਲਦੀ ਵਿਦਿਆਰਥੀ ਜੀਵਨ ਜਿਹੜਾ ਆ ਪੂਰਾ ਕਰਨ ਤੋਂ ਬਾਅਦ ਬਹੁਤ ਛੇਤੀ ਉਹਨਾਂ ਨੇ ਆਪਣੇ ਘਰ ਬਣਾ ਲਏ ਆਪਣੇ ਬਿਜ਼ ਸੈੱਟ ਕੀਤੇ ਔਰ ਥੋੜੇ ਜਿਹੇ ਸਮੇਂ ਦੇ ਵਿੱਚ ਸੈੱਟ ਹੋਣਾ ਔਰ ਵਧੀਆ ਸੈੱਟ ਹੋਣਾ ਜਿਹੜਾ ਆਸਟ੍ਰੇਲੀਆ ਵਾਸੀਆਂ ਦੇ ਹਿੱਸੇ ਆਇਆ ਸੋ ਇਸ ਕਰਕੇ ਹੁਣ ਆਸਟ੍ਰੇਲੀਆ ਦੇ ਲੋਕਾਂ ਆਸਟ੍ਰੇਲੀਆ ਵੱਲ ਲੋਕਾਂ ਦਾ ਜਿਹੜਾ ਰੁਝਾਨ ਉਹ ਵਧਿਆ ਸੋ ਸੰਦੀਪ ਰਾਏ ਇੱਕ ਵਾਰ ਫਿਰ ਸਾਡੇ ਨਾਲ ਜੁੜ ਰਹੇ ਨੇ ਅਸੀਂ ਉਹਨਾਂ ਨੂੰ ਆਨ ਏਅਰ ਕਰਦੇ ਜੀ ਸੰਦੀਪ ਤੁਹਾਡਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਜੀ ਸੰਦੀਪ ਜੀ
ਹੈਲੋ
ਜੀ ਸੰਦੀਪ ਜੀ
ਹੈਲੋ
ਜੀ ਤੁਹਾਡਾ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ
ਦੇਖੋ ਪ੍ਰਦੇਸ਼ ਤਾਂ ਨਾ ਇੰਡੀਆ ਦੇ ਵਿੱਚ ਜਿਹੜਾ ਮੇਰਾ ਮੰਨਣਾ ਜਿਹੜਾ ਓਹਲਾ ਹੁੰਦਾ ਨਾ ਪਰਦੇ ਦੇ ਓਹਲੇ ਓਹਲਾ ਹੋ ਜਾਂਦਾ ਮਤਲਬ ਜੇ ਤੁਸੀਂ ਦੂਜੇ ਕਮਰੇ ਚ ਵੀ ਬੈਠੇ ਆ
ਜੀ
ਮੈਂ ਕੁਛ ਆਪਣੇ ਫਰੈਂਡਸ ਨੂੰ ਜਾਣਦਾ ਜਿਹੜੇ ਬੈਂਗਲੌਰ ਜਾਂ ਉਧਰ ਕਰਨਾਟਕ ਜਾਂ ਮੁੰਬਈ ਵੱਲ ਚਲੇ ਜਾਂਦੇ ਉੱਥੋਂ ਹੀ ਦੋ ਦੋ ਸਾਲ ਮੁੜਦੇ
ਜੀ
ਫਿਰ ਭਾਵੇਂ ਤੁਸੀਂ ਉੱਥੇ ਦੋ ਸਾਲ ਨਾ ਮੁੜੋ ਭਾਵੇਂ ਆਸਟ੍ਰੇਲੀਆ ਤੋਂ ਨਾ ਮੁੜੋ ਗੱਲ ਤਾਂ ਬਰਾਬਰ ਹੀ ਆ
ਜੀ
ਤੇ ਜਿੱਥੇ ਤੱਕ ਇਲੀਗਲ ਆਉਣ ਜਾਂ ਨਾ ਆਉਣ ਦੀ ਮੈਂ ਕਿੱਦਾਂ ਕਹਿ ਸਕਦਾ ਆ ਕਿਉਂਕਿ ਮੈਂ ਤਾਂ ਕਿਉਂਕਿ ਮੇਰੇ ਕੋਲ ਮੈਨੂੰ ਚਾਂਸ ਮਿਲੇ ਸੀਗੇ ਠੀਕ ਹੈ ਮਾਂ ਪਿਆ ਨੇ ਪੜ੍ਹਾ ਦਿੱਤਾ ਸੀਗਾ ਮੈਨੂੰ
ਜੀ
ਜਾਂ ਮੇਰੇ ਮਾਂ ਪਿਓ ਇਸ ਜੋਗੇ ਸੀਗੇ ਕਿ ਉਹ ਇੰਡੀਆ ਦੇ ਕਾਲਜਾਂ ਚ ਮੇਰੀਆਂ ਫੀਸਾਂ ਦੇ ਸਕਣ ਮੈਂ ਪੜ੍ਹ ਲਿਖ ਕੇ ਇੱਧਰ ਆ ਗਿਆ ਹੁਣ ਇੱਕ ਬੰਦਾ ਜੇ ਇਹਨੂੰ ਆਹ ਚਾਂਸ ਨਹੀਂ ਮਿਲਿਆ ਕਿਉਂਕਿ ਉਹ ਜਦੋਂ ਦੇਖਦਾ ਹੈ ਮੇਰੇ ਵੱਲ ਕਿ ਹਾਂ ਫਲਾਨਾ ਬੰਦਾ ਚਲਾ ਗਿਆ ਤਾਂ ਉਹ ਵੀ ਤਾਂ ਚਾਹੁੰਦਾ ਹੈ ਕਿ ਮੈਨੂੰ ਵੀ ਉਹੀ ਚੀਜ਼ਾਂ ਮੈਂ ਜੋ ਇਸ ਬੰਦੇ ਨੂੰ ਮਿਲੀਆਂ ਆ
ਜੀ
ਫਿਰ ਉਹ ਹਰੇਕ ਤਰੀਕਾ ਅਪਣਾਉਂਦੇ ਆ ਹਰੇਕ ਤੇ ਮੇਰਾ ਮੰਨਣਾ ਹੈ ਨਾ ਕੋਈ ਵੀ ਬੰਦਾ ਇੱਦਾਂ ਦਾ ਨਹੀਂ ਹੁੰਦਾ ਜਿਹਨੇ ਇੱਕ ਵੀ ਡਾਕੂਮੈਂਟ ਆਪਣੀ ਜ਼ਿੰਦਗੀ ਦੇ ਵਿੱਚ ਫਰਜ਼ੀ ਨਾ ਲਾਇਆ ਹੋਵੇ ਵੀਜ਼ਾ ਲੈਣ ਦੇ ਲਈ ਇੱਕ ਵੀ ਡਾਕੂਮੈਂਟ
ਜੀ
ਕੋਈ ਨਾ ਕੁਛ ਨਾ ਕੀਤਾ ਹੁੰਦਾ ਹਰੇਕ ਕਿਸੇ ਨੇ
ਜੀ
ਬਸ ਫਰਕ ਇੰਨਾ ਹੈ ਜਦੋਂ ਆਪਣੇ ਤੇ ਗੱਲ ਆਉਂਦੀ ਆ ਤਾਂ ਅਸੀਂ ਉਹਨੂੰ ਆਪਣੀ ਸੁਵਿਧਾ ਦੇ ਅਨੁਸਾਰ ਸਹੀ ਠਹਿਰਾ ਦਿੰਦੇ ਆ
ਜੀ ਜੀ ਸੰਦੀਪ ਜੀ ਅਸੀਂ ਅਸਲ ਦੇ ਵਿੱਚ ਜਿਹੜੀ ਗੱਲ ਕਰ ਰਹੇ ਆ ਉਹ ਇੱਕ ਮੈਨੂੰ ਲੱਗਦਾ ਕਿ ਤੁਸੀਂ ਜਿਸ ਗੱਲ ਦੀ ਜਿਸ ਪੱਖ ਦੀ ਗੱਲ ਕੀਤੀ ਹੈ ਉਹ ਵੀ ਵਿਚਾਰਨ ਯੋਗ ਹੈ ਪਰ ਦੂਜੇ ਪਾਸੇ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਉਹ ਇਹ ਵੀ ਹੈ ਕਿ ਕਈ ਵਾਰ ਕੀ ਹੁੰਦਾ ਕਿ ਚਲੋ ਜਿਹੜਾ ਇੱਕ ਡਾਕੂਮੈਂਟ ਦੀ ਜਿਹੜੀ ਗੱਲ ਬਹੁਤ ਛੋਟੀ ਹੈ ਹਨਾ ਪਰ ਬਹੁਤ ਵੱਡੀਆਂ ਰਕਮਾਂ ਦੇ ਕੇ ਜਦੋਂ ਅਸੀਂ ਬਹੁਤ ਜ਼ਿਆਦਾ ਗਲਤ ਤਰੀਕਾ ਜਿਹੜਾ ਆ ਉਹ ਅਪਣਾਉਂਦੇ ਆ ਹਨਾ ਜਿਹਦਾ ਫਿਊਚਰ ਨਹੀਂ ਹੁੰਦਾ ਜਿਹਦਾ ਭਵਿੱਖ ਨਹੀਂ ਹੁੰਦਾ ਕੋਈ ਤੇ ਉਹ ਬਹੁਤ ਵੱਡਾ ਖਤਰਾ ਮੁੱਲ ਲੈਣ ਦੇ ਤੁਲ ਹੋ ਜਾਂਦਾ ਫਿਰ ਔਰ ਇਹ ਕਾਫੀ ਗੰਭੀਰ ਜਿਹੜੀ ਸਥਿਤੀ ਆ ਇਹਦੇ ਨਾਲ ਪੰਜਾਬੀਆਂ ਦੀ ਹੋ ਰਹੀ ਆ ਜਿਵੇਂ ਅਸੀਂ ਗੱਲ ਕਰਦੇ ਆ ਜੀ ਕਿ ਬਹੁਤ ਵੱਡੇ ਕਰਜ਼ੇ ਜਿਹੜੇ ਆ ਉਹਦੀ ਮਾਰ ਹੇਠ ਆ ਰਹੇ ਆ ਉਹ ਕਰਜ਼ੇ ਜਿਹੜੇ ਆ ਸਿਰਫ ਤੇ ਸਿਰਫ ਕਿਸਾਨੀ ਕਰਜ਼ੇ ਨਹੀਂ ਆ ਉਹਨਾਂ ਦੇ ਵਿੱਚ ਇਹੋ ਜਿਹੇ ਕਰਜ਼ੇ ਜਿਹੜੇ ਆ ਉਹ ਵੀ ਸ਼ਾਮਲ ਨੇ ਫਿਰ ਅਸੀਂ ਕਹਿੰਦੇ ਆ ਕਿ ਜਿਹੜੇ ਪੰਜਾਬੀ ਆ ਉਹ ਏਜੰਟਾਂ ਦੇ ਹੱਥ ਚੜ ਰਹੇ ਨੇ ਜਾਂ ਫਿਰ ਏਜੰਟ ਜਿਹੜੇ ਉਹਨਾਂ ਨੂੰ ਲੁੱਟ ਰਹੇ ਨੇ ਪਰ ਦੇਖਣ ਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਆ ਰਿਹਾ ਕਿ ਜਿਹੜੇ ਪਰਿਵਾਰ ਆ ਉਹ ਏਜੰਟਾਂ ਨੂੰ ਮਜਬੂਰ ਕਰ ਰਹੇ ਨੇ ਕਿ ਅਸੀਂ ਤੁਸੀਂ ਜਿੰਨੀ ਰਕਮ ਕਹੋਗੇ ਅਸੀਂ ਰਕਮ ਦੇਣ ਦੇ ਲਈ ਤਿਆਰ ਹਾਂ ਤੁਸੀਂ ਕਿਸੇ ਵੀ ਢੰਗ ਦੇ ਨਾਲ ਸਾਡਾ ਜਿਹੜਾ ਬੱਚਾ ਆ ਉਹ ਬਾਹਰ ਲੰਘਾਓ ਸੋ ਮੈਨੂੰ ਜਿਹੜਾ ਜੇ ਮੈਂ ਆਪਣੇ ਪੱਖ ਤੋਂ ਗੱਲ ਕਰਾਂ ਤਾਂ ਕਿਤੇ ਨਾ ਕਿਤੇ ਦੇਖੋ ਇਹ ਵੀ ਮੈਨੂੰ ਲੱਗਦਾ ਹੁੰਦਾ ਕਿ ਜੇਕਰ ਤੁਸੀਂ ਓਨੀ ਹੀ ਰਕਮ ਦੇ ਨਾਲ ਬੱਚੇ ਨੂੰ ਉੱਥੇ ਕੰਮ ਕਰਨ ਦੇ ਲਈ ਪ੍ਰੇਰਿਤ ਕਰੋ ਇੱਕ ਇਹ ਬਹੁਤ ਵੱਡੀ ਸਮੱਸਿਆ ਬਣਦਾ ਜਾ ਰਿਹਾ ਕਿ ਸਾਡੇ ਜਿਹੜੇ ਨੌਜਵਾਨ ਆ ਉਹ ਉੱਥੇ ਕੰਮ ਕਰਨਾ ਵੀ ਜ਼ਰੂਰੀ ਨਹੀਂ ਸਮਝਦੇ ਉੱਥੇ ਉਹ ਕਿਸੇ ਵੀ ਤਰ੍ਹਾਂ ਦਾ ਕੰਮ ਕਰਨਾ ਉਹ ਆਪਣੀ ਸ਼ਾਨ ਦੇ ਖਿਲਾਫ ਸਮਝਦੇ ਆ ਪਰ ਇਹ ਗੱਲ ਦੀ ਸਮਝ ਜਿਹੜੀ ਆ ਉਹਨਾਂ ਨੂੰ ਵਿਦੇਸ਼ ਦੀ ਧਰਤੀ ਦੇ ਉੱਤੇ ਆ ਕੇ ਲੱਗਦੀ ਆ ਕਿ ਕੰਮ ਜਿਹੜਾ ਉਹ ਕੋਈ ਵੀ ਮਾੜਾ ਨਹੀਂ ਆ ਸੋ ਸੰਦੀਪ ਤੁਸੀਂ ਬਹੁਤ ਸੋਹਣੇ ਵਿਚਾਰ ਰੱਖੇ ਸਾਡੇ ਨਾਲ ਔਰ ਆਪਣਾ ਜਿਹੜਾ ਪੱਖ ਆ ਇਸ ਵਿਸ਼ੇ ਦੇ ਉੱਤੇ ਸਾਡੇ ਨਾਲ ਰੱਖਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਸੋ ਸਿਮਰ ਜਿਵੇਂ ਸੰਦੀਪ ਹੋਰਾਂ ਨੇ ਗੱਲ ਕੀਤੀ ਹੈ ਕਿ ਜਿਵੇਂ ਜੇ ਉਹ ਪੜ੍ਹ ਲਿਖ ਕੇ ਆਏ ਨੇ, ਲੀਗਲ ਤਰੀਕੇ ਦੇ ਨਾਲ ਆਏ ਨੇ, ਪਰ ਉਹਨਾਂ ਦਾ ਆਉਣਾ ਜਾਂ ਇਸੇ ਤਰ੍ਹਾਂ ਉਸ ਏਰੀਏ ਦੇ ਵਿੱਚੋਂ, ਉਸ ਇਲਾਕੇ ਦੇ ਵਿੱਚੋਂ, ਉਸ ਸ਼ਹਿਰ ਦੇ ਵਿੱਚੋਂ, ਉਸ ਪਿੰਡ ਦੇ ਵਿੱਚੋਂ ਬਹੁਤ ਸਾਰੇ ਨੌਜਵਾਨ ਜਿਹੜੇ ਜਦੋਂ ਆ ਜਾਂਦੇ ਆ ਦੂਸਰੀਆਂ ਕੰਟਰੀਜ਼ ਦੇ ਵਿੱਚ, ਤਾਂ ਫਿਰ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਵਿੱਚ ਵੀ ਇੱਕ ਲਾਲਸਾ ਜਿਹੜੀ ਉਹ ਲੱਗ ਜਾਂਦੀ ਆ, ਹਨਾ, ਵੀ ਹੁਣ ਅਸੀਂ ਵੀ ਭੇਜਣਾ, ਭਾਵੇਂ ਉਹ ਬੱਚਾ ਜਿਹੜਾ ਆ ਪੜ੍ਹਨ ਦੇ ਵਿੱਚ ਉਹਨਾਂ ਹੁਸ਼ਿਆਰ ਨਹੀਂ ਆ, ਉਹਨਾਂ ਦੇ ਕੋਲ ਜਿਹੜੇ ਆਰਥਿਕ ਸਾਧਨ ਵੀ ਉਹਨੇ ਨਹੀਂ ਆ ਕਿ ਉਹ ਉਸ ਢੰਗ ਦੇ ਨਾਲ ਪੈਸਾ ਲਾ ਸਕਣ, ਪਰ ਫਿਰ ਵੀ ਉਹ ਵੱਡੇ ਕਰਜ਼ੇ ਜਿਹੜੇ ਆ ਚੁੱਕਦੇ ਆ, ਜਾਂ ਫਿਰ ਜ਼ਮੀਨਾਂ ਜਿਹੜੀਆਂ ਆ ਉਹ ਗਹਿਣੇ ਰੱਖਦੇ ਆ, ਜਾਂ ਫਿਰ ਜ਼ਮੀਨਾਂ ਵੇਚ ਦਿੰਦੇ ਆ, ਹਨਾ, ਔਰ ਇੱਥੇ ਤੱਕ ਜੇ ਉਹ ਦੇਖੋ ਜੇ ਤਾਂ ਲੀਗਲ ਢੰਗ ਦੇ ਨਾਲ ਉਹ ਭੇਜ ਰਹੇ ਆ, ਫਿਰ ਤਾਂ ਜ਼ਮੀਨਾਂ ਵੇਚ ਕੇ ਉਹ ਕੋਈ ਗਲਤੀ ਨਹੀਂ ਕਰ ਰਹੇ, ਕਿਉਂਕਿ ਲੀਗਲ ਤਰੀਕੇ ਦੇ ਨਾਲ ਜੇਕਰ ਆਪਾਂ ਵਿਦੇਸ਼ ਦੇ ਵਿੱਚ ਜਾਂਦੇ ਹਾਂ, ਵਿਦੇਸ਼ ਦੀ ਧਰਤੀ ਦੇ ਉੱਤੇ ਆ ਕੇ ਬਿਲਕੁਲ ਮਿਹਨਤ ਕਰਦੇ, ਧਰਤੀ ਦੇ ਉੱਤੇ ਆ ਕੇ ਅੰਦਰ ਬਹੁਤ ਜ਼ਿਆਦਾ ਪ੍ਰਬਲ ਹੋ ਜਾਂਦਾ ਆ, ਸਾਨੂੰ ਪਤਾ ਹੁੰਦਾ ਕਿ ਅਸੀਂ ਬੜੇ ਔਖੇ, ਹਨਾ, ਜਿਹੜੇ ਤਰੀਕੇ ਆ ਉਹ ਅਪਣਾਏ ਹੋਏ ਆ, ਔਰ ਉਹਨਾਂ ਤਰੀਕਿਆਂ ਦੇ ਕਾਰਨ ਅਸੀਂ ਮਿਹਨਤ ਜਿਹੜੀ ਉਹ ਜ਼ਰੂਰ ਕਰਨੀ ਆ, ਮਿਹਨਤ ਤੋਂ ਬਿਨਾਂ ਸਾਡਾ ਜਿਹੜਾ ਭਵਿੱਖ ਨਹੀਂ ਆ, ਔਰ ਇਹਨਾਂ ਧਰਤੀਆਂ ਦੇ ਉੱਤੇ ਆ ਕੇ ਅਸੀਂ ਦੇਖਦੇ ਹਾਂ ਸਾਡੇ ਜਿਹੜੇ ਲੋਕ ਆ ਉਹ ਜੀ ਤੋੜ ਕੇ ਮਿਹਨਤ ਕਰਦੇ ਆ, ਹਨਾ,
ਤੇ
ਉਹ ਜਿਹੜੇ ਫਿਰ ਜਿਹੜੀ ਜ਼ਮੀਨ ਜੀ ਜੀ ਸਿਮਰ
ਇੱਕ ਪੱਖ ਮੈਨੂੰ ਲੱਗਦਾ ਕਿ ਇਹ ਵੀ ਹੈ ਕਿ ਜਿਹੜਾ ਜਦੋਂ ਅਸੀਂ ਕੋਈ ਵੀ ਕਿਸੇ ਦੇ ਜਿੱਦਾਂ ਕੋਈ ਰਿਸ਼ਤੇਦਾਰ ਸਾਡਾ ਕੋਈ ਬਾਹਰ ਜਾ ਰਿਹਾ ਕਿੱਦਾਂ, ਤੇ ਹੁਣ ਜਿੱਦਾਂ ਮੈਂ ਆਪਣੀ ਗੱਲ ਕਰਾਂ ਤੇ ਹੁਣ ਅਸੀਂ 4 ਸਾਲਾਂ ਬਾਅਦ ਇੰਡੀਆ ਜਾਣਾ, ਤੇ ਅਸੀਂ ਮੈਂ ਇੱਥੇ ਮੇਰੇ ਹਸਬੈਂਡ ਕੱਲ ਹੀ ਹੱਸ ਰਹੇ ਸੀ ਇੱਕ ਦੂਜੇ ਨੂੰ ਕਿ ਹੁਣ ਇੱਥੇ ਜਿੱਦਾਂ ਆਪਾਂ ਪਿਛਲੇ ਸਾਲ ਤੋਂ ਆਪਾਂ ਕੋਈ ਸ਼ੋਪਿੰਗ ਨਹੀਂ ਕੀਤੀ, ਕਿਉਂਕਿ ਐਵਰੀ ਟਾਈਮ ਜਦੋਂ ਅਸੀਂ ਕੁਛ ਲੈਣਾ ਹੁੰਦਾ ਜਾਂ ਕਿੱਦਾਂ ਕਰਨਾ ਹੁੰਦਾ ਤੇ ਆਪਾਂ ਕਹਿੰਦੇ ਨਹੀਂ ਨਹੀਂ ਰਹਿਣ ਹੀ ਦਿੰਦੇ ਹਾਂ, ਇੰਡੀਆ ਜਾ ਕੇ ਲਵਾਂਗੇ। ਤੇ ਜਿਹੜਾ ਉਹ ਜਦੋਂ ਆਪਾਂ ਇੰਡੀਆ ਜਾਂਦੇ ਹਾਂ ਤੇ ਆਪਾਂ ਓਬਵੀਅਸਲੀ ਸਾਡੇ ਦਿਮਾਗ 'ਚ ਪਿਛਲੇ 2 ਸਾਲਾਂ ਦਾ ਹੀ ਚੱਲਣ ਡਿਆ ਹੁੰਦਾ ਕਿ ਅਸੀਂ ਹੁਣ ਇੰਡੀਆ ਜਾਣਾ ਹੈ ਤੇ ਅਸੀਂ ਉੱਥੇ ਜਾ ਕੇ, ਹਨਾ, ਪੈਸੇ ਖਰਚਾਂਗੇ, ਹੁਣ ਇੱਥੇ ਖਰਚਣ ਦਾ ਨੀ ਕੋਈ ਫਾਇਦਾ, ਹਨਾ, ਵੀ ਉੱਥੇ ਜਾਣਾ ਉੱਥੋਂ ਚੀਜ਼ ਲੈ ਲਾਂਗੇ ਉਸ ਹਿਸਾਬ ਨਾਲ ਲੈ ਲਾਂਗੇ। ਤੇ ਜਦੋਂ ਅਸੀਂ ਇੰਡੀਆ ਜਾ ਕੇ ਜਦੋਂ ਅਸੀਂ ਸ਼ੋਪਿੰਗ ਕਰਦੇ ਆਈ ਜਾਂ ਕਿੱਦਾਂ, ਤੇ ਇਹ ਚੀਜ਼ ਜਿਹੜੀ ਆ ਉੱਥੋਂ ਦੇ ਟੀਨੇਜਰਸ ਨੂੰ ਬੜੀ ਅਟਰੈਕਟ ਕਰਦੀ ਆ ਕਿ ਲੈ ਉਹ ਤੇ 10-15 ਹਜ਼ਾਰ ਦਾ ਸੂਟ ਸੀ, ਉਹਨੇ ਸੋਚਿਆ ਵੀ ਇੱਕ ਵਾਰੀ ਨੀ ਸੁੱਟੇ ਡਾਲਰ ਤੇ ਲੈ ਲਏ, ਤੇ ਉਹ ਇਸ ਚੀਜ਼ ਨੂੰ ਸਿਰਫ ਇਸ ਪੱਖ ਨੂੰ ਹੀ ਵੇਖਦੇ ਨੇ ਕਿ ਉਹ ਫਟਾਫਟ ਉਹਨੇ 15 ਹਜ਼ਾਰ ਸੁੱਟੇ ਸੂਟ, ਉਹ ਇਸ ਪੱਖ ਨੂੰ ਨਹੀਂ ਵੇਖਦੇ ਕਿ ਉਹਨੇ ਪਿਛਲੇ 2 ਸਾਲਾਂ ਦਾ ਕੋਈ ਸੂਟ ਪਾਇਆ ਨਹੀਂ ਹੈ, ਕਿ ਜੇ 15 ਹਜ਼ਾਰ ਦਾ ਸੂਟ ਲੈ ਲਈਏ ਤੇ ਉਹਨੇ 2 ਸਾਲ ਸਾਰੇ ਫੈਮਿਲੀ ਨੇ ਪੂਰਾ, ਨੋਟ ਈਵਨ ਸੂਟ ਵੀ ਆਪਾਂ ਕੋਈ ਵੀ ਚੀਜ਼ ਜੇ ਆਪਾਂ ਕੋਈ ਲੈ ਰਹੇ ਹਾਂ
ਸਟਰਗਲ,
ਆਪਾਂ ਉੱਥੇ ਕੋਈ ਏਜ ਦੀ ਚੀਜ਼ ਜਿਹੜੀ ਹੈ ਨਾ, ਉਹ ਇਸ ਪੱਖ ਨੂੰ ਵੇਖਣਾ ਨੀ ਚਾਹੁੰਦੇ ਵੀ ਉਹ ਉਹ ਜਿਹੜੀ ਚੀਜ਼ ਆ ਉਹਨੂੰ ਲੈਣ ਵਾਸਤੇ ਉਹਨਾਂ ਨੇ ਕਿੰਨੇ ਸਾਲ ਉੱਥੇ ਸਟਰਗਲ ਕੀਤੀ, ਕਿੰਨਾ ਕੰਮ ਕੀਤਾ ਆ, ਤੇ ਕੀ ਘਾਲਣਾ ਘਾਲੀ ਆ ਵੀ ਉਹ ਇੰਡੀਆ ਹੁਣ ਪਹੁੰਚ ਗਏ, ਵੀ ਉਹ ਜਿਹੜਾ 1-2 ਮਹੀਨੇ ਉੱਥੇ ਜਿਹੜੀ ਆ ਸ਼ਾਂਤੀ ਦੀ ਜ਼ਿੰਦਗੀ ਜਾਂ ਕਹਿ ਲਓ, ਜਾਂ ਕਹਿ ਲਓ ਵੀ ਸੁੱਖ ਜਿਹੜਾ ਉਹ ਮਾਣ ਰਹੇ ਨੇ, ਤੇ ਉਹਦੇ ਪਿੱਛੇ ਉਹ ਕਿੰਨੀ ਮਿਹਨਤ ਆ,
ਸਿਰਫ
ਉਹ ਇਹ ਚੀਜ਼ ਜਿਹੜੀ ਆ ਨਾ ਆਪਾਂ ਜੀ।
ਸਾਡੇ ਨਾਲ ਧਨੀ ਜੁੜ ਰਹੇ ਨੇ, ਉਹਨਾਂ ਦੀ ਕਾਲ ਆ ਰਹੀ ਹੈ, ਆਪਾਂ ਉਹਨਾਂ ਨੂੰ ਵੀ ਔਨ ਏਅਰ ਕਰਦੇ ਹਾਂ। ਧਨੀ ਸਾਹਿਬ ਜੀ, ਤੇ ਜਾਣਨਾ ਚਾਹਾਂਗੇ ਉਹਨਾਂ ਦੇ ਕੀ ਵਿਚਾਰ ਨੇ ਅੱਜ ਦੇ ਟੌਪਿਕ ਤੇ। ਜੀ ਧਨੀ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ ਜੀ। ਧਨੀ ਜੀ, ਜੀ ਧਨੀ ਜੀ, ਤੁਸੀਂ ਔਨ ਏਅਰ ਹੋ, ਬਹੁਤ ਬਹੁਤ ਸਵਾਗਤ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਦੀਦੀ, ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ।
ਬਸ ਬੰਦੇ ਜੀ,
ਹਾਂਜੀ, ਕੀ ਕਹਿਣਾ ਚਾਹੋਗੇ ਅੱਜ?
ਅੱਛਾ, ਤੁਸੀਂ ਗੱਲ ਕਰਦੇ ਪਏ ਨਾ ਜਿੱਦਾਂ ਮਤਲਬ ਆਮ ਜਾਂਦੇ 2 ਨੰਬਰ ਦੇ ਵਿੱਚ ਬਾਹਰ, ਤੇ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਨਾਲ ਤੁਹਾਡੇ ਦੀਦੀ ਤੇ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ ਜੀ,
ਤੇ ਸਤਿ ਸ੍ਰੀ ਅਕਾਲ ਜੀ,
ਤੇ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਤੇ ਐਕਚੁਅਲੀ ਸੁਣਾਂਗੀ ਮੈਂ ਪਹਿਲਾਂ ਮੈਂ ਨਾ ਹੁਣ ਆਸਟ੍ਰੇਲੀਆ ਆਏ ਨੂੰ, ਮੈਨੂੰ ਤਾਂ ਮੈਂ 2016 ਵਿੱਚ ਆਇਆ, ਪਹਿਲਾਂ ਮੈਂ ਇੱਥੋਂ ਇਸ ਤੋਂ ਪਹਿਲਾਂ ਮੈਂ ਸਾਊਥ ਕੋਰੀਆ ਗਿਆ ਸੀ 2004 ਵਿੱਚ
ਜੀ।
ਠੀਕ ਹੈ ਜੀ, ਮੈਂ ਉਦੋਂ ਮਤਲਬ ਮੁੰਡਿਆਂ ਨੂੰ ਹੁੰਦਾ ਹੈਗਾ ਕਿ ਆਪਾਂ ਬਾਹਰ ਹੀ ਜਾਣਾ ਬਾਹਰ ਹੀ ਜਾਣਾ, ਤਾਂ ਮੈਨੂੰ ਵੀ ਹੈਗਾ, ਮੈਂ ਪਲੱਸ ਟੂ ਕਰਨ ਤੋਂ ਬਾਅਦ ਫਿਰ ਮੈਂ ਆਪਣੇ ਡੈਡੀ ਨੂੰ ਮਤਲਬ ਕਿਹਾ ਕਿ ਜਾਣਾ, ਡੈਡੀ ਕਹਿੰਦੇ ਇੱਥੇ ਰਹਿ, ਕੰਮ ਇੱਥੇ ਬਣਾ ਵਧੀਆ ਹੈਗਾ
ਜੀ,
ਤੇ ਦੋਵੇਂ ਭਰਾ ਤੁਸੀਂ ਇੱਥੇ ਹੀ ਕੰਮ ਕਰੋਗੇ ਤੇ ਬੜਾ ਮਤਲਬ ਵਧੀਆ ਢੰਗ ਜ਼ਿਆਦਾ ਚੱਲਦਾ ਪਿਆ, ਕਾਲੀ ਗੋਲੀ ਵੀ ਸਾਡੇ ਕੋਲ ਹੈਗੀ ਸੀ ਹਨਾ, ਤੇ ਪਰ ਨਹੀਂ ਜੀ ਆਪਾਂ ਇਹੀ ਸੋਚਿਆ ਨੀ ਮੈਂ ਬਾਹਰ ਹੀ ਜਾਣਾ ਹੈਗਾ, ਤੇ ਚਲੋ ਮੈਂ ਪਹਿਲਾਂ ਮਤਲਬ ਕੈਨੇਡਾ ਦਾ ਲਾਇਆ, ਮੇਰੇ ਨਹੀਂ ਗੱਲ ਬਣੀ ਵੀ ਕਦੇ ਕਦੀ ਉਮਰ ਥੋੜੀ ਜਾਂ ਸੂਰਜ ਨਹੀਂ ਮਿਲਣਾ ਹੈਗਾ, ਕਿਉਂਕਿ ਮੈਂ ਤਾਂ ਪਲੱਸ ਟੂ ਕੀਤੀ, ਆਈਲੈਟਸ ਮੈਂ ਕੀਤਾ ਹੀ ਸੀ, ਠੀਕ ਹੈ
ਜੀ ਜੀ,
ਤੇ ਉਸ ਤੋਂ ਬਾਅਦ ਸਾਡੇ ਮਤਲਬ ਲਾਗੇ ਮਤਲਬ ਡੈਡੀ ਦਾ ਦੋਸਤ ਸੀ, ਉਹ ਕਹਿੰਦੇ ਚਲੋ ਆਪਾਂ ਇਹਨੂੰ ਮਤਲਬ ਜਪਾਨ ਭੇਜ ਦਿੰਦੇ ਹਾਂ, ਤੇ ਜਪਾਨ ਨਾਲ ਮੇਰਾ ਵੀਜ਼ਾ ਅਪਲਾਈ ਕੀਤਾ, ਉੱਥੇ ਮੈਨੂੰ ਵੀਜ਼ਾ ਨਹੀਂ ਮਿਲਿਆ, ਤੇ ਫਿਰ ਉਹ ਕਹਿੰਦੇ ਆਪਾਂ ਕੋਰੀਆ ਭੇਜ ਦਿੰਦੇ, ਮੈਂ ਫਿਰ ਕੋਰੀਆ ਚਲਾ ਗਿਆ ਸੀ 2004 ਵਿੱਚ
ਜੀ,
ਤੇ ਸਟੱਡੀ ਵੀਜ਼ੇ ਤੇ ਮੈਂ ਗਿਆ ਸੀ, 3 ਮਹੀਨੇ ਦਾ ਮੈਨੂੰ ਵੀਜ਼ਾ ਮਿਲਿਆ, ਮੈਂ 3 ਮਹੀਨੇ ਉੱਥੇ ਸਟੱਡੀ ਕੀਤੀ, ਤੇ ਮੈਂ 6 ਸਾਲ ਰਿਹਾ ਉੱਥੇ ਕੋਰੀਆ 'ਚ, ਇਮੀਗ੍ਰੇਸ਼ਨ ਦਾ ਤੁਹਾਨੂੰ ਇਮੀਗ੍ਰੇਸ਼ਨ ਨੇ ਪਹਿਲਾਂ ਕਿਉਂਕਿ ਉੱਥੇ ਉਹ ਛਾਪਾ ਮਾਰਦੇ ਹੁੰਦੇ ਸੀ ਫੈਕਟਰੀਆਂ ਦੇ ਵਿੱਚ ਆ ਜਾਣਾ ਉਹਨਾਂ ਨੇ ਤੇ ਤੁਹਾਨੂੰ ਟੋਰਚਰ ਤੇ ਚਲੋ ਮੌਕੇ ਜਦੋਂ ਫੜਦੇ ਹੁੰਦੇ ਸੀ ਉਸ ਟਾਈਮ ਤੇ ਤੁਹਾਨੂੰ ਉਹਨਾਂ ਨੇ ਜੇ ਤੁਸੀਂ ਥੋੜਾ ਬਹੁਤੀ ਭੱਜਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਮਾਰਦੇ ਵੀ ਹੈਗੇ ਸੀ ਉਹਨਾਂ ਕੋਲ ਡੰਡੇ ਵੀ ਹੈਗੇ ਸੀ ਕਰੰਟ ਵਾਲੇ ਹਨਾ ਤੇ ਉਹ ਮੈਂ ਸਾਢੇ ਕੁ ਤਿੰਨ ਸਾਲ ਬਾਅਦ ਸਾਡੇ ਉੱਥੇ ਜਿੱਦਾਂ ਮੈਂ ਕੰਪਨੀ ਚ ਕੰਮ ਕਰ ਇੱਕੋ ਕੰਪਨੀ ਮੈਂ ਕੰਮ ਕੀਤਾ ਪੰਜ ਸਾਲ ਉੱਥੇ ਪਲਾਈ ਬੋਰਡ ਦੀ ਕੰਪਨੀ ਸੀ ਤੇ ਉੱਥੇ ਸਾਢੇ ਕੁ ਤਿੰਨ ਸਾਲ ਬਾਅਦ ਉੱਥੇ ਆ ਗਏ ਉਹ ਇਮੀਗ੍ਰੇਸ਼ਨ ਵਾਲੇ ਆ ਗਏ ਤੇ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਇਮੀਗ੍ਰੇਸ਼ਨ ਵਾਲੇ ਆਏ ਮੈਂ ਫੋਰਕਲਿਫਟ ਮਤਲਬ ਚਲਾ ਰਿਹਾ ਸੀ ਤੇ ਫੋਰਕਲਿਫਟ ਚਲਾ ਰਿਹਾ ਸੀ ਉਸ ਤੋਂ ਮੈਂ ਦੇਖਿਆ ਕਿ ਉਹ ਸਾਡੀ ਫੈਕਟਰੀ ਵਿੱਚ ਭੱਜੇ ਤੇ ਮੈਂ ਉੱਥੋਂ ਭੱਜ ਕੇ ਮੈਂ ਮਤਲਬ ਛਾਲ ਮਾਰੀ ਪਹਾੜੀ ਸਾਡੀ ਤਾਂ ਉੱਚੀ ਜਗ੍ਹਾ ਤੇ ਸੀ ਮਤਲਬ ਸਾਡੀ ਫੈਕਟਰੀ ਤੇ ਮੈਂ ਉੱਥੋਂ ਛਾਲ ਮਾਰੀ ਤਾਂ 20 ਫੁੱਟ ਨਹੀਂ ਹੋਣੀ ਜਗ੍ਹਾ ਤੇ ਮੈਂ ਛਾਲ ਮਾਰੀ ਤੇ ਮੈਂ ਚਲੋ ਭੱਜ ਗਿਆ ਜੀ ਉਸ ਤੋਂ ਬਾਅਦ ਫਿਰ ਡੇਢ ਕੁ ਸਾਲ ਬਾਅਦ ਫੇਰ ਆਏ ਉਹ ਭੱਜ ਗਿਆ ਤੇ ਡੇਢ ਸਾਲ ਬਾਅਦ ਫੇਰ ਆਏ ਤੇ ਮੈਂ ਫੜਿਆ ਗਿਆ ਜੀ ਮੈਂ ਫੋਰਕਲਿਫਟ ਫੇਰ ਚਲਾਉਂਦਾ ਪਿਆ ਤੇ ਮੈਂ ਦੇਖਿਆ ਉਹ ਮੈਂ ਫੈਕਟਰੀ ਨੇ ਛੋਟਾ ਜਿਹਾ ਆਪਣਾ ਵੇਅਰ ਹਾਊਸ ਬਣਾਇਆ ਸੀ ਮੈਂ ਉਹਦੇ ਤੋਂ ਪਲਾਈ ਬੋਰਡ ਚੱਕਰ ਗਿਆ ਸੀ ਬਹੁਤੇ ਘੁੰਮਾਗਰ ਆ ਗਿਆ ਮੇਰੇ ਤੇ ਮੈਂ ਪਹਿਲਾਂ ਪਿੱਛੇ ਵੇਖਿਆ ਭੱਜਣਾ ਕਿੱਧਰ ਨੂੰ ਹੈਗਾ ਤੇ ਪਰ ਉਹਨੇ ਮੈਨੂੰ ਫਿਰ ਫੜ ਲਿਆ ਤੇ ਪਰ ਉਦੋਂ ਮੇਰਾ ਦਿਲ ਬੜਾ ਦੁਖਿਆ ਤੇ ਕਿਉਂਕਿ ਮੈਨੂੰ ਪਤਾ ਸੀ ਕਿ ਇੰਡੀਆ ਜਾ ਕੇ ਫਿਰ ਕਰਨਾ ਕੀ ਆ ਨਵੇਂ ਸਿਰੇ ਨਵਾਂ ਸਾਰਾ ਕੁਝ ਬਹੁਤ ਔਖਾ ਹੋ ਜਾਂਦਾ ਨਾ
ਆਉਣਾ ਬਿਲਕੁਲ
ਤੇ ਸਾਰੀ ਸੈਟਿੰਗ ਖਰਾਬ ਹੋ ਗਈ ਮੇਰੀ ਉੱਥੇ ਖਤਮ ਹੋ ਗਿਆ ਹੁੰਦਾ ਸਾਰਾ ਕੁਝ ਫਿਰ ਮੈਂ ਇੰਡੀਆ ਚੱਲ ਗਿਆ ਉੱਥੇ ਜਾ ਕੇ ਵੀ ਮਾਪਿਆਂ ਨੇ ਚਲੋ ਮੈਂ ਨੀ ਮੇਰੇ ਨਾਲ ਹੋਰ ਵੀ ਕਾਫੀ ਮੁੰਡੇ ਸੀ ਘਰਦੇ ਪਤਾ ਇੰਨਾ ਕਿ ਸਾਰਾ ਸਾਫ ਸਾਫ ਘਰ ਆ ਘਰਾਂ ਦੇ ਵਿੱਚ ਉਹ ਇਹ ਵੀ ਫੇਰ ਵੀ ਮਾਪੇ ਥੋੜਾ ਇਤਰਾਜ਼ ਕਰਦੇ ਕਿ ਬੰਦਾ ਸਾਡਾ ਪੱਕਾ ਹੀ ਆ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਸਾਲ ਡੇਢ ਸਾਲ ਰਿਹਾ ਤੇ ਮੈਂ ਇੰਗਲੈਂਡ ਚੱਲਦੇ ਹਾਂ ਮੈਂ ਕੀਤੀ 7.5 ਲੱਖ ਜੇਲ ਹੋਈ ਪਰ ਸਾਡਾ ਸਾਰਾ ਕੁਝ ਹੋ ਗਿਆ ਸਿਰਫ ਫਾਈਲ ਹੀ ਭੇਜਣੀ ਸੀ ਆਪਣੀ ਇੰਗਲੈਂਡ ਦੀ ਅੰਬੈਸੀ ਵਿੱਚ ਬਟ ਮੈਂ ਨਾ ਕਰ ਗਈ ਮੈਂ ਕਿਹਾ ਨਹੀਂ ਅੱਗੇ 2 ਨੰਬਰ 'ਚ ਰਹਿ ਕੇ ਆਇਆ ਤੇ ਹੁਣ ਮੈਂ ਦੁਬਾਰਾ ਫਿਰ ਇੰਗਲੈਂਡ ਨਹੀਂ ਜਾਣਾ ਹੈਗਾ ਤੇ ਫਿਰ ਮੈਂ ਬਾਬਾ ਡੈਡੀ ਕਹਿੰਦੇ ਫਿਰ ਚੱਲ ਇੱਦਾਂ ਕਰਦੇ ਆਪਾਂ ਕੋਈ ਕੁੜੀ ਲੱਭਦੇ ਆਈਲੈਂਡ ਵਾਲੀ ਤੇ ਇੱਥੇ ਫਿਰ ਸਾਨੂੰ ਸਾਡੀ ਰਿਸ਼ਤੇਦਾਰੀ 'ਚ ਕੁੜੀ ਸਾਡੀ ਜਿੱਦਾਂ ਮਤਲਬ ਮੇਰੇ ਮਾਮੇ ਦੇ ਰਿਸ਼ਤੇਦਾਰੀ ਦੇ ਵਿੱਚ ਕੁੜੀ ਲੱਭਦੀ ਸੀ ਤੇ ਉਹ ਫਿਰ ਮੈਂ ਉਹਨਾਂ ਨੇ ਆਈਲੈਂਡ 'ਚ 7 ਪੈਂਡ ਆਏ ਤੇ ਫਿਰ ਆਪਣਾ ਸਾਡਾ 1.5-2 ਸਾਲ ਕੁ ਲੱਗ ਗਿਆ ਕਿ ਸਾਲ ਦੇ ਬਾਅਦ ਆਪਾਂ ਇੱਥੇ ਆਏ ਪਰ ਜਿਹੜੀ ਇੱਥੇ ਆਣ ਕੇ ਜ਼ਿੰਦਗੀ ਦੇਖੀ ਆ ਉੱਥੇ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਟ ਹੈਗਾ ਇੱਥੇ ਆਣ ਕੇ ਇਹ ਗੱਲ ਹੋਈ ਆ ਉੱਥੇ ਜਿੱਦਾਂ ਮਤਲਬ ਮੈਂ ਕੰਮ ਕੀਤਾ ਐਕਸਪੀਰੀਅੰਸ ਜਿੰਨਾ ਹੈਗਾ ਸੀ ਨਾ ਕੰਮ ਦਾ ਇੱਥੇ ਆਣ ਕੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਈ ਇੱਥੇ ਆਣ ਕੇ ਮੈਂ ਆਉਂਦਾ ਹੀ ਸੈੱਟ ਹੋ ਗਿਆ ਬਿਲਕੁਲ ਹੀ ਜਿੱਦਾਂ ਮਤਲਬ ਕਿ ਬਹੁਤ ਵਧੀਆ ਸੈਟਿੰਗ ਆ ਮੇਰੀ ਇੱਥੇ ਤੇ ਚਲੋ ਵਾਹਿਗੁਰੂ ਦੀ ਕਿਰਪਾ ਹੋਰ 6 ਹਫ਼ਤਿਆਂ ਤੱਕ ਪੱਕਾ ਆਪਾਂ ਹੋਏ ਨਾ ਹੀ ਤੇ ਕੰਮ ਵੀ ਸ਼ੁਰੂ ਕਰ ਲਾਂਗੇ ਆਪਣਾ ਤੇ ਇਹ ਮੈਂ ਦੱਸਦਾ ਕਿ ਜਿਹੜੀ 2 ਨੰਬਰ ਦੀ ਲਾਈਫ ਆ ਉਹ ਬਹੁਤ ਮਾੜੀ ਹੈ ਜੀ ਬਾਹਰਲੇ ਮੁਲਕਾਂ ਦੇ ਵਿੱਚ ਤੇ ਇੱਦਾਂ ਜਿਹੜੇ ਲੋਕੀ 2 ਨੰਬਰ ਜਾਂਦੇ ਆ ਮੇਰੀ ਮਾਸੀ ਦਾ ਮੁੰਡਾ ਹੁਣੇ ਗਿਆ ਅਮਰੀਕਾ ਹਜੇ ਤੱਕ ਉਹਨੂੰ ਦੱਸਦੇ ਨੀ ਹੋਏ ਆ ਤੇ ਇਸ ਟਾਈਮ ਅਮਰੀਕਾ ਦੇ ਕੈਂਪ ਵਿੱਚ ਪਹੁੰਚ ਗਿਆ ਤੇ ਇੱਥੋਂ ਆਇਆ ਪਨਾਮਾ ਵਾਲੀ ਡੈਸ ਤੋਂ ਗਿਆ ਉਹਨਾਂ ਨੇ ਮੇਰੇ ਭੇਜਿਆ ਇੱਥੋਂ ਉਹਨਾਂ ਨੇ ਕੰਧ ਟੱਪੀ ਆ ਤੇ 40 ਲੱਖ ਰੁਪਏ ਲਾ ਕੇ ਗਿਆ ਤੇ 40 ਰੁਪਏ ਲਾ ਸੀ ਜਿੱਥੇ ਉਹਨਾਂ ਨੇ ਉਹ ਵੇਚ ਛੱਡੀ ਆ ਪਰ ਪਹੁੰਚ ਗਿਆ ਹੁਣ ਦੇਖੋ 2-4 ਦਿਨ ਤੱਕ ਨਿਕਲਦੇ ਵਾਸਤੇ ਪਰ ਬਹੁਤ ਔਖਾ ਪਰ ਉੱਥੇ ਜ਼ਿੰਦਗੀ ਤੇ ਇੱਦਾਂ ਹੀ ਆ ਜੀ ਇੱਕ ਵਾਰੀ ਚੱਲ ਗਿਆ ਵਾਪਸ ਦਾ ਪਤਾ ਨੀ ਕਦੋਂ ਆਉਣਾ ਹਨਾ ਇੱਦਾਂ ਲੋਕ ਬਹੁਤ ਔਖਾ ਹੈਗਾ 2 ਨੰਬਰ ਜ਼ਿੰਦਗੀ ਮੈਂ ਕੱਟੀ ਆ ਜਦੋਂ ਮੈਂ ਫੜਿਆ ਗਿਆ ਸੀ ਮੈਨੂੰ 6-7 ਦਿਨ ਜੇਲ੍ਹ 'ਚ ਰਹਿਣਾ ਪਿਆ ਤੇ ਉਹ ਉੱਥੇ ਜਿੱਦਾਂ ਜੇਲ੍ਹ ਦੇ ਵਿੱਚ ਆਉਂਦਾ ਰਿਹਾ
ਬਿਲਕੁਲ ਤਨੀ ਜੀ ਤੁਸੀਂ ਲੱਕੀ ਹੋ ਕਿ ਤੁਸੀਂ ਬੜੇ ਸਹੀ ਤਰੀਕੇ ਦੇ ਨਾਲ ਪਹੁੰਚੇ ਔਰ ਆਸਟ੍ਰੇਲੀਆ ਵਰਗੀ ਧਰਤੀ ਤੇ ਵੀ ਜੇ ਗੱਲ ਕਰੀਏ ਜੇ ਕੋਈ ਗੈਰ ਕਾਨੂੰਨੀ ਢੰਗ ਦੇ ਨਾਲ ਆਉਂਦਾ ਜਾਂ ਫਿਰ ਸਿੱਧੇ ਢੰਗ ਦੇ ਨਾਲ ਆਉਂਦਾ 2 ਨੰਬਰ ਜਿਵੇਂ ਤੁਸੀਂ ਕਿਹਾ ਕਿ 2 ਨੰਬਰ ਦੇ ਵਿੱਚ ਜੇ ਕੋਈ ਇੱਥੇ ਪਹੁੰਚਦਾ ਤਾਂ ਉਹਦੇ ਲਈ ਵੀ ਜਿਹੜੇ ਨਤੀਜੇ ਆ ਕੋਈ ਬਹੁਤੇ ਸੋਹਣੇ ਨਹੀਂ ਆ ਖੁਸ਼ਗਵਾਰ ਨਹੀਂ ਆ ਕਿਉਂਕਿ ਨਤੀਜੇ ਜਿਹੜੇ ਆ ਉਹਦੇ ਗੰਭੀਰ ਹੋ ਸਕਦੇ ਆ ਜਿਸ ਤਰ੍ਹਾਂ ਦੀ ਸਟ੍ਰਿਕਟਨੈਸ ਜਿਹੜੀ ਆ ਜਿਸ ਤਰ੍ਹਾਂ ਦੀ ਸਖਤੀ ਜਿਹੜੀ ਆ ਉਹ ਆਸਟ੍ਰੇਲੀਆ ਦੇ ਕਾਨੂੰਨਾਂ ਦੇ ਵਿੱਚ ਹੈ ਔਰ ਇਸ ਗੱਲ ਦੇ ਲਈ ਤੁਸੀਂ ਕਿਵੇਂ ਜਾਗਰੂਕ ਕਰਨਾ ਚਾਹੋਗੇ ਆਪਣੇ ਦੋਸਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ
ਦੇਖੋ ਜੀ ਪਹਿਲੀ ਗੱਲ ਜਿਹੜੇ ਲੋਕ ਇੱਥੇ ਆਉਂਦੇ ਹੈਗੇ ਆ ਜਿੰਨੇ ਵੀ ਮੈਂ ਇੱਥੇ ਆਏ 3 ਸਾਲ ਹੋ ਗਏ ਪਰ ਮੇਰੇ ਘੱਟੋ ਘੱਟ ਵੀ 100-150 ਫੈਮਲੀਆਂ ਦੇ ਨਾਲ ਮੇਰੇ ਇੱਥੇ ਲਿੰਕ ਹੈਗੇ ਕੁਝ ਬ੍ਰਿਸਬੇਨ ਆ ਕੁਝ ਇੱਥੇ ਹੈਗੇ ਆ ਠੀਕ ਆ ਜੀ ਤੇ ਮੈਂ ਜਦੋਂ ਉਹਨਾਂ ਦੇ ਘਰ ਜਾਂਦਾ ਤੇ ਉਹਨਾਂ ਦੇ ਨਾਲ ਜਿੱਦਾਂ ਸ਼ੇਅਰਿੰਗ ਦੇ ਵਿੱਚ ਲੋਕੀ ਕਾਫੀ ਮੁੰਡੇ ਜਾਂ ਕੁੜੀਆਂ ਆਉਂਦੀਆਂ ਜਿਹੜੀਆਂ ਕੰਟੈਕਟ ਮੈਰਿਜ ਕਰਵਾ ਕੇ ਆਏ ਹਨਾ ਤੇ ਉਹ ਵੱਖਰੇ ਵੱਖਰੇ ਰਹਿੰਦੇ ਹੈਗੇ ਆ ਜਿੱਦਾਂ ਉਹ ਵੱਖਰੇ ਆ ਕੋਈ ਆਪਣੀ ਭੈਣ ਕੋਲ ਚਲ ਗਈ ਆ ਮੁੰਡਾ ਵੱਖਰਾ ਰਹਿੰਦਾ ਤੇ ਉਹਨਾਂ ਦੀ ਲਾਈਫ ਵੀ ਇੰਨੀ ਸੌਖੀ ਨੀ ਹੈਗੀ ਕਿਉਂਕਿ ਮੁੰਡਾ ਫੀਸਾਂ ਭਰੀ ਜਾਂਦਾ ਕੁੜੀ ਤੇ ਗਾਂ ਫਿਰ ਸਾਨੂੰ ਪਤਾ ਨੀ ਉਹਨੇ ਅੱਜ ਕੱਲ ਜਿਆਦਾ ਜਿਹੜਾ ਟ੍ਰੈਂਡ ਚੱਲਦਾ ਪਿਆ ਅਕਾਊਂਟੈਂਟ ਦਾ ਹੀ ਹੈਗਾ ਅਕਾਊਂਟਿੰਗ ਜਾਂ ਆਈ ਟੀ ਉਹਨਾਂ ਦੇ ਜਿਹੜੇ ਪੁਆਇੰਟ ਦੇ ਸਪੇਸ ਸਿਸਟਮ ਹੈ ਉਹ ਤਾਂ ਬਹੁਤ ਔਖਾ ਹੋ ਗਿਆ। 80 ਪੁਆਇੰਟ ਤੇ ਟੀਆਰ ਹੁੰਦੀ ਸੀ, 80 ਪੁਆਇੰਟ ਕਿਤੇ ਹੁੰਦੇ ਨੀ, ਨਾ 8 ਬੈਂਡ ਹੁੰਦੇ ਆ। ਪੰਜਾਬੀ ਸਕੂਲਾਂ ਚ ਮੇਰੇ ਵਾਂਗੂ ਪੜ ਗਏ ਆ ਸਾਰੇ, 5 ਬੈਂਡ ਲੈਣੇ ਈਸਟ ਬਹੁਤ ਬੜੇ ਔਖੇ ਆ, ਤੇ 8 ਬੈਂਡ ਕਿੱਥੋਂ ਲੈ ਲੈਣੇ ਹਨਾ
ਜੀ।
ਤੇ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਜੇ ਤੁਹਾਡੇ ਆਪਣੇ ਅੰਦਰ ਹੀ ਕੋਈ ਮਤਲਬ ਹੈਗਾ ਨਾ, ਜਿੱਦਾਂ ਮਤਲਬ ਤੁਹਾਡੇ ਅੰਦਰ ਇੱਕ ਹੁੰਦਾ ਕਲਾ ਹੁੰਦੀ, ਜਿੱਦਾਂ ਮਤਲਬ ਤੁਸੀਂ ਜਿੱਦਾਂ ਕੋਈ ਪੋਸਟ ਕੀਤਾ ਹੈਗਾ ਜਾਂ ਜੇ ਤੁਸੀਂ ਕੱਲੀ ਆਈ ਤਾਂ ਪਿੱਛੋਂ ਫੀਸ ਪਾ ਨਹੀਂ ਸਕਦੇ, ਫੇਰ ਹੀ ਆਓ, ਏਦਾਂ ਨਹੀਂ ਆਉਣਾ ਚਾਹੀਦਾ। ਇੱਥੇ ਬਹੁਤ, ਇੱਥੇ ਵੀ ਬਹੁਤ ਤਕਲੀਫ ਹੁੰਦੀ ਆ, ਫੀਸਾਂ ਦੇ ਦੇ ਤੁਹਾਨੂੰ ਸਜਾਈ ਹੋ ਜਾਂਦਾ, ਉਸ ਤੋਂ ਬਾਅਦ ਸਪੋਂਸਰਾਂ ਵਾਲੇ ਇੰਨਾ ਜ਼ਿਆਦਾ ਬੰਦੇ ਨੂੰ ਟੋਰਚਰ ਕਰਦੇ ਆ, ਤੇ ਤੁਸੀਂ ਮੇਰੀ ਸੋਚ ਨਹੀਂ ਸਕਦੇ ਯਾਰ ਇਹ ਬੰਦੇ ਨਾਲ ਏਦਾਂ ਹੋਇਆ ਹੋਏਗਾ। ਮੇਰੇ ਹਾਂ ਤਿੰਨ ਚਾਰ ਮੈਂ ਜੋੜੀਆਂ ਨੂੰ ਏਦਾਂ ਮਿਲਿਆ ਜਿਹਨਾਂ ਨੇ 1.5 ਲੱਖ ਰੁਪਇਆ ਇੱਥੇ ਖਰਾਬ ਕਰ ਛੱਡਿਆ, ਤੇ ਹੁਣ ਇਸ ਟਾਈਮ ਉਹਨਾਂ ਕੋਲੋਂ $1,000 ਵੀ ਹੈ ਨਹੀਂ, ਤਾਂ ਮੇਰੇ ਕੋਲੋਂ ਮੰਗਦੇ ਆ। ਜਦ ਕਰ ਦਸ ਸਾਲ ਹੋਏ ਆ, ਕਦੀ ਕਦੀ ਮੈਨੂੰ ਕਹਿੰਦੇ ਭਾਜੀ ਯਾਰ ਸਾਨੂੰ $1,000 ਦੇ ਦਿਓ ਹਨਾ, ਜਾਂ $500 ਤਾਂ ਤੁਹਾਨੂੰ ਅਸੀਂ ਪੇਮੈਂਟ ਆਉਂਦੀ ਹੈ ਤੇ ਦੇ ਦਾਂਗੇ। ਸੋ ਇਸ ਕਰਕੇ ਇਹੋ ਜਿਹੇ ਤਾਂ ਮਤਲਬ ਕਿ 2 ਨੰਬਰ ਦੇ ਰਾਹ ਨਾ ਕਦੀ ਵੀ ਨਾ ਕਰੋ। ਜੇ ਆਉਣਾ ਤੇ 1 ਨੰਬਰ ਤੇ ਆਓ, ਵਿਆਹ ਕਰਵਾ ਕੇ ਆਓ, ਪਰ ਪੱਕਾ ਵਿਆਹ ਕਿਆ ਕਰਵਾ ਕੇ ਆਓ। ਜੇ ਵਿਆਹ ਚ ਉੱਥੇ ਆਣ ਕੇ ਤੁਹਾਡੇ ਕੋਲ ਫੀਸਾਂ ਨੀ, ਜੇ ਤੁਸੀਂ ਆਉਂਦੇ ਹੋ ਆਪਣੀ ਕੰਡੀਸ਼ਨ ਦੇਖ ਲਓ ਪਿੱਛੇ, ਠੀਕ ਹੈ ਜੀ। ਜੇ ਤਾਂ ਤੁਹਾਡੀ ਕੰਡੀਸ਼ਨ ਠੀਕ ਆ, ਫੀਸਾਂ ਭਰ ਸਕਦੇ ਹੋ, ਆ ਜਾਓ। ਨਹੀਂ ਤਾਂ ਤੁਹਾਨੂੰ ਫਿਰ ਮਿਹਨਤ ਕਰਕੇ ਕਰਨੀ ਪੈਣੀ ਆ। ਕੁੜੀਆਂ ਵਾਸਤੇ ਥੋੜਾ ਔਖਾ ਆ, ਮੁੰਡੇ ਚਲੋ ਕਰ ਲੈਂਦੇ ਆ, ਕਿਉਂਕਿ ਇੱਥੋਂ ਆ ਕੇ ਡਿਗਰੀ ਜੀ ਤੋਂ ਬੰਦਾ ਹੁੰਦਾ, ਡਿਗਰੀ ਚੋਂ ਡਿਪਲੋਮੇ ਤੇ ਚਲੋ ਆ ਕੇ ਗਾਂ ਹੌਲੀ ਹੌਲੀ ਗਾਂ ਚੀਜ਼ ਵਧਾਈ ਜਾਂਦੇ ਇੱਥੇ ਆਣ ਕੇ ਲੋਕੀ। ਪਰ ਜੇ ਡਿਗਰੀ ਜੀ ਰਹੋਗੇ ਤੇ ਤੁਸੀਂ ਪੱਕੇ ਵੀ ਜਲਦੀ ਹੋ ਜਾਓਗੇ, ਤੇ ਇੱਦਾਂ ਤੇ ਜਿੱਦਾਂ ਹੁਣ ਤੁਸੀਂ ਡਿਪਲੋਮੇ ਚ ਆਣ ਕੇ ਤਾਂ ਤੁਹਾਡਾ ਸੋਸ਼ਲ ਨਹੀਂ ਹੋਣਾ ਹਰ ਪਾਸੇ, ਪਹਿਲਾਂ ਤੁਹਾਡੇ ਮਾਲਕ ਕਰੀ ਜਾਂਦੇ ਆ, ਬਾਅਦ ਸਪੋਂਸਰਾਂ ਪਾਉਂਦੇ ਉੱਥੇ ਉਹ ਕਰੀ ਜਾਂਦੇ ਆ, ਤੇ ਬਸ ਤੁਹਾਡੀ ਜ਼ਿੰਦਗੀ ਇੱਥੇ ਹੀ ਲੰਘ ਜਾਂਦੇ 10 ਸਾਲ। 10 ਸਾਲ ਤੁਹਾਡੇ ਇੱਥੇ ਖਰਾਬ ਹੋ ਗਏ, ਨਾ ਤੁਸੀਂ ਗਾਂ ਜੋਗੇ ਰਹਿੰਦੇ, ਨਾ ਪਛਾਣ ਜੋਗੇ ਰਹਿੰਦੇ, ਕਿੱਥੋਂ ਤੁਸੀਂ ਸਟੱਡੀ ਕਰ ਲਈ? ਜਿਹੜੇ ਮਾਪੇ ਨੇ ਤੁਹਾਡੇ ਤੇ 20 ਲੱਖ ਰੁਪਏ ਲਾ ਕੇ ਤੁਹਾਨੂੰ ਜੇ 10-15 ਲੱਖ ਰੁਪਏ ਲੱਖ ਭੇਜਿਆ, ਉਹ ਪੂਰੇ ਹੁੰਦੇ ਨੀ।
ਜੀ ਜੀ ਬਿਲਕੁਲ। ਸੋ ਬਹੁਤ ਬਹੁਤ ਧੰਨਵਾਦ ਧੰਨੀ ਜੀ ਤੁਸੀਂ ਜੀ ਸਾਡੇ ਨਾਲ।
ਸਤਿ ਸ਼੍ਰੀ ਅਕਾਲ
ਸਾਂਤ ਭਾਈ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ। ਸਾਡੇ ਨਾਲ ਅਗਲੇ ਲਿਸਨਰ ਜੁੜੇ ਹੋਏ, ਸੋ ਮੈਨੂੰ ਲੱਗਦਾ ਉਹਨਾਂ ਦੀ ਕਾਲ ਜਿਹੜੀ ਆ ਉਹ ਕੱਟ ਗਈ ਹੈ। ਸਾਡੇ ਨਾਲ ਅੱਗੇ ਇੱਕ ਕਾਲਰ ਜਿਹੜੇ ਸੀਗੇ ਉਹ ਲਗਾਤਾਰ ਜੁੜੇ ਹੋਏ ਸਨ, ਕੋਸ਼ਿਸ਼ ਕਰਦੇ ਹਾਂ ਉਹਨਾਂ ਦੀ ਜਿਹੜੀ ਕਾਲ ਅਸੀਂ ਦੁਬਾਰਾ ਲੈ ਸਕੀਏ। ਔਰ ਸਿਮਰ ਬਹੁਤ ਵਧੀਆ ਢੰਗ ਦੇ ਨਾਲ ਧਨੀ ਸਾਹਿਬ ਹੋਰਾਂ ਨੇ ਵੀ ਆਪਣਾ ਜਿਹੜਾ ਤਜਰਬਾ ਉਹ ਸਾਡੇ ਨਾਲ ਸਾਂਝਾ ਕੀਤਾ, ਤੇ ਸਾਡੇ ਨਾਲ ਕੁਛ ਦੋਸਤ ਜਿਹੜੇ ਆ ਉਹ ਟੈਲੀਗ੍ਰਾਮ ਦੇ ਜ਼ਰੀਏ ਵੀ ਸ਼ਾਮਲ ਹੋ ਰਹੇ ਨੇ, ਅਸੀਂ ਉਹਨਾਂ ਦੇ ਵੀ ਵਿਚਾਰ ਸ਼ਾਮਲ ਕਰਦੇ ਹਾਂ। ਸਾਡੇ ਨਾਲ ਗੁਰਿੰਦਰ ਸਿੰਘ ਵੀ ਸ਼ਾਮਲ ਹੋਏ ਨੇ। ਗੁਰਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਸਾਡੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਜੀ। ਅੱਜ ਦਾ ਕਹਿੰਦੇ ਵਿਸ਼ਾ ਬਹੁਤ ਵਧੀਆ, ਪਰ ਇਹ ਸਭ ਕੁਝ ਅਜੋਕੀ ਸਿਆਸਤ ਦਾ ਨਤੀਜਾ ਹੈ ਜਿਸ ਵਿੱਚ ਸਿੱਖਿਆ ਦਾ ਨਿਗਾਰ ਹੈ। ਸੋ ਬਿਲਕੁਲ ਜੀ, ਪਹਿਲੀ ਗੱਲ ਗੁਰਿੰਦਰ ਜੀ, ਕਿਉਂਕਿ ਕਈ ਚੀਜ਼ਾਂ ਦੇ ਵਿੱਚ ਆਪਾਂ ਬਹੁਤ ਛੇਤੀ ਦੋਸ਼ ਜਿਹੜਾ ਦੂਸਰਿਆਂ ਦੇ ਸਿਰ ਵੀ ਮੜਦੇ ਹਾਂ, ਪਰ ਬਹੁਤ ਹੱਦ ਤੱਕ ਜ਼ਿੰਮੇਵਾਰ ਅਸੀਂ ਖੁਦ ਵੀ ਹੁੰਨੇ ਆ, ਹਨਾ। ਜੇ ਅਸੀਂ ਸਿੱਖਿਆ ਦਾ ਜਿਹੜਾ ਨਿਗਾਰ ਦੀ ਸਿੱਖਿਆ ਦੇ ਨਿਗਾਰ ਦੀ ਗੱਲ ਕਰਦੇ ਹਾਂ, ਕਿਉਂਕਿ ਸਾਡਾ ਜਿਹੜਾ ਬੇਸ ਆ, ਬੇਸ ਤੋਂ ਵੀ ਜੇ ਅਸੀਂ ਗੱਲ ਕਰੀਏ, ਜਿਹੜੇ ਸਕੂਲਸ ਆ, ਹਨਾ, ਸਕੂਲਾਂ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਬੜੇ ਪਰਪੱਕ ਜਿਹੜੇ ਅਧਿਆਪਕ ਆ, ਜਿਹੜੇ ਪਿੱਛੋਂ ਵਧੀਆ ਡਿਗਰੀਜ ਜਿਹੜੀਆਂ ਕਰਕੇ ਆਏ ਹੁੰਦੇ ਆ, ਹਨਾ, ਜਿਨ੍ਹਾਂ ਨੇ ਐਜੂਕੇਸ਼ਨ ਦੇ ਵਿੱਚ ਵੀ ਡਿਗਰੀਜ ਲਈਆਂ ਹੁੰਦੀਆਂ ਨੇ, ਉਹ ਅਧਿਆਪਕ ਜਿਹੜੇ ਆ ਉਹ ਸਕੂਲਾਂ ਦੇ ਵਿੱਚ ਲਗਾਏ ਜਾਂਦੇ ਆ ਪੜ੍ਹਾਉਣ ਦੇ ਲਈ। ਪਰ ਪ੍ਰੋਬਲਮ ਕਿੱਥੇ ਆ? ਪ੍ਰੋਬਲਮ ਜਿਹੜੀ ਆ ਉਹ ਸਾਡੇ ਸੱਭਿਆਚਾਰ ਦੇ ਵਿੱਚ ਇੱਦਾਂ ਦੀ ਆ ਰਹੀ ਆ ਕਿ ਅਸੀਂ ਸਕੂਲਾਂ ਦੇ ਵਿੱਚ, ਜਿਵੇਂ ਸਿਮਰ ਹੋਰਾਂ ਨੇ ਗੱਲ ਕੀਤੀ ਆ ਵੀ ਸਕੂਲਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਵਿਦਿਆਰਥੀ ਆ ਉਹ ਇਸ ਕਰਕੇ ਪੜ੍ਹਨਾ ਨਹੀਂ ਚਾਹੁੰਦੇ, ਉਹਨਾਂ ਨੂੰ ਲੱਗਦਾ ਕਿ ਸਾਡੇ ਬਾਹਰ ਗਏ ਹੋਏ ਆ ਜੀ ਫਲਾਣੇ, ਉਹਨਾਂ ਨੇ ਸਾਡਾ ਕੇਸ ਲਾਉਣਾ, ਅਸੀਂ ਤਾਂ ਬਾਹਰ ਚਲੇ ਜਾਣਾ। ਔਰ ਮੈਂ ਬਹੁਤ ਇਹੋ ਜਿਹੇ ਜਿਹੜੇ ਵਿਦਿਆਰਥੀ ਦੇਖੇ ਆ ਜਿਹੜੇ ਕਾਲਜਾਂ ਦੇ ਵਿੱਚ ਸਿਰਫ ਇਸ ਕਰਕੇ ਐਡਮਿਸ਼ਨ ਲੈ ਰੱਖਦੇ ਆ ਕਿ ਉਹ ਇਹ ਸਾਬਤ ਕਰਨਾ ਚਾਹੁੰਦੇ ਹੁੰਦੇ ਆ ਕਿ ਸਾਡੇ ਕੇਸ ਦੇ ਵਿੱਚ ਇਹ ਸ਼ੋ ਹੋਣਾ ਜ਼ਰੂਰੀ ਆ ਜੀ ਕਿ ਮੁੰਡਾ ਜਿਹੜਾ ਆ ਜਾਂ ਕੁੜੀ ਜਿਹੜੀ ਉਹ ਕਾਲਜ ਦੇ ਵਿੱਚ ਪੜ੍ਹਦੀ ਆ, ਠੀਕ ਆ। ਸੋ ਇਸ ਦੇ ਨਾਲ ਉਹ ਬਿਲਕੁਲ ਸਟੱਡੀ ਗੈਪ ਜਿਹੜਾ ਉਹ ਨਹੀਂ ਆ, ਇਸ ਕਰਕੇ ਉਹ ਲਗਾਤਾਰ ਕਾਲਜਾਂ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਜਿਹੜੀ ਆ ਪੜ੍ਹਾਈ ਕਰਨ ਦੇ ਲਈ ਆਪਣੀ ਜਿਹੜੀ ਹਾਜ਼ਰੀ ਆ ਉਹ ਯਕੀਨੀ ਬਣਾਉਂਦੇ ਆ, ਪਰ ਪੜ੍ਹਨਾ ਜਿਹੜਾ ਉਹ ਯਕੀਨੀ ਨਹੀਂ ਬਣਾਉਣਾ ਚਾਹੁੰਦੇ। ਸੋ ਕਈ ਚੀਜ਼ਾਂ ਜਿਹੜੀਆਂ ਉਹ ਸਾਰੀਆਂ ਵਿਚਾਰਨ ਦੀ ਲੋੜ ਹੈ। ਤੁਹਾਡਾ ਵੀ ਪੁਆਇੰਟ ਜਿਹੜਾ ਬੜਾ ਵੈਲਿਡ ਹੈ ਕਿ ਅੱਜ ਦੀ ਸਿਆਸਤ ਜਿਹੜੀ ਆ ਉਹ ਵੀ ਇਸ ਤਰ੍ਹਾਂ ਦੀ ਆ ਕਿ ਸਿੱਖਿਆ ਦਾ ਨਿਗਾਰ ਆ, ਕਿਉਂਕਿ ਕਾਲਜਾਂ ਦੀ ਗੱਲ ਕਰੀਏ, ਯੂਨੀਵਰਸਿਟੀਆਂ ਦੀ ਗੱਲ ਕਰੀਏ ਤਾਂ ਦੁਕਾਨਾਂ ਦੇ ਵਾਂਗ ਖੁੱਲੀਆਂ ਹੋਈਆਂ, ਪਰ ਜੇ ਰੁਜ਼ਗਾਰ ਦੇ ਮੌਕਿਆਂ ਦੀ ਗੱਲ ਕਰੀਏ ਤਾਂ ਰੁਜ਼ਗਾਰ ਜਿਹੜਾ ਆ ਉਹ ਕਿਤੇ ਵੀ ਉਪਲਬਧ ਨਹੀਂ ਆ ਓਨਾ ਸੌਖਾ। ਸੋ ਬਹੁਤ ਜ਼ਿਆਦਾ ਮੁਕਾਬਲਾ, ਬਹੁਤ ਜ਼ਿਆਦਾ ਕੰਪੀਟੀਸ਼ਨ ਆ ਉੱਥੇ ਰਹਿੰਦਿਆਂ ਹੋਇਆਂ। ਸੋ ਇਸ ਕਰਕੇ ਵੀ ਕਿਸੇ ਨਾ ਕਿਸੇ ਢੰਗ ਦੇ ਨਾਲ ਬਾਹਰਲੇ ਦੇਸ਼ਾਂ ਦੇ ਵਿੱਚ ਵਸਣ ਦੀ ਜਿਹੜੀ ਰੁਚੀ ਆ ਉਹ ਵੱਧ ਰਹੀ ਆ। ਸੋ ਅੱਗੇ ਸਾਡੇ ਨਾਲ ਜਗਤਾਰ ਗਿੱਲ ਟੁੱਡੀ ਕੇ ਹਾਂਗਕਾਂਗ ਵਾਲੇ ਜਿਹੜੇ ਆ ਉਹ ਵੀ ਸ਼ਾਮਲ ਹੋਏ ਆ। ਕਹਿੰਦੇ ਸਤਿ ਸ੍ਰੀ ਅਕਾਲ ਜੀ, ਪਹਿਲਾਂ ਪ੍ਰਵਾਸ ਕਰਨ ਵਾਲੇ ਜੇਕਰ ਕਾਲ ਉਹਨਾਂ ਦੇ ਨਾਲ ਲੱਗ ਸਕਦੀ ਹੋਏ ਤਾਂ ਜ਼ਰੂਰ ਸਾਡੇ ਨਾਲ ਸਾਂਝ ਪਾਉਣ। ਤੇ ਅੱਗੇ ਹੋਰ ਵੀ ਬਹੁਤ ਸਾਰੇ ਦੋਸਤ ਜੁੜੇ ਹੋਏ, ਹਰੀਸ਼ ਅਰੋੜਾ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਤਿ ਸ਼੍ਰੀ ਅਕਾਲ ਜੀ ਸਾਡੇ ਵੱਲੋਂ, ਸਾਰੇ ਹਰਪਨ ਪਰਿਵਾਰ ਨੂੰ ਬੁਲਾਈਏ, ਸਾਰੇ ਹਰਪਨ ਪਰਿਵਾਰ ਤੱਕ ਤੁਹਾਡੀ ਸਤਿ ਸ਼੍ਰੀ ਅਕਾਲ ਪਹੁੰਚੀ ਹੈ। ਪਲੀਜ਼ ਕਹਿੰਦੇ ਇੱਕ ਵਾਰ ਟੁੱਡੀ ਕੇ ਸਾਹਿਬ ਦਾ ਮੈਸੇਜ ਫਿਰ ਤੋਂ ਪੜ੍ਹ ਦਿਓ। ਜ਼ਰੂਰ ਜੀ, ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦਾ ਮੈਸੇਜ ਜਿਹੜਾ ਦੁਬਾਰਾ ਅਸੀਂ ਤੁਹਾਡੇ ਨਾਲ ਸਾਂਝਾ ਕਰੀਏ। ਕਹਿੰਦੇ ਇੱਕ ਆਦਮੀ ਨੇ ਇੱਕ ਬੁੱਤ ਘਾੜੇ ਨੂੰ ਪੁੱਛਿਆ ਕਿ ਤੁਸੀਂ ਪੱਥਰ ਚ ਇੰਨੀਆਂ ਖੂਬਸੂਰਤ ਵਸਤਾਂ ਕਿਵੇਂ ਬਣਾ ਲੈਂਦੇ ਹੋ? ਤਾਂ ਉਸਨੇ ਕਿਹਾ ਕਿ ਸੁੰਦਰਤਾ ਤਾਂ ਉੱਥੇ ਹੀ ਹੁੰਦੀ ਹੈ। ਜੀ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਸ਼ਾਮਲ ਹੋ ਚੁੱਕੇ ਆ ਪ੍ਰੋਗਰਾਮ ਦੇ ਵਿਚ। ਆਪਾਂ ਉਹਨਾਂ ਦੇ ਨਾਲ ਪਹਿਲਾਂ ਗੱਲਬਾਤ ਕਰਦੇ ਹਾਂ ਤੇ ਫਿਰ ਉਹਨਾਂ ਦਾ ਵਿਚਾਰ ਜਿਹੜਾ ਜ਼ਰੂਰ ਸੁਣਾਉਣੇ ਆ ਜੀ ਤੁਹਾਨੂੰ। ਤੇ ਪਹਿਲਾਂ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਜੀ। ਜਗਤਾਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ।
ਸਤਿ ਸ੍ਰੀ ਅਕਾਲ ਭੈਣ ਜੀ।
ਜੀ ਸਤਿ ਸ੍ਰੀ ਅਕਾਲ।
ਤੇ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਸਰੋਤਿਆਂ ਨੂੰ, ਸੁਣ ਰਹੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਤੇ ਤੁਹਾਨੂੰ ਦੋਨਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ। ਜਿਹੜਾ ਤੁਸੀਂ ਅੱਜ ਦਾ ਟੌਪਿਕ ਲੈ ਕੇ ਆਏ ਆ ਬੜਾ ਵਧੀਆ, ਪ੍ਰਵਾਸ ਦੀ ਜ਼ਿੰਦਗੀ ਜਿਹੜੇ ਲੋਕਾਂ ਨੇ ਗੁਜ਼ਾਰੀ ਹੈ ਉਹਨਾਂ ਨੂੰ ਮੇਰੇ ਖਿਆਲ ਚ ਇਸ ਬਾਰੇ ਜ਼ਿਆਦਾ ਤਜਰਬਾ ਹੁੰਦਾ ਔਰ ਕਿੰਨਾ ਕਿੰਨਾ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਉਹ ਆਪਣੀ ਲਾਈਫ ਨੂੰ ਕਿਵੇਂ ਖੜਾ ਕਰਦੇ ਨੇ, ਕਿਵੇਂ ਉਹ ਮਤਲਬ ਆ ਕੇ ਕਾਮਯਾਬ ਹੁੰਦੇ ਨੇ। ਕਿਉਂਕਿ ਐਕਚੁਅਲੀ ਨਾ ਮੇਰਾ ਮੰਨਣਾ ਇਹ ਹੈ ਕਿ ਵੀ ਜਿਹੜਾ ਪ੍ਰਵਾਸ ਹੈ ਨਾ, ਪਹਿਲੀਆਂ ਚ ਮਤਲਬ ਜਿਵੇਂ 60s ਕਹਿ ਲਓ 70s ਕਹਿ ਲਓ ਉਦੋਂ ਮਜਬੂਰੀਆਂ ਸੀ ਕਿ ਪੰਜਾਬ ਦੇ ਵਿੱਚ ਜਿੰਨਾ ਤੁਸੀਂ ਹੁਣ ਜੇ ਦੁਆਬੇ ਦੀ ਗੱਲ ਕੀਤੀ, ਦੁਆਬੇ ਦੀ ਗੱਲ ਕਰ ਰਹੇ ਸੀ, ਮੈਂ ਤੁਹਾਡਾ ਸਾਰਾ ਪ੍ਰੋਗਰਾਮ ਸੁਣਿਆ, ਇਸ ਤਰ੍ਹਾਂ ਅਸੀਂ ਦੁਆਬੇ ਦੀ ਗੱਲ ਕਰ ਰਹੇ ਸੀ, ਮੇਰੇ ਨਾਲ ਦੁਆਬੇ ਦੇ ਕਾਫੀ ਸਟੂਡੈਂਟ ਮਤਲਬ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਦੇ ਰਹੇ ਆ, ਅਸੀਂ ਹੌਸਟਲਾਂ ਚ ਇਕੱਠੇ ਰਹੇ ਆ, ਉੱਥੇ ਉਹਨਾਂ ਨਾਲ ਗੱਲਾਂ ਕਰਦੇ ਸੀ ਕਿ ਵੀ ਸਾਡੇ ਲੋਕ ਦੁਆਬੇ ਦੇ ਵੀ ਕਿਉਂ ਬਾਹਰ ਗਏ ਸੀ 50s ਦੇ ਵਿੱਚ 60s ਦੇ ਵਿੱਚ, ਕਿਉਂਕਿ ਉਦੋਂ ਉਹ ਕਹਿੰਦੇ ਸੀ ਵੀ ਸਾਡੇ ਕੋਲ ਉੱਥੇ ਰੁਜ਼ਗਾਰ ਦੇ ਸਾਧਨ ਘੱਟ ਹੁੰਦੇ ਸੀ ਤੇ ਜ਼ਮੀਨਾਂ ਥੋੜੀਆਂ ਸੀ, ਰੁਜ਼ਗਾਰ ਦੇ ਸਾਧਨ ਥੋੜੇ ਸੀ, ਇਸ ਕਰਕੇ ਵੀ ਜੇ ਦੋ ਭਰਾ ਸੀ ਇੱਕ ਉਹਦੇ ਚੋਂ ਬਾਹਰ ਚਲਿਆ ਗਿਆ ਤੇ ਇੱਕ ਨੇ ਪੜ੍ਹ ਲਿਖ ਕੇ ਤੇ ਉੱਥੇ ਆਪਣਾ ਕੋਈ ਨੌਕਰੀ ਜੋਬ ਵਗੈਰਾ ਕਰ ਲਈ। ਪਹਿਲੀਆਂ ਚ ਪ੍ਰਵਾਸ ਮਜਬੂਰੀ ਸੀ, ਜਿਹੜਾ ਹੁਣ ਪ੍ਰਵਾਸ ਹੈ ਹੁਣ ਪ੍ਰਵਾਸ ਇੱਕ ਸ਼ੌਕ ਬਣ ਗਿਆ ਤੇ ਹੁਣ ਪ੍ਰਵਾਸ ਹੋਣ ਵਾਲਿਆਂ ਦੀ ਮਜਬੂਰੀ ਨਹੀਂ ਹੈ, ਹੁਣ ਪ੍ਰਵਾਸ ਉਹਨਾਂ ਦੇ ਮਾਪਿਆਂ ਦੀ ਮਜਬੂਰੀ ਬਣ ਗਿਆ। ਕਾਰਨ ਕਿ ਪੰਜਾਬ ਦੇ ਹਾਲਾਤ ਕੁਛ ਇਸ ਤਰ੍ਹਾਂ ਦੇ ਬਣ ਗਏ ਨੇ, ਕੁਛ ਨਸ਼ਿਆਂ ਦੇ ਰੁਝਾਨ ਕੁਛ ਇਸ ਤਰ੍ਹਾਂ ਦੇ ਹੋ ਗਏ ਨੇ, ਹਰ ਮਾਪਾ ਆਪਣੇ ਬੱਚੇ ਲਈ ਫਿਕਰਮੰਦ ਹੈ, ਉਹ ਇਹ ਸੋਚਦਾ ਕਿਸੇ ਨਾ ਕਿਸੇ ਤਰੀਕੇ ਨਾਲ ਮੇਰਾ ਬੱਚਾ ਇਹਨਾਂ ਹਾਲਾਤਾਂ ਦੇ ਵਿੱਚੋਂ ਬਾਹਰ ਹੋ ਜੇ, ਕਿਤੇ ਇਹ ਨਾ ਹੋਵੇ ਕਿ ਮੈਨੂੰ ਆਪਣੇ ਬੱਚੇ ਨੂੰ ਆਪਦੇ ਮੋਢੇ ਤੇ ਚੱਕ ਕੇ ਸਿਵਿਆਂ ਤੱਕ ਲਿਜਾਣਾ ਪੈ ਜਾਵੇ। ਇਸ ਲਈ ਜਿਹੜੇ ਮਾਪੇ ਆ ਉਹ ਇਸ ਚੀਜ਼ ਲਈ ਬਹੁਤ ਫਿਕਰਮੰਦ ਨੇ, ਜਿਹੜੇ ਪੜ੍ਹੇ ਲਿਖੇ ਮਾਪੇ ਨੇ ਉਹਨਾਂ ਨੇ ਆਪਦੇ ਬੱਚਿਆਂ ਨੂੰ ਕੁਛ ਸ਼ਿਕਸ਼ਾਵਾਂ ਇਹੋ ਜਿਹੀਆਂ ਦੇ ਦਿੱਤੀਆਂ, ਕਿਉਂਕਿ ਸਾਡਾ ਪੰਜਾਬ ਆ ਜਿਹੜਾ ਉਹ ਮੋਸਟਲੀ 80% ਜਿਹੜਾ ਰੂਰਲ ਏਰੀਆ ਪਿੰਡਾਂ ਚ ਵਸਣ ਵਾਲਾ ਹੈ, ਇਸ ਕਰਕੇ ਜਿਹੜੇ ਪਿੰਡਾਂ ਚ ਵਸਦੇ ਮਾਪੇ ਆ ਉਹ ਆਪਣੇ ਬਹੁਤ ਫਿਕਰਮੰਦ ਨੇ ਔਰ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਵੀ ਪਹਿਲੇ ਹੀ ਤਾਂ ਕੋਸ਼ਿਸ਼ ਇਹ ਹੁੰਦੀ ਹੈ ਕਿ ਬੱਚਾ ਪੜ੍ਹ ਲਿਖ ਕੇ ਆਈਲੈਟ ਕਰ ਜੇ ਜਾਂ ਕੁਛ ਹੋਰ ਇਸ ਤਰ੍ਹਾਂ ਦਾ ਬਣ ਜੇ, ਵੀ ਕਿਹੜਾ ਇੱਕ ਵਾਰੀ ਪੰਜਾਬ ਤੋਂ ਆਊਟ ਹੋ ਜੇ। ਕਿਸੇ ਮਾਪੇ ਦਾ ਦਿਲ ਨਹੀਂ ਕਰਦਾ ਕਿ ਆਪਦੇ ਪੁੱਤ ਧੀ ਨੂੰ ਆਪਦੇ ਤੋਂ ਦੂਰ ਕਰੇ, ਪਰ ਇਹ ਉਹਨਾਂ ਦੀ ਕਈ ਵਾਰ ਮਜਬੂਰੀ ਬਣ ਜਾਂਦੀ ਹੈ। ਤੇ ਦੂਜੀ ਗੱਲ ਹੈ ਜਿਹੜੀ ਉੱਥੇ ਦੀ ਨੌਜਵਾਨੀ ਹੈ ਉਹਨਾਂ ਦਾ ਵੀ ਇੱਕ ਰੁਝਾਨ ਇਹੋ ਜਿਹਾ ਬਣਿਆ ਹੋਇਆ ਕਿ ਵੀ ਉੱਥੇ ਰਹਿ ਕੇ ਉਹ ਕੰਮ ਨਹੀਂ ਕਰਨਾ ਚਾਹੁੰਦੇ, ਚਾਹੇ ਆਸਟ੍ਰੇਲੀਆ ਹੋਵੇ, ਚਾਹੇ ਕੈਨੇਡਾ ਹੋਵੇ, ਅਮਰੀਕਾ ਹੋਵੇ, ਹਾਂਗਕਾਂਗ ਹੋਵੇ, ਕਿਸੇ ਵੀ ਯੂਰਪਨ ਕੰਟਰੀ ਦੇ ਵਿੱਚ ਚਲੇ ਜਾਓ। ਮੈਂ ਤਕਰੀਬਨ ਸਾਰਾ ਯੂਰਪ ਘੁੰਮ ਲਿਆ, ਅਮਰੀਕਾ ਕੈਨੇਡਾ ਸਾਰਾ ਕੁਛ ਵੇਖਿਆ ਆ, ਪਰ ਮੈਂ ਇਹ ਚੀਜ਼ ਵੇਖੀ ਮੈਂ ਉੱਥੇ ਨੌਜਵਾਨਾਂ ਨੂੰ ਮੈਂ ਇਸ ਤਰ੍ਹਾਂ ਦੇ ਕੰਮ ਕਰਦੇ ਵੀ ਵੇਖਿਆ ਵੀ ਜਿਹੜੇ ਉਹ ਆਪਦੇ ਪਿੰਡ ਦੇ ਵਿੱਚ ਆਪਦੇ ਘਰ ਦੇ ਵਿੱਚ ਕਰਨਾ ਆਪਣੇ ਆਪ ਨੂੰ ਮਤਲਬ ਆਪਣੀ ਬੇਇੱਜ਼ਤੀ ਮਹਿਸੂਸ ਕਰਦੇ ਆ, ਪਰ ਉੱਥੇ ਜਾ ਕੇ ਉਹ ਸਾਰੇ ਉਹੋ ਜਿਹੇ ਕੰਮ ਕਰਦੇ ਨੇ। ਇੱਕ ਗੱਲ ਲਈ ਇਸ ਗੱਲ ਲਈ ਮੈਂ ਪੰਜਾਬੀਆਂ ਨੂੰ ਸਲੂਟ ਕਰਦਾ ਇਸ ਗੱਲ ਲਈ ਕਿ ਜਿਵੇਂ ਉਹਨਾਂ ਨੇ ਬਾਹਰ ਜਾ ਕੇ ਕਾਮਯਾਬੀਆਂ ਹਾਸਲ ਕੀਤੀਆਂ ਨੇ, ਜੇ ਉਹੀ ਪੰਜਾਬੀ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਉਹੀ ਮਿਹਨਤ ਕਰਦੇ, ਉਨੀ ਮਿਹਨਤ ਕਰਦੇ ਤਾਂ ਪੰਜਾਬ ਵੀ ਸੋਨੇ ਦੀ ਚਿੜੀ ਬਣਿਆ ਰਹਿ ਸਕਦਾ ਸੀਗਾ, ਪਰ ਹਾਲਾਤ ਉੱਥੋਂ ਦੇ ਇਸ ਤਰ੍ਹਾਂ ਦੇ ਸੀ ਕਿ ਵੀ ਹਰ ਮਾਪਾ ਹੀ ਫਿਕਰਮੰਦ ਰਿਹਾ। ਬਸ ਮੇਰਾ ਤਾਂ ਇਹੀ ਕਹਿਣਾ ਹੈ ਕਿ ਵੀ ਪ੍ਰਵਾਸ ਮਜ਼ਬੂਰੀ ਦਾ ਕਿਤੇ ਮਾਪਿਆਂ ਦੀ ਤੇ ਕਿਤੇ ਪ੍ਰਵਾਸ ਹੋਣ ਵਾਲਿਆਂ ਦੀ। ਬਸ ਸਤਿ ਸ੍ਰੀ ਅਕਾਲ
ਜੀ। ਜੀ ਬਹੁਤ ਬਹੁਤ ਧੰਨਵਾਦ ਜਗਤਾਰ ਜੀ, ਤੁਸੀਂ ਹਮੇਸ਼ਾ ਬਹੁਤ ਵਧੀਆ ਤਰੀਕੇ ਦੇ ਨਾਲ ਕਿਸੇ ਵੀ ਵਿਸ਼ੇ ਦੇ ਉੱਤੇ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹੋ ਔਰ ਆਪਣੇ ਤਜਰਬੇ ਦੇ ਵਿੱਚੋਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਸਾਡੇ ਨਾਲ ਸਾਂਝੀਆਂ ਕਰਦੇ ਹੋ। ਬਹੁਤ ਸੋਹਣੇ ਢੰਗ ਦੇ ਨਾਲ ਅੱਜ ਦਾ ਵੀ ਤੁਸੀਂ ਆਪਣਾ ਪੱਖ ਰੱਖਿਆ। ਸੋ ਬਿਲਕੁਲ ਜੀ, ਮਜਬੂਰੀ ਜਿਹੜੀ ਆ ਉਹ ਜ਼ਰੂਰ ਇੱਕ ਵੱਡੀ ਮਜਬੂਰੀ ਆ, ਔਰ ਜਿਵੇਂ ਸਾਡੇ ਇੱਕ ਹੋਰ ਸਰੋਤੇ ਉਹਨਾਂ ਨੇ ਗੱਲ ਕੀਤੀ ਹੈ ਵੀ ਉੱਥੋਂ ਦੀ ਜਿਹੜੀ ਇੱਕ ਰਾਜਨੀਤੀ ਆ, ਉੱਥੋਂ ਦਾ ਜਿਹੜਾ ਢਾਂਚਾ ਆ, ਸਿਆਸਤ ਆ, ਉਹ ਵੀ ਇਸ ਤਰ੍ਹਾਂ ਦੀ ਆ ਕਿ ਜਿਹੜਾ ਵਿਦਿਆ ਦਾ ਨਿਗਾਰ ਹੋ ਰਿਹਾ, ਜਿਵੇਂ ਅਸੀਂ ਯੂਨੀਵਰਸਿਟੀਆਂ ਦੀ ਗੱਲ ਕਰਦੇ ਹਾਂ ਤਾਂ ਦੁਕਾਨਦਾਰੀ ਜਿਹੜੀ ਉੱਥੇ ਚੱਲ ਰਹੀ ਆ, ਰੁਜ਼ਗਾਰ ਦੇ ਮੌਕੇ ਘੱਟ ਰਹੇ ਆ, ਮੁਕਾਬਲਾ ਬਹੁਤ ਜ਼ਿਆਦਾ ਵੱਧ ਰਿਹਾ। ਸੋ ਇਸ ਤਰ੍ਹਾਂ ਇਹ ਚੀਜ਼ਾਂ ਜਿਹੜੀਆਂ ਇਹ ਤੇ ਸਾਡੇ ਜਿਹੜੇ ਨੌਜਵਾਨ ਆ ਉਹ ਬਾਹਰ ਜਾਣ ਦੇ ਲਈ ਮਜਬੂਰ ਹੋ ਰਹੇ ਔਰ ਸਾਡਾ ਅੱਜ ਚਿੰਤਾ ਕਰਨ ਦਾ ਵਿਸ਼ਾ ਇਹ ਹੈ ਕਿ ਅਸੀਂ ਇਲੀਗਲ ਤਰੀਕੇ ਦੇ ਨਾਲ ਜਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਵਿਦੇਸ਼ ਦੇ ਵਿੱਚ ਨਾ ਜਾਈਏ। ਜੇ ਵਿਦੇਸ਼ ਦੀ ਧਰਤੀ ਤੇ ਅਸੀਂ ਜਾਣਾ ਲੋਚਦੇ ਹਾਂ ਤਾਂ ਸਹੀ ਤਰੀਕੇ ਜਿਹੜੇ ਆ ਪਹਿਲਾਂ ਉਹ ਲੱਭੀਏ ਔਰ ਏਜੰਟਾਂ ਨੂੰ ਵੀ ਮਜਬੂਰ ਨਾ ਕਰੀਏ। ਪਰਿਵਾਰਾਂ ਵੱਲੋਂ ਬਹੁਤ ਸਾਰੇ ਜਦੋਂ ਏਜੰਟਾਂ ਦੇ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਤਾਂ ਏਜੰਟ ਜਿਹੜੇ ਆ ਉਹ ਇਹੀ ਸ਼ਿਕਾਇਤ ਕਰਦੇ ਆ ਕਿ ਜੀ ਪਰਿਵਾਰ ਜਿਹੜਾ ਆ ਉਹ ਲੈ ਕੇ ਆਉਂਦਾ ਸਾਡੇ ਕੋਲ ਕਿ ਪੈਸਾ ਜਿੰਨਾ ਮਰਜ਼ੀ ਲੈ ਲਓ ਕਿ ਸਾਡੇ ਬੱਚੇ ਨੂੰ ਕਿਸੇ ਤਰ੍ਹਾਂ ਤੁਸੀਂ ਕੱਢ ਦਿਓ, ਬਾਹਰ ਕੱਢ ਦਿਓ। ਸੋ ਇਹ ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਜੀ ਸਿਮਰ।
ਜੀ ਬਿਲਕੁਲ ਅਮਰਦੀਪ ਜੀ, ਬਹੁਤ ਵਧੀਆ ਵਿਚਾਰ ਜਿਹੜੇ ਸਾਡੇ ਲਿਸਨਰਸ ਨੇ ਦਿੱਤੇ, ਜਿੱਦਾਂ ਸੰਦੀਪ ਰਾਏ ਹੋਣਾ ਨੇ, ਜਗਤਾਰ ਸਿੰਘ ਹੋਣਾ ਨੇ, ਔਰ ਇਹ ਬਿਲਕੁਲ ਅੱਜ ਦੀ ਸੱਚਾਈ ਹੈ ਜੀ। ਬਿਲਕੁਲ ਜੇ ਅਸੀਂ ਬਾਹਰ ਬੱਚਿਆਂ ਨੂੰ ਜਾਣਾ ਲੋਚ ਰਹੇ ਹਾਂ ਤੇ ਉਹਦੇ ਪਿੱਛੇ ਬਹੁਤ ਵੱਡੇ ਕਾਰਨ ਨੇ, ਔਰ ਕਹਿ ਲਓ ਵੀ ਸਾਡਾ ਸਿਸਟਮ, ਨਸ਼ੇ, ਹੋਰ ਵੀ ਬਹੁਤ ਸਾਰੇ ਕਾਰਨ ਨੇ ਬਾਹਰ ਜਾਣ ਦੇ। ਮੈਂ ਇੱਕ ਹੋਰ ਗੱਲ ਜਿਹੜੀ ਇੱਥੇ ਬਾਹਰ ਜਾਣ ਦੇ ਕਾਰਨ ਪਿੱਛੇ ਕਰਨੀ ਚਾਹੂੰਗੀ ਕਿ ਸਾਡੀ ਜਿਹੜੀ ਕਮਿਊਨਿਟੀ ਦੀ ਸੋਚ ਹੈ ਨਾ, ਇਹ ਵੀ ਬਹੁਤ ਵੱਡਾ ਇੱਕ ਕਾਰਨ ਹੈ। ਪਿੱਛੇ ਜੇ ਮੇਰੀ ਕਿਸੇ ਇੱਦਾਂ ਨੋਨ ਨਾਲ ਕਿਸੇ ਨੇ ਗੱਲ ਹੋਈ ਤੇ ਉਹ ਕਹਿੰਦੇ ਜੀ ਸਾਡਾ ਬਹੁਤ ਬਿਜ਼ਨਸ ਆ ਪਿੱਛੇ, ਬਹੁਤ ਇੱਦਾਂ ਇਹ ਉਹ, ਤੇ ਮੈਂ ਫਿਰ ਉਹਨਾਂ ਨੂੰ ਪੁੱਛਿਆ ਵੀ ਫਿਰ ਤੁਸੀਂ ਬਾਹਰ ਹਨਾ ਕਿਉਂ ਆ ਗਏ, ਤੇ ਉਹ ਜਿਹੜੇ ਅੰਕਲ ਸੀ ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਵੀ ਜਦੋਂ ਐਕਚੁਲੀ ਮੇਰਾ ਵਿਆਹ ਹੋਇਆ ਤੇ ਉਹਨਾਂ ਦੀ ਲਵ ਮੈਰਿਜ ਸੀ, ਤੇ ਉਹ ਕਹਿੰਦੇ ਵੀ ਜਦੋਂ ਮੇਰੀ ਵਾਈਫ ਤੇ ਮੇਰੀ ਮਦਰ ਜਦੋਂ ਇਕੱਠੀਆਂ ਰਹਿੰਦੀਆਂ ਸੀਗੀਆਂ ਤੇ ਕਹਿੰਦੇ ਇਹਨਾਂ ਚ ਬਹੁਤ ਜ਼ਿਆਦਾ ਜਿਹੜੀ ਆ ਵੀ ਉਹ ਮਿਸਅੰਡਰਸਟੈਂਡਿੰਗ ਸੀਗੀਆਂ ਬਹੁਤ, ਮਤਲਬ ਕਿਸੇ ਵੀ ਤਰੀਕੇ ਨਾਲ, ਕਹਿੰਦੇ ਮੈਂ ਬਹੁਤ ਕੋਸ਼ਿਸ਼ ਕਰ ਰਹੀ, ਤੇ ਕਹਿੰਦੇ ਘਰ ਚ ਇੰਨੀ ਜ਼ਿਆਦਾ ਡਿਸਟਰਬੈਂਸ ਸੀਗੀ ਤੇ ਕਹਿੰਦੇ ਵੀ ਕਦੀ ਕਦੀ ਅਨਟੋਲਰੇਬਲ ਵੀ ਹੋ ਜਾਂਦੀ ਸੀਗੀ, ਤੇ ਕਹਿ ਲੋ ਵੀ ਜਿੱਦਾਂ ਇੱਕ ਜਿਹੜਾ ਅਸੀਂ ਵਰਡ ਇੱਥੇ ਯੂਜ਼ ਕਰਦੇ ਡੋਮੈਸਟਿਕ ਵਾਇਲੈਂਸ ਤੱਕ ਵੀ ਆਪਾਂ ਕਹਿੰਦੇ ਉਸ ਘਰ ਚ, ਕਹਿੰਦੇ ਪਰ ਮੈਂ ਕਹਿੰਦੇ ਆਪਣੇ ਜਿਹੜਾ ਰਿਲੇਸ਼ਨ ਹੈ ਆਪਣੀ ਮਦਰ ਨਾਲ ਤੇ ਆਪਣੀ ਵਾਈਫ ਨਾਲ ਦੋਵਾਂ ਨਾਲ ਖਰਾਬ ਨਹੀਂ ਸੀ ਕਰਨਾ ਚਾਹੁੰਦਾ, ਤੇ ਕਹਿੰਦੇ ਜੇ ਅਸੀਂ ਉੱਥੇ ਅੱਡ ਹੁੰਦੇ ਕਿ ਹਾਂਜੀ ਆਪਣਾ ਵੱਖਰਾ ਘਰ ਲੈ ਲੈਣੇ ਜਾਂ ਤੁਸੀਂ ਵੱਖਰਾ ਲੈ, ਕਹਿੰਦੇ ਫਿਰ ਉਹ ਜਿਹੜੀ ਸਾਡੀ ਕਮਿਊਨਿਟੀ ਦੀ ਸੋਚ ਹੈ ਨਾ ਵੀ ਲੈ ਲਈ ਮੁੰਡੇ ਦਾ ਵਿਆਹ ਬਾਅਦ ਚ ਹੋਇਆ ਤੇ ਘਰਦੀ ਨੂੰ ਲੈ ਕੇ ਵੱਖਰਾ ਹੋ ਗਿਆ, ਕਹਿੰਦੇ ਲੋਕਾਂ ਨੇ ਗੱਲਾਂ ਕਰ ਕਰ ਹੀ ਮਾਰ ਦੇਣਾ ਸੀ, ਕਹਿੰਦੇ ਫਿਰ ਮੈਂ ਇੱਕ ਵਧੀਆ ਇੱਕ ਜਿਹੜਾ ਰੀਜ਼ਨ ਹੈ ਉਹ ਕਹਿੰਦੇ ਇਹ ਕਹਿੰਦਾ ਮੈਂ ਸੋਲੂਸ਼ਨ ਇਹ ਕੱਢਿਆ ਵੀ ਤੁਸੀਂ ਚੁੱਪ ਕਰਕੇ ਬਾਹਰਲੇ ਮੁਲਕ ਚਲੇ ਜਾਓ, ਇੱਕ ਤੇ ਤੁਸੀਂ ਸਿੱਧੇ ਬਾਹਰ ਸ਼ਿਫਟ ਹੋ ਗਏ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ, ਸਗੋਂ ਲੋਕੀ ਅੱਛਾ ਬਾਹਰ ਚਲਾ ਗਿਆ ਤੇਰਾ ਮੁੰਡਾ ਬਹੁਤ ਵਧੀਆ ਹੋ ਗਿਆ, ਇਹ ਬਹੁਤ ਹੀ ਸੋਹਣਾ ਹੋ ਗਿਆ ਮੁੰਡਾ ਬਾਹਰ ਨਿਕਲ ਗਿਆ ਹਨਾ, ਤੇ ਕਹਿੰਦੇ ਦੂਜੇ ਜਿਹੜੀ ਉਹ ਮਿਸਅੰਡਰਸਟੈਂਡਿੰਗ ਹੈ ਘਰ ਦੇ ਵਿੱਚ, ਤੇ ਮੈਂ ਸੋਚਿਆ ਵੀ ਜ਼ਰੂਰੀ ਨਹੀਂ ਹੈ ਵੀ ਇੱਕ ਕਹਿ ਲਓ ਵੀ ਇੱਕ ਨਸ਼ਾ ਹੀ ਕਾਰਨ ਹੈ ਜਾਂ ਇੱਕ ਰੁਚੀ ਹੈ ਬਾਹਰ ਦੀ, ਕਈ ਵਾਰੀ ਮਜਬੂਰੀਆਂ ਇੱਦਾਂ ਦੀਆਂ ਵੀ ਹੁੰਦੀਆਂ ਆ ਕਿ ਤੁਸੀਂ ਵੀ ਬਾਹਰ ਜਿਹੜੇ ਆਪਾਂ ਅਰਲੇ ਮੁਲਕਾਂ ਦੇ ਵਿੱਚ ਹਨਾ, ਤੇ ਹਾਲਾਂਕਿ ਉਹ ਕਹਿੰਦੇ ਵੀ ਸਾਡੀ ਲਾਈਫ ਇੱਥੇ ਥੋੜੀ ਔਖੀ ਹੈ, ਕਹਿ ਲਓ ਵੀ ਉਹ ਸਟਰਗਲ ਜਿਹੜੀ ਅਸੀਂ ਇੱਥੇ ਆ ਕੇ ਕੀਤੀ ਆ, ਕਹਿ ਲਓ ਵੀ ਕਿੱਥੇ ਤੁਸੀਂ ਦਸਾਂ ਨੌਕਰਾਂ ਵਾਲੇ ਘਰ ਚੋਂ ਇੱਕ ਘਰ ਚ ਆ ਰਹੇ ਹੋ ਜਿੱਥੇ ਤੁਸੀਂ ਹਰ ਚੀਜ਼ ਆਪਣੇ ਆਪ ਕਰਨੀ ਹੈ, ਪਰ ਕਹਿੰਦੇ ਵੀ ਸਭ ਕੁਛ ਕਰਦਿਆਂ ਕੁਰਦਿਆਂ ਵੀ ਕਹਿੰਦੇ ਗੱਲ ਇੱਥੇ ਮੁੱਕੀ ਵੀ ਮੇਰੇ ਮਨ ਨੂੰ ਬਹੁਤ ਸ਼ਾਂਤੀ ਹੈ, ਨਾ ਕਹਿੰਦੇ ਵੀ ਮੇਰੇ ਮਦਰ ਨਾਲ ਮੇਰਾ ਰਿਲੇਸ਼ਨ ਖਰਾਬ ਹੋਇਆ ਤੇ ਨਾ ਮੇਰੀ ਵਾਈਫ ਨਾਲ ਹੀ ਮੇਰਾ ਰਿਲੇਸ਼ਨ ਖਰਾਬ ਹੋਇਆ। ਸੋ ਹਰ ਪਰਿਵਾਰ ਦੀ ਆਪਣੀ ਇੱਕ ਕਹਿ ਲਓ ਵੀ ਇੱਕ ਵੱਖਰੀ ਤਰੀਕਾ ਆ, ਜਾਂ ਕਹਿ ਲਓ ਹਰ ਆਪਣਾ ਵੱਖਰਾ ਇੱਕ ਰੀਜ਼ਨ ਆ ਬਾਹਰ ਆਉਣ ਦਾ ਵੀ, ਤੇ ਜ਼ਰੂਰੀ ਨਹੀਂ ਹੁੰਦਾ ਕਿ ਮੈਂ ਇਹ ਕਹੂੰਗੀ ਵੀ ਜ਼ਰੂਰੀ ਨਹੀਂ ਹੁੰਦਾ ਹਰ ਇੱਕ ਦਾ ਸੇਮ ਹੀ ਰੀਜ਼ਨ ਹੋਵੇ ਜਾਂ ਸੇਮ ਹੀ, ਤੇ ਕਹਿੰਦੇ ਵੀ ਮੇਰੇ ਮਦਰ ਨੂੰ ਬੜਾ ਲੋਕਾਂ ਨੇ ਐਪਰੀਸ਼ੀਏਟ ਕੀਤਾ ਵੀ ਤੁਹਾਡਾ ਬੇਟਾ ਅੱਛਾ ਇੰਨੇ ਚੰਗੇ ਬੈਂਡ ਚ ਲੈ ਕੇ ਬਾਹਰ ਚਲਾ ਗਿਆ, ਉਹਦਾ ਇੱਥੇ ਵੀ ਕੰਮ ਸੋਹਣਾ ਸੀ, ਚਲੋ ਵਧੀਆ ਹੋ ਗਿਆ ਬਾਹਰ ਚਲਾ ਗਿਆ, ਤੇ ਕਹਿੰਦੇ ਮੈਂ ਮਨ ਸੋਚਿਆ ਵੀ ਸਾਡੀ ਕਮਿਊਨਿਟੀ ਦੀ ਸੋਚ ਏਦਾਂ ਦੀ ਹੈ ਵੀ ਮੈਨੂੰ ਬਾਹਰ ਆਉਣਾ ਪਿਆ, ਨਹੀਂ ਤੇ ਕਹਿੰਦੇ ਕੰਮ ਤਾਂ ਮੇਰਾ ਉੱਥੇ ਵੀ ਮਾੜਾ ਨਹੀਂ ਸੀਗਾ ਵੀ ਸਾਡੀ ਚੰਗੀ ਜਿੱਦਾਂ ਕਹਿ ਲਓ ਵੀ ਅਰਨਿੰਗ ਸੀ, ਬਹੁਤ ਸੋਹਣੀ ਇੱਕ ਸਾਊਂਡ ਫੈਮਿਲੀ ਅਸੀਂ ਕਹਿ ਸਕਦੇ ਹਾਂ, ਪਰ ਜਿਹੜੀ ਸਾਡੀ ਕਹਿੰਦੇ ਜਿਹੜਾ ਵੱਡਾ ਕਾਰਨ ਸੀ ਉਹ ਕਹਿੰਦੇ ਸਾਡੇ ਕਹਿ ਲਓ ਵੀ ਕਮਿਊਨਿਟੀ ਦੀ ਸੋਚ ਸੀ ਵੀ ਜੇ ਆਪਾਂ ਉੱਥੇ ਵੱਖਰਾ ਘਰ ਲੈ ਲੈਂਦੇ ਸਭ ਕੁਛ ਕਰ ਲੈਂਦੇ, ਤੇ ਕਹਿੰਦੇ ਉਹੀ ਲੋਕੀ ਜਿਹੜਾ ਨੇ ਆ ਕੇ ਵਧਾਈਆਂ ਦਿੱਤੀਆਂ, ਤੁਹਾਡਾ ਮੁੰਡਾ ਬਾਅਦ ਚਲਾ ਗਿਆ, ਕਹਿੰਦੇ ਉਹਨਾਂ ਲੋਕਾਂ ਨੇ ਸਾਡਾ ਜੀਣਾ ਮੁਸ਼ਕਲ ਕਰ ਦੇਣਾ ਸੀ ਵੀ ਤੁਸੀਂ ਆਪਣੇ ਮਾਂ ਪਿਓ ਨੂੰ ਅੱਡ ਹੋ ਗਏ, ਅੱਡ ਹੋ ਗਏ, ਅੱਡ ਹੋ ਗਏ।
ਬਹੁਤ ਸਾਰੇ ਕਾਰਨ ਨੇ ਔਰ ਪ੍ਰਵਾਸ ਕਰਨਾ ਜਿਹੜਾ ਮਾੜੀ ਗੱਲ ਨਹੀਂ ਹੈ, ਅਸੀਂ ਚਿੰਤਾ ਜਿਹੜੀ ਕਰ ਰਹੇ ਹਾਂ ਉਹ ਗਲਤ ਢੰਗ ਦੇ ਨਾਲ ਪ੍ਰਵਾਸ ਕਰਨ ਦੇ ਉੱਤੇ ਕਰ ਰਹੇ ਹਾਂ, ਔਰ ਗਲਤ ਢੰਗ ਦੇ ਨਾਲ ਪ੍ਰਵਾਸ ਕਰਨ ਦੇ ਵੀ ਬਹੁਤ ਵੱਡੇ ਕਾਰਨ ਨੇ। ਜਿਵੇਂ ਤੁਸੀਂ ਗੱਲ ਕੀਤੀ ਕਿ ਕਾਰਨ ਇੱਕ ਨਹੀਂ ਆ, ਕਾਰਨ ਬਹੁਤ ਸਾਰੇ ਆ, ਜਿਵੇਂ ਤੁਸੀਂ ਆਪਣਾ ਤਜਰਬਾ ਦੱਸ ਰਹੇ ਹੋ। ਇਸੇ ਤਰ੍ਹਾਂ ਮੈਂ ਜੇ ਗੱਲ ਕਰਾਂ ਤਾਂ ਮੈਨੂੰ ਉੱਥੇ ਰਹਿੰਦਿਆਂ ਕੁਛ ਇਹੋ ਜਿਹੇ ਤਜਰਬੇ ਹੋਏ ਕਿ ਉਹਨਾਂ ਪਰਿਵਾਰਾਂ ਦੇ ਵਿੱਚ ਜਾਂ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਜਦੋਂ ਵਿਚਰਨ ਦਾ ਮੌਕਾ ਮਿਲਿਆ ਤਾਂ ਉਹਨਾਂ ਦੇ ਵਿੱਚ ਮੈਂ ਦੇਖਿਆ ਕਿ ਜਦੋਂ ਗੱਲਾਂ ਬਾਤਾਂ ਕਰਦੇ ਹੁੰਦੇ ਸੀ, ਜਦੋਂ ਕਿਸੇ ਰਿਸ਼ਤੇਦਾਰ ਨੇ ਆਉਣਾ, ਜਦੋਂ ਇਨ-ਲਾਜ਼ ਦੀ ਫੈਮਿਲੀ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਕਿਸੇ ਵੀ ਰਿਸ਼ਤੇਦਾਰ ਨੇ ਆਉਣਾ, ਤੇ ਉਹਨਾਂ ਦੇ ਵਿੱਚ ਜਿਹੜਾ ਗੱਲਾਂ ਬਾਤਾਂ ਦਾ ਟੌਪਿਕ ਆ ਉਹ ਇਸ ਤਰ੍ਹਾਂ ਚੱਲਦਾ ਹੁੰਦਾ ਸੀਗਾ ਕਿ ਉਹ ਫਲਾਨੇ ਵੀ ਵਿਚਾਰੇ ਆ ਫਲਾਣੇ ਜਿਹੜੇ ਆ ਉਹ ਤਾਂ ਹੱਲੇ ਇੱਥੇ ਹੀ ਆ, ਉਹਨਾਂ ਦਾ ਕੁਛ ਨਹੀਂ ਬਣਿਆ, ਪਰ ਜਿਹੜੇ ਫਲਾਣੇ ਉਹ ਇੱਥੇ ਹੁੰਦੇ ਸੀ ਨਾ, ਜਿਹੜੇ ਇੰਡੀਆ ਦੇ ਵਿੱਚ ਹੁੰਦੇ ਸੀਗੇ, ਉਹ ਬਹੁਤ ਵਧੀਆ ਪੈਸੇ ਵਾਲੇ ਲੋਕ ਹੁੰਦੇ ਸੀਗੇ, ਉਹਨਾਂ ਦੇ ਕੋਲ ਗੱਡੀਆਂ ਸੀ, ਉਹਨਾਂ ਦੇ ਬਹੁਤ ਅੱਛੇ ਕਾਰੋਬਾਰ ਸੀ, ਪਰ ਸਿਰਫ ਉਹਨਾਂ ਨੂੰ ਇਸ ਕਰਕੇ ਵਿਚਾਰੇ ਮੰਨਿਆ ਜਾਂਦਾ ਸੀ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕੋਈ ਵੀ ਜਿਹੜਾ ਬੰਦਾ ਆ ਉਹ ਬਾਹਰ ਨਹੀਂ ਗਿਆ, ਮਤਲਬ ਜਿਹੜੇ ਉੱਥੇ ਰਹਿਣ ਵਾਲੇ ਜਿਹੜੇ ਆ ਉਹਨਾਂ ਨੂੰ ਮਤਲਬ ਕਿੰਨਾ ਡੀਗ੍ਰੇਡ ਕਰਕੇ ਦੇਖਿਆ ਜਾਂਦਾ। ਕਈ ਵਾਰ ਸਾਡੀ ਸੋਚ ਇੱਥੇ ਵੀ ਇੱਦਾਂ ਦੇ ਕਾਰਨ ਵੀ ਸਿਮਰ ਬਣ ਜਾਂਦੇ ਆ ਕਿ ਅਸੀਂ ਸਾਨੂੰ ਲੱਗਦਾ ਕਿ ਸਾਡੀ ਜਿਹੜੀ ਸੋਚ ਇੱਦਾਂ ਦੀ ਵੀ ਬਣ ਗਈ ਆ ਵੀ ਜੇਕਰ ਕੋਈ ਬਾਹਰ ਗਿਆ ਆ ਤੇ ਉਹ ਜ਼ਿਆਦਾ ਰਿਚ ਆ, ਉਹ ਜ਼ਿਆਦਾ ਆਪਣੇ ਸਾਧਨਾ ਦੀ ਪਹੁੰਚ ਵਾਲਾ ਆ, ਪਰ ਜੇਕਰ ਉੱਥੇ ਰਹਿੰਦੇ ਆ ਜਿਹਦੇ ਕੋਲ ਸਾਰੇ ਸਾਧਨ ਵੀ ਹੈਗੇ ਆ, ਜਿਹਦੇ ਕੋਲ ਘਰ ਪਰਿਵਾਰ ਸਾਰਾ ਕੁਛ ਹੈਗਾ, ਪਰ ਜੇਕਰ ਉਹ ਉੱਥੇ ਬੈਠਾ ਆ ਤੇ ਉਹ ਲੱਗਦਾ ਕਿ ਨਹੀਂ ਉਹ ਵਿਚਾਰਿਆਂ ਦਾ ਨੀ ਕੰਮ ਬਣਿਆ, ਉਹ ਵਿਚਾਰੇ ਨੀ ਗਏ, ਭਾਵੇਂ ਉਹ ਮਤਲਬ ਸੋਚਦੇ ਵੀ ਨਾ ਹੋਣ ਕਿ ਉਹਨਾਂ ਨੇ ਉੱਥੇ ਜਾਣਾ।
ਜਿਹੜੀ ਗੱਲ ਉਹੀ ਜਿੱਦਾਂ ਆਪਾਂ ਪਹਿਲਾਂ ਵੀ ਕੀਤੀ ਵੀ ਅਸੀਂ ਸਿਰਫ ਇੱਕ ਹੀ ਕਾਰਨ ਦੇਖ ਰਹੇ ਹਾਂ, ਲੈ ਜੀ ਉਹਨੇ ਜੀ ਅੱਜ ਆਡੀ ਕਢਾ ਲਈ, ਉਹਨੇ ਦੀ ਅੱਜ ਫਲਾਣੀ ਰੇਂਜ ਓਵਰ ਕਢਾ ਲਈ, ਉਹਨਾਂ ਨੇ ਤੇ ਏਡਾ ਵੱਡਾ ਕਰ ਲਿਆ, ਪਰ ਉਸ ਚੀਜ਼ ਦੇ ਪਿੱਛੇ ਕਿੰਨੀ ਸਟਰਗਲ ਆ, ਕਿੰਨੀ ਮਿਹਨਤ ਆ। ਅਸੀਂ ਸਵੇਰੇ 5 ਵਜੇ ਉੱਠ ਕੇ ਉੱਠਣ ਤੋਂ ਬਾਅਦ 11 ਵਜੇ ਤੱਕ ਸਾਨੂੰ ਪਤਾ ਨੀ ਹੁੰਦਾ ਵੀ ਸਾਡਾ ਬੈਡਰੂਮ ਕਿੱਥੇ ਆ ਜਾਂ ਕਿੱਦਾਂ ਕਿੱਦਾਂ ਅਸੀਂ ਕੰਮਾਂ ਤੇ ਭੱਜਦੇ ਹਾਂ, ਕਿੱਦਾਂ ਅਸੀਂ ਕੰਮ ਕਰਦੇ ਹਾਂ ਆਪਣੇ ਬੱਚਿਆਂ ਨੂੰ ਨਾਲ ਨਾਲ ਸਭ ਕੁਛ, ਹਨਾ, ਐਵਰੀਥਿੰਗ। ਮਤਲਬ ਸਾਡੀ ਲਾਈਫ ਏਦਾਂ ਵਾ ਕਿ ਸੋਮਵਾਰ ਚੜ ਕੇ ਅਗਲਾ ਸੋਮਵਾਰ ਕਦੋਂ ਆ ਜਾਂਦਾ, ਕਦੀ ਕਦੀ ਉਹਨਾਂ ਉਸ ਟਾਈਮ ਦਾ ਵੀ ਪਤਾ ਨੀ ਲੱਗਦਾ। ਤੇ ਉਹ ਚੀਜ਼ ਜਿਹੜੀ ਆ ਸਾਡੀ, ਉਹ ਜਿਹੜੀ ਸਟਰਗਲ ਆ ਕਹਿ ਲੋ ਵੀ ਹਰ ਇੱਕ ਚੀਜ਼ ਜਿਹੜਾ ਪੱਖ ਹੈ, ਸਾਡੇ ਬੱਚੇ ਕਿੱਦਾਂ ਸਫ਼ਰ ਕਰ ਰਹੇ ਆ, ਅਸੀਂ ਮੀਆਂ ਬੀਬੀ ਆਪਸ ਚ ਕਿੱਦਾਂ ਸਫ਼ਰ ਕਰ ਰਹੇ ਹਾਂ, ਉਹ ਚੀਜ਼ ਜਿਹੜੀ ਅਸੀਂ ਉਹ ਪੱਖ ਵੇਖਣਾ ਨੀ ਚਾਹੁੰਦੇ, ਅਸੀਂ ਸਿਰਫ ਉਹ ਪੱਖ ਵੇਖਣਾ ਚਾਹੁੰਦੇ ਹਾਂ ਵੀ ਹਾਂ ਵੱਡੀਆਂ ਵੱਡੇ ਘਰ, ਵੱਡੀਆਂ ਵੱਡੀਆਂ ਗੱਡੀਆਂ, ਜਦੋਂ ਵੀ ਆਉਂਦੇ ਆ ਜੀ ਉਹ ਤੇ ਇੰਚ ਡਾਲਰ ਸੁੱਟਦੇ ਆ, ਚੀਜ਼ਾਂ ਲੈ ਲੈਂਦੇ ਆ, ਪਰ ਉਹਨਾਂ ਚੀਜ਼ਾਂ ਪਿੱਛੇ ਜਿਹੜਾ ਅਸੀਂ ਉਹ ਦੂਜਾ ਪੱਖ ਹੈ ਉਹਨੂੰ ਅਸੀਂ ਵੇਖਣਾ ਹੀ ਨੀ ਚਾਹੁੰਦੇ। ਤੇ ਜਦੋਂ ਉਹ ਵਾਲਾ ਪੱਖ ਅਸੀਂ ਇੱਕ ਹੀ ਪੱਖ ਵੇਖਦੇ ਹਾਂ, ਲੈ ਵੀ ਇੰਨੇ ਡਾਲਰ ਇੰਡੀਆ ਦੀਆਂ ਗੱਡੀਆਂ, ਇੰਨੇ ਇੰਨੇ ਘਰ, ਇਹ ਕੋ ਜਿੱਦਾਂ ਮਰਜ਼ੀ ਕਰੋ, ਸਾਡਾ ਵੀ ਮੁੰਡਾ ਬਾਹਰ ਭੇਜੋ, ਜੋ ਮਰਜ਼ੀ ਕਰੋ, ਮਤਲਬ ਜਿੱਦਾਂ ਕਹਿੰਦੇ ਆ ਵੀ ਸਾਡਾ ਭਾਵੇਂ ਆਪਣਾ ਆਪ ਵੇਚੀਦੇ ਪਰ ਸਾਡਾ ਬੱਚਾ ਬਾਹਰ ਜਾਣਾ ਚਾਹੀਦਾ, ਔਰ ਬਾਹਰ ਜਾ ਕੇ ਵੀ ਲੀਗਲ ਹੋਵੇ ਜਾਂ ਇਲੀਗਲ, ਬਸ ਬਾਹਰ ਪਹੁੰਚਣਾ ਚਾਹੀਦਾ। ਉਸ ਤੋਂ ਬਾਅਦ ਜੋ ਹੁੰਦਾ ਆ ਆਪਾਂ ਉਹਦੇ ਫਰਦਰ ਕਾਰਨ ਵੇਖ ਹੀ ਨੀ ਰਹੇ, ਹਨਾ। ਅਸੀਂ ਸਿਰਫ ਇੱਕ ਹੀ ਚੀਜ਼ ਦੇ ਉੱਤੇ ਕਹਿ ਲੋ ਵੀ ਆਪਣੀ ਸਾਰੀ ਅਟ੍ਰੈਕਸ਼ਨ ਇੱਕੋ ਹੀ ਚੀਜ਼ ਤੇ ਆ ਵੀ ਡਾਲਰ ਡਾਲਰ ਡਾਲਰ, ਦੈਟਸ ਇਟ। ਇਹ ਤੋਂ ਅੱਗੇ ਕਿੱਦਾਂ ਹੋਣਾ ਆ, ਕਿ ਕਿੱਦਾਂ ਉੱਥੇ ਬੰਦੇ ਨੇ ਸਰਵਾਈਵ ਕਰਨਾ ਆ। ਜਿੱਦਾਂ ਮੈਨੂੰ ਬਹੁਤ ਵਧੀਆ ਲੱਗੇ ਧਨੀ ਸਾਹਿਬ ਹੋਣਾ ਦੇ ਵਿਚਾਰ, ਕਿਉਂਕਿ ਉਹ ਕਹਿੰਦੇ ਵੀ ਜਿਹੜੇ ਜਿੰਨੇ ਜੁੱਤੀ ਪਾਈ ਹੋਵੇ ਉਹਨੂੰ ਪਤਾ ਹੁੰਦਾ ਕਿੱਥੇ ਕਿੱਥੇ ਚੁਭਦੀ ਆ ਤੇ ਕਿੱਥੇ ਕਿੱਥੇ ਲੱਗ ਰਹੀ ਆ। ਤੇ ਸੋ ਜਿੱਦਾਂ ਜਿਹੜੇ ਜਿੱਦਾਂ ਧਨੀ ਸਾਹਿਬ ਹੋਣਾ ਨੇ ਆਪਣੇ ਵਿਚਾਰ ਦੱਸੇ, ਮੈਂ ਵੀ ਬਹੁਤ ਲੋਕਾਂ ਨੂੰ ਏਦਾਂ ਦੇ ਵਿਚਾਰ, ਪਰ ਮੇਰੇ ਕਹਿ ਲੋ ਵੀ ਦੱਸਣ ਦੇ ਜਿਹੜਾ ਕਹਿ ਲੋ ਵੀ ਇੱਕ ਤਰੀਕਾ ਸੀਗਾ ਉਹ ਧਨੀ ਸਾਹਿਬ ਨਾਲੋਂ ਬਹੁਤ ਜ਼ਿਆਦਾ ਵੱਖਰਾ ਸੀਗਾ। ਜਿੱਦਾਂ ਉਹਨਾਂ ਨੇ ਉਹ ਚੀਜ਼ਾਂ ਦੱਸੀਆਂ ਵੀ ਜੋ ਇਮੀਗ੍ਰੇਸ਼ਨ ਵਾਲੇ ਜਦੋਂ ਆਉਂਦੇ ਸੀਗੇ ਤੇ ਕਿਸ ਤਰ੍ਹਾਂ 20 ਫੁੱਟ, ਕੋਈ ਇੱਕ ਸੌਖਾ ਕੰਮ ਨੀ ਹੈਗਾ, ਕੁਛ ਵੀ ਹੋ ਸਕਦਾ ਸੀ, ਹੋ ਸਕਦਾ ਸੀਗਾ, ਕੋਈ ਫ੍ਰੈਕਚਰ ਵੀ ਹੋ ਜਾਂਦਾ, ਕੁਛ ਵੀ ਹੋ ਸਕਦਾ ਸੀ ਵੀ ਉੱਥੋਂ ਭੱਜਣਾ ਜਾਂ, ਹਨਾ। ਤੇ ਬਹੁਤ
ਸਾਰੇ
ਬਿਲਕੁਲ ਬਿਲਕੁਲ, ਤੇ ਕਈ ਵਾਰੀ ਅਸੀਂ ਪਿੱਛੇ ਹੁਣ ਅਸੀਂ ਖਬਰਾਂ ਦੇ ਵਿੱਚ ਪੜ੍ਹਦੇ ਹਾਂ, ਜਿੱਦਾਂ ਕਹਿ ਲੋ ਵੀ ਇਰਾਨ ਦੇ ਵਿੱਚ ਇੰਨੇ ਬੰਦੇ ਫਸ ਗਏ ਜੀ, ਇਰਾਕ ਚ ਇੰਨੇ ਬੰਦੇ ਫਸ ਗਏ ਸੀ, ਉਹ ਸਿਰਫ ਉਹੀ ਬੰਦੇ ਨੇ ਜਿਨ੍ਹਾਂ ਨੇ ਬਾਈ ਹੁੱਕ ਔਰ ਬਾਈ ਕਰੁੱਕ ਕਿਤੇ ਵੀ ਨਿਕਲਣਾ ਬਾਹਰ, ਬਸ ਕਿਤੇ ਵੀ ਜਾਣਾ ਹੀ। ਤੇ ਫਿਰ ਏਦਾਂ ਦੇ ਵੀ ਕਈ ਵਾਰੀ ਰੀਜ਼ਨ ਬਣ ਜਾਂਦੇ ਨੇ ਵੀ ਉੱਥੋਂ ਆਉਣ ਵਾਸਤੇ ਵੀ ਬੰਦੇ ਤਰਸਦੇ ਨੇ ਵੀ ਸਾਨੂੰ ਕਿਸੇ ਤਰੀਕੇ ਵਾਪਸ ਵੀ ਬੁਲਾ ਲਓ। ਜੀ
ਜੀ ਜੀ ਬਿਲਕੁਲ ਬਿਲਕੁਲ, ਔਰ ਸਿਮਰ ਬਿਲਕੁਲ ਤੁਹਾਡਾ ਜਿਹੜਾ ਕਹਿਣਾ ਬਿਲਕੁਲ ਠੀਕ ਹੈ, ਮੈਂ ਸਹਿਮਤ ਹਾਂ ਤੁਹਾਡੇ ਵਿਚਾਰਾਂ ਦੇ ਨਾਲ। ਔਰ ਅੱਜ ਦੀ ਇਹ ਵਿਚਾਰ ਚਰਚਾ ਜਿਹੜੀ ਉਹ ਅਸੀਂ ਹੁਣ ਇੱਥੇ ਖਤਮ ਕਰਾਂਗੇ, ਔਰ ਖਤਮ ਕਰਨ ਤੋਂ ਪਹਿਲਾਂ ਅਸੀਂ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਜਿੱਥੇ ਵੀ ਸਾਡੇ ਪੰਜਾਬੀ ਸਾਨੂੰ ਸੁਣ ਰਹੇ ਨੇ, ਸਾਡੇ ਸਰੋਤੇ ਚਾਹੇ ਉਹ ਆਸਟ੍ਰੇਲੀਆ ਦੇ ਵਿੱਚ ਸੁਣ ਰਹੇ ਨੇ, ਚਾਹੇ ਉਹ ਇੰਗਲੈਂਡ ਦੇ ਵਿੱਚ, ਚਾਹੇ ਉਹ ਕੈਨੇਡਾ ਜਾਂ ਅਮਰੀਕਾ ਦੇ ਵਿੱਚ, ਯੂਰਪ ਦੇ ਵਿੱਚ, ਕਿਸੇ ਵੀ ਕੰਟਰੀ ਦੇ ਵਿੱਚ ਜੇਕਰ ਉਹ ਸੁਣ ਰਹੇ ਨੇ, ਤਾਂ ਅਸੀਂ ਇਹ ਜ਼ਰੂਰ ਯਕੀਨੀ ਬਣਾਈਏ ਕਿ ਜੇਕਰ ਤੁਹਾਡੇ ਤੱਕ ਤੁਹਾਡੇ ਰਿਸ਼ਤੇਦਾਰੀ ਦੇ ਵਿੱਚੋਂ ਜਾਂ ਫਿਰ ਤੁਹਾਡੇ ਦੋਸਤਾਂ ਮਿੱਤਰਾਂ ਦੇ ਵਿੱਚੋਂ ਕੋਈ ਸੰਪਰਕ ਕਰਦਾ ਕਿ ਮੈਂ ਤੁਹਾਡੇ ਇਸ ਦੇਸ਼ ਦੇ ਵਿੱਚ ਪਹੁੰਚਣਾ, ਤਾਂ ਉਹਨੂੰ ਜਿਹੜੀ ਸਹੀ ਸਲਾਹ ਜ਼ਰੂਰ ਦਿਓ। ਜੇਕਰ ਉਹ ਸਲਾਹ ਤੁਹਾਡੇ ਕੋਲ ਨਹੀਂ ਲੈ ਰਿਹਾ ਔਰ ਤੁਹਾਨੂੰ ਭਿਣਕ ਪੈਂਦੀ ਹੈ ਕਿ ਉਹ ਬਾਹਰ ਆਉਣ ਦੀ ਕੋਸ਼ਿਸ਼ ਦੇ ਵਿੱਚ ਆ, ਤਾਂ ਉਹਨੂੰ ਜ਼ਰੂਰ उस तर्क करो, उसनु जागरूक करो कि सही तरीकिया दे नाल तुहाडे तक पहुंचे। ओनू कदी भी उत्साहित ना करो कि तू एक बार साडे कोल आ जा, कोई गल नहीं, अगे दी जड़ी आ ओ असी देखांगे। क्योंकि जदों अगे दी देखण दी कहानी तुरदी आ ते ओ बहुत गंभीर हुंदी आ, बहुत औखी हुंदी आ, बहुत मुश्किल हुंदी आ। सो असी जागरूक जरूर करिए अपने लोकां नूं। और जदों असी इंडिया भी जाइए, पंजाब जाइए, तां पंजाब दे विच इस चीज दे उत्ते भी एक वड्डी मुहिम जिहड़ी चलाउणी बणदी आ। पिंडां दे विच जाके इहो जिहे सैमीनारां दा आयोजन जरूर करना बणदा जिहदे विच लोकां नूं जागरूक कीता जा सके कि इलीगल जिहड़ा हुण अज दे दौर दे विच ਕਿਸੇ ਤਰ੍ਹਾਂ ਵੀ ਸੰਭਵ ਨਹੀਂ ਆ ਔਰ ਬਹੁਤ ਦੁਖਦਾਇਕ ਆ ਜੇਕਰ ਤੁਸੀਂ ਇਲੀਗਲ ਤਰੀਕਾ ਅਪਣਾਉਂਦੇ ਹੋ। ਕਿਉਂਕਿ ਅੱਜ ਫੜੇ ਜਾਣ ਦਾ ਜਿਹੜਾ ਡਰ ਆ ਉਹ ਪਿਛਲੇ 40 ਸਾਲਾਂ ਨਾਲੋਂ ਕਿਤੇ ਜ਼ਿਆਦਾ, ਕਿਉਂਕਿ ਉਸ ਸਮੇਂ ਸਾਧਨ ਜਿਹੜੇ ਸੀ ਉਹ ਓਨੇ ਨਹੀਂ ਸੀ। ਪਰ ਅੱਜ ਟੈਕਨੋਲੋਜੀ ਦਾ ਯੁੱਗ ਹੈ, ਟੈਕਨੋਲੋਜੀ ਦੇ ਯੁੱਗ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਗਲਤ ਕੰਮ ਜੇ ਤੁਸੀਂ ਕਰਦੇ ਹੋ ਤਾਂ ਬਹੁਤ ਛੇਤੀ ਫੜੇ ਜਾਂਦੇ ਹੋ। ਔਰ 25 ਲੱਖ, 20 ਲੱਖ, 15 ਲੱਖ ਜਿੰਨੀ ਵੀ ਰਕਮ ਤੁਸੀਂ ਲਾ ਕੇ ਆਏ ਹੁੰਦੇ ਹੋ ਉਸ ਤੋਂ ਫੜੇ ਜਾਣ ਤੋਂ ਬਾਅਦ ਉਹ ਸਾਰੀ ਰਕਮ ਜਿਹੜੀ ਉਹ ਖੂਹ ਦੇ ਵਿੱਚ ਜਾਂਦੀ ਹੈ ਔਰ ਜਿਹੜਾ ਭਵਿੱਖ ਆ ਉਹ ਹੋਰ ਦੁਖਦਾਈ ਬਣ ਜਾਂਦਾ। ਸੋ ਇਸ ਲਈ ਅੱਜ ਦੀ ਚਿੰਤਾ ਜਿਹੜੀ ਸੀ ਉਹ ਕਰਨੀ ਬਣਦੀ ਸੀ ਇਸ ਵਿਸ਼ੇ ਦੇ ਉੱਤੇ। ਗਲਤ ਢੰਗ ਦੇ ਨਾਲ ਪ੍ਰਵਾਸ ਜਿਹੜਾ ਆ ਉਹ ਕਿਤੇ ਵੀ ਜਾਇਜ਼ ਨਹੀਂ ਆ। ਸੋ ਇਹਦੇ ਲਈ ਅਸੀਂ ਅਵੇਅਰ ਹੋਈਏ, ਜਾਗਰੂਕ ਕਰੀਏ ਆਪਣੇ ਦੋਸਤਾਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ। ਸੋ ਅੱਜ ਦਾ ਇਹ ਟੌਪਿਕ ਇੱਥੇ ਖਤਮ ਕਰਦੇ ਹਾਂ। ਤੇ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿਨ੍ਹਾਂ ਵੀ ਦੋਸਤਾਂ ਨੇ ਸਾਡੇ ਨਾਲ ਸਾਂਝ ਪਾਈ ਹੈ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਅੱਜ ਜਾਣ ਤੋਂ ਪਹਿਲਾਂ ਅੱਜ ਦੇ ਦਿਨ ਦੀ ਖਾਸੀਅਤ ਜਿਹੜੀ ਆ ਉਹ ਇਹ ਹੈ ਕਿ ਅੱਜ ਉਹਨਾਂ ਦੋ ਸ਼ਖਸੀਅਤਾਂ ਦਾ ਜਨਮ ਦਿਨ ਹੈ ਜਿਨ੍ਹਾਂ ਨੇ ਸਾਹਿਤ ਧਰਮ ਦੇ ਖੇਤਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਦਿੱਤਾ ਹੈ ਔਰ ਸਾਡੇ ਚਾਨਣ ਮੁਨਾਰੇ ਰਹੇ ਨੇ। ਸੋ ਅੱਜ ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਜਿਨ੍ਹਾਂ ਦਾ ਲੋਕ ਸਾਹਿਤ ਦੇ ਵਿੱਚ, ਪੰਜਾਬੀ ਲੋਕ ਸਾਹਿਤ ਦੇ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ। ਲੋਕ ਸਾਹਿਤ, ਲੋਕ ਧਾਰਾ ਦਾ ਪ੍ਰਵਾਹ ਜਿਹੜਾ ਪੰਜਾਬੀ ਕਥਾਵਾਂ ਆ, ਪੰਜਾਬੀ ਕਹਾਵਤਾਂ ਆ, ਅਖੌਤਾਂ ਆ, ਲੋਕ ਧਾਰਾ ਦੇ ਸਾਰੇ ਲੋਕ ਤੱਤ ਜਿਹੜੇ ਆ, ਲੋਕ ਰੁਚੀਆਂ ਆ ਜਾਂ ਵਿਰਸਾ ਆ, ਉਹਦੇ ਉੱਪਰ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਔਰ ਅੱਜ ਉਸ ਸ਼ਖਸੀਅਤ ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਦਾ ਜਨਮ ਦਿਨ ਹੈ ਔਰ ਸਾਰੇ ਸਾਹਿਤ ਪ੍ਰੇਮੀਆਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਮੁਬਾਰਕਾਂ। ਇਸ ਤੋਂ ਇਲਾਵਾ ਅੱਜ ਇੱਕ ਬਹੁਤ ਵੱਡੇ ਚਾਨਣ ਮੁਨਾਰੇ ਦਾ ਵੀ ਜਨਮ ਦਿਨ ਹੈ। ਸੋ ਧਰਮ ਦੇ ਖੇਤਰ ਦੇ ਵਿੱਚ ਜਿਨ੍ਹਾਂ ਦਾ ਯੋਗਦਾਨ ਰਿਹਾ ਔਰ ਸਾਡੇ ਬੱਚਿਆਂ ਦੇ ਲਈ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਜਿਹੜੇ ਹਮੇਸ਼ਾ ਹੀ ਉਹਨਾਂ ਦੇ ਰੋਲ ਮਾਡਲ ਰਹੇ ਆ, ਮੇਰੀ ਮੁਰਾਦ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ। ਸੋ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਦਾ ਵੀ ਅੱਜ ਜਨਮ ਦਿਨ ਹੈ। 28 ਨਵੰਬਰ 1696 ਈਸਵੀ ਨੂੰ ਪਿਤਾ ਸਰਬੰਸ ਸਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਜੀਤੋ ਜੀ ਦੇ ਘਰ ਅਨੰਦਪੁਰ ਸਾਹਿਬ ਵਿਖੇ ਉਹਨਾਂ ਦਾ ਜਨਮ ਹੋਇਆ ਸੀ ਔਰ ਅਸੀਂ ਸਾਰੇ ਜਾਣਦੇ ਹਾਂ ਜੀ ਕਿ ਇਹਨਾਂ ਸਾਹਿਬਜ਼ਾਦਿਆਂ ਦੀਆਂ ਜਿਹੜੀਆਂ ਸ਼ਹਾਦਤਾਂ ਉਹ ਕੁੱਲ ਦੁਨੀਆਂ ਦੇ ਵਿੱਚ ਮੰਨੀਆਂ ਗਈਆਂ। ਸਿਰ ਝੁਕਦਾ, ਸਿਜਦਾ ਕਰਦੀ ਹੈ ਦੁਨੀਆਂ ਇਸ ਸਰਬੰਸ ਦਾਨੀ ਦੇ ਇਹਨਾਂ ਪੁੱਤਰਾਂ ਦੀ ਸ਼ਹਾਦਤ ਤੇ। ਸੋ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਵਸ ਦੀਆਂ ਵੀ ਸਮੂਹ ਸਿੱਖ ਭਾਈਚਾਰੇ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਹੁਣ ਅਸੀਂ ਇਜਾਜ਼ਤ ਚਾਹਾਂਗੇ ਪ੍ਰੋਗਰਾਮ ਦੇ ਵਿੱਚ, ਪ੍ਰੋਗਰਾਮ ਦੌਰਾਨ ਹੋਈਆਂ ਗਲਤੀਆਂ ਦੇ ਲਈ ਖਿਮਾ ਜੀ। ਤੇ ਅਗਲੇ ਹਫਤੇ ਫੇਰ ਆਪਾਂ ਜੁੜ ਬੈਠਾਂਗੇ। ਫੀਡਬੈਕ ਜਿਹੜੀ feedback@harmanradio.com ਤੇ ਤੁਸੀਂ ਜ਼ਰੂਰ ਦਿਆ ਕਰੋ। ਤੇ ਅੱਜ ਦਾ ਇਹ ਪ੍ਰੋਗਰਾਮ ਖਤਮ ਕਰਨ ਦੇ ਲਈ ਮੈਨੂੰ ਤੇ ਸਿਮਰਦੀਪ ਨੂੰ ਮੈਲਬਨ ਤੋਂ ਤੇ ਸਰਬਜੀਤ ਸਿੰਘ ਭਾਜੀ ਨੂੰ ਪਟਿਆਲਾ ਸਟੂਡੀਓ ਤੋਂ ਦਿਓ ਇਜਾਜ਼ਤ। ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਕਲੋੜੀਆਂ ਨਿਕਲ ਕਾ ਲੰਮੀਆਂ ਤੀਆਂ।